ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ।
चेते रखिए कि सुनिए सुनाइए, आओ रल मिले इस मिट्टी ते एक पंजाब वसाइए।
इस जज्बे ते जज्बात ना मैं सुखप्रीत तुहानू सब नू सद्दा दिनी आ हरमन रेडियो दे वेड़े लहरा लाउण लई प्रोग्राम लहरा विच, जिथे सांझे करांगे अपने जज्बात, गीत संगीत, तुहाडी ते मेरी पसंद दा कुछ मुद्दे ते ताज़ा तरीन खबरां, ते नाल ही करांगे सफर उना यादां दा जिन्हां नूं याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां लहरां।
ਮਾਰਨਿੰਗ ਸਵੇਰ ਨੂੰ ਤੇ ਲੇਟ ਕਹਿੰਦੇ ਦੇਰ ਨੂੰ, ਮਾਰਨਿੰਗ ਸਵੇਰ ਨੂੰ ਤੇ ਲੇਟ ਕਹਿੰਦੇ ਦੇਰ ਨੂੰ, ਬੱਦਲ ਕਲਾਊਡ ਅਤੇ ਉੱਚੀ ਹੁੰਦਾ ਲਾਊਡ, ਮਾਣ ਬਣ ਜਾਂਦਾ ਜੀ ਅੰਗਰੇਜ਼ੀ ਚ ਪ੍ਰਾਊਡ, ਸੂਰਜ ਨੂੰ ਸਨ ਅਤੇ ਮਾਂ ਨੂੰ ਕਹਿੰਦੇ ਮੰਮ, ਢੋਲ ਦੇਸੀ ਬਣ ਜਾਏ ਵਲੈਤ ਚ ਡਰੰਮ, ਅੰਗਰੇਜ਼ੀ ਵਿਚ ਵਰਕ ਤੇ ਪੰਜਾਬੀ ਵਿਚ ਕੰਮ, ਹੈਲੋ ਕਹਾਂ ਯਾ ਫਿਰ ਕਹਾਂ ਸਤਿ ਸ੍ਰੀ ਅਕਾਲ, ਲੇਟ ਹੋ ਜਾਂ ਲਹਿਰਾਂ ਵਿਚ ਮੇਰੀ ਕੀ ਮਜ਼ਾਲ, ਪੂਰੇ ਵੀਕ ਰਹਿੰਦੀ ਬੁੱਧਵਾਰ ਦੀ ਉਡੀਕ, ਫਰਵਰੀ ਮਹੀਨਾ ਤੇ 7 ਹੋ ਗਈ ਹੈ ਤਰੀਕ, ਸੋ ਜੀ 2018 ਦੇ ਫਰਵਰੀ ਮਹੀਨੇ ਦੀ 7 ਤਰੀਕ ਤੇ ਜੇਠੇ ਬੁੱਧਵਾਰ ਦੀ ਸਵੇਰ ਦੇ ਨਾਲ ਆਪ ਸਭ ਦੀ ਸੁੱਖ ਮੰਗਦੀ ਮੈਂ ਸੁਖਪ੍ਰੀਤ ਹਾਜ਼ਰ ਹਾਂ ਜੀ ਐਡੀਲੇਡ ਸਟੂਡੀਓ ਤੋਂ ਆਪਣੀਆਂ ਯਾਦਾਂ ਦੇ ਮਹਾਸਾਗਰ ਚ ਉੱਠਦੀਆਂ ਲਹਿਰਾਂ ਦੇ ਨਾਲ ਪ੍ਰੋਗਰਾਮ ਲਹਿਰਾਂ ਲੈ ਕੇ, ਪਟਿਆਲਾ ਸਟੂਡੀਓ ਤੋਂ ਤਕਨੀਕੀ ਸਹਿਯੋਗ ਦੇ ਨਾਲ ਨਾਲ ਹੌਸਲਾ ਹੱਲਾ ਸ਼ੇਰੀ ਤੇ ਇਮੋਸ਼ਨਲ ਸਪੋਰਟ ਲਈ ਹਮੇਸ਼ਾ ਦੀ ਤਰ੍ਹਾਂ ਸਰਬਜੀਤ ਭਾਜੀ ਨਾਲ ਨੇ। ਸੋ ਜੀ ਆਪ ਸਭ ਦਾ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਚਲੋ ਫਿਰ ਲਿਆਓ ਚਿਹਰੇ ਤੇ ਸਮਾਈਲ ਤੇ ਇਸ ਮੁਸਕੁਰਾਹਟ ਦੇ ਨਾਲ ਸਾਂਝੀ ਕਰੀਏ ਗੁਰਫਤਿਹ। ਆ ਗਈ ਹੈ ਨਾ ਜੀ ਸਮਾਈਲ ਸਾਰਿਆਂ ਦੇ ਚਿਹਰੇ ਤੇ, ਠੀਕ ਹੈ ਚਲੋ ਫਿਰ ਹੁਣ ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਚੜੀ ਸਵੇਰ ਇਹ ਦਿਨ ਸਾਰੀ ਲੁਕਾਈ ਲਈ ਸਾਰੀ ਕੁਦਰਤ ਤੇ ਖੁਸ਼ੀਆਂ ਖੇੜੇ ਲੈ ਕੇ ਆਵੇ। ਸੋ ਉਮੀਦ ਤੇ ਅਰਦਾਸ ਕਰਦੀ ਆ ਜੀ ਆਪ ਆਪਣੇ ਘਰ ਪਰਿਵਾਰ ਦੇ ਵਿਚ ਰਾਜੀ ਖੁਸ਼ੀ ਹੱਸਦੇ ਵਸਦੇ ਰਹੋ ਤੇ ਹਰਮਨ ਰੇਡੀਓ ਦਾ ਇੱਕ ਅਹਿਮ ਹਿੱਸਾ ਹਮੇਸ਼ਾ ਦੀ ਤਰ੍ਹਾਂ ਬਣ ਕੇ ਰਹੋ ਤੁਸੀਂ। ਸੋ ਸਮਾਂ ਜਿਹੜਾ ਜੀ ਇਸ ਵੇਲੇ ਹੋ ਗਿਆ ਹੈ 7:34 ਐਡੀਲੇਡ ਦੇ ਵਿਚ ਤੇ ਸਿਡਨੀ ਸਮੇਂ ਮੁਤਾਬਿਕ ਇਸ ਵੇਲੇ ਆਸਟ੍ਰੇਲੀਆ ਦੇ ਵਿਚ 8:04 ਹੋ ਚੁੱਕੇ ਨੇ। ਸੋ ਕਿਵੇਂ ਦੀ ਚੱਲ ਰਹੀ ਹੈ ਜੀ ਸਵੇਰ, ਚਹਿਲ ਪਹਿਲ ਸ਼ੁਰੂ ਕੰਮਾਂ ਕਾਰਾਂ ਤੇ ਜਾਣ ਦੀ ਕਾਹਲ, ਜਾਂ ਅਜੇ ਘਰ ਚ ਬੈਠੇ ਚਾਹ ਦੀਆਂ ਚੁਸਕੀਆਂ ਭਰ ਰਹੇ ਹੋ, ਜਿੱਥੇ ਕਿਤੇ ਵੀ ਹੋ ਜੀ ਪ੍ਰੋਗਰਾਮ ਦੇ ਨਾਲ ਜਿਹੜੀ ਸਾਂਝ ਤੁਸੀਂ ਬਣਾ ਕੇ ਰੱਖਣੀ ਹੈ ਤੇ ਪ੍ਰੋਗਰਾਮ ਦੇ ਵਿਚ ਹੁਣ ਤੋਂ ਸਾਡਾ ਕੋਈ 2 ਘੰਟੇ ਦਾ ਸਾਥ ਰਹਿਣਾ ਤੇ ਬਰਾੜ ਸਾਹਿਬ ਅੱਜ ਕੱਲ ਲਹਿਰਾਂ ਦੇ ਵਿਚ ਆਪਣੀ ਗੈਰ ਹਾਜ਼ਰੀ ਲਵਾ ਜਾਂਦੇ ਆ ਕਿਉਂਕਿ ਉਹ ਇੰਡੀਆ ਗਏ ਹੋਏ ਆ ਜੀ, ਪੰਜਾਬ ਫੇਰਾ ਪਾਇਆ ਹੋਇਆ ਉਹਨਾਂ ਨੇ ਤੇ ਉੱਥੇ ਮੌਜਾਂ ਮਾਣ ਰਹੇ ਹੋਣੇ ਆ ਤੇ ਜਦੋਂ ਪੰਜਾਬ ਚ ਚਲੇ ਜਾਓ ਤੇ ਇੱਕ ਵਾਰੀ ਤੇ ਬੰਦਾ ਸੱਚੀ ਦੱਸਾਂ ਪਿੱਛਾ ਭੁੱਲ ਹੀ ਜਾਂਦਾ ਆ ਹੈਨਾ, ਔਰ ਭੁੱਲ ਜਾਣਾ ਚਾਹੀਦਾ ਵੀ ਆ ਕਿਉਂਕਿ ਉਸ ਜਗ੍ਹਾ ਤੇ ਜਾ ਕੇ ਬਸ ਸਿਰਫ ਉਹ ਜਗ੍ਹਾ ਨੂੰ ਹੀ ਜੱਫੀ ਪਾ ਕੇ ਬੈਠਣ ਨੂੰ ਦਿਲ ਕਰਦਾ ਹੈ ਨਾ। ਸੋ ਅੱਜ ਵੀ ਜਿਹੜਾ ਸਾਥ ਹੈ ਉਹ ਮੇਰਾ ਤੇ ਤੁਹਾਡਾ ਹੀ ਰਹਿਣਾ ਆ, ਸੋ ਬਰਾੜ ਸਾਹਿਬ ਅੱਜ ਪ੍ਰੋਗਰਾਮ ਦੇ ਵਿਚ ਸ਼ਾਮਿਲ ਨਹੀਂ ਹੋ ਸਕਣਗੇ, ਸੋ ਤੁਸੀਂ ਜੀ ਸਾਥ ਪੂਰਾ ਦੇਣਾ ਮੇਰੇ ਨਾਲ ਗੱਲਾਂ ਬਾਤਾਂ ਦੇ ਵਿਚ, ਹੁੰਗਾਰਾ ਭਰਨਾ। ਸੋ ਅੱਜ ਮੌਸਮ ਦੀ ਗੱਲ ਕਰਾਂ ਤੇ ਮੌਸਮ ਚ ਗਰਮੀਆਂ ਦਾ ਹੀ ਚੱਲ ਰਿਹਾ ਹੈ ਤੇ ਤਾਪਮਾਨ ਅੱਜ ਐਡੀਲੇਡ ਦੇ ਵਿਚ 37 ਡਿਗਰੀ ਤੱਕ ਜਾਣਾ ਹੈ, ਸੋ ਇੱਕ ਹੋਰ ਗਰਮ ਦਿਨ ਝੋਲੀ ਪਿਆ ਹੈ ਸਾਡੇ। ਤੁਸੀਂ ਕਿਹੋ ਜਿਹਾ ਮੌਸਮ, ਕਿਹੋ ਜਿਹੇ ਸਮੇਂ ਨੂੰ ਇਸ ਵੇਲੇ ਮਾਣ ਰਹੇ ਹੋ, ਸਾਡੇ ਨਾਲ ਜ਼ਰੂਰ ਸਾਂਝ ਪਾਓ। ਸੋ ਬੜੀ ਸੋਹਣੀ ਜਿਹੀ ਸਵੇਰ ਹੈ ਇਸ ਵੇਲੇ ਐਡੀਲੇਡ ਦੇ ਵਿਚ ਚੜੀ ਹੈ ਜੀ, ਬਾਹਰ ਜੇ ਮੈਂ ਅਸਮਾਨ ਦੇ ਵਿਚ ਦੇਖਾਂ ਤੇ ਏਦਾਂ ਲੱਗ ਰਿਹਾ ਹੈ ਕਿ ਜਿੱਦਾਂ ਬੱਦਲਾਂ ਦੀਆਂ ਲਹਿਰਾਂ ਉੱਠੀਆਂ ਹੁੰਦੀਆਂ, ਪਿੱਛੇ ਨੀਲਾ ਅਸਮਾਨ ਤੇ ਉਹਦੇ ਅੱਗੇ ਚਿੱਟੇ ਚਿੱਟੇ ਬੱਦਲ ਇਕਦਮ ਲਹਿਰਾਂ ਵਾਂਗੂ ਹੀ ਲੱਗ ਰਹੇ ਨੇ। ਏਦਾਂ ਲੱਗਦਾ ਵੀ ਇਹ ਵੀ ਸਾਡੀਆਂ ਲਹਿਰਾਂ ਦਾ ਹਿੱਸਾ ਬਣਨ ਆਏ ਨੇ। ਸੋ ਬਿਲਕੁਲ ਜੀ, ਬੁੱਧਵਾਰ ਦੀ ਸਵੇਰ ਹੈ, ਅਸੀਂ ਸਾਰਿਆਂ ਨੇ ਬੈਠ ਕੇ ਯਾਦਾਂ ਦੀ ਇੱਕ ਹੋਰ ਪਗਡੰਡੀ ਤੇ ਅੱਜ ਤੁਰਨਾ ਹੈ। ਸੋ ਤਿਆਰ ਹੋ ਜੀ ਤੁਸੀਂ ਸਾਰੇ ਜੀ, ਬਿਲਕੁਲ। ਸੋ ਸਾਥ ਨਿਭਾਉਣ ਦੇ ਲਈ ਮੈਂ ਤੁਹਾਨੂੰ ਪਤਾ ਦੱਸ ਦਿੰਦੀ ਹਾਂ, ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਸਕਦੇ ਹੋ ਈਮੇਲ ਰਾਹੀਂ ਜਾਂ ਫਿਰ ਟੈਲੀਗ੍ਰਾਮ ਦੇ ਰਾਹੀਂ। request@harmanradio.com ਜਿਹੜਾ ਉਹ ਸਾਡਾ ਈਮੇਲ ਦਾ ਪਤਾ ਹੈ, ਤੇ @harmanradio ਦੇ ਰਾਹੀਂ ਤੁਸੀਂ ਟੈਲੀਗ੍ਰਾਮ ਦੇ ਰਾਹੀਂ ਆਪਣੇ ਮੈਸੇਜਸ, ਵੋਇਸ ਮੈਸੇਜਸ ਜਾਂ ਮੈਸੇਜ ਫੋਟੋ ਮੈਸੇਜਸ ਜਿਹੜੇ ਆ ਉਹ ਸਾਡੇ ਤੱਕ ਪਹੁੰਚਾ ਸਕਦੇ ਹੋ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਜੀ ਤੁਸੀਂ ਕਾਲ ਵੀ ਕਰ ਸਕਦੇ ਹੋ, ਫੋਨ ਕਰਕੇ ਵੀ ਆਪਣੇ ਜਜ਼ਬਾਤ, ਆਪਣੇ ਖਿਆਲ, ਆਪਣੀਆਂ ਯਾਦਾਂ, ਆਪਣੇ ਵਿਚਾਰ ਜਿਹੜੇ ਆ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਫੋਨ ਨੰਬਰ ਹੈ ਜੀ ਬੜਾ ਸੌਖਾ ਜਿਹਾ, 02-8599-2811। ਸੋ ਬਿਲਕੁਲ ਜੀ, ਮੈਂ ਉਡੀਕ ਰਹੀ ਹਾਂ ਤੁਹਾਡੇ ਸਾਰਿਆਂ ਦੇ ਵਿਚਾਰਾਂ ਨੂੰ, ਤੁਹਾਡੇ ਸਾਰਿਆਂ ਦੇ ਮੈਸੇਜਿਸ ਨੂੰ, ਤੇ ਸੁਣਦੇ ਹਾਂ ਜੀ ਇੱਕ ਗੀਤ ਤੇ ਉਸ ਤੋਂ ਬਾਅਦ ਦੇਖਦੇ ਹਾਂ ਵੀ ਅੱਜ ਕਿਹੜੀਆਂ ਯਾਦਾਂ ਫਰੋਲੀਏ, ਠੀਕ ਹੈ ਜੀ। ਸੋ ਇਸ ਗੀਤ ਤੋਂ ਬਾਅਦ ਕਰਦੇ ਹਾਂ ਸ਼ੁਰੂ ਆਪਣੀਆਂ ਯਾਦਾਂ।
ਜਗਤ ਪਸਾਰਾ ਐਵੇਂ ਪਾਣੀ ਚ ਮਦਾਣੀ ਏ,
ਪਾਣੀ ਚ ਮਦਾਣੀ ਏ,
ਜਗ ਵਾਲੇ ਨਹੀਂ ਸਹਾਰਾ ਜਿੱਥੇ ਦਿੰਦੇ, ਔਖੇ ਵੇਲੇ ਕੰਮ ਆਊਗਾ ਨੀ ਨਾਮ ਜਪ ਲੈ। ਪਾਪ ਧੋਵੇ ਸਾਰੇ ਨੇ, ਦਾਤੇ ਦੀ ਤਵੱਲੀ ਨਿਗਾਹ ਪੱਥਰਾਂ ਨੂੰ ਤਾਰੇ ਨੀ,
ਪੱਥਰਾਂ ਨੂੰ
ਤਾਰੇ ਨੀ, ਤਰੇ ਪਸ਼ੂ ਤੇ ਪਰੇਤ ਪਰਿੰਦੇ, ਔਖੇ ਵੇਲੇ ਕੰਮ ਆਊਗਾ ਨੀ ਨਾਮ ਜਪ ਲੈ। ਰੱਬ ਰੱਬ ਆਖਣ ਦਾ ਲੱਗਦਾ ਕੋਈ ਮੁੱਲ ਨਾ, ਖੱਟ ਲੈ ਕਮਾਈ ਨੇ ਕ ਚੰਨ ਵਾਂਗ ਫੁੱਲਣਾ
ਚੰਨ ਵਾਂਗ ਫੁੱਲਣਾ
ਅੰਤ ਪੌਣੇ ਨੇ ਜੇ ਪਲ ਮਨ ਚਿੰਦੇ ਔਖੇ ਵੇਲੇ ਕੰਮ ਆਊਗਾ ਨੀ ਨਾਮ ਜਪ ਲੈ
ਜੀ ਧਾਰਮਿਕ ਗੀਤ ਸੁਣਿਆ ਸੀ ਨਾਮ ਜਪ ਲੈ ਸੋ ਜੀ ਨਾਮ ਜਪਣਾ ਉਸ ਪਰਮਾਤਮਾ ਨੂੰ ਯਾਦ ਕਰਨਾ ਜੋ ਸੁਣਦੇ ਆਏ ਅੱਜ ਤੱਕ ਕਿ ਇਸ ਲਈ ਇਹ ਜਨਮ ਮਿਲਦਾ ਹੈ ਨਾ ਕਿ ਉਸ ਪਰਮਾਤਮਾ ਨੂੰ ਯਾਦ ਕਰ ਸਕੀਏ ਉਹਦਾ ਨਾਮ ਜਪ ਸਕੀਏ ਜਪੀਏ ਔਰ ਸਿਮਰਨ ਕਰ ਸਕੀਏ ਪਰ ਮੈਨੂੰ ਲੱਗਦਾ ਇਹ ਸਭ ਗੱਲਾਂ ਸਮਝਣ ਲਈ ਵੀ ਉਸ ਪਰਮਾਤਮਾ ਦੀ ਮਿਹਰ ਦੀ ਪਹਿਲਾਂ ਬਹੁਤ ਜ਼ਰੂਰਤ ਹੈ ਸੋ ਪਰਮਾਤਮਾ ਸਾਡੇ ਸਾਰਿਆਂ ਤੇ ਮਿਹਰ ਕਰਨ ਆਪਣੇ ਨਾਮ ਦਾ ਦਾਨ ਬਖਸ਼ਣ ਤੇ ਆਪਣੀ ਯਾਦ ਜਿਹੜੀ ਹੈ ਉਹਦਾ ਤੁੰਬਾ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਵਜਾਉਂਦਾ ਰਹੇ ਤਾਂ ਕਿ ਹਰ ਘੜੀ ਹਰ ਪਲ ਅਸੀਂ ਉਸ ਪਰਮਾਤਮਾ ਨੂੰ ਯਾਦ ਰੱਖ ਸਕੀਏ ਔਰ ਜਦੋਂ ਅਸੀਂ ਪਰਮਾਤਮਾ ਨੂੰ ਯਾਦ ਕਰਕੇ ਕੋਈ ਵੀ ਕੰਮ ਕਰਦੇ ਹਾਂ ਔਰ ਉਹ ਕੰਮ ਫਿਰ ਬੈਸਟ ਹੁੰਦਾ ਹੈ ਨਾ ਜਦੋਂ ਪਰਮਾਤਮਾ ਨੂੰ ਯਾਦ ਕਰਕੇ ਅਸੀਂ ਆਪਣੇ ਆਪ ਦੇ ਨਾਲ ਜੁੜਦੇ ਹਾਂ ਤੇ ਉਸ ਤੋਂ ਬਾਅਦ ਅਸੀਂ ਆਪਣੇ ਰਿਸ਼ਤਿਆਂ ਨਾਲ ਜੁੜਦੇ ਹਾਂ ਤੇ ਮੈਨੂੰ ਲੱਗਦਾ ਕਿ ਅਸੀਂ ਉਹ ਆਪਣੇ ਰਿਸ਼ਤੇ ਜਿਹੜੇ ਜ਼ਿਆਦਾ ਵਧੀਆ ਤਰ੍ਹਾਂ ਨਿਭਾ ਸਕਦੇ ਹਾਂ ਅਸੀਂ ਆਪਣੇ ਜਿਹੜੇ ਕੰਮ ਆ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ ਲਓ ਜੀ ਕਾਲ ਆਈ ਹੈ ਇੱਕ ਸਰਬਜੀਤ ਭਾਜੀ ਸੋ ਹੈਲੋ ਲਓ ਜੀ ਕਾਲ ਕੱਟ ਗਈ ਅਜੇ ਤੱਕ ਪਰ ਕੋਈ ਨੀ ਜੀ ਤੁਸੀਂ ਦੁਬਾਰਾ ਟਰਾਈ ਕਰੋ ਔਰ ਲਓ ਜੀ ਉਸ ਤੋਂ ਉਸਦੇ ਨਾਲ ਨਾਲ ਮੈਂ ਤੁਹਾਡੇ ਸਾਰਿਆਂ ਦੇ ਮੈਸੇਜਿਸ ਲਵਾਂ ਸਾਡੇ ਨਾਲ ਦਲਜੀਤ ਸਿੰਘ ਢਿੱਲੋਂ ਹੋਣਾ ਨੇ ਜਿਹੜੀ ਹੈ ਉਹ ਸਾਂਝ ਪਾਈ ਹੈ ਜੀ ਸੋ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਹੈ ਸੋ ਦਲਜੀਤ ਭਾਜੀ ਮੇਰੇ ਕੋਲ ਆਏ ਸੀ ਜੀ ਇਸ ਵੀਕਐਂਡ ਤੇ ਇਹਨਾਂ ਨਾਲ ਮੁਲਾਕਾਤ ਹੋਈ ਔਰ ਬਹੁਤ ਹੀ ਵਧੀਆ ਲੱਗਾ ਮਿਲ ਕੇ ਅਜੇ ਏਦਾਂ ਲੱਗਦਾ ਸੀ ਕਿ ਇੱਕ ਦਿਨ ਦੇ ਵਿੱਚ ਤੇ ਗੱਲਾਂ ਕਰਕੇ ਕੁਛ ਦਿਨ ਨਹੀਂ ਭਰਿਆ ਔਰ ਗੱਲਾਂ ਵੀ ਕੀ ਉਹਨਾਂ ਦੇ ਵਿਚਾਰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਹ ਸਤਸੰਗ ਹੀ ਹੋ ਰਿਹਾ ਉਹ ਮੁਲਾਕਾਤ ਇੱਕ ਸਤਸੰਗ ਹੋ ਨਿਬੜੀ ਸੋ ਬਹੁਤ ਵਧੀਆ ਇਨਸਾਨ ਨੇ ਜੀ ਜਦੋਂ ਵੀ ਤੁਸੀਂ ਮਿਲੇ ਉਹਨਾਂ ਦੇ ਵਿਚਾਰਾਂ ਦੇ ਨਾਲ ਜ਼ਰੂਰ ਜੁੜਿਆ ਕਰੋ ਵੈਸੇ ਵੀ ਉਹ ਰੋਜ਼ ਸਵੇਰੇ ਗੁਰਬਾਣੀ ਵਿਚਾਰ ਦੇ ਜ਼ਰੀਏ ਤਾਂ ਸਾਡੇ ਸਾਰਿਆਂ ਦੇ ਨਾਲ ਜੁੜਦੇ ਹੀ ਨੇ ਸੋ ਗੁਰਪਰਨਦੀਪ ਲਓ ਜੀ ਗੁਰਪਰਨਦੀਪ ਸਿੰਘ ਹੁਣੀ ਵੀ ਆ ਗਿਆ ਹੋਰ ਕੀ ਹਾਲ ਆ ਵੀਰ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਹਾਂਜੀ ਕਹਿੰਦੇ ਅਸੀਂ ਵੀ ਹਾਜ਼ਰ ਹਾਂ ਜੀ ਲੱਗ ਗਈ ਹੈ ਜੀ ਹਾਜ਼ਰੀ ਰਜਿਸਟਰ ਤੇ ਤੁਹਾਡੀ ਤੇ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸੋ ਅੱਜ ਅਸੀਂ ਆਪਣੀਆਂ ਯਾਦਾਂ ਜਿਹੜੀਆਂ ਉਹ ਸਾਂਝੀਆਂ ਕਰਨੀਆਂ ਹਮੇਸ਼ਾ ਦੀ ਤਰ੍ਹਾਂ ਤੇ ਮੈਂ ਤੁਹਾਨੂੰ ਹੁਣੇ ਦੱਸਦੀ ਹਾਂ ਬਸ ਤੇ ਅੱਜ ਅਸੀਂ ਕਿਹੜੀਆਂ ਯਾਦਾਂ ਤਾਜ਼ੀਆਂ ਕਰਨੀਆਂ ਠੀਕ ਹੈ ਸੋ ਕੁਲਦੀਪ ਕੌਰ ਹੁਣੀ ਵੀ ਆ ਗਏ ਜੀ ਮੇਰੀ ਛੋਟੀ ਜਿਹੀ ਭੈਣ ਇਹ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਤਿ ਸ੍ਰੀ ਅਕਾਲ ਜੀ ਸੁਖਪ੍ਰੀਤ ਜੀ ਵੀਰ ਜੀ ਸਰਬਜੀਤ ਸਿੰਘ ਅਤੇ ਹਰਮਨ ਰੇਡੀਓ ਦੇ ਵੇੜੇ ਜੁੜ ਮਿਲ ਬੈਠੇ ਸਾਰੇ ਹੀ ਪਰਿਵਾਰ ਨੂੰ ਆਪਣਾ ਸਭ ਦਾ ਸਮਾਂ ਸੁੱਖਾਂ ਦਾ ਬਤੀਤ ਹੋਵੇ ਇਹੀ ਅਰਦਾਸ ਕਰਦੇ ਆ ਕਹਿੰਦੇ ਸਵੇਰ ਦੀ ਤਾਜ਼ਗੀ ਵਿੱਚ ਚਹਿਚਹਾਉਂਦੇ ਪੰਛੀਆਂ ਦੀਆਂ ਤਰੰਗਾਂ ਉਮੀਦਾਂ ਤੇ ਮਿੱਠੀ ਮਿੱਠੀ ਜਿਹੀ ਗਰਮੀ ਦੇ ਵਿੱਚ ਠੰਡੇ ਠੰਡੇ ਹਵਾ ਦੇ ਬੁੱਲਿਆ ਜਿਹਾ ਮਾਹੌਲ ਮਾਣ ਰਹੇ ਹਾਂ ਤੇ ਇਸ ਮਾਹੌਲ ਨੂੰ ਹੋਰ ਵੀ ਸੁਹਾਵਣਾ ਬਣਾਉਣ ਲਈ ਹਰਮਨ ਪਰਿਵਾਰ ਦਾ ਵਿਹੜਾ ਲਹਿਰਾਂ ਵਹਿਰਾਂ ਲਗਾਵੇਗਾ ਕਹਿੰਦੇ ਇਹੀ ਉਮੀਦ ਹੈ ਅਗਲੇ 2 ਘੰਟਿਆਂ ਲਈ ਜਿਉਂਦੇ ਵਸਦੇ ਰਹੋ ਤੇ ਹਮੇਸ਼ਾ ਖੁਸ਼ ਰਹਿਣ ਸਾਰੇ ਜ਼ਿੰਦਗੀ ਜੀਓ ਖੁੱਲ ਕੇ ਗਮ ਤਕਲੀਫਾਂ ਭੁੱਲ ਕੇ ਜਦੋਂ ਬੁਲਾਵਾ ਆ ਜਾਣਾ ਇਹ ਕੋਈ ਨਹੀਂ ਜਾਣ ਕਦੋਂ ਬੁਲਾਵਾ ਆ ਜਾਣਾ ਇਹ ਕੋਈ ਨਹੀਂ ਜਾਣਦਾ ਸੋ ਹਰ ਪਲ ਮਾਣੋ ਜ਼ਿੰਦਗੀ ਨੂੰ ਫੁੱਲਾਂ ਵਾਂਗਰ ਭੁੱਲ ਕੇ ਓਏ ਹੋਏ ਜੀ ਵਾਹ ਜੀ ਵਾਹ ਤੇ ਕਹਿੰਦੇ ਜ਼ਿੰਦਗੀ ਇੱਕ ਸਫ਼ਰ ਹੈ ਆਰਾਮ ਨਾਲ ਚੱਲਦੇ ਰਹੋ ਉਤਾਰ ਚੜਾ ਤਾਂ ਆਉਂਦੇ ਰਹਿਣਗੇ ਬਸ ਗੇਅਰ ਬਦਲਦੇ ਰਹੋ ਬਹੁਤ ਖੂਬ ਕੁਲਦੀਪ ਕਹਿੰਦੇ ਸਫ਼ਰ ਦਾ ਮਜ਼ਾ ਲੈਣ ਲਈ ਤਾਂ ਦਿਲ ਵਿੱਚ ਅਰਮਾਨ ਘੱਟ ਰੱਖੋ ਤਜਰਬਾ ਹੈ ਸਾਡਾ ਮਿੱਟੀ ਦੀ ਪਕੜ ਮਜ਼ਬੂਤ ਹੁੰਦੀ ਹੈ ਸੰਗਮਰਮਰ ਤੇ ਅਸੀਂ ਪੈਰ ਫਿਸਲਦੇ ਦੇਖੇ ਨੇ ਬਹੁਤ ਹੀ ਖੂਬਸੂਰਤ ਵਿਚਾਰ ਤੇ ਉਸ ਤੋਂ ਵੀ ਖੂਬਸੂਰਤ ਹੁੰਦੇ ਆ ਤੁਹਾਡੇ ਜਿਹੜੇ ਬੋਲ ਤੁਹਾਡੇ ਸ਼ਬਦ ਜਿਹੜੇ ਤੁਹਾਡੇ ਜਜ਼ਬਾਤਾਂ ਨੂੰ ਇਕਦਮ ਉਹਨਾਂ ਦੀ ਤਰਜਮਾਨੀ ਕਰਦੇ ਆ ਸੋ ਬਹੁਤ ਹੀ ਖੂਬਸੂਰਤ ਜਜ਼ਬਾਤ ਤੇ ਬਹੁਤ ਹੀ ਖੂਬਸੂਰਤ ਸ਼ਬਦ ਜਿਹੜੇ ਤੁਸੀਂ ਉਹਨਾਂ ਜਜ਼ਬਾਤਾਂ ਨੂੰ ਦੇ ਲੈਂਦੇ ਹੋ ਔਰ ਬਿਲਕੁਲ ਜੀ ਆਪਣਾ ਪਰਿਵਾਰ ਹੀ ਲੱਗਦਾ ਇਹ ਤੇ ਸਵੇਰੇ ਸਵੇਰੇ ਏਦਾਂ ਲੱਗਦਾ ਹੁੰਦਾ ਵੀ ਅੱਜ ਮੈਨੂੰ ਬੁੱਧਵਾਰ ਦਾ ਪ੍ਰੋਗਰਾਮ ਕਰਦੀ ਆ ਤੇ ਏਦਾਂ ਲੱਗਦਾ ਹੁੰਦਾ ਕਿ ਮੈਂ ਸਾਰਿਆਂ ਨੂੰ ਹਾਕ ਜਿਹੀ ਮਾਰਦੀ ਆ ਹਨਾ ਤੇ ਸਾਰੇ ਆ ਕੇ ਜੁੜ ਜਾਂਦੇ ਆ ਸੋ ਏਦਾਂ ਹੀ ਬਾਕੀ ਪ੍ਰੋਗਰਾਮਾਂ ਦੇ ਵਿੱਚ ਹੁੰਦਾ ਉਹਨਾਂ ਦੇ ਵਿੱਚ ਮੈਂ ਆਪ ਸੁਣਦੀ ਹੁੰਦੀ ਆ ਤੇ ਅੱਜ ਕੁਝ ਤੁਹਾਨੂੰ ਸਾਰਿਆਂ ਨਾਲ ਸਾਂਝਾ ਕਰਨ ਦਾ ਮੌਕਾ ਜਿਹੜਾ ਮੈਨੂੰ ਮਿਲ ਜਾਂਦਾ ਬੜੀ ਖੁਸ਼ਕਿਸਮਤ ਆ ਜੀ ਤੁਹਾਡੇ ਸਾਰਿਆਂ ਦੇ ਪਿਆਰ ਦੇ ਲਈ ਬਹੁਤ ਬਹੁਤ ਸ਼ੁਕਰੀਆ ਤੇ ਅਰਸ਼ ਮਾਲੀ ਹੁਣੇ ਵੀ ਪ੍ਰੋਗਰਾਮ ਦੇ ਨਾਲ ਜੁੜ ਗਏ ਨੇ ਸੋ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਭੈਣ ਜੀ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਤੁਹਾਡਾ ਉਹ ਜੀ ਬਹੁਤ ਬਹੁਤ ਸ਼ੁਕਰੀਆ ਤੇ ਕਹਿੰਦੇ ਟਰੱਕ ਚਲਾਉਂਦੇ ਹੋਏ ਸੁਣਦੇ ਰਹੀਦਾ ਬਟ ਕਰਨ ਦਾ ਟਾਈਮ ਬਹੁਤ ਘੱਟ ਹੁੰਦਾ ਸ਼ੈਰੀ ਮਾਨ ਦਾ ਸੌਂਗ ਸੁਣਾ ਦਿਓ ਜੀ ਪਿੰਡ ਜ਼ਰੂਰ ਜੀ ਸ਼ੈਰੀ ਮਾਨ ਦਾ ਗੀਤ ਜਿਹੜਾ ਅਸੀਂ ਪ੍ਰੋਗਰਾਮ ਦੇ ਵਿੱਚ ਜ਼ਰੂਰ ਸੁਣਾਵਾਂਗੇ ਔਰ ਤੁਹਾਡੇ ਇਸ ਛੋਟੇ ਜਿਹੇ ਮੇਰੇ ਨਾਲ ਜਿਹੜੀਆਂ ਤੁਸੀਂ ਆਪਣਾ ਜਿਹੜਾ ਬਹੁਤ ਸਾਰਾ ਪਿਆਰ ਹਰਮਨ ਰੇਡੀਓ ਦੇ ਲਈ ਜਿਤਾਇਆ ਉਹਦਾ ਬਹੁਤ ਵਧੀਆ ਬਿਲਕੁਲ ਅਸੀਂ ਮੈਂ ਹਮੇਸ਼ਾ ਕਹਿੰਦੀ ਹਾਂ ਪ੍ਰੋਗਰਾਮ ਦੇ ਵਿੱਚ ਉਹਨਾਂ ਸਾਰਿਆਂ ਨੂੰ ਪਿਆਰ ਜੋ ਮੈਸੇਜ ਕਰ ਸਕਦੇ ਨੇ ਤੇ ਕਈ ਜਿਹੜੇ ਹੁੰਦੇ ਆ ਆਪਣੇ ਕੰਮਾਂ ਕਾਰਾਂ ਦੇ ਵਿੱਚ ਮਸਰੂਫੀਅਤ ਕਾਰਨ ਸਿਰਫ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਸੁਣ ਹੀ ਸਕਦੇ ਹੁੰਦੇ ਆ ਹਨਾ ਸਾਡੇ ਨਾਲ ਹੱਸ ਵੀ ਲੈਂਦੇ ਹੋਣਗੇ ਤੇ ਸਾਡੇ ਜਦੋਂ ਅਸੀਂ ਦੁੱਖ ਸਾਂਝੇ ਕਰੀ ਦੇ ਆ ਤੇ ਅੱਖਾਂ ਵੀ ਜ਼ਰੂਰ ਭਰਦੇ ਹੋਣਗੇ ਪਰ ਬਹੁਤ ਵਾਰ ਇੱਦਾਂ ਹੁੰਦਾ ਕਿ ਮੈਸੇਜ ਜਿਹੜਾ ਪ੍ਰੋਗਰਾਮ ਦੇ ਵਿੱਚ ਨਹੀਂ ਹੋ ਪਾਉਂਦਾ ਪਰ ਜਦੋਂ ਵੀ ਤੁਹਾਡਾ ਟਾਈਮ ਲੱਗੇ ਛੋਟੀ ਜਿਹੀ ਲਾਈਨ ਬੇਸ਼ੱਕ ਲਿਖ ਕੇ ਭੇਜਿਆ ਕਰੋ ਤੁਸੀਂ ਲੱਗਦਾ ਰਹਿੰਦਾ ਜੀ ਤੁਹਾਡੇ ਸਾਰਿਆਂ ਦਾ ਪਿਆਰ ਮਿਲਦਾ ਔਰ ਇਹੀ ਪਿਆਰ ਜਿਹੜਾ ਉਹ ਸਾਨੂੰ ਹੱਲਾ ਸ਼ੇਰੀ ਦਿੰਦਾ ਪ੍ਰੋਗਰਾਮ ਕਰਨ ਦਾ ਸੋ ਬਹੁਤ ਬਹੁਤ ਸ਼ੁਕਰੀਆ ਤੇ ਸਵਾਗਤ ਪ੍ਰੋਗਰਾਮ ਦੇ ਵਿੱਚ ਤੇ ਲੋ ਜੀ ਮਨਜੀਤ ਸਿੱਧੂ ਹੁਣਾਂ ਨੇ ਵੀ ਈਮੇਲ ਦੇ ਜ਼ਰੀਏ ਸਾਂਝ ਬਣਾਈ ਹੈ ਪ੍ਰੋਗਰਾਮ ਦੇ ਵਿੱਚ ਤੇ ਗੁੱਡ ਮਾਰਨਿੰਗ ਬੁਲਾ ਰਹੇ ਨੇ ਸਾਰਿਆਂ ਨੂੰ ਤੇ ਇਹਨਾਂ ਨੇ ਫਰਕ ਦੇ ਬਾਰੇ ਕੁਝ ਲਿਖਿਆ ਹੈ ਕਹਿੰਦੇ ਸਾਡੀ ਕਹਿਣੀ ਤੇ ਕਰਨੀ ਵਿੱਚ ਫਰਕ ਹੈ ਪੱਲੇ ਸੁੱਖ ਨਹੀਂ ਜੀਵਨ ਬਣਿਆ ਨਰਕ ਹੈ ਸਾਡੀ ਕਹਿਣੀ ਤੇ ਕਰਨੀ ਚ ਫਰਕ ਹੈ ਮੈਂ ਕਿੰਜ ਸਮਝਾਵਾਂ ਦੱਸ ਇਕੱਲੇ ਇਕੱਲੇ ਨੂੰ ਆ ਕੱਢ ਫੁਰਸਤ ਕੋਲ ਮੇਰੇ ਲੱਖਾਂ ਤਰਕ ਹੈ ਸਾਡੀ ਕਹਿਣੀ ਤੇ ਕਰਨੀ ਵਿੱਚ ਫਰਕ ਹੈ ਬਿਲਕੁਲ ਜੀ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਵਾਰ ਫਰਕ ਹੋ ਜਾਂਦਾ ਹੈ ਪਰ ਜਦੋਂ ਗੱਲ ਹੁੰਦੀ ਹੈ ਕਿ ਤੁਹਾਡੀ ਇੱਕ ਅਵੇਅਰਨੈਸ ਤੁਸੀਂ ਆਪਣੇ ਆਪ ਤੇ ਨਜ਼ਰ ਰੱਖਦੇ ਹੋ ਇੱਕ ਤੇ ਜੇ ਤੁਸੀਂ ਤੁਹਾਨੂੰ ਆਪਣੇ ਆਪ ਤੇ ਲੱਗਦਾ ਕਿ ਅਸੀਂ ਕਹਿੰਦੇ ਤੇ ਕਰਦੇ ਥੋੜੇ ਅਲੱਗ ਹੈ ਤੇ ਅੱਗੇ ਤੋਂ ਅਸੀਂ ਜ਼ਰੂਰ ਕੋਸ਼ਿਸ਼ ਕਰ ਸਕਦੇ ਹਾਂ ਕਿ ਅਸੀਂ ਆਪਣੀ ਕਹਿਣੀ ਤੇ ਕਰਨੀ ਇੱਕੋ ਹੀ ਰੱਖੀਏ ਪਰ ਬਿਲਕੁਲ ਜੀ ਬਹੁਤ ਵਾਰ ਹੁੰਦਾ ਹੈ ਇੱਦਾਂ ਕਿ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਹੁੰਦਾ ਹੈ ਔਰ ਇਸ ਵਿਚਾਰ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਔਰ ਬਹੁਤ ਸੋਹਣੀ ਤਰ੍ਹਾਂ ਤੁਸੀਂ ਇਹਨੂੰ ਬਿਆਨ ਕੀਤਾ ਤੇ ਲੋ ਜੀ ਨਰਿੰਦਰ ਰਾਠੌਰ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾ ਦਿੱਤੀ ਹੈ ਜੀ ਸਾਰਿਆਂ ਨੂੰ ਸੋ ਰੌਣਕਾਂ ਲੱਗ ਗਈਆਂ ਹਰਮਨ ਰੇਡੀਓ ਦੇ ਵਿਹੜੇ ਵਿੱਚ ਤੇ ਹੁਣ ਅਸੀਂ ਸ਼ੁਰੂ ਕਰੀਏ ਜੀ ਕੀ ਕਰੀਏ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਵੀ ਜਦੋਂ ਸੋਚਦੀ ਹੁੰਦੀ ਹਾਂ ਤੇ ਕੱਲ ਨੂੰ ਪ੍ਰੋਗਰਾਮ ਇੱਕ ਰਾਤ ਪਹਿਲਾਂ ਸੋਚਦੀ ਹੁੰਦੀ ਹਾਂ ਕਿ ਕੱਲ ਨੂੰ ਪ੍ਰੋਗਰਾਮ ਦੇ ਵਿੱਚ ਕੀ ਕਰਨਾ ਹੈ ਨਾ ਜਾਂ ਵੈਸੇ ਹੀ ਪੂਰਾ ਹਫ਼ਤਾ ਹੀ ਦਿਮਾਗ ਵਿੱਚ ਚੱਲਦਾ ਰਹਿੰਦਾ ਹੁੰਦਾ ਵੀ ਇਸ ਹਫ਼ਤੇ ਕੀ ਗੱਲ ਕਰਾਂ ਸਾਰਿਆਂ ਦੇ ਨਾਲ ਤੇ ਇਸ ਹਫ਼ਤੇ ਮੇਰੇ ਦਿਮਾਗ ਦੇ ਵਿੱਚ ਨਾ ਉਹ ਬਾਤਾਂ ਕਹਾਣੀਆਂ ਆ ਰਹੀਆਂ ਸੀਗੀਆਂ ਸੋ ਮੈਨੂੰ ਲੱਗਾ ਵੀ ਅਸੀਂ ਕਿਉਂ ਨਾ ਅੱਜ ਸਾਰੇ ਰਲ ਬੈਠ ਕੇ ਉਹ ਬਾਤਾਂ ਕਹਾਣੀਆਂ ਜਿਹੜੀਆਂ ਆ ਉਹ ਸਾਂਝੀਆਂ ਕਰੀਏ ਹੈ ਨਾ ਪਿਛਲੇ ਹਫ਼ਤੇ ਵੈਸੇ ਵੀ ਅਸੀਂ ਆਪਣੀਆਂ ਨਾਨੀਆਂ ਤੇ ਅਸੀਂ ਆਪਣੀਆਂ ਦਾਦੀਆਂ ਨੂੰ ਯਾਦ ਕੀਤਾ ਸੋ ਉਹਨਾਂ ਯਾਦਾਂ ਵਿੱਚੋਂ ਯਾਦ ਆਈਆਂ ਫਿਰ ਉਹ ਕਹਾਣੀਆਂ ਤੇ ਬੁਝਾਰਤਾਂ ਜੋ ਉਹਨਾਂ ਕੋਲੋਂ ਅਸੀਂ ਬਚਪਨ ਵਿੱਚ ਸੁਣਦੇ ਹੁੰਦੇ ਸੀ ਹੈ ਨਾ ਹੁੰਗਾਰੇ ਭਰਦੇ ਅੱਖਾਂ ਅੱਡ ਅੱਡ ਕੇ ਉਸ ਕਹਾਣੀ ਨੂੰ ਅਸੀਂ ਵਿਜੁਅਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਸੀ ਤੇ ਉਹਨਾਂ ਦੀ ਗੋਦ ਵਿੱਚ ਹੀ ਫਿਰ ਸੁਣਦੇ ਸੁਣਦੇ ਸੌਂ ਜਾਈਦਾ ਸੀ ਉਹਨਾਂ ਦੀ ਉਹ ਮਿੱਠੀ ਮਿੱਠੀ ਆਵਾਜ਼ ਪੱਖੀ ਦੀ ਝੱਲ ਤਾਰਿਆਂ ਦਾ ਸਾਥ ਤੇ ਕਦੇ ਕਦੇ ਪੂਰੇ ਤੇ ਪੱਛੋਂ ਦੀ ਹਵਾ ਦਾ ਬੁੱਲਾ ਉਹ ਵੀ ਲੱਗਦਾ ਹੁੰਦਾ ਸੀ ਨਾ ਜਿਵੇਂ ਸਾਡੇ ਵਾਂਗ ਉਹ ਬਾਤਾਂ ਤੇ ਬੁਝਾਰਤਾਂ ਸੁਣਨ ਆ ਪਹੁੰਚਦੀ ਸੀ ਉਹ ਹਵਾ ਕਿਉਂ ਨਾ ਯਾਦ ਕਰੀਏ ਅੱਜ ਅਸੀਂ ਉਹਨਾਂ ਬਾਤਾਂ ਕਹਾਣੀਆਂ ਨੂੰ ਹੈ ਨਾ ਕਿਉਂਕਿ ਇਹ ਕਹਾਣੀਆਂ ਮੈਨੂੰ ਲੱਗਦਾ ਕਿ ਸਿਰਫ ਮਨੋਰੰਜਨ ਦਾ ਸਾਧਨ ਹੀ ਨਹੀਂ ਹੁੰਦੀਆਂ ਸੀ ਇਹ ਸਿਰਫ ਸਾਨੂੰ ਇਸ ਕਰਕੇ ਇੱਕ ਟਾਈਮ ਪਾਸ ਕਰਨ ਲਈ ਹੀ ਜਿਹੜੀਆਂ ਸਾਡੀਆਂ ਮਾਵਾਂ ਸਾਡੀ ਦਾਦੀਆਂ ਨਾਨੀ ਸਾਨੂੰ ਨਹੀਂ ਸੁਣਾਉਂਦੇ ਹੁੰਦੇ ਸੀ ਬਲਕਿ ਮੈਨੂੰ ਲੱਗਦਾ ਕਿ ਸਾਡੀ ਮਾਂ ਬੋਲੀ ਦਾ ਜਿਹੜਾ ਇੱਕ ਮਹਿਲ ਹੁੰਦਾ ਸੀ ਨਾ ਉਹਦੀਆਂ ਨੀਹਾਂ ਜਿਹੜੀਆਂ ਸੀ ਉਹਨਾਂ ਨੇ ਉਹ ਧਰੀਆਂ ਸੀ ਸਾਨੂੰ ਉਹ ਬਾਤਾਂ ਕਹਾਣੀਆਂ ਸੁਣਾ ਕੇ ਸਾਨੂੰ ਉਹ ਲੋਰੀਆਂ ਸੁਣਾ ਕੇ ਸੋ ਉਹ ਬਾਤਾਂ ਕਦੇ ਗਾ ਕੇ ਕਦੇ ਹੌਲੀ ਹੌਲੀ ਕਦੇ ਉੱਚੀ ਆਵਾਜ਼ ਚ ਤੇ ਪੂਰੇ ਐਕਸਪ੍ਰੈਸ਼ਨਸ ਨਾਲ ਪੂਰੇ ਭਾਵ ਨਾਲ ਹਨਾ ਉਹ ਸਾਨੂੰ ਜਿਹੜਾ ਉਹ ਬਾਤਾਂ ਸੁਣਾਉਂਦੇ ਹੁੰਦੇ ਸੀ ਤੇ ਅਸੀਂ ਵੀ ਉਹਨਾਂ ਵਿੱਚ ਪੂਰੇ ਖੁੱਬ ਜਾਈਦਾ ਹੁੰਦਾ ਸੀ ਤੇ ਫਿਰ ਬਾਤ ਖਤਮ ਹੋਣ ਤੋਂ ਬਾਅਦ ਮੇਰੇ ਨਾਨੀ ਜੀ ਨੇ ਇੱਕ ਲੋਰੀ ਨੁਮਾ ਇੱਕ ਗੀਤ ਹੁੰਦਾ ਸੀ ਉਹ ਸੁਣਾਉਣਾ, ਜਿਸ ਤੋਂ ਪਤਾ ਲੱਗ ਜਾਂਦਾ ਹੁੰਦਾ ਸੀ ਵੀ ਬਾਤ ਹੁਣ ਖਤਮ ਹੋ ਗਈ ਹੈ ਤੇ ਸੌ ਜਾਓ ਸਾਰੇ ਤੇ ਵੇਖੋ ਸੁਪਨਿਆਂ ਵਿੱਚ ਨਾ ਕਹਾਣੀਆਂ ਦੇ ਕਿਰਦਾਰਾਂ ਨੂੰ। ਤੇ ਅਸੀਂ ਵੀ ਕਈ ਵਾਰ ਤੇ ਕਹਾਣੀ ਸੁਣਦੇ ਹੀ ਸੌ ਜਾਣਾ ਤੇ ਕਈ ਵਾਰ ਫਿਰ ਉਹ ਕਹਾਣੀ ਖਤਮ ਹੋਣ ਤੋਂ ਬਾਅਦ ਸੋਚਣ ਲੱਗ ਜਾਣਾ ਵੀ ਫਿਰ ਅੱਖਾਂ ਦੇ ਅੱਗੇ ਨਾ ਉਹ ਕਿਰਦਾਰ ਜਿਹੇ ਬਿਠਾਈ ਦੇ ਹੁੰਦੇ ਸੀ, ਭਾਵੇਂ ਉਹ ਚਿੜੀ ਕਾਂ ਹੀ ਹੁੰਦੇ ਸੀ ਤੇ ਮੈਂ ਚਿੜੀ ਕਾਂ ਬਾਰੇ ਵੀ ਐਂ ਸੋਚਦੀ ਹੁੰਦੀ ਸੀ ਵੀ ਉਹ ਚਿੜੀ ਨੇ ਏਦਾਂ ਕੀਤਾ ਹੋਊਗਾ, ਅੱਛਾ ਚਿੜੀ ਨੇ ਏਦਾਂ ਹੋਣਾ ਫਿਰ ਕਾਂ, ਯਾਨੀ ਉਸ ਕਹਾਣੀ ਨੂੰ ਅਸੀਂ ਅੱਗੇ ਵਧਾਈ ਦਾ ਹੁੰਦਾ ਸੀ ਔਰ ਫਿਰ ਕਦੀ ਇਹ ਸੋਚੀਦਾ ਸੀ ਜਿੱਥੋਂ ਖਤਮ ਕਰਦੇ ਹੁੰਦੇ ਸੀ ਉੱਥੋਂ ਅੱਗੇ ਕਹਾਣੀ ਬਣਾਉਣ ਦੀ ਕੋਸ਼ਿਸ਼ ਕਰੀ ਦੀ ਸੀ ਵੀ ਅੱਛਾ ਜੇ ਇਸ ਤੋਂ ਅੱਗੇ ਵੀ ਕਹਾਣੀ ਚੱਲਦੀ ਤੇ ਉਹ ਏਦਾਂ ਹੋਣੀ ਸੀ। ਸੋ ਇੱਕ ਤਰ੍ਹਾਂ ਜਿਹਨੂੰ ਅੱਜ ਕੱਲ ਅਸੀਂ ਕੋਗਨੇਟਿਵ ਡਿਵੈਲਪਮੈਂਟ ਕਹਿ ਦਿੰਦੇ ਆ ਇੱਥੇ ਜਾਂ ਇੱਕ ਹਨਾ, ਉਹ ਚੀਜ਼ਾਂ ਸਾਡੇ ਲਈ ਵੀ ਸਾਡੇ ਬਚਪਨ ਦੇ ਵਿੱਚ ਸਾਡੇ ਪੇਰੈਂਟਸ ਗ੍ਰੈਂਡ ਪੇਰੈਂਟਸ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਕੀਤੀਆਂ ਹੋਈਆਂ। ਸੋ ਔਰ ਉਹ ਕਰਦੇ ਕਰਦੇ ਏਦਾਂ ਲੱਗਦਾ ਵੀ ਨਹੀਂ ਸੀ ਕੁਛ ਸਿੱਖਦੇ ਪਏ ਆ, ਪਰ ਜ਼ਿੰਦਗੀ ਦੇ ਬਹੁਤ ਫਲਸਫੇ ਸੀ ਉਹਨਾਂ ਬਾਤਾਂ ਕਹਾਣੀਆਂ ਚੋਂ, ਉਹਨਾਂ ਦੀਆਂ ਲੋਰੀਆਂ ਦੇ ਵਿੱਚੋਂ ਜਿਹੜਾ ਸਿੱਖੇ ਆ। ਤੇ ਵੈਸੇ ਤਾਂ ਜੀ ਕਹਿੰਦੇ ਆ ਵੀ ਦਿਨ ਵੇਲੇ ਜੇ ਕਹਾਣੀ ਸੁਣੋ ਜਾਂ ਸੁਣਾਓ ਤਾਂ ਮਾਮਿਆਂ ਦਾ ਰਾਹ ਭੁੱਲ ਜਾਂਦਾ ਹੈ ਨਾ, ਏਦਾਂ ਕਹਿੰਦੇ ਹੁੰਦੇ ਸੀ ਨਾ। ਪਰ ਹੁਣ ਕੀ ਕਰਾਂ ਜੀ, ਰਾਤ ਵੇਲੇ ਤਾਂ ਆਪਣਾ ਮਿਲਣਾ ਹੁੰਦਾ ਨੀ। ਸੋ ਅੱਜ ਸਵੇਰੇ ਸਵੇਰੇ ਹੀ ਅਸੀਂ ਉਹ ਕਹਾਣੀਆਂ ਜਿਹੜੀਆਂ ਅਸੀਂ ਆਪਣੇ ਬਚਪਨ ਦੇ ਵਿੱਚ ਸੁਣੀਆਂ ਸੀਗੀਆਂ ਉਹ ਅਸੀਂ ਸਾਂਝੀਆਂ ਕਰਦੇ ਹਾਂ। ਸੋ ਚਲੋ ਜੀ ਫਿਰ ਫਰੋਲੀਏ ਆਪਣੀਆਂ ਯਾਦਾਂ ਦੇ ਸੰਦੂਕ ਤੇ ਦੇਖੀਏ ਵੀ ਕਿਹਦੇ ਹੱਥ ਕਿਹੜੀ ਕਹਾਣੀ ਲੱਗਦੀ ਹੈ ਅੱਜ। ਠੀਕ ਹੈ, ਸੋ ਅੱਜ ਦਾ ਪ੍ਰੋਗਰਾਮ ਕਰਦੇ ਹਾਂ ਜੀ ਬਚਪਨ ਦੀਆਂ ਕਹਾਣੀਆਂ ਦੇ ਨਾਮ, ਇਹਨਾਂ ਕਹਾਣੀਆਂ ਦਾ ਕੀ ਯੋਗਦਾਨ ਰਹਿੰਦਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਤੇ ਇਸ ਤੇ ਵੀ ਅਸੀਂ ਵਿਚਾਰ ਚਰਚਾ ਕਰਾਂਗੇ ਜ਼ਰੂਰ। ਸੋ ਤੁਸੀਂ ਬੁਝਾਰਤਾਂ ਵੀ ਪਾ ਸਕਦੇ ਹੋ ਜੀ ਤੇ ਆਪਣੀ ਕੋਈ ਫੇਵਰੇਟ ਕਹਾਣੀ ਵੀ ਸੁਣਾ ਸਕਦੇ ਹੋ ਜੋ ਬਚਪਨ ਵਿੱਚ ਤੁਸੀਂ ਸੁਣੀ ਹੈ। ਕਈ ਵਾਰੀ ਏਦਾਂ ਹੁੰਦਾ ਕਿ ਜਿਹੜੀ ਤੁਸੀਂ ਬਚਪਨ ਚ ਇੱਕ ਪਹਿਲੀ ਕਹਾਣੀ ਸੁਣੀ ਹੁੰਦੀ ਹੈ ਉਹ ਤੁਹਾਨੂੰ ਕਦੀ ਨਹੀਂ ਭੁੱਲਦੀ, ਤੇ ਮੈਨੂੰ ਲੱਗਦਾ ਵੀ ਮੈਂ ਅਣਗਿਣਤ ਕਹਾਣੀਆਂ ਹੀ ਸੁਣੀਆਂ ਹੋਣੀਆਂ ਬਚਪਨ ਦੇ ਵਿੱਚ, ਪਰ ਫਿਰ ਵੀ ਉਹ ਇੱਕ ਜਿਹੜੀ ਪਹਿਲੀ ਕਹਾਣੀ ਹੈ ਉਹ ਇੱਕ ਮੈਨੂੰ ਲੱਗਦਾ ਜਿੱਦਾਂ ਲੋਕ ਕਹਾਣੀਆਂ ਨੀ ਹੋ ਜਾਂਦੀਆਂ, ਲੋਕ ਗੀਤ ਹੁੰਦੇ ਆ, ਲੋਕ ਗਾਥਾਵਾਂ ਹੁੰਦੀਆਂ, ਲੋਕ ਕਹਾਣੀਆਂ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਫੋਕ ਟੇਲਸ ਕਹਿ ਸਕਦੇ ਹਾਂ। ਸੋ ਇਹ ਅਸੀਂ ਅੱਜ ਇੱਕ ਦੂਜੇ ਨਾਲ ਸਾਂਝੀਆਂ ਕਰਨੀਆਂ। ਸੋ ਇਸ ਤੋਂ ਇਲਾਵਾ ਯਾਦਾਂ ਦੀ ਪਗਡੰਡੀ ਤੇ ਤੁਰਦਿਆਂ ਕੋਈ ਹੋਰ ਯਾਦ ਵੀ ਜੇ ਤੁਹਾਨੂੰ ਚੇਤੇ ਆ ਜਾਵੇ ਤਾਂ ਉਸਦੀ ਸਾਂਝ ਵੀ ਪ੍ਰੋਗਰਾਮ ਵਿੱਚ ਤੁਸੀਂ ਬਣਾ ਸਕਦੇ ਹੋ, ਰਿਕੁਐਸਟ ਐਟ ਹਰਮਨ ਰੇਡੀਓ .com ਤੇ ਜਾਂ ਫਿਰ ਐਟ ਹਰਮਨ ਰੇਡੀਓ ਟੈਲੀਗ੍ਰਾਮ ਰਾਹੀਂ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਤੁਸੀਂ ਫੋਨ ਵੀ ਕਰ ਸਕਦੇ ਹੋ ਜੀ 02-85-99-28-11 ਤੇ। ਸੋ ਇਹ ਹੁਣ ਤੁਹਾਡੇ ਤੇ ਆ ਜੀ, ਤੁਸੀਂ ਲਿਖ ਕੇ ਕਹਾਣੀ ਜਿਹੜੀ ਸਾਡੇ ਨਾਲ ਸਾਂਝੀ ਕਰਨੀ ਆ ਜਾਂ ਫੋਨ ਕਰਕੇ ਤੁਸੀਂ ਕਹਾਣੀ ਸੁਣਾਉਣੀ ਹੈ। ਪਰ ਇੱਕ ਗੱਲ ਜ਼ਰੂਰ ਹੈ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਹੁੰਗਾਰਾ ਭਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਬਾਤਾਂ ਕਹਾਣੀਆਂ ਦੇ ਵਿੱਚ ਤੇ ਹੁੰਗਾਰਾ ਭਰਨਾ ਬਣਦਾ ਹੀ ਹੈ ਨਾ ਜੀ। ਸੋ ਬਿਲਕੁਲ ਜੀ, ਹੁੰਗਾਰਾ ਭਰ ਸਕਦੇ ਹੋ ਤੁਸੀਂ ਆਪਣੇ ਮੈਸੇਜਿਸ ਰਾਹੀਂ, ਫੋਨ ਕਾਲ ਕਰਕੇ ਜਾਂ ਫਿਰ ਠੀਕ ਹੈ ਜੀ, ਜੇ ਨਹੀਂ ਵੀ ਕਰ ਸਕਦੇ ਤੇ ਚੁੱਪ ਚਾਪ ਸੁਣ ਕੇ ਵੀ। ਸੋ ਲਓ ਜੀ ਸੁਣਦੇ ਹਾਂ ਜੀ ਇੱਕ ਗੀਤ ਤੇ ਉਸ ਤੋਂ ਬਾਅਦ ਸ਼ੁਰੂ ਕਰਦੇ ਹਾਂ ਜੀ ਅੱਜ ਅਸੀਂ ਬਾਤਾਂ ਕਹਾਣੀਆਂ ਦੀ ਕੜੀ।
ਗੋਰੀ ਭਈਆ ਤੋਪੇ ਵਾਰ ਤੂੰ, ਇਸ ਲਈ ਤੂੰ ਇਤਨਾ ਉਦਾਸ, ਸੁਖੇ ਸੁਖੇ ਹੋਂਠ ਅੱਖੀਓ ਮੇ ਪਿਆਸ, ਕਿਸ ਲਈ ਕਿਸ ਲਈ ਹੋ ਆਜਾ ਪਿਆ ਤੋਹੇ ਪਿਆਰ ਦੂੰ, ਗੋਰੀ ਭਈਆ ਤੋ ਬਿਮਾਰ ਤੂੰ, ਕਿਸ ਲਈ ਤੂੰ ਇਤਨਾ ਉਦਾਸ, ਸੁਖੇ ਸੁਖੇ ਹੋ ਅੱਖੀਓ ਮੇ ਪਿਆਸ, ਕਿਸ ਲਈ ਕਿਸ ਲਈ ਖੋ ਆਜਾ ਪਿਆ ਤੋਹੇ ਪਿਆਰ ਦੂੰ, ਹੋ ਗੋਰੀ ਭਈਆ ਤੋ ਬਿਮਾਰ ਤੂੰ।
Thank you.
ਲੋ ਜੀ ਬਹੁਤ ਹੀ ਪਿਆਰਾ ਜਿਹਾ ਗੀਤ ਜਿਹੜਾ ਸਰਬਜੀਤ ਭਾਜੀ ਨੇ ਸਾਡੇ ਦੀ ਚਲਾਇਆ ਅੱਜ, ਮੈਨੂੰ ਲੱਗਦਾ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪਸੰਦ ਆਇਆ ਹੋਣਾ ਹੈ ਨਾ ਇਹੋ ਜਿਹੇ ਗੀਤ ਤੇ ਐਵਰਗ੍ਰੀਨ ਹੁੰਦੇ ਆ, ਤੁਸੀਂ ਕਦੀ ਵੀ ਸੁਣ ਲਓ ਬਸ ਮਜ਼ਾ ਆ ਜਾਂਦਾ ਹੈ। ਸੋ ਬਹੁਤ ਹੀ ਖੂਬਸੂਰਤ ਆਵਾਜ਼ ਲਤਾ ਮੰਗੇਸ਼ਕਰ ਦੀ ਤੇ ਬਹੁਤ ਹੀ ਪਿਆਰਾ ਜਿਹੜੇ ਲਿਖਿਆ ਹੋਇਆ ਹੈ ਗੀਤ, ਉਹ ਵੀ ਬਹੁਤ ਖੂਬਸੂਰਤੀ ਨਾਲ ਲਿਖਿਆ ਹੋਇਆ। ਸੋ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਦੇ ਵਿੱਚ, ਅੱਜ ਅਸੀਂ ਲਹਿਰਾਂ ਲਾਉਣੀਆਂ ਜੀ ਆਪਣੀਆਂ ਬਾਤਾਂ ਕਹਾਣੀਆਂ ਜੋ ਬਚਪਨ ਵਿੱਚ ਸੁਣੀਆਂ ਹੋਈਆਂ ਸੀਗੀਆਂ। ਸੋ ਹੁਣ ਤੱਕ ਮੈਨੂੰ ਲੱਗਦਾ ਤੁਹਾਡੇ ਸਾਰਿਆਂ ਦੇ ਦਿਮਾਗ ਚ ਕੋਈ ਨਾ ਕੋਈ ਕਹਾਣੀ ਤਾਂ ਆਈ ਗਈ ਹੋਣੀ ਆ, ਹੈ ਨਾ। ਸੋ ਜਿਹੜੀ ਕਹਾਣੀ ਸਭ ਤੋਂ ਪਹਿਲਾਂ ਤੁਹਾਡੇ ਦਿਮਾਗ ਵਿੱਚ ਅੱਜ ਹਿੱਟ ਕੀਤੀ ਹੈ ਨਾ, ਵੀ ਹਾਂ ਆਹ ਵਾਲੀ ਕਹਾਣੀ ਸੁਣਦੇ ਹੁੰਦੇ ਸੀਗੇ, ਮੈਂ ਤਾਂ ਭੁੱਲੀ ਬੈਠਾ ਸੀਗਾ। ਸੋ ਉਹ ਵਾਲੀ ਕਹਾਣੀ ਤੁਸੀਂ ਅੱਜ ਪ੍ਰੋਗਰਾਮ ਦੇ ਵਿੱਚ ਜ਼ਰੂਰ ਸਾਂਝੀ ਕਰਨੀ ਹੈ ਜੀ। ਸੋ ਗੁਰਪਰਨਦੀਪ ਹੁਣਾਂ ਲਈ ਅੱਜ ਬਹੁਤ ਹੀ ਖਾਸ ਦਿਨ ਆ ਜੀ ਸਾਡੇ ਵੱਲੋਂ ਵਧਾਈਆਂ। ਦੱਸਾਂ ਕਿਉਂ, ਕਿਉਂਕਿ ਜੀ ਅੱਜ ਉਹਨਾਂ ਦੇ ਮੋਮ ਡੈਡ ਆ ਰਹੇ ਨੇ ਇੰਡੀਆ ਤੋਂ। ਵਾਹ ਜੀ ਵਾਹ, ਬਹੁਤ ਹੀ ਖੁਸ਼ੀ ਵਾਲਾ ਦਿਨ ਹੁੰਦਾ ਹੈ ਨਾ, ਹੈ ਨਾ, ਜਦੋਂ ਤੁਹਾਡੇ ਮੋਮ ਡੈਡ ਆਉਂਦੇ ਆ ਇੰਡੀਆ ਤੋਂ ਤੇ ਏਦਾਂ ਲੱਗਦਾ ਕਿ ਬਸ ਹੁਣ ਇੱਥੇ ਹੀ ਪੰਜਾਬ ਬਣ ਜਾਣਾ ਕੁਛ ਦੇਰ ਲਈ, ਕਿਉਂਕਿ ਉਹਨਾਂ ਦਾ ਜਿਹੜਾ ਸਾਥ ਹੁੰਦਾ ਬੜਾ ਨਿੱਘਾ ਹੁੰਦਾ ਜੀ। ਸੋ ਮੈਨੂੰ ਪਤਾ ਤੁਸੀਂ ਬਹੁਤ ਖੁਸ਼ ਹੋਣੇ ਆ, ਅੱਜ ਤੇ ਪੈਰ ਨੀ ਧਰਤੀ ਤੇ ਲੱਗਦਾ ਹੋਣਾ ਤੁਹਾਡਾ, ਲੱਗਣਾ ਵੀ ਨੀ ਚਾਹੀਦਾ ਜੀ। ਸੋ ਇਸ ਪਰਿਵਾਰ ਵੱਲੋਂ ਵੀ ਤੁਸੀਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਕਿਹੋ, ਸਾਡੀਆਂ ਸ਼ੁਭ ਇੱਛਾਵਾਂ ਜਿਹੜੀਆਂ ਤੁਸੀਂ ਉਹਨਾਂ ਤੱਕ ਜ਼ਰੂਰ ਪਹੁੰਚਾਇਓ। ਸੋ ਜਗਤਾਰ ਭਾਜੀ ਵੀ ਆ ਗਏ ਨੇ ਜੀ। ਸੋ ਹਮੇਸ਼ਾ ਦੀ ਤਰ੍ਹਾਂ ਆਪਣੇ ਅੰਦਾਜ਼ ਦੇ ਵਿੱਚ ਉਹਨਾਂ ਨੇ ਅੱਜ ਵੀ ਇੱਕ ਵਿਚਾਰ ਰਾਹੀਂ ਜਿਹੜੀ ਸ਼ੁੱਧ ਸਵੇਰ ਕਹੀ ਹੈ, ਬਹੁਤ ਹੀ ਪਿਆਰੀ ਫੋਟੋ ਹੈ ਜੀ। ਪਿੱਛੇ ਦੂਰ ਤੱਕ ਪਹਾੜੀਆਂ ਜਿਹੜੀਆਂ ਦਿਸ ਰਹੀਆਂ ਨੇ ਤੇ ਹਲਕੀਆਂ ਹਲਕੀਆਂ ਜਿਹੜੀਆਂ ਸਟਰੀਟ ਲਾਈਟਸ ਉਹ ਵੀ ਜਗ ਰਹੀਆਂ ਤੇ ਲਿਖਿਆ ਹੈ ਜੀ, ਆਪਣੀ ਮੰਜ਼ਿਲ ਤੇ ਪਹੁੰਚਣ ਲਈ ਵਰਤਿਆ ਤਰੀਕਾ ਗਲਤ ਹੈ ਤਾਂ ਤਰੀਕਾ ਬਦਲ ਲਵੋ ਨਾ ਕਿ ਮੰਜ਼ਿਲ। ਸ਼ੁਭ ਸਵੇਰ, ਬਹੁਤ ਖੂਬਸੂਰਤ ਜੀ। ਜੇ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਵਰਤਿਆ ਤਰੀਕਾ ਗਲਤ ਹੈ ਤਾਂ ਤਰੀਕਾ ਬਦਲ ਲਵੋ ਨਾ ਕਿ ਮੰਜ਼ਿਲ। ਬਹੁਤ ਖੂਬਸੂਰਤ ਵਿਚਾਰ ਜਗਤਾਰ ਭਾਜੀ, ਬਹੁਤ ਹੀ ਡੂੰਘੇ ਜਿਹੇ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ, ਬੜੇ ਪਿਆਰੇ ਪਿਆਰੇ ਵਿਚਾਰ ਲੈ ਕੇ ਹਰ ਰੋਜ਼ ਸਾਡੇ ਨਾਲ ਜੁੜਦੇ ਹੋ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਸੋ ਅੱਜ ਅਸੀਂ ਜਿਵੇਂ ਮੈਂ ਦੱਸਿਆ ਕਿ ਬਾਤਾਂ ਕਹਾਣੀਆਂ ਸੁਣਾਉਣੀਆਂ ਨੇ, ਸੋ ਆਪਣੀਆਂ ਬਾਤਾਂ ਕਹਾਣੀਆਂ ਤੁਸੀਂ ਸਾਰੇ ਤਿਆਰ ਰੱਖੋ। ਮੈਨੂੰ ਜਿਹੜੀ ਕਹਾਣੀ ਸਭ ਤੋਂ ਪਹਿਲੀ ਯਾਦ ਹੈ ਨਾ, ਜਿਹੜੀ ਮੈਂ ਬਚਪਨ ਚ ਸੁਣੀ ਆ, ਜਿਹੜੀ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਸੁਣੀ ਆ, ਉਹ ਸੀ ਜੀ ਇੱਕ ਚਿੜੀ ਕਾਂ ਦੀ ਕਹਾਣੀ। ਵੈਸੇ ਤੇ ਮੈਨੂੰ ਬਹੁਤ ਕਹਾਣੀਆਂ ਕਾਫੀ ਸੁਣੀਆਂ ਹੋਈਆਂ ਵਾ, ਪਰ ਉਹ ਜਿਹੜੀ ਚਿੜੀ ਕਾਂ ਦੀ ਕਹਾਣੀ ਹੈ ਨਾ, ਸਭ ਤੋਂ ਪਹਿਲੀ ਕਹਾਣੀ ਹੈ ਜਿਹੜੀ ਮੇਰੇ ਜ਼ਹਿਨ ਚ ਆਉਂਦੀ ਹੈ। ਸੋ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੀ, ਔਰ ਮੈਨੂੰ ਲੱਗਦਾ ਕਿ ਤੁਹਾਡੇ ਚੋਂ ਬਹੁਤਿਆਂ ਨੇ ਉਹ ਕਹਾਣੀ ਸੁਣੀ ਹੋਣੀ ਹੈ ਨਾ। ਸੋ ਲਓ ਜੀ, ਚਿੜੀ ਕਾਂ ਦੀ ਕਹਾਣੀ ਏਦਾਂ ਆ ਵੀ ਇੱਕ ਸੀ ਚਿੜੀ ਤੇ ਇੱਕ ਸੀ ਕਾਂ। ਜਿਹੜੀ ਚਿੜੀ ਸੀ ਨਾ ਉਹ ਬੜੀ ਹੀ ਚਲਾਕ ਸੀ ਤੇ ਕਾਂ ਵਿਚਾਰਾ ਭੋਲਾ ਭਾਲਾ। ਅੱਛਾ, ਚਿੜੀ ਕਹਿੰਦੀ ਕਾਂ ਨੂੰ ਇੱਕ ਦਿਨ ਭਈ ਕਾਵਾਂ ਕਾਵਾਂ ਅੱਜ ਅਸੀਂ ਖਿਚੜੀ ਬਣਾਈਏ। ਕਾਂ ਕਹਿੰਦਾ ਚੱਲ ਖਿਚੜੀ ਦੀ ਕਿਹੜੀ ਗੱਲ ਹੈ, ਖਿਚੜੀ ਬਣਾ ਲੈਂਦੇ ਆ। ਅੱਛਾ, ਚਿੜੀ ਬੜੀ ਚਲਾਕ ਸੀ, ਕਹਿੰਦੀ ਅੱਛਾ ਏਦਾਂ ਕਰ ਵੀ ਤੂੰ ਚੌਲ ਚੁਗ ਕੇ ਲਿਆ ਤੇ ਮੈਂ ਦਾਲ ਚੁਗ ਕੇ ਲਿਆਉਣੀ ਆ, ਕਿਉਂਕਿ ਚੌਲ ਜ਼ਿਆਦਾ ਲੱਗਦੇ ਆ ਨਾ ਖਿਚੜੀ ਵਿੱਚ। ਤੇ ਕਹਿੰਦੀ ਫੇਰ ਖਿਚੜੀ ਬਣਾਉਂਦੇ ਆ। ਕਾਂ ਕਹਿੰਦਾ ਠੀਕ ਆ। ਕਾਂ ਚੌਲ ਲੈਣ ਚਲਾ ਗਿਆ ਤੇ ਚਿੜੀ ਦਾਲ ਚੁਗਣ ਚਲੀ ਗਈ। ਅੱਛਾ, ਦੋਨੇ ਜਣੇ ਥੋੜੀ ਦੇਰ ਤੱਕ ਵਾਪਸ ਆਉਂਦੇ ਆ। ਕਾਂ ਦਾਲ ਚੌਲ ਲੈ ਆਉਂਦਾ ਤੇ ਚਿੜੀ ਜਿਹੜੀ ਹੁੰਦੀ ਆ ਉਹ ਦਾਲ ਲੈ ਕੇ ਵਾਪਸ ਆ ਜਾਂਦੀ ਆ। ਤੇ ਫਿਰ ਜਦੋਂ ਖਿਚੜੀ ਬਣਾਉਣ ਲੱਗਦੇ ਆ ਤੇ ਚੁੱਲ੍ਹੇ ਦੇ ਵਿੱਚ ਅੱਗ ਬਾਲਦੇ ਆ ਜੀ ਉਹ, ਤੇ ਕਾਂ ਨੂੰ ਕਹਿੰਦੀ ਆ ਤੂੰ ਕਾਂ ਅੱਗ ਬਾਲ ਨਾ ਤੇ ਮੈਂ ਖਿਚੜੀ ਦੇ ਵਿੱਚ ਕੜਛੀ ਘੁਮਾਉਣੀ ਆ। ਬੜੀ ਚਲਾਕ ਹੁੰਦੀ ਆ ਤੇ ਉਹ ਖਿਚੜੀ ਦੇ ਵਿੱਚ ਕੜਛੀ ਘੁਮਾਉਣ ਲੱਗ ਜਾਂਦੀ ਆ ਤੇ ਕਾਂ ਵਿਚਾਰਾ ਬਾਲਣ ਪਾ ਪਾ ਕੇ ਚੁੱਲ੍ਹੇ ਦੇ ਵਿੱਚ ਅੱਗ ਬਾਲਦਾ ਹਨਾ, ਤੇ ਪਰ ਚਲੋ ਜੀ ਕੋਈ ਕੰਪਲੇਂਟ ਨੀ ਕਰਦਾ ਉਹ। ਉਸ ਤੋਂ ਬਾਅਦ ਜੀ ਖਿਚੜੀ ਬਣ ਜਾਂਦੀ ਆ। ਜਦੋਂ ਖਿਚੜੀ ਬਣ ਜਾਂਦੀ ਆ ਤੇ ਜਿਹੜੀ ਚਿੜੀ ਹੁੰਦੀ ਆ ਕਹਿੰਦੀ ਕਾਵਾਂ ਕਾਵਾਂ ਹੁਣ ਏਦਾਂ ਕਰਦੇ ਆ ਤੇ ਖਿਚੜੀ ਨੂੰ ਨਾ ਠੰਡੀ ਕਰ ਲਈਏ, ਤੂੰ ਪਹਿਲਾਂ ਖਿਚੜੀ ਠੰਡੀ ਕਰ ਤੇ ਮੈਂ ਨਾ ਆਵਾਂ, ਫੇਰ ਤੂੰ ਨਾ ਆਈ ਤੇ ਮੈਂ ਖਿਚੜੀ ਠੰਡੀ ਕਰੂੰਗੀ। ਕਾਂ ਕਹਿੰਦਾ ਠੀਕ ਆ। ਸੋ ਚਿੜੀ ਜੀ ਚਲ ਜਾਂਦੀ ਆ ਨਹਾਉਣ ਤੇ ਕਾਂ ਵਿਚਾਰਾ ਪਿੱਛੋਂ ਖਿਚੜੀ ਠੰਡੀ ਕਰਦਾ ਹੈ ਨਾ, ਫੂਕਾ ਮਾਰ ਮਾਰ ਕੇ ਕਦੀ ਕੜਛੀ ਘੁਮਾ ਘੁਮਾ ਕੇ। ਚਿੜੀ ਜਦੋਂ ਆ ਜਾਂਦੀ ਆ ਨਹਾ ਕੇ ਤੇ ਕਹਿੰਦੀ ਚੱਲ ਹੁਣ ਫਿਰ ਮੈਂ ਤਾਂ ਨਹਾ ਲਿਆ ਆ, ਨਹਾ ਆਈ ਆ ਤੇ ਮੈਂ ਖਿਚੜੀ ਠੰਡੀ ਕਰਦੀ ਆ ਤੇ ਹੁਣ ਤੂੰ ਜਾ ਤੂੰ ਨਹਾਇਆ ਤੇ ਮੈਂ ਖਿਚੜੀ ਠੰਡੀ ਕਰਦੀ ਆ। ਉਹ ਕਹਿੰਦਾ ਠੀਕ ਆ। ਜਦੋਂ ਕਾਂ ਨਹਾਉਣ ਜਾਂਦਾ ਆ ਤੇ ਚਿੜੀ ਜਿਹੜੀ ਹੁੰਦੀ ਆ ਬੜੀ ਚਲਾਕ ਹੁੰਦੀ ਆ, ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਨਾ, ਉਹ ਕੀ ਕਰਦੀ ਆ ਸਾਰੀ ਖਿਚੜੀ ਆਪ ਹੀ ਖਾ ਜਾਂਦੀ ਆ। ਸਾਰੀ ਖਿਚੜੀ ਖਾ ਕੇ ਤੇ ਜਿਹੜਾ ਪਤੀਲਾ ਹੁੰਦਾ ਉਹਦੇ ਵਿੱਚ ਬਿੱਠ ਕਰ ਦਿੰਦੀ ਆ, ਉਹਦੇ ਚ ਬਿੱਠ ਕਰਕੇ ਤੇ ਆਪ ਜਾ ਕੇ ਨਾ ਲੁਕ ਜਾਂਦੀ ਆ ਚੱਕੀ ਦੇ ਪੁੜ ਦੇ ਵਿੱਚ। ਚੱਕੀ ਦੇ ਵਿੱਚ ਲੁਕ ਜਾਂਦੀ ਹੈ ਜਾ ਕੇ, ਤੇ ਉਸ ਤੋਂ ਬਾਅਦ ਜਦੋਂ ਕਾਂ ਆਉਂਦਾ ਹੈ ਨਾ ਵਾਪਸ, ਤੇ ਕਾਂ ਆ ਕੇ ਪੁੱਛਦਾ ਦੇਖਦਾ ਭਈ ਚਿੜੀ ਕਿੱਥੇ ਗਈ, ਉਹ ਵਿਚਾਰਾ ਬੜੀਆਂ ਹੀ ਆਵਾਜ਼ਾਂ ਮਾਰਦਾ, ਚਿੜੀਏ ਚਿੜੀਏ ਕਿੱਥੇ ਆ ਤੂੰ ਹਨਾ, ਤੇ ਚਿੜੀ ਕਿੱਥੋਂ ਬੋਲੇ, ਉਹ ਤਾਂ ਲੁਕ ਗਈ ਹੁੰਦੀ ਖਿਚੜੀ ਖਾ ਕੇ। ਉਹ ਕਹਿੰਦਾ ਅੱਛਾ ਚੱਲ ਮੈਂ ਦੇਖਾਂ ਵੀ ਖਿਚੜੀ ਠੰਡੀ ਹੋ ਗਈ ਕਿ ਨਹੀਂ। ਉਹ ਜਦੋਂ ਪਤੀਲੇ ਦਾ ਢੱਕਣ ਚੁੱਕਦਾ ਆ, ਉਹਦੇ ਚ ਸਾਰੀ ਖਿਚੜੀ ਤਾਂ ਗਾਇਬ ਹੁੰਦੀ ਆ, ਤੇ ਉੱਥੇ ਕੀਤੀ ਹੁੰਦੀ ਆ ਜੀ ਚਿੜੀ ਨੇ ਬਿੱਠ, ਹੈ ਨਾ। ਤੇ ਉਹਨੂੰ ਬੜਾ ਹੀ ਗੁੱਸਾ ਚੜਦਾ, ਕਾਂ ਨੂੰ ਇੰਨਾ ਗੁੱਸਾ ਲੱਗਦਾ, ਕਹਿੰਦਾ ਏਡੀ ਵੱਡੀ ਇਹਨੇ ਮੇਰੇ ਨਾਲ ਧੋਖਾ ਕੀਤਾ ਹਨਾ ਚਿੜੀ ਨੇ। ਚਲੋ ਪਰ ਉਹ ਕੁਛ ਨੀ ਕਹਿੰਦਾ, ਕਰ ਵੀ ਕੀ ਸਕਦਾ ਵਿਚਾਰਾ, ਤੇ ਉਹ ਚੁੱਪ ਕਰਕੇ ਬੈਠ ਜਾਂਦਾ। ਅੱਛਾ ਇੱਕ ਦਿਨ ਕੀ ਹੁੰਦਾ, ਸ਼ਾਰਕ ਆਉਂਦੀ ਆ, ਤੇ ਸ਼ਾਰਕ ਪਤਾ ਜੀ ਤੁਹਾਨੂੰ ਕੀ ਹੁੰਦਾ, ਸਾਡੇ ਸ਼ਾਰਕ ਕਹਿੰਦੇ ਕਈ ਜਗ੍ਹਾ ਤੇ ਉਹਨੂੰ ਲਾਲੀ ਵੀ ਕਹਿੰਦੇ ਕੁਛ ਏਦਾਂ ਵੀ, ਹੈ ਨਾ। ਤੇ ਪੰਛੀ ਹੁੰਦਾ ਉਹ ਇੱਕ ਲਾਲ ਜਿਹਾ ਜਿਹੜੀ ਹੁੰਦੀ ਸ਼ਾਰਕ, ਤੇ ਉਹਨੂੰ ਕਹਿੰਦੀ ਆ ਵੀ ਮਾਮਾ ਮਾਮਾ ਮੈਂ ਨਾ ਦਾਣੇ ਪੀ ਲਾ, ਤੇ ਉਹ ਕਹਿੰਦਾ ਪੀ ਲਾ। ਉਹ ਜਦੋਂ ਜਿਹੜੀ ਸ਼ਾਰਕ ਹੁੰਦੀ ਆ ਉਹ ਚੱਕੀ ਦੇ ਵਿੱਚ ਦਾਣੇ ਪੀਣ ਲੱਗਦੀ ਆ, ਉੱਥੇ ਉਹਨੂੰ ਚਿੜੀ ਲੁਕੀ ਦਿਸਦੀ ਆ, ਤੇ ਉਹ ਕਹਿੰਦੀ ਆ ਤੇ ਆ ਕੀ ਆ ਮਾਮਾ, ਆ ਕੀ ਬੈਠਾ ਇੱਥੇ। ਤੇ ਕਾਂ ਦੇਖਦਾ, ਉਹ ਕਹਿੰਦਾ ਇੱਥੇ ਬੈਠੀ ਆ ਚਿੜੀ, ਹਨਾ। ਉਹ ਕੀ ਕਰਦੇ ਆ, ਕਰਦਾ ਜਾ ਕੇ ਨਾ ਅੱਗ ਦੇ ਵਿੱਚ ਚਿਮਟਾ ਗਰਮ ਕਰ ਲੈਂਦਾ, ਗਰਮ ਗਰਮ ਚਿਮਟਾ ਕਰਕੇ ਲਿਆ ਕੇ ਨਾ, ਤੇ ਚਿੜੀ ਦੀ ਜਿਹੜੀ ਪੂਛ ਦਿਸਦੀ ਹੁੰਦੀ ਆ ਉਹਦੇ ਤੇ ਲਾ ਦਿੰਦਾ ਆ, ਤੇ ਫਿਰ ਚਿੜੀ ਕਹਿੰਦੀ ਆ ਉਈ ਉਈ ਮੇਰਾ ਪੂੰਝਾ ਸੜਿਆ। ਤੇ ਕਾਂ ਕਹਿੰਦਾ ਕਿਉਂ ਬਗਾਨਾ ਖਿੱਚੜ ਖਾਂਦਾ। ਉਹ ਵਿਚਾਰੀ ਕਹਿੰਦੀ ਉਈ ਉਈ ਮੇਰਾ ਪੂੰਝਾ ਸੜਿਆ। ਤੇ ਫਿਰ ਜੀ ਬਸ ਇੰਨੀ ਕਹਾਣੀ ਹੁੰਦੀ ਹੈ, ਪਰ ਇਸ ਕਹਾਣੀ ਦਾ ਜਿਹੜਾ ਮੋਰਲ ਦੱਸਦੇ ਹੁੰਦੇ ਸੀ ਘਰ ਦੇ, ਉਹ ਇਹ ਹੁੰਦਾ ਸੀਗਾ ਭਈ ਹਮੇਸ਼ਾ ਜਿਹੜਾ ਕਿਸੇ ਨਾਲ ਜ਼ਿਆਦਾ ਚਲਾਕੀ ਨਾ ਕਰੋ, ਹਨਾ, ਜੋ ਤੁਹਾਡੀ ਕਿਸਮਤ ਚ ਓਨਾ ਹੀ ਲਓ, ਕਿਸੇ ਦੇ ਹਿੱਸੇ ਤੇ ਤੁਸੀਂ ਹੱਥ ਨਾ ਮਾਰੋ, ਵੰਡ ਕੇ ਖਾਓ। ਸੋ ਇਹ ਛੋਟੀਆਂ ਛੋਟੀਆਂ ਜਿਹੜੀਆਂ ਮੋਰਲਸ ਹੁੰਦੀਆਂ ਸੀ ਉਹ ਇਹਨਾਂ ਕਹਾਣੀਆਂ ਚੋਂ ਨਿਕਲਦੀਆਂ ਹੁੰਦੀਆਂ ਸੀ। ਸੋ ਹੁਣ ਤੁਸੀਂ ਮੈਨੂੰ ਦੱਸੋ ਜੀ ਭਈ ਕਿੰਨੇ ਕਿੰਨੇ ਕਹਾਣੀ ਪਹਿਲਾਂ ਸੁਣੀ ਹੋਈ ਸੀ ਤੇ ਕਿੰਨੇ ਪਹਿਲਾਂ ਸੁਣੀ ਹੈ, ਠੀਕ ਹੈ। ਇਹੋ ਜਿਹੀਆਂ ਬਹੁਤ ਹੋਰ ਕਹਾਣੀਆਂ ਵੀ ਹੈਗੀਆਂ ਜਿਹੜੀਆਂ ਮੈਂ ਅੱਜ ਤੁਹਾਨੂੰ ਸੁਣਾਉਣੀਆਂ ਵੀ ਆ, ਤੁਹਾਡੇ ਤੋਂ ਸੁਣਨੀਆਂ ਵੀ ਆ ਜੀ। ਸੋ ਜਲਦੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾ ਕੇ ਆਪਣੀ ਕਹਾਣੀ ਸੁਣਾਓ, ਕਿਉਂਕਿ ਮੈਨੂੰ ਕਹਾਣੀ ਸੁਣਨ ਚ ਜ਼ਿਆਦਾ ਮਜ਼ਾ ਆਉਂਦਾ ਜੀ ਸੁਣਾਉਣ ਦੇ ਨਾਲੋਂ। ਇਸ ਤੋਂ ਇਲਾਵਾ ਤੁਸੀਂ ਕੋਈ ਬੁਝਾਰਤ ਵੀ ਪਾ ਸਕਦੇ ਹੋ ਪ੍ਰੋਗਰਾਮ ਚ। ਸੋ ਬਿਲਕੁਲ ਜੀ, ਤੇ ਏਦਾਂ ਹੀ ਅੱਜ ਅਸੀਂ ਅੱਜ ਆਪਣਾ ਪ੍ਰੋਗਰਾਮ ਵਾਧਾ ਦੇ ਨਾ। ਲਓ ਜੀ ਇੱਕ ਕਾਲ ਆਈ ਹੈ ਸਾਨੂੰ। ਹੈਲੋ ਹੈਲੋ ਹੈਲੋ, ਆਵਾਜ਼ ਨਹੀਂ ਆ ਰਹੀ ਉਸ ਸਾਈਡ ਤੋਂ ਜੀ। ਹੈਲੋ
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 ਹੈਲੋ ਹੈਲੋ, ਸਤਿ ਸ੍ਰੀ ਅਕਾਲ ਜੀ।
ਹੈਲੋ ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਮੈਂ ਬੰਦ ਕਰਦਾ ਜੀ। ਹਾਂਜੀ, ਹੋਰ ਬਹੁਤ ਵਧੀਆ ਕਹਾਣੀ ਸੁਣਾਈ ਤੁਸੀਂ ਜੀ। ਹੈਲੋ
ਹਾਂਜੀ, ਘੁੰਮਣ ਅੰਕਲ ਬੋਲ ਰਹੇ ਤੁਸੀਂ?
ਸਤਿ ਸ੍ਰੀ ਅਕਾਲ। ਹਾਂ, ਘੁੰਮਣ ਭੈਣ ਜੀ, ਬਹੁਤ ਵਧੀਆ ਕਹਾਣੀ ਸੁਣਾਈ ਆ। ਉਹ ਜਿਹੜੀ ਸਾਰਕ ਨੂੰ ਗਿਟਾਰ ਕਹਿੰਦੇ ਜੀ।
ਹਾਂ, ਸ਼ਾਰਕ ਨੂੰ ਗਿਟਾਰ ਕਹਿੰਦੇ ਕਈ ਥਾਵਾਂ ਤੇ। ਪਹਿਲਾਂ ਤਾਂ ਸਵਾਗਤ ਹੈ ਜੀ ਪ੍ਰੋਗਰਾਮ ਚ, ਬਹੁਤ ਬਹੁਤ। ਹੋਰ ਸੁਣਾਓ ਕੀ ਹਾਲ ਚਾਲ ਹੈ
ਤੁਹਾਡਾ? ਸਭ ਠੀਕ ਆ, ਬਹੁਤ ਵਧੀਆ। ਇੱਕ ਹੋਰ ਕਹਾਣੀ ਆ, ਜੱਟ ਬ੍ਰਾਹਮਣ ਤੇ ਅਮਰਾਸੀ। ਤੁਹਾਨੂੰ ਮੈਂ ਨਾ ਵੀਡੀਓ ਭੇਜੂਗਾ, ਉਹ ਤੁਕਲ ਵਾਲੀ ਹੈ, ਜੋਗਾ ਸਿੰਘ ਦੀ ਲਿਖੀ ਆ, ਤੇ ਉਹ ਮੈਂ ਭੇਜੂਗਾ ਬੇਟੀ ਨੂੰ ਕਹਿ ਕੇ। ਤੇ ਬਾਕੀ ਕੱਲ ਭੈਣ ਜੀ ਮੈਂ ਉਹ ਜਰੂਰ ਉਹਦੇ ਬਾਰੇ ਲਿਖਿਆ ਸੀ, ਹਰਮਨ ਰੇਡੀਓ ਬਾਰੇ ਜੀ, ਤੇ ਸੁਣਾਦਾ ਜੀ।
ਹਰਮਨ
ਰੇਡੀਓ ਅੰਬ ਦੇ ਬੂਟੇ, ਹਾਂਜੀ, ਹਰਮਨ ਰੇਡੀਓ ਅੰਬ ਦੇ ਬੂਟੇ ਵਾਂਗ ਹਰਿਆ ਰਹੇ ਸਦਾ, ਪੰਜਾਬੀਆਂ ਦੇ ਦਿਲਾਂ ਤੇ ਪਿਆਰ ਨਾਲ ਰਾਜ ਕਰਦਾ ਰਹੇ ਸਦਾ, ਉਹਨਾਂ ਰਾਹ ਦੇ ਸਦਕੇ ਜਾਵਾਂ ਜਿੰਨਾ ਰਾਹ ਉੱਤੇ ਹਰਮਨ ਰੇਡੀਓ ਤੁਰਿਆ ਹੈ। ਸਾਰਾ ਸੰਸਾਰ ਆਪਣੀਆਂ ਕੌੜੀਆਂ ਮਿੱਠੀਆਂ ਯਾਦਾਂ ਲੈ ਕੇ ਜੁੜਿਆ ਹੈ, ਨਿੱਤ ਕੋਈ ਨਵਾਂ ਵਿਸ਼ਾ ਨਵੀਂ ਕਹਾਣੀ ਲੈ ਕੇ ਪੰਜਾਬੀਆਂ ਨੂੰ ਪਿਆਰ ਅਤੇ ਯਾਦਾਂ ਦੀਆਂ ਤੰਦਾਂ ਨਾਲ ਹੈ ਫੜਿਆ। ਹਰਮਨ ਰੇਡੀਓ ਚਲਾਉਣ ਵਾਲੇ ਸਾਰੇ ਸੇਵਾਦਾਰਾਂ ਨੇ ਮੁਕਤ ਸੇਵਾ ਨਿਭਾਉਣ ਦਾ ਰਾਹ ਆਸਟ੍ਰੇਲੀਆ ਆ ਕੇ ਵੀ ਚੰਗਾ ਰਾਹ ਹੈ ਫੜਿਆ। ਪੰਜਾਬੀ ਇਸ ਤਰ੍ਹਾਂ ਦਿਲੋਂ ਪਿਆਰ ਕਰਦੇ ਹੋਣਗੇ ਜਿਸ ਤਰ੍ਹਾਂ ਅੱਜ ਤੋਂ 50 ਸਾਲ ਪਹਿਲਾਂ ਕਾੜਨੀ ਦਾ ਦੁੱਧ ਸਣੇ ਮਲਾਈ ਸਵਾਦ ਲੱਗਦਾ ਸੀ ਕੜਿਆ। ਹਰ ਤਰ੍ਹਾਂ ਦੀ ਮਸ਼ਹੂਰੀ ਦਾ ਚੰਗਾ ਰਾਹ ਦਸੇਰਾ ਬਣਿਆ, ਚੰਗੇ ਵਿਚਾਰਾਂ ਗੁਰਬਾਣੀ ਗੀਤ ਚੰਗੀ ਸਿੱਖਿਆ ਆਪਣੇ ਵਿਰਸੇ ਨਾਲ ਜੜ੍ਹਾਂ ਤੋਂ ਲੈ ਕੇ ਟਾਹਣੀਆਂ ਪੱਤਿਆਂ ਫੁੱਲਾਂ ਫਲਾਂ ਨਾਲ ਭਰਿਆ ਅਤੇ ਹੈ ਜੁੜਿਆ। ਮਿੰਟੂ ਬਰਾੜ ਮਿੰਟੂ ਬਰਾੜ, ਅਮਨਦੀਪ ਸਿੱਧੂ, ਭੈਣ ਜੀ ਸੁਖਪ੍ਰੀਤ ਤੇ ਹੋਰ ਮੈਂਬਰਾਂ ਨੂੰ ਸੱਚ ਬੋਲਣ ਲੋਕਾਂ ਦੀ ਤਨੋ ਮਨੋ ਧਨੋ ਸੇਵਾ ਕਰਨ ਦਾ ਰਾਹ ਹੈ ਫੜਿਆ। ਹਾਸਮ ਨੇ ਲਿਖਿਆ, ਹਾਸਮ ਫਤਿਹ ਨਸੀਬ ਉਹਨਾਂ ਨੂੰ ਜਿੰਨਾ ਹਿੰਮਤ ਯਾਰ ਬਣਾਈ। ਦੁਨੀਆਂ ਤੇ ਜਿੰਨਾ ਚਿਰ ਤਾਏ ਬਸੰਤੇ, ਮਲਕੀਤ ਅਤੇ ਮਿਲਖੇ ਵਰਗੇ ਸੁਣਾਉਣ ਤੇ ਸੌਣ ਵਾਲੇ ਰਹਿਣਗੇ, ਲੋਕੀ ਉਸ ਤਰ੍ਹਾਂ ਪਿਆਰ ਨਾਲ ਸੁਣਦੇ ਰਹਿਣਗੇ। ਹਰਜਿੰਦਰ ਘੁੰਮਣ ਰੱਬ ਅੱਗੇ ਅਰਦਾਸ ਕਰਦਾ, ਹਰਮਨ ਰੇਡੀਓ ਦੇ ਪਰਿਵਾਰ ਤੇ ਇਹਦੇ ਸਰੋਤਿਆਂ ਨੂੰ ਲੱਗੇ ਨਾ ਤੱਤੀ ਹਵਾ।
ਬਹੁਤ ਹੀ
ਕੌੜੀ ਵੇਲ, ਥੈਂਕ ਯੂ ਜੀ। ਰਾਤ ਲਿਖਿਆ ਜੀ, ਦੋ ਮਗਰ ਲੈ ਗਿਆ, ਦੋ ਲੈਣ। ਕੌੜੀ ਵੇਲ ਵਾਂਗ ਵਧਦਾ ਰਹੇ ਸਦਾ, ਤੇ ਸੂਰਜ ਦੀ ਰੋਸ਼ਨੀ ਵਾਂਗ ਗਿਆਨ ਵੰਡਦਾ ਰਹੇ ਸਦਾ। ਮੇਰੇ ਕੋਲੋਂ ਕਿਸੇ ਦੀ ਸ਼ਾਨ ਦੇ ਖਿਲਾਫ ਬੋਲਿਆ ਗਿਆ ਹੋਵੇ ਤਾਂ ਮੈਂ ਮਾਫੀ ਮੰਗਦਾ, ਇਹਦੇ ਵਿੱਚ ਮੈਨੂੰ ਹੈ ਮਜ਼ਾ।
ਬਹੁਤ ਵਧੀਆ, ਜਿਹੜੀ ਤੁਸੀਂ ਕੌੜੀ ਵੇਲ ਦੀ ਗੱਲ ਕੀਤੀ ਹੈ ਨਾ, ਉਹ ਬਹੁਤ ਵਧੀਆ, ਕੌੜੀ ਵੇਲ ਵਾਂਗੂ ਵੱਧਦਾ ਰਹੇ, ਹੈ ਨਾ। ਸੋ ਬਹੁਤ ਵਧੀਆ, ਇਹੋ ਜਿਹੀਆਂ ਕਈ ਗੱਲਾਂ ਹੁੰਦੀਆਂ ਜਿਹੜੇ, ਹਾਂਜੀ
ਹਾਂ, ਅੱਗੇ ਹੈ।
ਸਾਡੀ ਦਾਦੀ ਕਹਿੰਦੀ ਹੁੰਦੀ ਸੀ ਕਿ ਜਿਹੜੀਆਂ ਕੁੜੀਆਂ ਆ ਉਹ ਕੌੜੀ ਵੇਲ ਵਾਂਗੂ ਵੱਧਦੀਆਂ।
ਇਹ ਭੈਣ ਜੀ ਗੱਲ ਤੇ ਬਹੁਤ ਲੰਬੀਆਂ ਜੀ, ਚਲੋ ਦੋ ਮਿੰਟ ਕਰਦੇ ਆ, ਮੈਂ ਦੋ ਮਿੰਟ ਤੋਂ ਬਾਅਦ ਬੋਲੂ। ਮੇਰੇ ਕੋਲੋਂ ਕਿਸੇ ਦੀ ਸ਼ਾਨ ਦੇ ਖਿਲਾਫ ਬੋਲਿਆ ਗਿਆ ਹੋਵੇ ਤਾਂ ਮੈਂ ਮਾਫੀ ਮੰਗਦਾ ਹਾਂ, ਇਹਦੇ ਵਿੱਚ ਮੈਨੂੰ ਹੈ ਮਜ਼ਾ। ਸੱਚੇ ਨੂੰ ਇਨਸਾਫ ਤੇ ਝੂਠੇ ਨੂੰ ਮਿਲੇ ਸਜ਼ਾ। ਹਾਂਜੀ, ਤੇ ਬਾਕੀ ਜਿਹੜਾ ਤੁਸਾਂ ਲਿਖਿਆ, ਇੱਕ ਦਿਨ ਮੇਰੀ ਮਿਸੇਜ ਨੇ ਵੀ ਇੱਕ ਦੋ ਗੱਲਾਂ ਕਿਤੇ ਲਿਖੇ ਜੀ, ਕੌੜੀ ਚੀਜ਼ ਕਦੇ ਮਿੱਠੀ ਨਹੀਂ ਹੁੰਦੀ, ਚਾਹੇ ਸ਼ਹਿਦ ਦੇ ਵਿੱਚ ਮਿਲਾ ਦਈਏ। ਬਗਾਨੇ ਕਦੇ ਆਪਣੇ ਨਹੀਂ ਬਣਦੇ, ਭਾਵੇਂ ਉਹਨਾਂ ਪਿੱਛੇ ਜਾਨ ਗਵਾ ਦਈਏ। ਇਹ ਚੀਜ਼ਾਂ ਪੈਂਦੀ ਲਿਖਦੇ ਰਹੀਦਾ, ਬਾਕੀ ਵੇਖੋ ਤਾਂ ਲੇ ਲਈਦਾ ਸਾਰਾ ਜਿੰਨਾ ਕੁ ਹੋਵੇ ਜੀ। ਬਾਕੀ ਤੁਸਾਂ ਕਹਿਣਾ ਬਾਤ, ਤਪੀਆ ਤਪ ਕਰੇ, ਤਪੀਏ ਦੇ ਘਰ ਨਾਰੀ, ਨਾਰੀ ਨੇ ਪੁੱਤਰ ਜੰਮਿਆ, ਤਪੀਏ ਤੋਂ ਹੀ ਭਾਰੀ। ਪਤਾ ਕੀ ਜੀ,
ਹਾਂਜੀ
ਹਾਂਜੀ,
ਨਹੀਂ ਜੀ ਬੁਝਾ ਰਹੇ ਹੋ
ਹੁੰਦਾ ਜੀ। ਹਾਂ, ਤਪੀਆ ਜਿਹੜਾ ਨਾ ਦੁੱਧ ਪਹਿਲਾਂ,
ਬਿਲਕੁਲ ਬਿਲਕੁਲ,
ਹਾਂ ਦੁੱਧ ਪਹਿਲਾਂ ਕੱਢਦਾ ਜੀ, ਫਿਰ ਉਹਦੇ ਮਲਾਈ ਆਉਂਦੀ ਜੀ, ਫਿਰ ਉਹਨੂੰ ਰਿੜਕੀਦਾ, ਫਿਰ ਘਿਓ ਦਾ ਸਾਰਿਆਂ ਤੋਂ ਭਾਰੀ ਜਾਂਦਾ ਨਾ, 100 ਦਾਰੂ ਤੇ ਇੱਕ ਘਿਓ, 100 ਚਾਚਾ ਤੇ ਇੱਕ ਪਿਓ।
ਬਿਲਕੁਲ
ਹਾਂ
ਬਿਲਕੁਲ ਜੀ, ਸਿਆਣੇ ਆਂਦੀਆਂ ਕਈਆਂ ਗੱਲਾਂ ਜਿਹੜੀਆਂ, ਕਹਾਣਾ ਅਖਾਣਾ ਜੀ।
ਹਾਂਜੀ, ਉਹ ਹੋਰ ਵੇਖੋ, ਇੱਕ ਗੰਨੇ ਦੀ ਬੁਝਾਰਤ ਆ, ਸੁਣ ਭਾਈਆ ਹਕੀਮਾ, ਲੱਕੜੀਆਂ ਚੋਂ ਪਾਣੀ ਕੱਢਾਂ, ਚੁੱਕ ਬਣਾਵਾਂ ਟੀਮਾ। ਜਦੋਂ ਗੁੜ ਰਸ ਕੱਢ ਲਈ ਦੀ ਗੰਨੇ ਚੋਂ, ਫਿਰ ਉਹਨੂੰ ਕਾਢ ਕੇ ਫਿਰ ਉਹਦਾ ਗੁੜ ਬਣ ਜਾਂਦਾ ਜੀ।
ਠੀਕ ਹੈ,
ਤੇ ਤੁਸੀਂ ਆ ਜਿਹੜਾ ਪਹਿਲਾਂ ਗਾਣਾ ਵੀ ਸੁਣਾਇਆ, ਸੁੱਖ ਮੇਰਾ ਲੈ ਲਾ, ਦੁੱਖ ਤੇਰਾ ਮੈਂ ਲਊ, ਸੁੱਖ ਤੇ ਦੁੱਖ ਦੋਨੋਂ ਕੱਪੜੇ ਆ ਜੀ, ਤੇ ਜਿਹੜਾ ਆਨੰਦ ਆ ਜੇ, ਇੱਕ ਆਨੰਦ ਦਾ ਕੋਈ ਅਲਟਰਨੇਟਿਵ ਨਹੀਂ ਪੈਂਦੀ ਹੈ, ਬਾਕੀ ਸਭ ਕੁਝ ਦੋ ਦੋ ਚੀਜ਼ਾਂ ਵਾ, ਸੁੱਖ ਦੁੱਖ, ਦਿਨ ਰਾਤ, ਅਮੀਰੀ ਗਰੀਬੀ, ਇਹ ਸਭ ਕੁਝ
ਮਤਲਬ ਦੋ ਦੋ ਚੀਜ਼ਾਂ,
ਉਹਦਾ ਆਨੰਦ ਦਾ ਕੋਈ ਆਨੰਦ। ਉਹ ਗੁਰਬਾਣੀ ਵੀ ਲਿਖਿਆ ਨਾ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਇਸ ਕਰਕੇ ਜਿਹੜਾ ਆਨੰਦ ਆ ਇਹ ਬੜਾ ਔਖਾ ਮਿਲਦਾ ਜੀ, ਤੇ ਸੁਣਦੇ ਰਹੀਦਾ ਤੁਹਾਡਾ ਰੇਡੀਓ, ਬਹੁਤ ਵਧੀਆ ਜੀ, ਤੇ ਬਹੁਤ ਵਧੀਆ ਵਿਚਾਰ ਹੁੰਦੇ ਆ। ਮੈਂ ਤੇ ਬਰਾੜ ਸਾਹਿਬ ਨੇ ਸੱਚ ਕਦੋਂ ਆਉਣਾ ਜੀ?
ਉਹਨਾਂ ਨੇ ਮਾਰਚ ਦੇ ਪਹਿਲੇ ਹਫਤੇ ਤੱਕ ਆਉਣਗੇ ਜੀ ਉਹ।
ਹਾਂਜੀ, ਚਲੋ ਮੇਰੀ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹਿ ਦਿਓ ਜੀ, ਤੇ ਆਪਣੇ ਬੱਚਿਆਂ ਨੂੰ, ਪਰਿਵਾਰ ਨੂੰ, ਸਾਰਿਆਂ ਨੂੰ, ਤੇ ਬਾਕੀ ਅਮਨਦੀਪ ਜਾਂ ਸਿੱਧੂ ਨਾਲ ਗੱਲ ਜ਼ਰੂਰ ਕਰੂ, ਕਿਸੇ ਦਿਨ ਮੈਂ ਇੱਕ ਦਿਨ ਕੀਤਾ ਸੀ, ਉਹ ਪਤਾ ਨੀ ਬਿਜੀ ਹੁੰਦੇ, ਇਸ ਕਰਕੇ ਮੈਂ ਤੇ ਵਿਹਲਾ ਜੀ। ਮੇਰੇ ਤੇ
ਜੀ ਅੱਜ ਕੱਲ ਕਿਉਂਕਿ ਸਿੱਖ ਗੇਡਾਂ ਵੀ ਆ ਰਹੀਆਂ ਨੇ, ਤੇ ਉਹ ਹੀ ਉਹਨਾਂ ਦੇ ਵਿੱਚ ਵੀ ਕਾਫੀ ਬਿਜ਼ੀ ਨੇ ਹੁਣ ਉਹ, ਇਸ ਕਰਕੇ ਹੋ ਸਕਦਾ ਹੈ। ਪਰ ਕੋਈ ਨੀ ਜੀ,
ਹਾਂਜੀ
ਉਹਨਾਂ ਨਾਲ ਸਾਂਝ ਕੋਈ ਵੀ ਬਣਾ ਸਕਦਾ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਹੀ ਵਧੀਆ ਜਿਹੜਾ ਤੁਸੀਂ ਹਰਮਨ ਰੇਡੀਓ ਦੇ ਲਈ ਜੋ ਲਾਈਨਾਂ ਲਿਖੀਆਂ ਬਹੁਤ ਵਧੀਆ।
ਹਾਂਜੀ ਹਾਂਜੀ, ਚਲੋ ਕੋਈ ਗਲਤ ਵੀ ਲਿਖ ਸਕਦਾ, ਜੋ ਗਲਤੀ ਨਾ ਕਰੇ ਉਸੇ ਭਗਵਾਨ ਕਹਤੇ ਹੈ, ਜੋ ਗਲਤੀ ਕਰਕੇ ਮਾਨ ਜੇ ਉਸੇ ਇਨਸਾਨ ਕਹਤੇ ਹੈ, ਜੋ ਗਲਤੀ ਪੇ ਗਲਤੀ ਕਰੇ ਉਸੇ ਸ਼ੈਤਾਨ ਕਹਤੇ। ਹਾਂ ਚੰਗਾ ਭੈਣ ਜੀ, ਸਤਿ ਸ੍ਰੀ ਅਕਾਲ। ਓਕੇ
ਓਕੇ,
ਹੁਣ ਤੁਹਾਡਾ ਮੈਂ ਸੁਣੂੰਗਾ ਜੀ, ਹੁਣ ਤੁਹਾਡਾ ਵਧੀਆ। ਓਕੇ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ।
ਠੀਕ ਹੈ ਜੀ, ਕੋਸ਼ਿਸ਼ ਕਰਦੇ ਹਾਂ ਜੀ, ਅੱਜ ਕਹਾਣੀਆਂ ਸੁਣਾਈਏ ਇੱਕ ਦੂਜੇ ਨੂੰ ਅਸੀਂ ਸਾਰੇ। ਸੋ ਤੁਹਾਡੇ ਕੋਲ ਵੀ ਜੇ ਕੋਈ ਕਹਾਣੀ ਲਿਖੀ ਪਈ ਹੈਗੀ ਹੈ, ਤੁਸੀਂ ਉਹ ਪ੍ਰੋਗਰਾਮ 'ਚ ਸ਼ੇਅਰ ਕਰਨਾ ਚਾਹੁੰਦੇ ਆ, ਤੇ ਉਹਦੀ ਫੋਟੋ ਖਿੱਚ ਕੇ ਜਾਂ ਮੈਨੂੰ ਲਿਖ ਕੇ ਭੇਜ ਦਿਓ, ਜਾਂ ਤੁਸੀਂ ਪ੍ਰੋਗਰਾਮ ਦੇ ਵਿੱਚ ਕਹਾਣੀ ਸੁਣਾਉਣ ਲਈ ਸਾਂਝ ਵੀ ਪਾ ਸਕਦੇ ਹੋ। ਸੋ ਬਹੁਤ ਬਹੁਤ ਸ਼ੁਕਰੀਆ ਘੁੰਮਣ ਜੀ ਤੁਹਾਡਾ ਜੀ। ਸੋ ਬਹੁਤ ਹੀ ਪਿਆਰੇ ਅੰਦਾਜ਼ ਦੇ ਵਿੱਚ ਉਹਨਾਂ ਨੇ ਹਰਮਨ ਰੇਡੀਓ ਦੀ ਜਿਹੜੀ ਤਾਰੀਫ ਕੀਤੀ ਹੈ ਜੀ, ਸੋ ਇਹ ਤਾਰੀਫ ਹਰਮਨ ਰੇਡੀਓ ਆਪਣੇ ਆਪ ਦੇ ਵਿੱਚ ਕੋਈ ਇਕੱਲੀ ਚੀਜ਼ ਨਹੀਂ ਹੈ, ਤੁਹਾਡੇ ਸਾਰਿਆਂ ਦੇ ਨਾਲ ਹੀ ਹਰਮਨ ਰੇਡੀਓ। ਸੋ ਜੋ ਮੈਂ ਹਰਮਨ ਰੇਡੀਓ ਦੀ ਤਾਰੀਫ ਕਰਾਂ ਤੇ ਮੈਂ ਆਪਣੀ ਤਾਰੀਫ ਵੀ ਨਾਲ ਹੀ ਕਰ ਰਹੀ ਹਾਂ, ਇਹਦਾ ਮਤਲਬ। ਸੋ ਜੇ ਤੁਸੀਂ ਹਰਮਨ ਰੇਡੀਓ ਦੀ ਤਾਰੀਫ ਕਰ ਰਹੇ ਹਾਂ ਤੇ ਇਹਦਾ ਮਤਲਬ ਤੁਸੀਂ ਆਪਣੀ ਤਾਰੀਫ ਵੀ ਨਾਲ ਹੀ ਕਰਦੇ ਹੋ, ਕਿਉਂਕਿ ਅਸੀਂ ਸਾਰੇ ਹੀ ਹਿੱਸਾ ਜੀ ਇਸ ਹਰਮਨ ਰੇਡੀਓ ਦਾ। ਸੋ ਹਰਮਨ ਰੇਡੀਓ ਦੇ ਲਈ ਜੇ ਤੁਹਾਡੇ ਦਿਲ ਵਿੱਚ ਵੀ ਕੋਈ ਜਜ਼ਬਾਤ ਹੈਗੇ ਆ, ਹਨਾ, ਜੇ ਤੁਸੀਂ ਉਹਦੇ ਬਾਰੇ ਕੁਛ ਕਹਿਣਾ ਚਾਹੁੰਦੇ ਆ, ਜਾਂ ਕਿਸੇ ਪ੍ਰੋਗਰਾਮ ਦੇ ਬਾਰੇ ਕੋਈ ਗੱਲ ਕਰਨੀ ਚਾਹੁੰਦੇ ਆ, ਜਾਂ ਕੀ ਅਹਿਮੀਅਤ ਹੈ ਹਰਮਨ ਰੇਡੀਓ ਦੀ ਤੁਹਾਡੇ ਲਈ, ਤੇ ਤੁਸੀਂ ਵੀ ਸਾਨੂੰ ਜ਼ਰੂਰੀ ਬੇਸ਼ੱਕ ਰਿਕਾਰਡ ਕਰਕੇ, ਛੋਟੀਆਂ 5-6 ਲਾਈਨਾਂ ਜੋ ਵੀ ਤੁਸੀਂ ਸੋਚਦੇ ਹੋ ਉਹ ਰਿਕਾਰਡ ਕਰਕੇ ਸਾਨੂੰ ਭੇਜ ਸਕਦੇ ਹੋ, ਤੇ ਉਹਨਾਂ ਨੂੰ ਅਸੀਂ ਫਿਰ ਹਰਮਨ ਰੇਡੀਓ ਤੇ ਜਿਹੜੇ ਰੈਗੂਲਰ ਉਹ ਤੁਹਾਡੇ ਵਿਚਾਰ ਜਿਹੜੇ ਆ ਜਾਂ ਤੁਹਾਡੇ ਜਜ਼ਬਾਤ ਕਹਿ ਲਓ ਜਿਹੜੇ ਆ ਉਹਨਾਂ ਨੂੰ ਚਲਾਵਾਂਗੇ। ਸੋ ਜ਼ਰੂਰੀ ਜੀ, ਤੁਸੀਂ ਵੀ ਜੋ ਸੋਚਦੇ ਹੋ ਉਹ ਤੁਸੀਂ ਜ਼ਰੂਰ ਹਰਮਨ ਰੇਡੀਓ ਬਾਰੇ ਰਿਕਾਰਡ ਕਰਕੇ ਸਾਨੂੰ ਥੋੜਾ ਜਿਹਾ ਜ਼ਰੂਰ ਭੇਜੋ, ਤੇ ਸਾਨੂੰ ਬਹੁਤ ਖੁਸ਼ੀ ਹੋਵੇਗੀ, ਕਿਉਂਕਿ ਤੁਹਾਡੀ ਆਵਾਜ਼ ਨੂੰ ਵੀ ਅਸੀਂ ਜਿਹੜਾ ਪ੍ਰੋਗਰਾਮ ਦਾ ਹਿੱਸਾ ਬਣਾਉਣਾ ਚਾਹੁੰਦੇ ਹਾਂ। ਸੋ ਪ੍ਰੋਗਰਾਮ ਵਿੱਚ ਇੱਕ ਹੋਰ ਕਾਲ ਆ ਰਹੀ ਹੈ ਜੀ। ਹਾਂਜੀ
ਹੈਲੋ
ਹੈਲੋ,
ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਮੈਂ ਤਾਂ ਸੁਣ ਰਿਹਾ ਬੈਠਾ, ਨਾਲੇ ਜੌਬ ਤੇ ਆ।
ਓਕੇ ਓਕੇ, ਤੁਸੀਂ ਪਹਿਲਾਂ ਆਪਣਾ ਨਾਮ ਦੱਸੋ ਜੀ ਸਾਰਿਆਂ
ਨੂੰ। ਨਰਿੰਦਰ ਗੱਲ ਕਰ ਰਿਹਾ ਜੀ, ਮੈਂ ਨਰਿੰਦਰ ਸਿੰਘ ਰਾਠੌਰ ਗੋਲਡ ਕੋਸਟ ਤੋਂ।
ਓਕੇ ਜੀ, ਓਕੇ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਹੋਰ ਕੀ ਹਾਲ ਚਾਲ ਹੈ
ਜੀ? ਹਾਲ ਚਾਲ ਬਹੁਤ ਵਧੀਆ, ਤੇ ਪ੍ਰੋਗਰਾਮ ਤਾਂ ਸਵੇਰ ਤੋਂ ਸੁਣ ਰਹੇ ਹਾਂ, ਤੇ ਬਹੁਤ ਹੀ ਵਧੀਆ ਟੌਪਿਕ ਚੱਲ ਰਿਹਾ ਜੀ।
ਹਾਂ, ਉਹ ਟੌਪਿਕ ਜਿਹੜਾ ਸਾਡੇ ਆਪਣੇ ਨਾਲ ਜੁੜਿਆ ਹੋਵੇ ਉਹ ਹਮੇਸ਼ਾ ਹੀ ਚੰਗਾ ਲੱਗਦਾ ਹੈ ਨਾ। ਸੋ ਤੁਹਾਡਾ ਮੈਸੇਜ ਵੀ ਆਇਆ ਸੀ ਹਨਾ, ਤੁਸੀਂ ਜਿਹੜੀ ਇਹ ਕਹਾਣੀ ਚਿੜੀ ਕਾਂ ਵਾਲੀ, ਤੁਸੀਂ ਕਿਹਾ ਤੁਸੀਂ ਸੁਣੀ ਹੋਈ ਸੀ, ਤੁਹਾਡੇ ਦਾਦੀ ਮਾਂ ਨੇ ਸੁਣਾਈ ਸੀ ਤੁਹਾਨੂੰ ਇਹ।
ਹਾਂਜੀ, ਮੈਂ ਕਹਾਂਗਾ ਕਿ ਇੰਨਾ ਲੱਕੀ ਤਾਂ ਨਹੀਂ ਸੀ ਮੈਂ ਕਿ ਦਾਦੀ ਮੇਰੇ ਮਤਲਬ ਦਾਦਾ ਜੀ ਤਾਂ ਪਹਿਲਾਂ ਐਕਸਪਾਇਰ ਸੀ, ਦਾਦੀ ਜੀ ਵੀ ਮੈਨੂੰ ਲੱਗਦਾ ਕਿ 2099 ਚ ਐਕਸਪਾਇਰ ਹੋ ਗਏ, ਉਦੋਂ ਮੈਂ ਛੋਟਾ ਜਿਹਾ ਸੀ। ਤੇ ਜਿੰਨਾ ਚਲੋ ਅੱਜ ਦਾ ਪ੍ਰੋਗਰਾਮ ਇੱਕ ਮੈਂ ਤਾਂ ਹੀ ਸੁਣ ਰਿਹਾ ਕਿ ਥੋੜਾ ਰਿਮਾਇੰਡ ਹੋ ਜਾਏ ਕਿ ਜੋ ਸਟੋਰੀਆਂ ਸੀ ਉਹਨਾਂ ਨੇ ਸੁਣਾਈਆਂ, ਤੇ ਕਾਫੀ ਹੱਦ ਤੱਕ ਚਲੋ ਡਿਸਕਸ ਹੋਏਗਾ ਹੀ ਅੱਗੇ ਪ੍ਰੋਗਰਾਮ ਚ। ਤੇ
ਹਾਂਜੀ,
ਸਟੋਰੀਆਂ ਤਾਂ ਜੀ ਮੈਨੂੰ ਤਾਂ ਇਹ ਇੱਕੋ ਗੱਲ ਦਾ ਆ ਕਿ ਅਗਲੀ ਜਨਰੇਸ਼ਨ ਸ਼ਾਇਦ ਇਹ ਪੜਾਵ ਨਹੀਂ ਦੇਖੇਗੀ, ਹਨਾ, ਪਤਾ ਨੀ, ਕਿਉਂਕਿ ਇੱਥੇ ਵਾਲੀ ਜਨਰੇਸ਼ਨ ਸਪੈਸ਼ਲ ਆਸਟ੍ਰੇਲੀਆ ਵਾਲੀ ਦਾ ਸਾਨੂੰ ਥੋੜਾ ਜਿਹਾ ਵਰੀ ਆ ਕਿ ਉਹਨਾਂ ਨੂੰ ਇਹ ਕਹਾਣੀਆਂ ਸੁਣਨ ਮਿਲਣਗੀਆਂ ਜਾਂ ਨਹੀਂ। ਇਹ ਗੱਲ ਨੂੰ ਲੈ ਕੇ ਕਾਫੀ
ਕਈ
ਵਾਰ ਹੁੰਦਾ ਕਿ ਮੇਰੇ ਦਾਦੀ ਜੀ
ਕਾਫੀ ਕਹਾਣੀ
ਸੁਣਾਉਂਦੇ ਹੁੰਦੇ ਸੀ।
ਅੱਛਾ ਠੀਕ ਹੈ, ਨਹੀਂ ਨਹੀਂ ਤੁਸੀਂ ਜਾਰੀ ਰੱਖੋ।
ਹਾਂਜੀ ਹਾਂਜੀ, ਤੁਹਾਨੂੰ ਕੀ ਲੱਗਦਾ ਜੀ, ਤੁਸੀਂ ਵੀ ਦੱਸੋ ਨਾਲ।
ਨਹੀਂ ਬਿਲਕੁਲ ਠੀਕ ਹੈ, ਤੁਸੀਂ ਇਹ ਜਿਹੜੀਆਂ ਦਾਦੀਆਂ ਨਾਨੀਆਂ ਦੀਆਂ ਕਹਾਣੀਆਂ ਅਸੀਂ ਸੁਣਦੇ ਹੁੰਦੇ ਸੀ ਬਚਪਨ ਚ, ਅਸੀਂ ਜਿੰਨੇ ਖੁਸ਼ਕਿਸਮਤ ਹੁੰਦੇ ਸੀਗੇ। ਸੋ ਅੱਜ ਦੀ ਜਨਰੇਸ਼ਨ ਮੈਨੂੰ ਲੱਗਦਾ ਬੇਸ਼ਕ ਉਹਨਾਂ ਦੇ ਹੱਥ ਚ ਬੜੇ ਗੈਜਟਸ ਨੇ, ਹਨਾ, ਉਹਨਾਂ ਤੋਂ ਹੋਰ ਬੜਾ ਕੁਛ ਹੈ ਆਪਣੇ ਆਪ ਨੂੰ ਇੰਟਰਟੇਨ ਕਰਨ ਲਈ, ਪਰ ਉਹ ਚੀਜ਼ ਨੀ ਹੈਗੀ, ਉਹ ਇੱਕ ਜਿਹੜਾ ਕਨੈਕਸ਼ਨ ਜਿਹੜਾ ਉਹ ਸਟੋਰੀ ਸੁਣ ਕੇ, ਇੱਕ ਜਿਹੜੀ ਤੁਹਾਡੇ ਰਿਸ਼ਤੇ ਚ ਬੌਂਡਿੰਗ ਬਣਦੀ ਸੀ, ਜਾਂ ਉਸ ਤੋਂ ਬਾਅਦ ਸਾਨੂੰ ਸਮਝਾਉਂਦੇ ਹੁੰਦੇ ਸੀ ਕਿ ਉਸ ਕਹਾਣੀ ਦੇ ਵਿੱਚੋਂ ਕੀ ਸਿੱਖਿਆ ਤੁਸੀਂ, ਹੈਨਾ, ਔਰ ਇੱਕੋ ਛੋਟਾ ਜਿਹਾ ਕੁਇਜ਼ ਸਾਡੇ ਨਾਲ ਕਰਦੇ ਹੁੰਦੇ ਸੀ, ਔਰ ਉਹ ਕਹਾਣੀਆਂ ਇੰਨੀ ਚਿਰ ਤੱਕ ਤੁਹਾਡੇ ਜ਼ਹਿਨ ਚ ਅਸਰ ਕਰਦੀਆਂ, ਮੈਨੂੰ ਲੱਗਦਾ ਕਿ ਮਰਦੇ ਦਮ ਤੱਕ ਉਹ ਕਹਾਣੀਆਂ ਤੁਸੀਂ ਭੁੱਲਦੇ ਨਹੀਂ। ਮੈਨੂੰ ਤਾਂ ਲੱਗਦਾ ਵੀ ਮੈਂ ਨਹੀਂ ਭੁੱਲ ਸਕਦੀ ਜਿਹੜੀਆਂ ਕਹਾਣੀਆਂ ਮੈਂ ਨਾਨੀ ਜਾਂ ਦਾਦੀ ਜੀ ਤੋਂ ਸੁਣੀਆਂ ਹੋਈਆਂ ਨੇ, ਹੈਨਾ।
ਹਾਂਜੀ ਹਾਂਜੀ ਮੇਰੇ ਤਾਂ ਚਲੋ ਮੈਂ ਇੱਕ ਇੱਕ ਬਾਤ ਪਾਉਂਦਾ ਪਹਿਲਾਂ, ਸ਼ਾਇਦ ਉਹ ਸੁਣੀ ਹੋਵੇ ਸਾਰਿਆਂ ਨੇ, ਮੈਨੂੰ ਪਤਾ ਨੀ ਪਰ ਵੈਰੀ ਕਾਮਨ ਆ, ਆ ਟਾਂਗਾਂ ਪਾ ਟਾਂਗਾਂ ਵਿੱਚ ਟਲ ਮਟਲੀਆਂ, ਆਉਣ ਕੁੰਜਾਂ ਦੇਣ ਬੱਚੇ ਨਦੀ ਨਹਾਵਣ ਚੱਲੀਆਂ, ਪਤਾ ਤੁਹਾਨੂੰ ਇਹਦਾ ਅੰਤ
ਇਹਨੇ ਸੁਣੀ ਹੋਈ ਹੈ ਟਿੰਡਾ ਵਾਲਾ ਕੋ ਹੈ ਨਾ, ਇਹ ਹੀ ਹੈ ਨਾ।
ਹਾਂਜੀ ਹਾਂਜੀ ਹਾਂਜੀ
ਹਾਂ। ਅੱਜ ਤੁਸੀਂ ਪੰਜਾਬ ਤੋਂ ਕਿੱਥੋਂ ਹੋ ਨਰਿੰਦਰ ਜੀ?
ਪਟਿਆਲਾ ਜੀ, ਪਟਿਆਲਾ।
ਅੱਛਾ ਠੀਕ ਹੈ,
ਹਰਮਨ ਰੇਡੀਓ ਦਾ ਸਟੂਡੀਓ ਹੈ ਜੀ ਪਟਿਆਲਾ ਦੇ ਬਿਲਕੁਲ ਨਾਲ ਹੀ ਹੈ ਸਾਡਾ।
ਅੱਛਾ ਠੀਕ ਹੈ,
ਪਟਿਆਲਾ।
ਫੇਰ ਤੇ ਸਰਬਜੀਤ ਭਾਜੀ ਦੇ ਗੁਆਂਢੀ ਹੋ ਤੁਸੀਂ? ਹੈ
ਹਾਂਜੀ ਹਾਂਜੀ, ਇੰਡੀਆ ਗਏ ਸੀ 2 ਮਹੀਨੇ ਪਹਿਲਾਂ, ਥੋੜੀ ਜਿਹੀ ਗੱਲਬਾਤ ਹੋ ਨੀ ਪਾਈ ਕਿਉਂਕਿ ਉੱਥੇ ਦੇ ਜਿਵੇਂ ਤੁਹਾਨੂੰ ਪਤਾ ਹੀ ਹੈ ਜੀ ਟਾਈਮ ਥੋੜਾ ਹੁੰਦਾ ਤੇ ਗਰਮੀ ਚ ਗਏ ਸੀ।
ਹਾਂਜੀ ਹਾਂ 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 ਠੀਕ ਹੈ। ਨਹੀਂ ਔਰ ਤੁਹਾਡਾ ਜਿਹੜਾ ਕੰਸਰਨ ਆ ਉਹ ਬਹੁਤ ਜਾਇਜ਼ ਹੈ, ਜਿਹੜਾ ਤੁਸੀਂ ਕਿਹਾ ਕਿ ਅੱਜ ਕੱਲ ਦੇ ਬੱਚਿਆਂ ਦੇ ਲਈ, ਅੱਜ ਕੱਲ ਦੀ ਜਨਰੇਸ਼ਨ ਦੇ ਲਈ ਅਸੀਂ ਕੀ ਛੱਡ ਰਹੇ ਹਾਂ, ਹਨਾ। ਔਰ ਬਹੁਤ, ਔਰ ਤੁਹਾਨੂੰ ਸੱਚੀ ਦੱਸਾਂ ਮੇਰੇ ਮਾਇੰਡ ਵਿੱਚ ਵੀ ਇਹ 2-3 ਹਫ਼ਤਿਆਂ ਤੋਂ ਗੱਲ ਲਗਾਤਾਰ ਆ ਰਹੀ ਹੈ ਕਿ ਅਸੀਂ ਜੇ ਆਪਣੇ ਪੰਜਾਬੀ ਬੋਲੀ ਦੀ ਗੱਲ ਕਰਦੇ ਹਾਂ, ਹਨਾ, ਉਹਨੂੰ ਬਚਾਉਣ ਦੀ ਗੱਲ ਕਰਦੇ ਹਾਂ, ਤੇ ਉਹ ਅਸੀਂ ਤਾਂ ਹੀ ਬਚਾ ਸਕਦੇ ਹਾਂ ਜੇ ਬਚਪਨ ਦੇ ਵਿੱਚ ਹੀ ਅਸੀਂ ਉਹਨਾਂ ਨੂੰ ਉਸ ਚੀਜ਼ ਦੀ ਲੱਤ ਲਗਾਵਾਂਗੇ। ਉਹਨਾਂ ਨੂੰ ਜ਼ਬਰਦਸਤੀ ਬਿਠਾ ਕੇ ਪੜ੍ਹਾਉਣਾ ਤਾਂ ਸਾਨੂੰ ਵੀ ਪਤਾ ਕਿ ਬੱਚੇ ਉਸ ਚੀਜ਼ ਤੋਂ ਹਮੇਸ਼ਾ ਪੱਲਾ ਛਡਾਉਂਦੇ ਆ, ਸੋ ਸਾਨੂੰ ਪੰਜਾਬੀ ਅਸੀਂ ਕਿੱਥੋਂ ਸਿੱਖੀ? ਮਾਂ ਬੋਲੀ ਤਾਂ ਸਿਖਾਉਣ ਦੀ ਲੋੜ ਹੀ ਨਹੀਂ, ਉਹ ਆਪਣੇ ਆਪ ਹੀ ਆਉਣੀ ਚਾਹੀਦੀ ਆ। ਸਾਨੂੰ ਆਪਣੇ ਘਰਾਂ ਦੇ ਵਿੱਚ ਪੰਜਾਬੀ ਬੋਲਣੀ ਆ, ਬੱਚਿਆਂ ਨੂੰ ਸੁਣਾਉਣੀ। ਔਰ ਮੈਨੂੰ ਲੱਗਦਾ ਕਿ ਇਹ ਜਿਹੜੀਆਂ ਕਹਾਣੀਆਂ ਆ ਇਹਨਾਂ ਨੂੰ ਜ਼ਰੂਰ ਬੱਚਿਆਂ ਤੱਕ ਪਹੁੰਚਾਉਣ ਲਈ ਸਾਨੂੰ ਕੋਈ ਉਪਰਾਲਾ ਕਰਨਾ ਚਾਹੀਦਾ। ਸੋ ਪਰਮਾਤਮਾ ਬਲ ਬਖਸ਼ੇ ਜੀ, ਕੋਸ਼ਿਸ਼ ਕਰ ਰਹੀ ਹਾਂ ਮੈਂ ਕਿ ਇਹ ਕਹਾਣੀਆਂ ਜਿਹੜੀਆਂ ਆ ਛੋਟੀਆਂ ਛੋਟੀਆਂ ਕਿਤਾਬਾਂ ਰਾਹੀਂ ਬੱਚਿਆਂ ਦੇ ਹੱਥਾਂ ਤੱਕ ਪਹੁੰਚਾ ਸਕਾਂ। ਔਰ ਤੁਹਾਡੇ ਸਾਰਿਆਂ ਦਾ ਪਿਆਰ ਹੱਲਾਸ਼ੇਰੀ ਰਿਹਾ ਤਾਂ ਜ਼ਰੂਰ ਹੀ ਉਦਮ ਮੈਂ ਇਸ ਜ਼ਿੰਦਗੀ ਵਿੱਚ ਕਰਾਂਗੀ। ਬਾਕੀ ਤਾਂ ਜੀ ਪਰਮਾਤਮਾ ਦੇ ਹੱਥ, ਜੇ ਉਹਨੇ ਕਰਵਾਉਣਾ ਹੋਇਆ ਤਾਂ ਜ਼ਰੂਰ ਮੇਰੇ ਤੋਂ ਕਰਵਾਏਗਾ। ਸੋ ਹੋਰ ਕੋਈ ਕਹਾਣੀ ਤੁਹਾਨੂੰ ਯਾਦ ਹੈ?
ਕਹਾਣੀਆਂ ਤਾਂ ਜੀ ਕਾਫੀ ਨੇ, ਪਰ ਹੁਣ ਚਲੋ ਇਸ ਟਾਈਮ ਤਾਂ ਹੁਣ ਦਿਮਾਗ ਚ ਨਹੀਂ ਆ ਰਹੀ, ਮੈਂ ਸੁਣੂਗਾ ਫੇਰ ਦੱਸੂਗਾ। ਪਰ ਮੰਮੀ ਜੀ ਇੱਥੇ ਆ ਮੇਰੇ, ਪਿਛਲੇ ਲਾਸਟ ਵੀਕ ਆਏ ਸੀ ਮੇਰੇ ਮੰਮੀ, ਤੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਕਿ ਇਹਨੂੰ ਮੇਰਾ ਬੇਟਾ ਕੌਣ ਸਾਲ ਆਇਆ, ਤੇ ਚਲੋ ਉਹਨੂੰ ਮੈਂ ਕਿਹਾ ਥੋੜਾ ਬਹੁਤ ਉਹਨੂੰ ਵੀ ਦੱਸੋ।
ਬਿਲਕੁਲ, ਪਰ ਉਹ ਕੁਆਲਿਟੀ ਟਾਈਮ ਜਿਹਾ ਜੀ, ਅਸੀਂ ਅੱਧਾ ਘੰਟਾ ਵੀ ਕੋਲ ਬਿਠਾ ਕੇ ਗੱਲਾਂ ਸਿਖਾ ਸਕੀਏ, ਦੱਸ ਸਕੀਏ, ਤਾਂ ਉਹਦੇ ਨਾਲ ਬਹੁਤ ਫਰਕ ਪੈਂਦਾ ਹੈ ਨਾ। ਤੇ ਪਰ ਬਹੁਤ ਵਧੀਆ ਜੀ, ਬੜਾ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਨਰਿੰਦਰ ਜੀ।
ਜੀ 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 ਥੈਂਕ ਯੂ ਜੀ। ਤੇ ਇੱਕ ਮੇਰਾ ਹੋਰ ਕੰਸਰਨ ਸੀ ਕਿ ਚਲ ਆਪਣੇ ਮੈਲਬਰਨ ਚ ਤਾਂ ਮੈਨੂੰ ਪਤਾ ਵਿਕਟੋਰੀਆ ਤੇ ਨਿਊ ਸਾਊਥ ਵੇਲਸ ਤਾਂ ਆਪਣੇ ਪੰਜਾਬੀ ਸਬਜੈਕਟ ਹੈ ਜਾਂ ਐਜ਼ ਏ ਐਸਏ, ਮਤਲਬ ਉਹਨਾਂ ਨੇ ਕਰਤਾ ਇੰਟਰਵਿਊਜ਼ ਹਨਾ ਇਲੈਕਟਿਵ ਚ।
ਹਾਂਜੀ,
ਪਰ ਇੱਧਰ ਪਤਾ ਨਹੀਂ ਸਾਡੇ ਬ੍ਰਿਸਬੇਨ ਜਾਂ ਗੋਲਡ ਕੋਸਟ ਚ ਹੈਗਾ ਕਿ ਨਹੀਂ ਇਹ,
ਮੈਨੂੰ ਸਾਊਥ ਆਸਟ੍ਰੇਲੀਆ ਦੇ ਵਿੱਚ ਵੀ ਇਹਦਾ ਹਜੇ ਬੜਾ ਕੰਮ ਹੋਣਾ ਬਾਕੀ ਆ।
ਹਾਂਜੀ ਹਾਂਜੀ, ਚਲੋ ਠੀਕ ਹੈ ਜੀ। ਬਾਕੀ ਬਹੁਤ ਵਧੀਆ ਲੱਗਦਾ ਸੁਣ ਕੇ, ਹਮੇਸ਼ਾ ਸੁਣੀ ਦਾ। ਕਈ ਵਾਰ ਮੈਂ ਬੇਬੀ ਸਿਟਿੰਗ ਕਰਦਾ ਤੇ ਮੈਸੇਜ ਨਹੀਂ ਕਰ ਪਾਉਂਦਾ, ਬਟ ਸੁਣਦੇ ਹੁੰਦੇ ਆ ਹਮੇਸ਼ਾ, ਤੇ ਬਹੁਤ ਬਹੁਤ ਪਰਮਾਤਮਾ ਏਦਾਂ ਹੀ ਤਰੱਕੀ ਬਖਸ਼ੇ ਹਰਮਨ ਰੇੜੀ ਨੂੰ ਤੇ ਸਾਰੇ ਇਹਦੇ ਜਿਹੜੇ ਆਰਜੇ ਨੇ, ਤੁਹਾਨੂੰ ਸਾਰਿਆਂ ਨੂੰ ਵੀ ਥੈਂਕ ਯੂ ਵੈਰੀ ਮਚ।
ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਨਰਿੰਦਰ ਜੀ। ਸੋ ਬਿਲਕੁਲ ਜੀ, ਤੁਹਾਡੇ ਸਾਰਿਆਂ ਦਾ ਪਿਆਰ ਸਾਥ ਹੈ ਜੀ, ਤੇ ਇਹ ਜਿਹੜਾ ਸਾਥ ਹੈ ਇਹ ਸਾਨੂੰ ਹਮੇਸ਼ਾ ਹੱਲਾਸ਼ੇਰੀ ਦਿੰਦਾ ਹੈ ਅੱਗੇ ਵਧਣ ਦੇ ਲਈ। ਲਓ ਜੀ, ਇੱਕ ਕਾਲਰ ਹੋਰ ਜੁੜੇ ਨੇ ਸਾਡੇ ਨਾਲ। ਹਾਂਜੀ ਸੰਦੀਪ ਰਾਏ ਹੁਣਾਂ ਨੇ ਸਾਂਝ ਬਣਾਈ ਹੈ ਜੀ। ਹੈਲੋ,
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਸੰਦੀਪ ਭਾਜੀ, ਕੀ ਹਾਲ ਹੈ?
ਵਧੀਆ, ਤੁਸੀਂ ਦੱਸੋ ਜੀ।
ਬਸ ਬਿਲਕੁਲ ਠੀਕ ਠਾਕ, ਚੜ੍ਹਦੀ ਕਲਾ ਜੀ।
ਕਹਾਣੀਆਂ
ਹਾਂਜੀ ਬਿਲਕੁਲ ਜੀ, ਫਸਟ ਕਲਾਸ ਹੁੰਦੇ ਤੁਸੀਂ ਦੱਸੋ ਅੱਜ ਕਿਹੜੀ ਕਹਾਣੀ ਯਾਦ ਆਈ ਫਿਰ ਤੁਹਾਨੂੰ?
ਕਹਾਣੀ ਤਾਂ ਨੀ ਮੈਨੂੰ ਕੋਈ ਯਾਦ ਆਈ, ਮੈਨੂੰ ਮੇਰੀ ਦਾਦੀ ਮਾਂ ਰੋਜ਼ ਨਾ ਨੇੜੇ ਦੀ ਕਹਾਣੀ ਤੇ ਸੱਪ ਦੀ ਕਹਾਣੀ ਸੁਣਾਉਂਦੇ ਹੁੰਦੇ ਸੀਗੇ।
ਹਾਂ ਠੀਕ ਹੈ,
ਤੇ ਉਹ ਕਹਾਣੀ ਤਾਂ ਉਹ ਕਹਾਣੀ ਘੱਟੋ ਘੱਟ ਮੈਂ ਹਜ਼ਾਰਾਂ ਵਾਰ ਸੁਣੀ ਆ
ਹਾਂ
ਸੀਗੀ, ਤੇ ਫੇਰ ਮੈਨੂੰ ਓਹਨੇ ਕਹਾਣੀ ਉਹ ਵੀ ਕਹਾਣੀ ਮੈਨੂੰ ਸੁਣਾਈ ਓਹਨੇ ਕਿ ਕਿੱਦਾਂ ਕਿਸ ਕਾਰਨ ਕਰਕੇ ਆਪਣੇ ਹਰਿਮੰਦਰ ਸਾਹਿਬ ਦੇ ਸਰੋਵਰ ਦਾ ਨੀਂਹ ਪੱਥਰ ਰੱਖਿਆ ਗਿਆ ਉੱਥੇ ਤੇ ਓਹਦੇ ਬਾਰੇ ਵੀ ਕਹਾਣੀਆਂ ਸੁਣਾਈਆਂ ਤੇ ਮੇਰੇ ਦਿਮਾਗ ਵਿਚ ਪੂਰੀਆਂ ਕਹਾਣੀਆਂ ਤਾਂ ਨਹੀਂ ਛਪੀਆਂ ਲੇਕਿਨ ਫੇਰ ਵੀ ਥੋੜਾ ਥੋੜਾ ਉਹ ਬੱਚਾ ਸੀਗਾ ਨਹੀਂ ਪਤਾ ਹੁੰਦਾ ਸੀ।
ਹਾਂਜੀ
ਤੇ ਹੁਣ ਜਦੋਂ ਅਸੀਂ ਰਾਤ ਨੂੰ ਸੋਈਦਾ ਆ ਮੈਂ ਤੇ ਬੱਚੇ ਨਾਲ ਮੇਰਾ 7 ਸਾਲ ਦਾ ਬੱਚਾ ਉਹ ਕਹਿੰਦਾ ਹੁੰਦਾ ਡੈਡੀ ਮੈਨੂੰ ਬੈਡ ਟਾਈਮ ਸਟੋਰੀ ਸੁਣਾਓ।
ਬਿਲਕੁਲ ਠੀਕ ਆ ਤੁਸੀਂ। ਹਾਂ
ਕਈ ਵਾਰੀ ਮੇਰਾ ਲੜਕਾ ਹੀ ਮੈਨੂੰ ਸਟੋਰੀ ਸੁਣਾਉਂਦਾ ਹੁੰਦਾ ਉਹਦੀਆਂ ਸਟੋਰੀਆਂ ਸ਼ੁਰੂ ਹੁੰਦੀਆਂ ਹੁੰਦੀਆਂ ਆ ਡਾਇਨਾਸੌਰ ਤੋਂ ਮੈਨੂੰ ਜਿਆਦਾ ਦਿਨ ਤਾਂ ਨੀ ਮਤਲਬ ਓਹਦੇ ਨਾਲ ਕਦੇ ਹੁਣ ਕਿਉਂਕਿ ਮੇਰੀ ਨਾਈਟ ਸ਼ਿਫਟ ਹੁੰਦੀ ਆ ਤੇ ਮੈਂ ਤੇ ਲੇਕਿਨ 2 ਦਿਨ ਓਹਦੇ ਨਾਲ ਹੁੰਦਾ ਲੇਕਿਨ 2 ਦਿਨ ਉਹ ਜਰੂਰ ਮੈਨੂੰ ਏਦਾਂ ਕਹਿੰਦਾ ਆ ਕਿ ਹਾਂ ਡੈਡੀ ਹੁਣ ਤਾਂ ਮੈਨੂੰ ਤੁਸੀਂ ਸਟੋਰੀ ਸੁਣਾਓ।
ਸੱਪ ਤੇ ਨੇਵਲੇ ਵਾਲੀ ਕਹਾਣੀ ਮੈਨੂੰ ਵੀ ਯਾਦ ਹੈ ਮੈਂ ਸੁਣੀ ਹੋਈ ਸੀ ਪਰ ਕਿੱਦਾਂ ਸੀਗੀ ਇਹ ਕਹਾਣੀ ਤੁਹਾਨੂੰ ਯਾਦ ਹੈ ਕੁਛ?
ਮੈਨੂੰ ਕੁਛ ਨਹੀਂ ਹੁਣ ਤਾਂ 20 ਸਾਲ ਹੋ ਗਏ ਘੱਟੋ ਘੱਟ ਸੁਣੀ ਨੂੰ ਵੀ।
ਹਾਂ ਇੱਕ ਸੱਪ ਦੇ ਨੇਵਲੇ ਵਾਲੀ ਕਹਾਣੀ ਹੁੰਦੀ ਸੀਗੀ ਮੈਨੂੰ ਯਾਦ ਹੈ ਪਰ ਮੈਨੂੰ ਵੀ ਯਾਦ ਨੀ ਆ ਉਹ ਕਹਾਣੀ ਕਿੱਦਾਂ ਹੁੰਦੀ ਸੀ ਐਕਚੁਅਲ ਚ। ਪਰ ਚਲੋ ਜੇ ਕੋਈ ਹੋਰ ਲਿਸਨਰ ਸਾਡੇ ਸੁਣ ਰਹੇ ਉਹਨਾਂ ਨੂੰ ਯਾਦ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝੀ ਕਰਨ। ਸੋ ਬਿਲਕੁਲ ਜੀ ਬੱਚਿਆਂ ਦੇ ਵਿੱਚ ਸਾਨੂੰ ਉਹ ਇੰਟਰਸਟ ਜਾਰੀ ਰੱਖਣਾ ਚਾਹੀਦਾ ਹੈ ਜੋ ਇਹ ਵੀ ਇੱਕ ਤਰੀਕਾ ਵਿਰਸੇ ਨਾਲ ਜੋੜ ਕੇ ਰੱਖਣ ਦਾ ਬੱਚਿਆਂ ਨੂੰ। ਹਾਂ ਤੁਸੀਂ ਕਿੱਥੇ ਹੋ ਜੀ ਇੱਥੇ?
ਹਾਂਜੀ
ਤੁਸੀਂ ਆਸਟ੍ਰੇਲੀਆ ਤੋਂ ਹੀ ਬੋਲ ਰਹੇ ਹੋ ਜਾਂ? ਹੈਲੋ
ਮੈਂ ਸਿਡਨੀ ਤੋਂ ਬੋਲਦਾ।
ਓਕੇ ਜੀ ਠੀਕ ਹੈ ਸਿਡਨੀ ਤੋਂ ਠੀਕ ਹੈ। ਹਾਂਜੀ ਨਹੀਂ ਬਿਲਕੁਲ ਜੀ ਇਹ ਬੜਾ ਇੱਕ ਖਾਸ ਜਿਹਾ ਪਹਿਲੂ ਹੈ ਜਿਹੜੀਆਂ ਬਾਤਾਂ ਕਹਾਣੀਆਂ ਹੁੰਦੀਆਂ ਸੀਗੀਆਂ ਖਾਸ ਕਰਕੇ ਬੱਚਿਆਂ ਦੀ ਜ਼ਿੰਦਗੀ ਦਾ ਬੜਾ ਜੇ ਅਸੀਂ ਯਾਦ ਕਰੀਏ ਤਾਂ ਸਾਡੀ ਜ਼ਿੰਦਗੀ ਚ ਬਹੁਤ ਇੰਪੋਰਟੈਂਟ ਸੀ ਉਹਨਾਂ ਕਹਾਣੀਆਂ ਦੀ। ਰਾਤ ਨੂੰ ਏਦਾਂ ਹੁੰਦਾ ਸੀਗਾ ਕਿ ਬਸ ਕਦੋਂ ਕੰਮ ਖਤਮ ਕਰਨ ਮੰਮੀ ਸਾਡੇ ਦਾਦੀਆਂ ਜਾਂ ਸਾਡੇ ਨਾਨੀਆਂ ਹਨਾ ਤੇ ਅਸੀਂ ਉਹਨਾਂ ਤੋਂ ਕਹਾਣੀਆਂ ਸੁਣੀਏ ਔਰ ਉਹ ਵੀ ਜ਼ਰੂਰ ਸੁਣਾਉਂਦੇ ਹੁੰਦੇ ਸੀ ਪਿਆਰ ਨਾਲ। ਪਰ ਜਿੱਦਾਂ ਤੁਸੀਂ ਕਿਹਾ ਕਿ ਅਸੀਂ ਇੱਕ ਕਹਾਣੀ ਵੀ ਕਈ ਕਈ ਵਾਰੀ ਸੁਣ ਲਈ ਦੀ ਹੁੰਦੀ ਸੀ ਹੈਨਾ।
ਹਾਂ ਐਕਚੁਅਲੀ ਮੈਂ ਨਾ ਮੈਨੂੰ ਦੇਖਿਆ ਜਾਵੇ ਤਾਂ ਮੈਂ ਮੈਨੂੰ ਬਚਪਨ ਤੋਂ ਪਾਲਿਆ ਮੇਰੀ ਦਾਦੀ ਨੇ ਸੀ ਤੇ ਜਿੱਦਾਂ ਟੀਵੀ ਵਗੈਰਾ ਖਤਮ ਉਦੋਂ ਟੀਵੀ ਵਗੈਰਾ ਦੇਖ ਕੇ ਦੂਰਦਰਸ਼ਨ ਚੱਲਦਾ ਹੁੰਦਾ ਸੀ ਉਦੋਂ ਜਿੱਦਾਂ ਮੂਵੀ ਵਗੈਰਾ ਖਤਮ ਕਰਨੀ ਤੇ ਫਿਰ ਇੱਕ ਹੀ ਕਹਾਣੀ ਸੁਣਨੀ ਫਿਰ ਆਪੇ ਕਹਿ ਦੇਣਾ ਕਿ ਉਹੀ ਕਹਾਣੀ ਸੁਣਾ ਦੋ।
ਜੇ ਉਹਨਾਂ ਨੇ ਕਹਿਣਾ ਮੈਨੂੰ ਕੋਈ ਯਾਦ ਨੀ ਆਉਂਦੀ ਤੇ ਫਿਰ ਆਪ ਹੀ ਯਾਦ ਕਰਾ ਦਿੰਦਾ ਸੀ ਨਹੀਂ ਉਹ ਵਾਲੀ ਸੁਣਾ ਦੋ ਤੁਸੀਂ।
ਤੇ ਲੋਰੀ ਵਾਂਗੂ ਹੁੰਦੀ ਸੀਗੀ ਕਿ ਜਿੱਦਾਂ ਨਾ ਮਤਲਬ ਸੌਣ ਤੋਂ ਪਹਿਲਾਂ ਲੋਰੀ ਜੀ ਹੁੰਦੀ ਬੱਚਿਆਂ ਦੇ
ਲੋਰੀ ਜਿਹੀ ਹੁੰਦੀ ਸੀ ਬਿਲਕੁਲ ਬਿਲਕੁਲ।
ਲੇਕਿਨ ਮੇਰੀ ਨਾ ਇੱਕ ਰਿਕੁਐਸਟ ਆ ਸਾਰੇ ਬੱਚੇ ਸਾਰੇ ਪੇਰੈਂਟਸ ਨੂੰ ਖਾਸ ਕਰਕੇ ਨਾ
ਹਾਂਜੀ
ਕਿ ਪੈਸਾ ਦੇਣ ਨਾਲੋਂ ਜਾਂ ਆਹ ਜਿਹੜੇ ਇਲੈਕਟ੍ਰੋਨਿਕ ਗੈਜਟਸ ਦੇਣ ਨਾਲੋਂ ਨਾ ਬੱਚੇ ਨੂੰ ਆਪਣਾ ਟਾਈਮ ਦੇਣਾ ਚਾਹੀਦਾ ਸਾਨੂੰ।
ਬਿਲਕੁਲ ਬਿਲਕੁਲ ਠੀਕ
ਕਿਉਂਕਿ ਹੁਣ ਮੈਂ ਦੇਖਦਾ ਮੇਰਾ ਬੱਚਾ ਵੀ ਕਈ ਵਾਰੀ ਨਾ ਜਿੱਦਾਂ ਫੋਨ ਤੇ ਲੱਗਾ ਹੁੰਦਾ ਹੈ ਕਾਫੀ ਟਾਈਮ ਤੱਕ ਜਿੱਦਾਂ ਮੈਂ ਆਇਆ ਹਾਂ ਉਹ ਲੱਗਾ ਤੇ ਆ ਮੇਰੀ ਡਿਊਟੀ ਬਣਦੀ ਆ ਕਿ ਉਹਨੂੰ ਫੋਨ ਤੋਂ ਹਟਾ ਕੇ ਮੈਂ ਆਪਣੇ ਨਾਲ ਕਿੱਦਾਂ ਮਤਲਬ ਇੰਡਲਜ ਕਰਨਾ ਆ।
ਬਿਲਕੁਲ ਠੀਕ ਕਿਹਾ ਤੁਸੀਂ
ਕਿਉਂਕਿ ਜੇ ਮੈਂ ਕਹੂੰਗਾ ਕਿ ਹਾਂ ਵੀ ਫੋਨ ਤੇ ਲੱਗਾ ਮੈਂ ਦੇਖਦਾ ਕਈ ਮਾਪੇ ਕੀ ਕਰਦੇ ਆ ਟੈਬਲੇਟ ਲੈ ਦਿੰਦੇ ਮੇਰੇ ਪਾਸਿਓਂ ਸਿਆਪਾ ਹਟੇ
ਬਸ
ਬੱਚਾ ਜੋ ਮਰਜ਼ੀ ਦੇਖੇ ਉੱਤੇ ਮਤਲਬ ਮੈਨੂੰ ਨਾ ਡਿਸਟਰਬ ਕਰੇ।
ਜਿੱਦਾਂ ਪਹਿਲਾਂ ਹੁੰਦਾ ਸੀ ਜੀ ਬੱਚਿਆਂ ਨੂੰ ਪਾਲਣ ਲਈ ਕਈਆਂ ਨੇ ਆਇਆ ਰੱਖੀ ਹੁੰਦੀ ਸੀ ਹਨਾ ਤੇ ਅੱਜ ਕੱਲ ਤੇ ਉਹੀ ਟੈਬਲੇਟ ਹੀ ਰੱਖੀ ਆ ਟੈਬਲੇਟ ਹੀ ਪਾਲ ਦਿੰਦੀ ਆ ਨਿਆਣਿਆਂ ਨੂੰ।
ਫੇਰ ਅਖੀਰ ਚ ਫੇਰ ਟੈਬਲੇਟ ਨੂੰ ਕਹਿਣਾ ਪੈਣਾ ਆ ਕਿ ਵੀ ਟੈਬਲੇਟ ਓਹੀ ਸਾਨੂੰ ਸਾਡਾ ਵੀ ਧਿਆਨ ਰੱਖੇ ਕਿਉਂਕਿ ਜਦੋਂ ਅਸੀਂ ਬਜੁਰਗ ਹੋਣਾ ਫੇਰ ਬੱਚਿਆਂ ਕੋਲ ਵੀ ਟਾਈਮ ਨੀ ਹੋਣਾ ਜੇ ਅੱਜ ਟਾਈਮ ਨੀ ਦਿੱਤਾ
ਬਿਲਕੁਲ ਬਿਲਕੁਲ ਸਹੀ ਗੱਲ ਦਾ ਬਿਲਕੁਲ ਸਹੀ ਕਿਹਾ ਤੁਸੀਂ ਔਰ ਸਾਡੇ ਤੋਂ ਖਾਸ ਕਰਕੇ ਮੈਂ ਦੇਖਦੀ ਹਾਂ ਕਈ ਪੇਰੈਂਟਸ ਕੋਈ ਐਕਸਕਿਊਜ਼ ਹੁੰਦਾ ਫਿਰ ਅਸੀਂ ਬੱਚਿਆਂ ਦੇ ਲਈ ਕੀਤਾ ਅਸੀਂ ਤੁਹਾਡੇ ਲਈ ਸਾਰੀ ਉਮਰ ਕੱਢੀ ਆ ਅਸੀਂ ਤੁਹਾਡੇ ਕਰਕੇ ਕਮਾਇਆ ਅਸੀਂ ਤੁਹਾਡੇ ਕਰਕੇ ਆ ਕੀਤਾ ਪਰ ਐਕਚੁਅਲ ਚ ਬੱਚਾ ਕੀ ਚਾਹੁੰਦਾ ਪਿਆ ਉਹ ਤੇ ਪੁੱਛੋ
ਆਸਟ੍ਰੇਲੀਆ ਵਿੱਚ ਬੱਚੇ ਦੇ ਥੋੜੀ ਨਾ ਥੋੜੀ ਥਿੰਕਿੰਗ ਚੇਂਜ ਕਰਨ ਦੀ ਲੋੜ ਆ ਜੇ ਤੁਸੀਂ ਨਾ ਕਿਤੇ ਯੂਕੇ ਜਾਂ ਫਿਰ ਉਧਰ ਕਨੇਡਾ ਵਗੈਰਾ ਜਿੱਥੇ ਪਹਿਲਾਂ ਦੀ ਆਪਣੀ ਜਨਰੇਸ਼ਨ ਗਈ ਹੋਈ ਆ ਮਤਲਬ ਆਪਣੇ ਬਜੁਰਗ ਗਏ ਹੋਏ ਆ ਤਾਂ ਉਹਨਾਂ ਦਾ ਆਹੀ ਮਤਲਬ ਕਿ ਪ੍ਰੋਪਰਟੀ ਹੈਗੀ ਸਾਰਾ ਕੁਛ ਹੈਗਾ ਲੇਕਿਨ ਬੱਚੇ ਹੱਥ ਚ ਹੈ ਨੀ ਨਾ
ਬਿਲਕੁਲ ਸਹੀ ਕਿਹਾ ਤੁਸੀਂ ਔਰ ਇਹਦੀ ਭਰਪਾਈ ਕਰਨੀ ਪੈਂਦੀ ਆ ਜੀ ਤੁਸੀਂ ਆਪਣਾ ਪਰਿਵਾਰ ਕਿੱਦਾਂ ਰੱਖਣਾ ਹੈਗਾ ਕਿੱਦਾਂ ਤੁਸੀਂ ਆਪਣੇ ਬੱਚੇ ਪਾਲਣੇ ਆ ਇਹ ਮੈਨੂੰ ਲੱਗਦਾ ਹੁੰਦਾ ਕਿ $4 ਘੱਟ ਕਮਾ ਲਓ ਕੋਈ ਨਹੀਂ ਜੀ ਕੋਈ ਵੱਧ ਘੱਟ ਦਾ ਕੋਈ ਫਰਕ ਨਹੀਂ ਪੈਂਦਾ ਹੁੰਦਾ ਪਰ ਜਿਹੜਾ ਐਕਚੁਅਲ ਚ ਸਰਮਾਇਆ ਹੁੰਦਾ ਉਹ ਬੱਚੇ ਹੁੰਦੇ ਆ ਸਾਡੇ ਸੋ ਉਹਨਾਂ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਜਿਹੜਾ ਨਿਗਲੈਕਟ ਆ ਉਹ ਨਹੀਂ ਕਰਨਾ ਚਾਹੀਦਾ ਪਰ ਇਹ ਗੱਲਾਂ ਸਿਰਫ ਕਹਿਣ ਚ ਨਹੀਂ ਕਰਨੀਆਂ ਚਾਹੀਦੀਆਂ ਉਹਨਾਂ ਨੂੰ ਕਰਨਾ ਚਾਹੀਦਾ ਮੈਨੂੰ ਲੱਗਦਾ ਜਿੱਦਾਂ ਤੁਸੀਂ ਬਿਲਕੁਲ ਠੀਕ ਕਿਹਾ ਕਿ ਆਸਟ੍ਰੇਲੀਆ ਦੇ ਵਿੱਚ ਅਜੇ ਤੱਕ ਜਿਹੜੀ ਨਵੀਂ ਜਨਰੇਸ਼ਨ ਹੈਗੀ ਹੈ ਹਨਾ ਔਰ ਇਹ ਆਉਣ ਵਾਲੀਆਂ 2-3 ਪੀੜ੍ਹੀਆਂ ਤੱਕ ਪਤਾ ਲੱਗ ਜਾਣਾ ਜੀ ਅਸੀਂ ਕਿਸ ਭਾਅ ਪੈਂਦੀ ਆ ਸਾਨੂੰ ਸੋ ਇਹਦੇ ਲਈ ਬਿਲਕੁਲ ਜ਼ਰੂਰਤ ਹੈ ਜੀ ਸਾਨੂੰ ਅਹਤਿਆਤ ਵਰਤਣ ਦੀ
ਚਲੋ ਠੀਕ ਹੈ ਜੀ ਕਹਾਣੀ ਤਾਂ ਹਜੇ ਮੇਰੇ ਕੋਈ ਦਿਮਾਗ ਚ ਨਹੀਂ ਆ ਰਹੀ ਕਿਉਂਕਿ ਮੈਂ ਗੱਡੀ ਚਲਾ ਰਿਹਾ ਸੀ ਮੈਂ ਸਾਈਡ ਤੇ ਲਾਈ ਮੈਂ ਤੇ ਲੇਕਿਨ ਮੈਨੂੰ ਜਿਹੜੀ ਗੱਲ ਆਈ ਉਹ ਮੈਂ ਕਿਹਾ ਥੋੜਾ ਕਰਾਂ
ਹਾਂ ਨਹੀਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਹੀ ਪਿਆਰੀਆਂ ਬੜੀਆਂ ਅਨਮੋਲ ਜਿਹੀਆਂ ਗੱਲਾਂ ਹੁੰਦੀਆਂ ਜੀ ਤੁਹਾਡੇ ਸਾਰਿਆਂ ਦੀਆਂ ਔਰ ਉਹਨਾਂ ਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈ ਬਹੁਤ ਬਹੁਤ ਸ਼ੁਕਰੀਆ ਪਰ ਕੋਈ ਨੀ ਜਦੋਂ ਵੀ ਤੁਹਾਨੂੰ ਕਹਾਣੀ ਕੋਈ ਯਾਦ ਆਈ ਤੁਸੀਂ ਗੱਡੀ ਇੱਕ ਵਾਰੀ ਫੇਸ ਸਾਈਡ ਤੇ ਲਾ ਕੇ ਸਾਨੂੰ ਕਹਾਣੀ ਜ਼ਰੂਰ ਸੁਣਾ ਦਿਓ
ਚਲੋ ਠੀਕ ਹੈ ਜੀ ਚੰਗੇ
ਠੀਕ ਹੈ ਜੀ ਓਕੇ ਬਹੁਤ ਬਹੁਤ ਸ਼ੁਕਰੀਆ ਬਿਲਕੁਲ ਜੀ ਸਾਡੇ ਸਾਰਿਆਂ ਵਾਂਗੂ ਸੰਦੀਪ ਰਾਏ ਹੁਣਾਂ ਦਾ ਵੀ ਜਿਹੜਾ ਕੰਸਰਨ ਹੈ ਉਹ ਜਾਇਜ਼ ਆ ਬਿਲਕੁਲ ਔਰ ਹਰ ਇੱਕ ਪੇਰੈਂਟਸ ਦਾ ਜਿਹੜੇ ਵੀ ਇੱਥੇ ਅਸੀਂ ਆ ਕੇ ਵਸੇ ਆ ਔਰ ਸਾਡੇ ਖਾਸ ਕਰਕੇ ਜਿਹੜੀ ਫਸਟ ਜਨਰੇਸ਼ਨ ਇੱਥੇ ਆ ਕੇ ਵਸੀ ਹੋਈ ਆ ਉਹਨਾਂ ਦੇ ਦਿਲ ਦੇ ਵਿੱਚ ਇਹ ਜਿਹੜੇ ਸਵਾਲ ਹੈ ਇਹੋ ਜਿਹੜੀਆਂ ਫਿਕਰਾਂ ਆ ਉਹ ਜਾਇਜ਼ ਵੀ ਆ ਪਰ ਇਹਨਾਂ ਨੂੰ ਅਸੀਂ ਕਿਸ ਤਰ੍ਹਾਂ ਹੱਲ ਕਰਨਾ ਉਹ ਸਾਡੇ ਹੱਥ ਵਿੱਚ ਹੀ ਆ ਜੀ ਬਿਲਕੁਲ ਜੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਕਿਹੋ ਜਿਹਾ ਦੇਖਣਾ ਚਾਹੁੰਦੇ ਹੋ ਅੱਜ ਸਾਡੇ ਹੱਥ ਚ ਜੀ ਇੱਕ ਹੋਰ ਕਾਲਰ ਜੁੜਿਆ ਸਾਡੇ ਨਾਲ ਹੈਲੋ ਹਾਂਜੀ ਸਤਿ ਸ਼੍ਰੀ
ਅਕਾਲ ਜੀ ਮੈਂ ਮਨਜੀਤ ਸਿੱਧੂ ਬੋਲਦਾ ਜੀ ਪਲਗੂੜੇ ਤੋਂ
ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਚ ਤੁਹਾਡਾ ਕੀ ਹਾਲ ਚਾਲ ਹੈ
ਹਾਂਜੀ ਵਧੀਆ ਤੁਸੀਂ ਦੱਸੋ ਜੀ
ਬਿਲਕੁਲ ਠੀਕ ਠਾਕ ਹੋਰ ਪਲਗੂੜੇ ਦਾ ਮੌਸਮ ਕਿਹੋ ਜਿਹਾ ਅੱਜ
ਹਾਂਜੀ ਅੱਜ ਮੀਂਹ ਪੈ ਰਿਹਾ ਜੀ ਪਲਗੂੜੇ ਦੇ ਵਿੱਚ ਥੋੜਾ ਥੋੜਾ
ਅੱਛਾ ਇੱਕ ਗੱਲ ਦੱਸਾਂ ਮੈਂ ਬਲਗੂਲਗੇ ਬਾਰੇ ਸੁਣਿਆ ਬੜਾ ਹੋਇਆ ਹਨਾ ਤੇ ਮੇਰਾ ਬੜਾ ਮਨ ਹੈ ਮੈਂ ਜ਼ਰੂਰ ਆਉਣਾ ਵੀ ਆ ਕਿਤੇ ਸੁਣਿਆ ਜੀ ਉੱਥੇ ਪੰਜਾਬ ਵੀ ਹੈ ਇੱਕ ਤਰ੍ਹਾਂ ਹੈ
ਹਾਂਜੀ ਹਾਂਜੀ ਬਿਲਕੁਲ ਪੰਜਾਬ ਹੀ ਹੈ
ਠੀਕ ਹੈ ਜੀ ਬਹੁਤ
ਤੁਸੀਂ ਆਇਓ ਜਰੂਰ ਪ੍ਰੋਗਰਾਮ ਦੇ ਵਿੱਚ ਕਰਾਂਗੇ ਅਸੀਂ
ਹਾਂਜੀ ਜ਼ਰੂਰ ਜੀ ਜ਼ਰੂਰ ਚੁੱਲ੍ਹੇ ਤੇ ਮੱਕੀ ਦੀਆਂ ਰੋਟੀਆਂ ਲਾ ਕੇ ਖਾਣੀਆਂ ਮੈਂ ਫਿਰ
ਹਾਂਜੀ ਹਾਂਜੀ ਕੋਈ ਗੱਲ ਨੀ ਜਰੂਰ ਖਵਾਵਾਂਗੇ ਜੀ ਬਾਕੀ ਬਲਗੂਲਗੇ ਤੇ ਤੁਹਾਨੂੰ ਖੀਰੇ ਬਲੂਬੇਰੀਆਂ ਰਸਬੇਰੀਆਂ ਬਲੈਕਬੇਰੀਆਂ ਦਿਖਾਵਾਂਗੇ
ਹਾਂ ਉਹ ਤੇ ਬੜੀਆਂ ਹੀ ਮਸ਼ਹੂਰ ਹੈ ਹਨਾ ਬਿਲਕੁਲ ਔਰ ਜਦੋਂ ਇੱਥੇ ਕਿਤੇ ਬਲੂਬੇਰੀਜ਼ ਵਗੈਰਾ ਲਓ ਵੀ ਤੇ ਉਹ ਡੱਬਾ ਜਿਹੜਾ ਪੈਕਟ ਹੁੰਦਾ ਉਹਦੇ ਉੱਤੇ ਆਪਣੇ ਕੋਈ ਪੰਜਾਬੀ ਦਾ ਨਾਮ ਹੁੰਦਾ ਹੈ ਨਾ ਜਾਂ ਤੇ ਫੇਰ ਬੜਾ ਮਾਣ ਜਿਹਾ ਹੁੰਦਾ ਪਈ ਬੜੀਆਂ ਤਰੱਕੀਆਂ ਤੇ ਆ ਜੀ ਸਾਡਾ ਭਾਈਚਾਰਾ ਸੋ ਵਧੀਆ ਲੱਗਦਾ ਹੈ
ਹੋਰ ਤੁਸੀਂ ਦੱਸੋ ਅੱਜ ਬਹੁਤ ਤਰੱਕੀ ਕਰੀ ਹੈ ਜੀ ਲੋਕਾਂ ਨੇ ਬਹੁਤ ਜ਼ਿਆਦਾ ਤੇ ਹੁਣ ਕਰ ਵੀ ਰਹੇ ਆ ਅੱਗੇ ਸਿਖਰ ਵਾਲੀ ਚੋਟੀ ਤੇ ਪਹੁੰਚ ਗਏ ਜੀ ਬਲਗੂਲਗੇ ਦੇ ਲੋਕ
ਵਾਹ ਜੀ ਵਾਹ ਇਸੇ ਤਰ੍ਹਾਂ ਤਰੱਕੀਆਂ ਕਰਦੇ ਰਹੋ ਜੀ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਬੜੀ ਖੁਸ਼ੀ ਹੁੰਦੀ ਹੈ ਜੀ ਆਪਣਾ ਧਿਆਨ ਭਾਈ ਜਦੋਂ ਤਰੱਕੀ ਕਰਦਾ ਹੋਰ ਤੁਸੀਂ ਸੁਣਾਓ
ਹਾਂਜੀ ਮੈਂ ਨਾ ਜੀ
ਕਿੰਨੀ ਦੇਰ ਤੋਂ ਬਲਗੂਲਗੇ
ਤੁਸੀਂ ਇੱਕ ਮੈਨੂੰ 4 ਸਾਲ ਹੋ ਗਏ ਜੀ ਬਲਗੂਲਗੇ ਚ ਆਏ ਨੂੰ
ਜੀ ਠੀਕ ਹੈ
ਹਾਂਜੀ ਮੈਂ ਨਾ ਇੱਕ ਕਹਾਣੀ ਬਹੁਤ ਮਿਸ ਕਰਦਾ ਤੇ ਪਰ ਮੈਨੂੰ ਯਾਦ ਨਹੀਂ ਆਉਂਦੀ ਜੇ ਸੋਨੂੰ ਯਾਦ ਆ ਜਾਂ ਕਿਸੇ ਹਰਮਨ ਰੇਡੀ ਸੁਣਨ ਵਾਲੀ ਸਰੋਤੇ ਨੂੰ ਯਾਦ ਆ ਤਾਂ ਉਹ ਜ਼ਰੂਰ ਸੁਣਾਉਣ ਜਾਂ ਤੁਸੀਂ ਸੁਣਾਇਓ ਉਹ ਕਹਾਣੀ ਸੀਗੀ ਕਾਂ ਤੇ ਚਿੜੀ ਹੋਈ ਪਰ ਉਹਦੇ ਚ ਪਹਿਲਾਂ ਤੁਹਾਡੇ ਜਿਹੜੀ ਤੁਸੀਂ ਪਹਿਲਾਂ ਕਹਾਣੀ ਸੁਣਾਈ ਸੀ ਉਹਦੇ ਚ ਕਾਂ ਹਮਦਰਦੀ ਦਾ ਪਾਤਰ ਸੀ ਇਹ ਚ ਚਿੜੀ ਹਮਦਰਦੀ ਦੀ ਪਾਤਰ ਉਹ ਕਹਾਣੀ
ਮੈਂ ਤੁਹਾਨੂੰ ਸੁਣਾਉਂਦੀ, ਕਹਾਣੀ ਮੈਨੂੰ ਯਾਦ ਆ ਗਈ। ਹਾਂਜੀ,
ਉਹ ਰਲ ਮਿਲ ਕੇ ਕੋਈ ਫਸਲ ਬੀਜਦੇ ਹੁੰਦੇ ਆ, ਤਾਂ
ਫਸਲ ਬੀਜਦੇ ਆ। ਹਾਂ ਬਿਲਕੁਲ ਬਿਲਕੁਲ, ਉਹ ਵੀ ਬੜੀ ਪਿਆਰੀ ਕਹਾਣੀ ਆ ਜੀ, ਜ਼ਰੂਰ ਮੈਂ ਸੁਣਾਉਂਗੀ ਪ੍ਰੋਗਰਾਮ ਦੇ ਵਿੱਚ।
ਮੈਂ ਆਪਦੇ ਬਚਪਨ ਚ ਬਹੁਤ ਵਾਰੀ ਸੁਣੀ ਸੀਗੀ, ਬਹੁਤ ਮਿਸ ਕਰਦੇ ਸੀ, ਪਰ ਭੁੱਲ ਗਏ ਹੁਣ, ਅੱਜ ਯਾਦ ਆ ਗਈ, ਮੈਂ ਕਿਹਾ ਚਲ ਖੁੱਲਦੇ
ਆ। ਸਹੀ ਗੱਲ, ਹਾਂ ਨਹੀਂ ਨਹੀਂ ਜ਼ਰੂਰ ਸੀ, ਮੈਨੂੰ ਖੁਸ਼ੀ ਹੋਈ ਤੁਸੀਂ ਮੈਨੂੰ ਵੀ ਯਾਦ ਕਰਵਾਈ ਉਹ ਵਾਲੀ ਕਹਾਣੀ, ਤੇ ਜ਼ਰੂਰ ਹੀ ਸਾਰਿਆਂ ਦੇ ਨਾਲ ਸਾਂਝੀ ਕਰਾਂਗੇ ਅੱਜ।
ਹਾਂਜੀ ਹਾਂਜੀ, ਤੇ ਮੈਂ ਜੀ ਕੰਮ ਕਰਦਾ ਸੀ, ਹੁਣ ਬ੍ਰੇਕ ਹੋਣ ਵਾਲੀ ਆ, ਤੇ ਤੁਸੀਂ ਸੁਣਾਇਓ ਜਰੂਰ, ਮੈਂ ਇਦਾਂ ਹੀ ਬਸ ਗੱਲ ਕਰਨੀ ਸੀ, ਪਹਿਲੀ ਵਾਰ ਫੋਨ ਕਰਿਆ ਜੀ ਅੱਜ। ਹਾਂ
ਤੇ ਮਨਜੀਤ ਸਿੰਘ ਬੋਲ ਰਹੇ ਤੁਸੀਂ, ਦੱਸਿਆ ਨਾ,
ਮਨਜੀਤ ਸਿੱਧੂ ਆ ਜੀ, ਮੈਂ ਮੈਸੇਜ ਵੀ ਕਰਦਾ ਹੁੰਦਾ ਬਹੁਤ ਵਾਰ, ਮਤਲਬ ਵੀ ਹਰ ਵਾਰ ਈਮੇਲ। ਹਾਂਜੀ ਹਾਂਜੀ,
ਅੱਛਾ ਅੱਛਾ, ਠੀਕ ਹੈ ਮਨਜੀਤ ਸਿੰਘ, ਹਾਂਜੀ ਠੀਕ ਹੈ ਠੀਕ ਹੈ ਠੀਕ ਹੈ।
ਹਾਂਜੀ ਹਾਂਜੀ,
ਨਹੀਂ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਚ ਹਮੇਸ਼ਾ, ਤੁਸੀਂ ਜਦੋਂ ਵੀ ਟਾਈਮ ਲੱਗੇ। ਹਾਂ ਜ਼ਰੂਰ ਭੇਜਿਓ ਆਪਣੀ ਲਿਖਤ ਤੇ ਸਾਨੂੰ, ਕੋਈ
ਤੁਸੀਂ ਲਾਈਵ ਬਲੌਗ ਤੇ ਦੇਖ ਸਕਦੇ ਹੋ, ਮੈਂ ਲਾਈਵ ਬਲੌਗ ਤੇ ਮੇਰੀਆਂ ਹੈਗੀਆਂ ਕਿਤਾ ਅਮਨਦੀਪ ਭਾਜੀ ਨੇ ਅਪਡੇਟ ਕੀਤੀਆਂ ਹੋਈਆਂ ਕੁਝ ਲਿਖਤਾਂ।
ਅੱਛਾ ਠੀਕ ਹੈ ਠੀਕ ਹੈ ਠੀਕ ਹੈ, ਹਾਂਜੀ
ਦੇਖ ਸਕਦੇ
ਹੋ, ਸਾਨੂੰ ਵੀ ਜ਼ਰੂਰ ਲਿਖਿਓ, ਔਰ ਜ਼ਰੂਰ ਹਰਮਨ ਰੇਡੀਓ ਬਾਰੇ ਵੀ ਕੁਝ ਲਿਖ ਕੇ ਤੁਸੀਂ ਜ਼ਰੂਰ ਸਾਨੂੰ ਭੇਜੋ, ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਜੇ ਤੁਹਾਡੇ ਕੋਈ ਜਜ਼ਬਾਤ ਜਾਂ ਤੁਸੀਂ ਹਰਮਨ ਰੇਡੀਓ ਬਾਰੇ ਕੀ ਸੋਚਦੇ ਹੋ, ਹਨਾ, ਜੇ ਤੁਸੀਂ ਲਿਖ ਸਕਦੇ ਹੋ ਤੇ ਤੁਸੀਂ ਜ਼ਰੂਰ ਪੋਇਟਰੀ ਦੇ ਵਿੱਚ ਵੀ ਲਿਖ ਕੇ ਸਾਨੂੰ ਭੇਜ ਸਕਦੇ ਹੋ ਰਿਕਾਰਡ ਕਰਕੇ, ਜਾਂ ਫਿਰ ਜੇ ਤੁਸੀਂ ਵੈਸੇ ਹੀ ਕੁਝ ਬੋਲ ਕੇ ਹੀ ਕਹਿਣਾ ਚਾਹੁੰਦੇ ਹੋ ਹਰਮਨ ਰੇਡੀਓ ਨੂੰ, ਤੇ ਉਹ ਵੀ ਤੁਸੀਂ ਰਿਕਾਰਡ ਕਰਕੇ ਸਾਨੂੰ ਭੇਜੋ, ਬਹੁਤ ਵਧੀਆ ਲੱਗੇਗਾ, ਤੇ ਉਹਨਾਂ ਨੂੰ ਅਸੀਂ ਹਰਮਨ ਰੇਡੀਓ ਦੇ ਵਿੱਚ ਚਲਾਉਂਦੇ ਰਿਹਾ ਕਰਾਂਗੇ ਫਿਰ।
ਹਾਂਜੀ ਜਰੂਰ ਕੋਸ਼ਿਸ਼ ਕਰਾਂਗੇ ਜੀ ਲਿਖਣ ਦੀ।
ਬਹੁਤ ਬਹੁਤ ਸ਼ੁਕਰੀਆ ਜੀ, ਤੋ ਅੱਜ ਹੁਣ ਕੰਮਾਂ ਕਾਰਾਂ ਤੇ ਚਲੋ, ਤੁਸੀਂ ਨਾਲ ਨਾਲ ਕੰਮ ਕਰੋ ਤੇ ਨਾਲ ਨਾਲ ਫਿਰ ਮੈਂ ਬਾਤਾਂ ਸੁਣਾਉਣੀ ਆ ਤੁਹਾਨੂੰ।
ਹਾਂਜੀ ਠੀਕ ਹੈ,
ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਮਨਜੀਤ ਸਿੱਧੂ ਹੁਣਾਂ ਨੇ ਵਲਗੂਰਗੇ ਤੋਂ ਸਾਂਝ ਬਣਾਈ ਸਾਡੇ ਨਾਲ, ਬਹੁਤ ਵਧੀਆ ਲੱਗਾ ਜੀ, ਤੇ ਇਹਨਾਂ ਨੇ ਨਾਲ ਦੀ ਨਾਲ ਇੱਕ ਕਹਾਣੀ ਵੀ ਮੈਨੂੰ ਯਾਦ ਕਰਵਾ ਦਿੱਤੀ, ਉਹ ਕਹਾਣੀ ਵੀ ਬੜੀ ਦਿਲ ਦੇ ਕਰੀਬ ਹੈ ਮੇਰੀ, ਔਰ ਤੁਹਾਡੇ ਬਹੁਤਿਆਂ ਦੇ ਵਿੱਚੋਂ ਕਹਾਣੀ ਸੁਣੀ ਵੀ ਹੋਣੀ ਹੈ ਤੁਸੀਂ, ਤੇ ਹੋਰ ਕਹਾਣੀ ਜੇ ਕੋਈ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤੇ ਜ਼ਰੂਰ ਸਾਂਝ ਬਣਾਓ ਜੀ। ਦਲਜੀਤ ਸਿੰਘ ਢਿੱਲੋਂ ਹੁਣਾਂ ਨੇ ਕਿਹਾ ਹੈ ਜੀ, ਬੁਝਾਰਤ ਪਾਈ ਹੈ ਜੀ ਇੱਕ, ਕਹਿੰਦੇ ਦੋ ਜਣੇ ਇੱਕ ਆਦਮੀ ਅਤੇ ਇੱਕ ਔਰਤ ਊਠ ਤੇ ਸਫ਼ਰ ਕਰ ਰਹੇ ਸਨ। ਰਸਤੇ ਵਿੱਚ ਔਰਤ ਦੀ ਇੱਕ ਸਹੇਲੀ ਪੁੱਛਦੀ ਹੈ, ਬੋਤੇ ਤੇ ਚੜ੍ਹੇਂਦੀ ਏ ਕਹਿੰਦਾ ਕੀ ਲਗਿੰਦਾ ਹੈ, ਊਠ ਤੇ ਚੜ੍ਹੀ ਔਰਤ ਜਵਾਬ ਦਿੰਦੀ ਹੈ, ਇਹਦਾ ਤਾਂ ਮੈਂ ਨਾਂ ਨੀ ਲੈਣਾ, ਲੋਕੀ ਕਹਿੰਦੇ ਮੀਆਂ, ਇਹਦੀ ਸੱਸ ਤੇ ਮੇਰੀ ਸੱਸ ਲੱਗਣ ਮਾਵਾਂ ਧੀਆਂ। ਬਿਲਕੁਲ ਜੀ, ਬੜੀ ਪਿਆਰੀ ਜਿਹੀ ਇਹ ਬੁਝਾਰਤ ਹੈ, ਤੇ ਇਹਦਾ ਆਂਸਰ ਵੀ ਇਹਨਾਂ ਨੇ ਦੱਸ ਦਿੱਤਾ ਹੈ, ਮੈਨੂੰ ਵੈਸੇ ਚਲੋ ਪਤਾ ਸੀਗਾ, ਪਰ ਫੇਰ ਵੀ ਬਹੁਤ ਵਧੀਆ ਕੀਤਾ ਤੁਸੀਂ ਇਹ ਆਂਸਰ ਜਿਹੜਾ ਨਾਲ ਲਿਖ ਦਿੱਤਾ ਹੈ। ਸੋ ਜੇ ਤੁਹਾਡੇ ਵਿੱਚੋਂ ਕਿਸੇ ਨੂੰ ਇਹਦਾ ਆਂਸਰ ਪਤਾ ਤਾਂ ਤੁਸੀਂ ਮੈਨੂੰ ਜਲਦੀ ਤੋਂ ਜਲਦੀ ਦੱਸੋ, ਇੱਕ ਵਾਰੀ ਮੈਂ ਫੇਰ ਬੁਝਾਰਤ ਪਾ ਦਿੰਨੀ ਆ। ਦੋ ਜਣੇ ਇੱਕ ਆਦਮੀ ਤੇ ਔਰਤ ਊਠ ਤੇ ਸਫ਼ਰ ਕਰ ਰਹੇ ਸਨ। ਰਸਤੇ ਦੇ ਵਿੱਚ ਇੱਕ ਔਰਤ ਜਿਹੜੀ ਹੁੰਦੀ ਹੈ, ਔਰਤ ਦੀ ਸਹੇਲੀ ਉਹਨੂੰ ਪੁੱਛਦੀ ਹੈ, ਕਹਿੰਦੀ ਬੋਤੇ ਤੇ ਚੜ੍ਹੇਂਦੀ ਏ ਹਕੇਂਦਾ ਕੀ ਲਗੇਂਦਾ ਹੈ, ਊਠ ਤੇ ਚੜ੍ਹੀ ਔਰਤ ਜਵਾਬ ਦਿੰਦੀ ਹੈ, ਇਹਦਾ ਤਾਂ ਮੈਂ ਨਾਂ ਨੀ ਲੈਣਾ, ਤੇ ਲੋਕੀ ਕਹਿੰਦੇ ਮੀਆਂ, ਇਹਦੀ ਸੱਸ ਤੇ ਮੇਰੀ ਸੱਸ ਲੱਗਣ ਮਾਵਾਂ ਧੀਆਂ। ਹੁਣ ਤੁਸੀਂ ਇਹ ਦੱਸਣਾ ਹੈ ਭਈ ਉਹ ਦੋਨਾਂ ਦਾ ਰਿਸ਼ਤਾ ਕੀ ਆ ਆਪਸ ਵਿੱਚ, ਹੈਨਾ। ਸੋ ਚਲੋ ਜੀ ਜਲਦੀ ਤੋਂ ਜਲਦੀ ਦੱਸੋ, ਦੇਖੀਏ ਹੁਣ ਕੌਣ ਫਸਟ ਆਉਂਦਾ ਹੈ। ਤੇ ਜਗਤਾਰ ਗਿੱਲ ਭਾਜੀ ਨੇ ਵੀ ਇੱਕ ਮੈਸੇਜ ਭੇਜਿਆ ਜੀ ਮੈਨੂੰ, ਤੇ ਲਿਖਿਆ ਹੋਇਆ ਕਿ ਸਤਿ ਸ੍ਰੀ ਅਕਾਲ ਸੁੱਖ ਕੁੜੀਏ, ਅੱਜ ਕੱਲ ਵਿਆਹਾਂ ਦਾ ਮੌਸਮ ਚੱਲ ਰਿਹਾ ਹੈ, ਵਿਆਹਾਂ ਵਿੱਚ ਕਈ ਕਿਸਮ ਦੇ ਬੰਦੇ ਮਿਲਦੇ ਨੇ, ਗੱਲ ਸ਼ੁਰੂ ਕਰਨਗੇ, ਸਤਿ ਸ੍ਰੀ ਅਕਾਲ, ਹੋਰ ਕੀ ਹਾਲ ਆ, ਤੁਸੀਂ ਕਿੱਧਰ ਦੀ ਆਏ ਸੀ, ਅਸੀਂ ਇੱਧਰ ਦੀ, ਤੇ ਤੁਸੀਂ, ਅਸੀਂ ਉੱਧਰ ਦੀ, ਉੱਥੋਂ ਤੁਸੀਂ ਇੱਧਰ ਦੀ ਹੋ ਜਾਂਦੇ, ਦੂਜਾ ਕਹੋ ਨਹੀਂ ਇੱਧਰ ਦੀ ਠੀਕ ਆ, ਉੱਧਰ ਦੀ ਤਾਂ ਅਸੀਂ ਪਹਿਲਾਂ ਵੀ ਆਏ ਸੀ, ਇੰਨੇ ਨੂੰ ਤੀਜਾ ਆ ਜਾਊ, ਤੁਸੀਂ ਕਿੱਧਰ ਦੀ ਆਏ ਸੀ, ਅਸੀਂ ਤਾਂ ਇੱਧਰ ਦੀ, ਕਹਿੰਦੇ ਤੇ ਅਸੀਂ ਤਾਂ ਉੱਧਰ ਦੀ ਆਏ ਆ, ਫੇਰ ਤਾਂ ਤੁਸੀਂ ਸਾਡੇ ਮਗਰੇ ਮਗਰੀ ਹੋ ਗਏ, ਅੱਧਾ ਕੁ ਘੰਟਾ ਲਾ ਕੇ ਫੇਰ ਪਕੌੜਿਆਂ ਕੰਨੀ ਹੋ ਕੇ ਗਰਦ ਠਾ ਦਿੰਦੇ ਆ, ਫੇਰ ਟੇਬਲਾਂ ਦੁਆਲੇ ਕੁਰਸੀਆਂ ਤੇ ਜੱਚ ਜਾਂਦੇ ਨੇ, ਤੇ ਪੈਗ ਚੱਲ ਪੈਂਦਾ, ਤੇ ਕਹਿੰਦੇ ਬਹੁਤ ਗੱਲ ਛੇੜਦੇ ਆ ਰਾਜਨੀਤੀ ਦੀ। ਬਿਲਕੁਲ ਸਹੀ ਗੱਲ ਆ, ਪੈਗ ਲਾ ਕੇ ਤਾਂ ਰਾਜਨੀਤੀ ਬਹੁਤ ਯਾਦ ਆਉਂਦੀ ਹੁੰਦੀ ਹੈ ਨਾ ਬੰਦਿਆਂ ਨੂੰ। ਇੱਕ ਆਖੂ ਭਈ ਕੈਪਟਨ ਤੇ ਬਾਦਲ ਰਲੇ ਹੋਏ ਨੇ, ਦੂਜਾ ਕਹੂ ਹਾਂ ਹਾਂ ਇਹਨਾਂ ਦਾ ਮਕਸਦ ਹੀ ਸੀ ਤੀਜੀ ਪਾਰਟੀ ਨੂੰ ਹਰਾਉਣਾ, ਬਸ ਇੰਨੀ ਕੁ ਗੱਲ ਨਾਲ ਜਿਹੜਾ ਝਾੜੂ ਪਾਰਟੀ ਨੂੰ ਵੋਟ ਪਾਈ ਵਾਲਾ ਹੁੰਦਾ ਉਹ ਪੂਰੇ ਜੋਸ਼ ਚ ਆ ਜਾਂਦਾ, ਤੇ ਕਹਿੰਦਾ ਬਾਈ ਮਸ਼ੀਨਾਂ ਚ ਖਰਾਬੀ ਸੀ, ਦੋ ਕੁ ਘੰਟੇ ਪੂਰੀ ਖੈਬਾਬਾਜੀ ਕਰਨ ਤੇ ਬੱਠਲ ਦਾਰੂ ਦਾ ਪੀ ਕੇ ਫੇਰ ਸ਼ਗਰ ਪਾਉਣ ਨੂੰ ਰੇਲ ਗੱਡੀ ਜਿੰਨੀ ਲੰਬੀ ਲਾਈਨ ਬਣਾ ਲੈਂਦੇ ਨੇ। ਨਵੀਂ ਮੰਡੀਰ ਆਰਕੈਸਟਰਾ ਵਾਲਿਆਂ ਨਾਲ ਸੈਲਫੀਆਂ ਲਾਈ ਜਾਂਦੀ ਸੀ, ਜਨਾਨੀਆਂ ਇੱਕ ਦੂਜੇ ਦੇ ਸੂਟਾਂ ਦੀ ਕਢਾਈ ਦੇਖੀ ਜਾਂਦੀਆਂ, ਕੈਮਰੇ ਵਾਲੇ ਪੋਜ ਬਣਾਈ ਜਾਂਦੇ ਨੇ, ਅੱਧੇ ਕੁ ਮੁਰਗੀਆਂ ਦੀਆਂ ਲੱਤਾਂ ਖਾਈ ਜਾਂਦੇ ਨੇ, ਫਿਰ ਰੋਟੀ ਵਾਲੀ ਤਹਿ ਲਾ ਦਿੰਦੇ ਆ, ਮਗਰ ਹੀ ਆਈਸਕ੍ਰੀਮ ਖੀਰ ਤੇ ਖਾ ਕੇ ਪੀ ਕੇ ਰੱਜ ਪੁੱਜ ਕੇ ਮੁੜਦੇ ਹੋਏ ਆਖਣਗੇ, ਆਹ ਤਾਂ ਐਵੇਂ ਖਰਚੇ ਵਧਾ ਲਏ ਲੋਕਾਂ ਨੇ ਅੱਜ ਕੱਲ, ਪਹਿਲਾਂ ਕੰਮ ਲੋਟ ਸੀ। ਇਸ ਸਾਰੇ ਵਰਤਾਰੇ ਵਾਲੇ ਕਹਿੰਦੇ ਤੁਹਾਡਾ ਕੀ ਕਹਿਣਾ, ਬਹੁਤ ਵਧੀਆ ਭਾਜੀ ਮਜ਼ਾ ਆ ਗਿਆ। ਔਰ ਜਿਹੜੀਆਂ ਤੁਸੀਂ ਅੱਜ ਥੋੜੀਆਂ ਜਿਹੀਆਂ ਲਾਈਨਾਂ ਦੇ ਵਿੱਚ ਵਿਆਹ ਵਾਲਾ ਸੀਨ ਦੱਸਿਆ ਨਾ, ਮੇਰੇ ਤੱਕ ਅੱਗੇ ਉਹ ਸੀਨ ਆ ਜਾਂਦੇ ਹੁੰਦੇ ਆ ਵੀ ਹਾਂ ਬਿਲਕੁਲ ਸਹੀ ਗੱਲ ਆ, ਅੱਜ ਕੱਲ ਹੁੰਦਾ ਇਹ ਹੀ ਆ। ਔਰ ਬਾਅਦ ਵਿੱਚ ਸਾਰੇ ਭੰਡਣਗੇ ਵੀ ਦੱਸ ਐਵੀਂ ਇੰਨਾ ਪੈਸਾ ਲਾਤਾ ਫਲਾਨੇ ਬੰਦੇ ਨੇ, ਹਨਾ ਇਹਦੀ ਕੋਈ ਲੋੜ ਸੀ, ਇਹਦੀ ਤਾਂ ਕੋਈ ਲੋੜ ਹੀ ਨਹੀਂ ਸੀ। ਸੋ ਉਹੀ ਗੱਲ ਕਿ ਜਿੰਨੀ ਸਾਦਗੀ ਜ਼ਿੰਦਗੀ ਦੇ ਵਿੱਚ ਰੱਖੀਏ, ਗੱਲ ਤਾਂ ਉਹ ਆ ਕਿ ਉਹੀ ਓਨਾ ਵਧੀਆ ਹੁੰਦਾ। ਤੁਸੀਂ ਕਿਸੇ ਦੀ ਜਿੰਨੀ ਮਰਜ਼ੀ ਖਾਤਰਦਾਰੀ ਕਰ ਲਓ, ਆਪਣੇ ਚਾਦਰ ਤੇ ਹੀ ਪੈਰ ਰੱਖਣੇ ਚਾਹੀਦੇ ਆ, ਪੈਰ ਚਾਦਰ ਤੋਂ ਬਾਹਰ ਹੋ ਗਏ ਤੇ ਬਸ ਫਿਰ ਜਨਾਜ਼ਾ ਤੁਹਾਡਾ ਹੀ ਨਿਕਲਣਾ ਜੀ, ਲੋਕਾਂ ਦਾ ਕੁਛ ਨਹੀਂ ਜਾਣਾ। ਔਰ ਬਿਲਕੁਲ ਸਹੀ ਕਿਹਾ, ਅੱਗੇ ਜਦੋਂ ਮੈਂ ਨੀ ਕਹਿੰਦੀ ਕਿ ਇਹ ਵਿਹਲੀਆਂ ਗੱਲਾਂ ਵੀ ਜ਼ਿੰਦਗੀ ਚ ਜ਼ਰੂਰੀ ਆ, ਹਨਾ ਵੀ ਤੁਸੀਂ ਇੱਧਰ ਦੀ ਆਏ ਉੱਧਰ ਦੀ ਆਏ ਇਹਨੂੰ ਅਸੀਂ ਵਿਹਲੀਆਂ ਗੱਲਾਂ ਕਹਿ ਸਕਦੇ ਹਾਂ। ਸੋ ਕਈਆਂ ਦੇ ਕੋਲ ਗੱਲ ਕਰਨ ਨੂੰ ਹੋਰ ਕੁਛ ਗੱਲ ਹੀ ਨਹੀਂ ਹੁੰਦੀ, ਉਹ ਰਸਤਿਆਂ ਬਾਰੇ ਪੁੱਛੀ ਜਾਣਗੇ ਪਏ, ਹਨਾ ਇਧਰੋਂ ਆਏ ਸੀ ਇਧਰੋਂ ਆਏ ਸੀ ਉਧਰੋਂ ਆਏ ਸੀ। ਅੱਛਾ ਇੱਕ ਤੁਸੀਂ ਫੋਨ ਵੀ ਲਾ ਲਓ ਨਾ ਕਿਤੇ, ਤੇ ਕਈ ਵਾਰ ਤਾਂ ਹੁੰਦਾ ਵੀ ਗੱਲਾਂ ਚੋਂ ਗੱਲਾਂ ਆਈ ਜਾਂਦੀਆਂ, ਤੇ ਕਈ ਵਾਰੀ ਫਿਰ ਗੱਲ ਨਹੀਂ ਆਊਗੀ, ਫਿਰ ਕਹਿਣਗੇ ਹੋਰ ਫਿਰ ਮੌਸਮ ਦਾ ਕੀ ਹਾਲ ਹੈ, ਇਹੋ ਜਿਹੀਆਂ ਗੱਲਾਂ ਜਿਹੜੀਆਂ। ਪਰ ਇਹ ਮੈਨੂੰ ਲੱਗਦਾ ਹੁੰਦਾ ਕਿ ਗੱਲ ਨੂੰ ਵਧਾਉਣ ਦਾ ਇੱਕ ਜ਼ਰੀਆ ਹੁੰਦਾ ਹੈ ਵੀ ਇਸ ਤੋਂ ਗੱਲ ਸ਼ੁਰੂ ਕਰੋ, ਜਾਂ ਤੁਸੀਂ ਕਿਸੇ ਓਪਰੇ ਬੰਦੇ ਨਾਲ ਬੈਠੇ ਹੋ ਤੇ ਫਿਰ ਵੀ ਜਿਹੜੀਆਂ ਗੱਲਾਂ ਇਹੋ ਜਿਹੀਆਂ ਹੋ ਜਾਂਦੀਆਂ। ਪਰ ਉਸ ਤੋਂ ਬਾਅਦ ਜਿਹੜਾ ਤੁਸੀਂ ਇਹ ਗੱਲ ਕਹੀ ਹੈ ਕਿ ਜੋ ਵਿਆਹ ਦੇ ਸਾਡੇ ਰੀਤੀ ਰਿਵਾਜ ਜਿਹੜੇ ਆ ਉਹ ਬਿਲਕੁਲ ਖਤਮ ਹੁੰਦੇ ਜਾ ਰਹੇ ਆ, ਤੇ ਉਹਦੀ ਜਗ੍ਹਾ ਤੇ ਜਿਹੜਾ ਇੱਕ ਹੋਰ ਹੀ ਨਵਾਂ ਜਿਹਾ ਉਹ ਇੱਕ ਪ੍ਰਚਲਨ ਜਿਹੜਾ ਆ ਉਹ ਫੈਸ਼ਨ ਜਿਹੜਾ ਚੱਲ ਪਿਆ ਆ, ਔਰ ਬਿਲਕੁਲ ਉਹੀ ਖਾਣ ਪੀਣ ਦਾ ਤੇ ਕੱਪੜੇ ਦੇਖਣ ਦਿਖਾਉਣ ਦਾ, ਉਸ ਤੋਂ ਬਾਅਦ ਉਹ ਆਰਕੈਸਟਰਾ ਲੱਗੇ ਹੋਏ ਆ ਉਹਨਾਂ ਦੇ ਪਿੱਛੇ ਹੋਣ ਦਾ, ਔਰ ਇਹ ਸਾਰਾ ਕੁਝ ਬਿਲਕੁਲ ਜੀ ਇਹਨੇ ਜਿੰਨੀ ਸਾਡੇ ਵਿਰਸੇ ਨੂੰ ਜਾਂ ਕਹਿ ਲਓ ਸਾਡੇ ਆਪਣੇ ਪੰਜਾਬੀ ਸੱਭਿਆਚਾਰ ਨੂੰ ਢਾਹ ਲਾਈ ਹੈ, ਮੈਨੂੰ ਲੱਗਦਾ ਇਸ ਤੋਂ ਜ਼ਿਆਦਾ ਕਿਸੇ ਨੇ ਨਹੀਂ ਲਾਈ ਹੋਣੀ। ਸੋ ਗੱਲ ਉਹੀ ਆ ਜਾਂਦੀ ਹੈ ਜੀ ਕਿ ਬੈਠ ਕੇ ਵਿਚਾਰਾਂ ਕਰਨ ਨਾਲ ਨਹੀਂ ਹੋਣਾ, ਅੱਗੇ ਆ ਕੇ ਸਾਨੂੰ ਇੱਕ ਰੋਲ ਮਾਡਲ ਬਣਨਾ ਪੈਣਾ ਹੈ, ਬਾਕੀਆਂ ਨੂੰ ਦਿਖਾਉਣਾ ਪੈਣਾ ਹੈ ਕਿ ਹਾਂ ਅਸੀਂ ਕਿਵੇਂ ਆਪਣੀ ਜ਼ਿੰਦਗੀ ਜੀਨੇ ਆ। ਜੇ ਅਸੀਂ ਸਾਰੇ ਆਪਣੇ ਆਪਣੇ ਪਰਿਵਾਰ ਦੇ ਵਿੱਚ ਹੀ ਠੀਕ ਹੋ ਜਾਈਏ ਤੇ ਇਹ ਸਮਾਜ ਜਿਹੜਾ ਆ ਇਹਦਾ ਇਹ ਆਪਣੇ ਆਪ ਹੀ ਜਿਹੜਾ ਬਦਲ ਜਾਣਾ। ਸੋ ਜਿਵੇਂ ਮੈਂ ਵੀ ਦੱਸਿਆ ਕਿ ਪਿਛਲੇ ਸਾਲ ਮੈਂ ਵੀ ਗਈ ਸੀ ਇੰਡੀਆ ਦੀ ਤੇ ਉੱਥੇ ਮੈਰਿਜ ਅਟੈਂਡ ਕਰਨ ਦਾ ਮੌਕਾ ਮਿਲਿਆ, ਔਰ ਹੈਰਾਨ ਸੀ ਮੈਂ ਵੀ ਇੰਨਾ ਫਰਕ ਆ ਗਿਆ ਪੰਜਾਬ ਦੇ ਵਿੱਚ ਵੀ ਅਸੀਂ ਕੋਈ ਪੁਰਾਣੀ ਸਦੀ ਦੀ ਗੱਲ ਨਹੀਂ ਕਰ ਰਹੇ ਹਾਂ, ਐਵੇਂ ਇੰਨੇ ਬੁੱਢੇ ਨਹੀਂ ਹੋਏ ਵੀ ਅਸੀਂ ਬਹੁਤ ਪਹਿਲਾਂ ਦੇ ਵੇਲੇ ਦੇਖੇ ਆ, ਅੱਜ ਤੋਂ 25-30 ਸਾਲ ਪਹਿਲਾਂ ਦੀਆਂ ਗੱਲਾਂ ਆ, ਇੰਨਾ ਕੁਛ ਸਾਦਾ ਹੁੰਦਾ ਸੀਗਾ। ਇੱਕ ਮੈਨੂੰ ਯਾਦ ਹੈ ਵੀ ਉਹ ਠੂਠੀ ਦੇ ਵਿੱਚ 11 ਰੁਪਏ ਰੱਖ ਕੇ ਜਾਂ 5 ਰੁਪਏ ਰੱਖ ਕੇ ਸ਼ਗਨ ਦੇ ਆਉਂਦੇ ਹੁੰਦੇ ਸੀ ਤੇ ਉਹ ਵੀ ਖਿੜੇ ਮੱਥੇ ਕੋਈ ਲੈਂਦਾ ਹੁੰਦਾ ਸੀਗਾ। ਔਰ ਜਦੋਂ ਇਹ ਵਿਆਹ ਸ਼ਾਦੀਆਂ ਚੱਲਦੇ ਹੁੰਦੇ ਸੀਗੇ ਤੇ ਇੱਕ ਮਾਹੌਲ ਹੀ ਅਲੱਗ ਹੁੰਦਾ ਸੀਗਾ, 2-2 ਹਫ਼ਤੇ 3-3 ਹਫ਼ਤੇ, ਜਾਂ ਸਾਡੇ ਪੇਰੈਂਟਸ ਤਾਂ ਦੱਸਦੇ ਆ ਵੀ ਮਹੀਨਾ ਮਹੀਨਾ ਵਿਆਹ ਜਿਹੜੇ ਚੱਲਦੇ ਹੁੰਦੇ ਸੀ, ਬਰਾਤਾਂ ਆ ਕੇ ਕਈ ਦਿਨ ਰੁਕਦੀਆਂ ਹੁੰਦੀਆਂ ਸੀ। ਖੈਰ ਉਹ ਵਿਆਹ ਤੇ ਨਹੀਂ ਦੇਖੇ, ਪਰ ਉਹ ਵਿਆਹ ਜ਼ਰੂਰ ਦੇਖਿਆ ਜਿਹੜੇ ਬੜੀ ਸਾਦਗੀ ਦੇ ਨਾਲ ਕੀਤੇ ਜਾਂਦੇ ਹੁੰਦੇ ਸੀ, ਜਿੱਥੇ ਬੈਠ ਕੇ ਸੂਟਾਂ ਤੇ ਚੁੰਨੀਆਂ ਨੂੰ ਗੋਟੇ ਲਾਈ ਜਾਂਦੇ ਸੀਗੇ, ਹੱਥੀਂ ਕਲੀਰੇ ਬਣਾਏ ਜਾਂਦੇ ਹੁੰਦੇ ਸੀਗੇ, ਔਰ ਘਰ ਦੀਆਂ ਗੁਆਂਢਣਾਂ ਨੇ ਆ ਜਾਣਾ ਤੇ ਫਿਰ ਕਿਸੇ ਨੇ ਆਟਾ ਛਾਨਣਾ, ਕਿਸੇ ਨੇ ਦਾਲਾਂ ਚੁਗਣੀਆਂ, ਉਹ ਕੰਮ ਜਿਹੜੇ ਇੱਕ ਦੂਜੇ ਦੇ ਨਾਲ ਜਿਹੜੇ ਭਾਈਵਾਲ ਬਣਦੇ ਹੁੰਦੇ ਸੀ, ਔਰ ਨਾਲ ਨਾਲ ਉਹ ਜਿਹੜੇ ਗੀਤ ਗਾਣੇ ਗਾਉਂਦੀਆਂ ਹੁੰਦੀਆਂ ਸੀ, ਇੱਕ ਦੂਜੇ ਨੂੰ ਮਸ਼ਕਰੀਆਂ ਕਰਦੀਆਂ ਹੁੰਦੀਆਂ ਸੀ। ਔਰ ਵਿਆਹਾਂ ਦੇ ਵਿੱਚ ਵੀ ਏਦਾਂ ਹੀ ਹੁੰਦਾ ਸੀਗਾ ਜੀ, ਕਦੀ ਨਾਨਕਾ ਮੇਲ ਆ ਜਾਣਾ ਤੇ ਉਹਨਾਂ ਦੇ ਗੀਤ ਹੋਣੇ, ਫਿਰ ਕਦੀ ਵਟਣੇ ਦੇ ਵੱਖਰੇ ਗੀਤ ਹੁੰਦੇ ਸੀਗੇ, ਖਾਰੇ ਚੜ੍ਹਨਾ ਤੇ ਉਹਦੇ ਵੱਖਰੇ ਗੀਤ ਹੁੰਦੇ ਸੀ, ਬਰਾਤ ਢੁੱਕਦੀ ਹੁੰਦੀ ਸੀਗੀ ਤੇ ਉਹਨਾਂ ਨੂੰ ਵੱਖਰੀਆਂ ਨਿਹੋਰਾਂ ਮਾਰੀਆਂ ਜਾਂਦੀਆਂ ਸੀ ਗੀਤਾਂ ਨਾਲ। ਔਰ ਇਹ ਉਦੋਂ ਇਹ ਗੱਲ ਨਹੀਂ ਸੀ ਕਿ ਉਦੋਂ ਇੰਜੋਏ ਘੱਟ ਕਰਦੇ ਸੀ, ਉਦੋਂ ਵੀ ਬਹੁਤ ਇੰਜੋਏ ਕਰਦੇ ਹੁੰਦੇ ਸੀਗੇ, ਪਰ ਉਦੋਂ ਇੱਕ ਦਿਲ ਦਾ ਸਕੂਨ ਹੁੰਦਾ ਸੀਗਾ। ਪਰ ਹੁਣ ਤੇ ਮੈਨੂੰ ਲੱਗਦਾ ਕਿ ਸਿਰਫ ਪੈਸਾ ਹੀ ਉਡਾਇਆ ਜਾਂਦਾ ਹੈ ਜੀ, ਔਰ ਪੈਸਾ ਉਡਾਉਣ ਤੋਂ ਹੀ ਉਹਨਾਂ ਨੇ ਆਪਣਾ ਸਟੇਟਸ ਬਣਾਇਆ ਹੋਇਆ ਹੈ, ਆਪਣੇ ਆਪ ਨੂੰ ਇੱਕ ਦਿਖਾਉਣ ਦਾ ਤਰੀਕਾ ਬਣ ਜਾਂਦਾ। ਸੋ ਗੱਲ ਇਹ ਹੀ ਹੈ ਜੀ ਕਿ ਸਾਨੂੰ ਸਾਰਿਆਂ ਨੂੰ ਆਪਣੇ ਆਪ ਅੰਦਰ ਜਿਹੜਾ ਧਿਆਨ ਮਾਰਨਾ ਪੈਣਾ, ਆਪਣੇ ਪਰਿਵਾਰ ਤੋਂ ਸ਼ੁਰੂ ਕਰਾਂਗੇ ਤੇ ਸਮਾਜ ਨੇ ਫੇਰ ਹੀ ਬਦਲਣਾ। ਕੋਸ਼ਿਸ਼ ਕਰੀਏ ਕਿ ਅਸੀਂ ਇਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵੀ ਜ਼ਰੂਰ ਉਤਾਰੀਏ। ਔਰ ਬਹੁਤ ਵਧੀਆ ਵਿਚਾਰ ਜਗਤਾਰ ਭਾਜੀ ਤੁਹਾਡੇ, ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਤੁਸੀਂ ਇਹ ਬਿਆਨ ਕੀਤਾ। ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਜ਼ਰੂਰੀ ਆ ਸਮਾਜ ਦੇ ਅੱਗੇ ਰੱਖਣੀਆਂ ਵੀ ਚਾਹੀਦੀਆਂ ਆ, ਤਾਂ ਕਿ ਇੱਕ ਹਲੂਣਾ ਹੁੰਦੀਆਂ ਇਹੋ ਜਿਹੀਆਂ ਗੱਲਾਂ ਬਾਕੀ ਸਮਾਜ ਦੇ ਲਈ ਵੀ, ਬਾਕੀ ਲੋਕਾਂ ਦੇ ਲਈ ਵੀ, ਕਿ ਅਸੀਂ ਕਿਸ ਰਾਹ ਪਏ ਹੋਏ ਹਾਂ। ਔਰ ਬਾਕੀ ਬੜਾ ਵਧੀਆ ਲੱਗਦਾ ਜੀ ਸਾਰਿਆਂ ਦੇ ਕੰਸਰਨ, ਜਿਸ ਤਰ੍ਹਾਂ ਜਗਤਾਰ ਭਾਜੀ ਦਾ ਇਸ ਚੀਜ਼ ਨਾਲ ਕੰਸਰਨ, ਜਾਂ ਨਰਿੰਦਰ ਰਾਠੌਰ ਹੁਣੀ, ਸੰਦੀਪ ਰਾਏ ਹੁਣੀ ਜੁੜੇ, ਉਹਨਾਂ ਨੇ ਆਪਣੇ ਕੰਸਰਨ ਦੱਸੇ ਬੱਚਿਆਂ ਦੇ ਲਈ, ਹਨਾ, ਉਹਨਾਂ ਦਾ ਬਚਪਨ ਕਿਸ ਤਰ੍ਹਾਂ ਸਵਾਰਨਾ। ਸੋ ਇਹ ਹੀ ਇੱਕ ਮੈਨੂੰ ਲੱਗਦਾ ਹੁੰਦਾ ਕਿ ਵਧੀਆ ਲੱਗਦਾ ਜੀ, ਜਿੱਦਾਂ ਅਸੀਂ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਇੱਕ ਦੂਜੇ ਨੂੰ ਨੀ ਦੱਸਦੇ ਹੁੰਦੇ ਵੀ ਏਦਾਂ ਕਰ ਲਓ ਏਦਾਂ ਕਰ ਲਓ। ਸੋ ਹਰਮਨ ਰੇਡੀਓ ਵੀ ਇੱਕ ਮੈਨੂੰ ਪਰਿਵਾਰ ਹੀ ਹੈ ਜੀ, ਇਹਦੇ ਵਿੱਚ ਅਸੀਂ ਬੈਠ ਕੇ ਆਪਣੇ ਜਜ਼ਬਾਤ ਸਾਂਝੇ ਕਰਦੇ ਹਾਂ ਤੇ ਆਉਣ ਵਾਲੀਆਂ ਜਿਹੜੀਆਂ ਫਿਕਰਾਂ ਹੁੰਦੀਆਂ ਜੋ ਸਾਨੂੰ ਦਿਸਦੀਆਂ ਹੁੰਦੀਆਂ ਉਹਨਾਂ ਦੇ ਉੱਤੇ ਵੀ ਵਿਚਾਰ ਚਰਚਾ ਕਰਦੇ ਰਹੀਦਾ। ਸੋ ਬਹੁਤ ਬਹੁਤ ਸ਼ੁਕਰੀਆ ਜਗਤਾਰ ਭਾਜੀ ਇਸ ਪਿਆਰੇ ਜਿਹੇ ਮੈਸੇਜ ਦੇ ਲਈ, ਔਰ ਜ਼ਰੂਰੀ ਇਸ ਮੈਸੇਜ ਨੇ ਮੈਨੂੰ ਲੱਗਦਾ ਹੈ ਜੇ ਕਈਆਂ ਦੇ ਦਿਲਾਂ ਨੂੰ ਹਲੂਣਿਆ ਹੋਣਾ ਹੈ ਔਰ ਸੋਚਿਆ ਹੋਣਾ ਹੈ ਕਿ ਕਿਹੜਾ ਰਸਤਾ ਇਖਤਿਆਰ ਕਰਨਾ ਚਾਹੀਦਾ, ਉਹ ਮੈਂ ਸਾਰਿਆਂ ਦੇ ਹੱਥ ਹੈ। ਸੋ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਹੀ ਜਸਵਿੰਦਰ ਸਿੰਘ, ਵਰਿੰਦਰ ਚੀਮਾ, ਤਿੰਦਰਪਾਲ ਕੌਰ ਤੇ ਲਓ ਜੀ ਧਨੀ ਸਾਹਿਬ ਹੁਣੀ ਵੀ ਆ ਗਏ ਨੇ। ਸਾਰਿਆਂ ਦੇ ਮੈਸੇਜ ਮੈਂ ਲੈਣੀ ਆ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਜੀ ਇੱਕ ਗੀਤ, ਤੇ ਮੈਨੂੰ ਲੱਗਦਾ ਇੱਕ ਬ੍ਰੇਕ ਦਾ ਟਾਈਮ ਵੀ ਹੋ ਗਿਆ ਹੈ, ਤੇ ਇਸ ਬ੍ਰੇਕ ਤੋਂ ਬਾਅਦ ਮੈਂ ਹਾਜ਼ਰ ਹੁੰਦੀ ਹਾਂ ਜੀ। ਲਓ ਜੀ ਹਾਜ਼ਰ ਨਾ ਗੀਤ ਤੋਂ ਬਾਅਦ ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾ ਹਰਮਨ ਰੇਡੀਓ ਨਾਲ ਸਾਂਝ ਪਾਈ ਬੈਠੇ ਹੋ ਜੀ ਤੁਸੀਂ ਸਾਰੇ। ਟਾਈਮ ਇਸ ਵੇਲੇ ਹੋ ਗਿਆ ਜੀ 8:46 ਐਡੀ ਲੇਟ ਦੇ ਸਮੇਂ ਦੇ ਅਨੁਸਾਰ। ਹੋਰ ਜਿਹੜੀ ਸਵੇਰ ਦੀ ਚਹਿਲ ਪਹਿਲ ਵੱਧ ਗਈ ਹੋਣੀ ਹੈ, ਤੁਹਾਡੀ ਮਸਰੂਫੀਅਤ ਵੀ ਸਾਰਿਆਂ ਦੀ ਸਵੇਰ ਜਿਵੇਂ ਜਿਵੇਂ ਚੜੀ ਜਾਂਦੀ ਹੈ ਉਸੇ ਤਰ੍ਹਾਂ ਤੁਹਾਡੀ ਜਿਹੜੀ ਮਸਰੂਫੀਅਤ ਹੈ ਕੰਮਾਂ ਕਾਰਾਂ ਵਿੱਚ ਉਹ ਵੀ ਵਧੀ ਜਾਂਦੀ ਹੋਣੀ ਹੈ। ਤੇ ਕੋਈ ਗੱਲ ਨੀ ਜੀ, ਕੰਮਾਂ ਕਾਰਾਂ ਦੇ ਵਿੱਚ ਮਸਰੂਫ ਕੋਈ ਗੱਲ ਨੀ, ਪਰ ਨਾਲ ਦੀ ਨਾਲ ਅਸੀਂ ਅੱਜ ਤੁਹਾਨੂੰ ਬਾਤਾਂ ਕਹਾਣੀਆਂ ਜਿਹੜੀਆਂ ਪ੍ਰੋਗਰਾਮ ਦੇ ਵਿੱਚ ਸੁਣਾਉਣੀਆਂ ਹੈ ਤੇ ਤੁਹਾਡਾ ਦਿਲ ਜਿਹੜਾ ਲਾਈ ਰੱਖਣਾ ਹੈ। ਸੋ ਮਜ਼ਾ ਆ ਜਾਂਦਾ ਜੀ ਕੰਮ ਕਰਨ ਦਾ, ਹੈ ਨਾ, ਜਦੋਂ ਕੋਈ ਨਾਲ ਨਾਲ ਤੁਹਾਨੂੰ ਗੱਲਾਂ ਸੁਣਾਈ ਜਾਵੇ ਤੇ ਫੇਰ ਕੰਮ ਦਾ ਤੁਹਾਨੂੰ ਪਤਾ ਹੀ ਨੀ ਲੱਗਦਾ ਕਦੋਂ ਨਿਕਲ ਗਿਆ। ਤੇ ਮੈਨੂੰ ਵੀ ਤੁਹਾਡੇ ਸਾਰਿਆਂ ਦੇ ਨਾਲ ਗੱਲਾਂ ਬਾਤਾਂ ਮਾਰਦੀ ਨੂੰ ਪਤਾ ਹੀ ਨੀ ਲੱਗਦਾ ਹੁੰਦਾ ਟਾਈਮ ਕਦੋਂ ਬੀਤ ਜਾਂਦਾ ਹੈ। ਸੋ ਸਾਡੇ ਨਾਲ ਵਰਿੰਦਰ ਚੀਮਾ ਹੁਣਾਂ ਨੇ ਸਾਂਝ ਪਾਈ ਹੈ ਜੀ, ਤੇ ਜਸਵਿੰਦਰ ਸਿੰਘ ਹੁਣਾਂ ਨੇ ਵੀ ਸਾਨੂੰ ਇੱਕ ਕਟਿੰਗ ਭੇਜੀ ਹੈ ਜੀ। ਇਹਨਾਂ ਨੇ ਮੈਨੂੰ ਜਿੱਤੇ ਲਿਖਿਆ ਹੋਇਆ ਸਾਡਾ ਭਾਰਤ ਮਹਾਨ, ਸਾਡੇ ਭਾਰਤੀ ਮਹਾਨ, ਕਾਫੀ ਵੱਡੀ ਹੈ ਜੀ, ਪਰ ਪੂਰੀ ਤੇ ਨਹੀਂ ਪੜ੍ਹ ਸਕਦੀ, ਪਰ ਚਲੋ ਥੋੜਾ ਜਿਹਾ ਮੈਂ ਤੁਹਾਨੂੰ ਇਹਦਾ ਪੜ੍ਹ ਕੇ ਸੁਣਾਉਂਦੀ ਹਾਂ ਕਿ ਕਿਸ ਤੇ ਕਿਸ ਲਈ ਇਹਨਾਂ ਨੇ ਲਿਖਿਆ ਹੋਇਆ ਹੈ। ਸੋ ਲਿਖਿਆ ਕਿ ਜਦੋਂ ਅਸੀਂ ਆਪਣੇ ਆਸ ਪਾਸ ਦੇਖਦੇ ਹਾਂ ਤਾਂ ਕਈ ਅਜੀਬੋ ਗਰੀਬ ਗੱਲਾਂ ਵੇਖਣ ਨੂੰ ਮਿਲਦੀਆਂ ਹਨ। ਹਰ ਬੰਦਾ ਆਪੋ ਆਪਣੇ ਗਮ ਵਿੱਚ ਮਗਨ ਹੈ। ਲੋਕ ਆਪਣੀ ਖੁਸ਼ੀ ਵਿੱਚ ਘੱਟ ਖੁਸ਼ ਹੁੰਦੇ ਹਨ, ਪਰ ਦੂਸਰੇ ਨੂੰ ਦੁਖੀ ਵੇਖ ਕੇ ਜ਼ਿਆਦਾ ਖੁਸ਼ ਹੁੰਦੇ ਹਨ। ਟ੍ਰੈਫਿਕ ਦੀ ਰੈੱਡ ਲਾਈਟ ਤੋੜਨੀ ਹਰ ਬੰਦਾ ਬਹਾਦਰੀ ਸਮਝਦਾ ਹੈ। ਲਾਲ ਬੱਤੀ ਵੇਖ ਕੇ ਇੰਨੇ ਲੋਕ ਨਹੀਂ ਰੁਕਦੇ ਜਿੰਨਾ ਕਾਲੀ ਬਿੱਲੀ ਦੇ ਰਸਤਾ ਕੱਟਣ ਦੇ ਰੁਕ ਜਾਂਦੇ ਹਨ। ਚਾਹੀਦਾ ਹੈ ਕਿ ਟ੍ਰੈਫਿਕ ਪੁਲਿਸ ਵਿੱਚ ਸਿਪਾਹੀਆਂ ਦੀ ਬਜਾਏ ਕਾਲੀਆਂ ਬਿੱਲੀਆਂ ਹੀ ਭਰਤੀ ਕਰ ਲਈਆਂ ਜਾਣ। ਜਿਸ ਪਾਸੇ ਦੀ ਟ੍ਰੈਫਿਕ ਰੁਕਣੀ ਹੋਵੇ ਉਸ ਪਾਸੇ ਕਾਲੀ ਬਿੱਲੀ ਛੱਡ ਦਿੱਤੀ ਜਾਵੇ। ਸਪੀਡ ਬ੍ਰੇਕਰ ਤੋਂ ਗੱਡੀ ਫੁੱਲ ਸਪੀਡ ਨਾਲ ਕੱਢਣ ਦੀ ਕਲਾ ਹਰ ਭਾਰਤੀ ਵਿੱਚ ਹੈ, ਪਰ ਸੜਕ ਕਿਨਾਰੇ ਬਣੇ ਧਾਰਮਿਕ ਸਥਾਨ ਅੱਗੇ ਗੱਡੀ ਜ਼ਰੂਰ ਹੌਲੀ ਕਰਕੇ ਬੜੇ ਸਟਾਈਲ ਨਾਲ ਸੀਨੇ ਤੇ ਹੱਥ ਧਰਕੇ ਸੀਸ ਝੁਕਾਉਣਗੇ, ਜਿਵੇਂ ਰੱਬ ਹਾਜ਼ਰੀ ਰਜਿਸਟਰ ਲੈ ਕੇ ਹੀ ਇੱਥੇ ਬੈਠਾ ਹੋਵੇ। ਭਾਰਤੀਆਂ ਵਿੱਚ ਟੈਲੈਂਟ ਇੰਨਾ ਹੈ ਕਿ ਗੱਡੀ ਹਿਲਾ ਕੇ ਹੀ ਦੱਸ ਦਿੰਦੇ ਹਨ ਕਿ ਟੈਂਕੀ ਵਿੱਚ ਪੈਟਰੋਲ ਕਿੰਨਾ ਹੈ। ਬਹੁਤ ਵਧੀਆ ਜੀ। ਸੋ ਬੜੀਆਂ ਹੀ ਪਿਆਰੀਆਂ ਪਿਆਰੀਆਂ ਗੱਲਾਂ ਇਹਨਾਂ ਵਿੱਚ ਲਿਖੀਆਂ ਹੋਈਆਂ। ਇਹ ਬਲਰਾਜ ਸਿੰਘ ਸਿੱਧੂ ਹੁਣਾਂ ਦਾ ਜਿਹੜਾ ਆਰਟੀਕਲ ਹੈ, ਸੋ ਬਹੁਤ ਵਧੀਆ ਜੀ। ਸਾਰਾ ਇਹਨਾਂ ਨੇ ਲਿਖਿਆ ਹੋਇਆ ਹੈ ਕਿ ਬਾਬਿਆਂ ਦੇ ਪ੍ਰਤੀ ਕਿੰਨੀ ਸ਼ਰਧਾ ਹੈਗੀ ਆ, ਹਨਾ, ਤੇ ਧਰਮ ਕਿੱਥੇ ਕੁ ਤੱਕ ਜਾ ਰਿਹਾ ਆ। ਤੇ ਕਹਿੰਦੇ ਭਾਰਤ ਵਿੱਚ ਸੈਂਕੜੇ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਬੋਲੀ ਕਾਰਨ ਅਨੇਕਾਂ ਨਵੇਂ ਸੂਬੇ ਹੋਂਦ ਵਿੱਚ ਆਏ ਹਨ, ਪਰ ਇੱਕ ਦੂਸਰੇ ਨੂੰ ਭਾਸ਼ਾ ਕਾਰਨ ਨਫ਼ਰਤ ਕਰਨ ਵਾਲੇ ਭਾਰਤੀਆਂ ਨੂੰ ਇੱਕ ਵਿਦੇਸ਼ੀ ਭਾਸ਼ਾ ਨੇ ਇਕਮੁੱਠ ਕਰ ਦਿੱਤਾ ਹੈ। ਅੰਗਰੇਜ਼ੀ ਬੋਲਣ ਵਾਲੇ ਨੂੰ ਸਭ ਤੋਂ ਵੱਧ ਇੱਜ਼ਤ ਮਿਲਦੀ ਹੈ। ਵੋਟ ਪਾਉਣ ਵੇਲੇ ਉਮੀਦਵਾਰ ਦੀਆਂ ਯੋਗਤਾਵਾਂ ਦੀ ਬਜਾਏ ਜਾਤ ਧਰਮ ਪੇਸ਼ਾ ਤੇ ਇਲਾਕਾ ਵੇਖ ਕੇ ਜਿਹੜੀ ਵੋਟ ਪਾਈ ਜਾਂਦੀ ਹੈ। ਬਿਲਕੁਲ ਜੀ, ਬੜੀਆਂ ਸੱਚੀਆਂ ਜਿਹੀਆਂ ਗੱਲਾਂ ਇਹਦੇ ਵਿੱਚ ਲਿਖੀਆਂ ਹੋਈਆਂ। ਕਹਿੰਦੇ ਕਿ ਭਾਰਤ ਵਿੱਚ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਕਿ ਕਿਸੇ ਅਣਜਾਣ ਵਿਅਕਤੀ ਨਾਲ ਗੱਲ ਨਹੀਂ ਕਰਨੀ, ਪਰ ਜਵਾਨ ਹੋਣ ਤੇ ਉਹਨਾਂ ਨੂੰ ਕਿਸੇ ਅਣਜਾਣ ਨਾਲ ਵਿਆਹ ਦਿੱਤਾ ਜਾਂਦਾ ਹੈ। ਬੇਟੀ ਦੀ ਪੜ੍ਹਾਈ ਨਾਲੋਂ ਜ਼ਿਆਦਾ ਖਰਚ ਉਸਦੀ ਸ਼ਾਦੀ ਤੇ ਕੀਤਾ ਜਾਂਦਾ ਹੈ। ਵਿਆਹ ਵੇਲੇ ਲਾੜਾ ਲਾੜੀ ਇੱਕ ਦਿਨ ਦੇ ਬਾਦਸ਼ਾਹ ਹੁੰਦੇ ਹਨ, ਪਰ ਮਾਮੇ ਉਸ ਦਿਨ ਵੀ ਕਿਸੇ ਨੇਤਾ ਨੂੰ ਬੁਲਾ ਕੇ ਬਾਦਸ਼ਾਹੀ ਤਬਾਹ ਕਰ ਦਿੰਦੇ ਹਨ। ਮਾਪੇ ਉਸ ਦਿਨ ਵੀ ਇੱਕ ਨੇਤਾ ਨੂੰ ਬੁਲਾ ਕੇ ਸਾਰੀ ਬਾਦਸ਼ਾਹੀ ਤਬਾਹ ਕਰ ਦਿੰਦੇ ਹਨ। ਕਹਿੰਦੇ ਸਾਰੇ ਮਹਿਮਾਨ ਲਾੜਾ ਲਾੜੀ ਨੂੰ ਭੁੱਲ ਕੇ ਨੇਤਾ ਜੀ ਦੀ ਚਮਚੀ ਮਾਰਨ ਵਿੱਚ ਰੁੱਝ ਜਾਂਦੇ ਹਨ। ਬੇਟੀ ਦੀ ਸ਼ਾਦੀ ਲਈ ਸਹਿਯੋਗ ਵਰ ਲੱਭਣ ਸਮੇਂ ਮਾਪੇ ਦੋ ਗੱਲਾਂ ਦਾ ਖਿਆਲ ਜ਼ਰੂਰ ਰੱਖਦੇ ਹਨ। ਪਹਿਲਾ ਲੜਕਾ ਖਾਂਦੇ ਪੀਂਦੇ ਘਰ ਦਾ ਹੋਵੇ, ਦੂਜਾ ਲੜਕਾ ਕੁਝ ਖਾਂਦਾ ਪੀਂਦਾ ਨਾ ਹੋਵੇ। ਬਿਲਕੁਲ ਠੀਕ ਜੀ। ਕਹਿੰਦੇ ਭਾਰਤੀ ਬਹੁਤ ਸ਼ਰਮੀਲੇ ਹੁੰਦੇ ਹਨ, ਪਰ ਫਿਰ ਵੀ 125 ਕਰੋੜ ਆਬਾਦੀ ਪੈਦਾ ਕਰ ਦਿੱਤੀ ਹੈ। ਭਾਰਤੀ ਸਮਾਜ ਬੇਟੇ ਨੂੰ ਔਰਤਾਂ ਦੀ ਇੱਜ਼ਤ ਕਰਨਾ ਸਿਖਾਉਣ ਦੀ ਬਜਾਏ ਬੇਟੀ ਨੂੰ ਗੁੰਡਿਆਂ ਤੋਂ ਬਚਣ ਦੀ ਸਿੱਖਿਆ ਦਿੰਦਾ ਹੈ। ਸਭ ਤੋਂ ਬੇਕਾਰ ਫਿਲਮਾਂ ਸਭ ਤੋਂ ਜ਼ਿਆਦਾ ਕਮਾਈ ਕਰਦੀਆਂ ਹਨ। ਸੋ ਜੀ, ਬਿਲਕੁਲ ਬਹੁਤ ਵਧੀਆ ਇਹਨਾਂ ਨੇ ਗੱਲਾਂ ਜਿਹੜੀਆਂ ਲਿਖੀਆਂ ਹੋਈਆਂ। ਬਲਰਾਜ ਸਿੰਘ ਸਿੱਧੂ ਹੁਣਾਂ ਦੇ ਬੜੇ ਵਧੀਆ ਇਹਨਾਂ ਦੇ ਕਟਾਕਸ਼ ਜਿਹੜੇ ਹੁੰਦੇ ਆ, ਉਹ ਮੈਂ ਵੀ ਪੜ੍ਹਦੀ ਰਹਿੰਦੀ ਹੁੰਦੀ ਹਾਂ ਜੀ, ਪੰਜਾਬੀ ਅਖਬਾਰ ਦੇ ਵਿੱਚ ਬਹੁਤ ਵਧੀਆ ਲਿਖਦੇ ਆ। ਸੋ ਬਿਲਕੁਲ ਜੀ, ਇਹ ਬੜੀਆਂ ਕਈ ਗੱਲਾਂ ਹੈਗੀਆਂ ਜ਼ਿੰਦਗੀ ਦੇ ਵਿੱਚ ਜਿਹੜੀਆਂ ਸਾਨੂੰ ਸੋਚਣੀਆਂ ਪੈਣੀਆਂ। ਜਿਵੇਂ ਇਹਨਾਂ ਨੇ ਕਿਹਾ ਕਿ ਅਸੀਂ ਕੁੜੀਆਂ ਨੂੰ ਮੁੰਡਿਆਂ ਦੀ ਸੋਚ ਬਦਲਣ ਦੀ ਬਜਾਏ ਆਪਣੀ ਕੁੜੀਆਂ ਦੀ ਸੋਚ ਬਦਲਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਕਿ ਉਹਨਾਂ ਨੇ ਗੁੰਡਿਆਂ ਤੋਂ ਕਿਵੇਂ ਬਚਣਾ, ਉਹਨਾਂ ਨੇ ਕਿਵੇਂ ਇਸ ਉਹਦੇ ਤੋਂ ਜਿਹੜਾ ਸਮਾਜ ਆ ਉਹਦੇ ਵਿੱਚ ਕਿੱਦਾਂ ਵਿਚਰਨਾ। ਉਹਦੇ ਨਾਲ ਨਾਲ ਸਾਨੂੰ ਮੈਨੂੰ ਲੱਗਦਾ ਕਿ ਬਿਲਕੁਲ ਆਪਣੇ ਮੁੰਡਿਆਂ ਨੂੰ ਵੀ ਜਿਹੜੀ ਆ ਉਹ ਜ਼ਰੂਰ ਸਿਖਾਉਣਾ ਚਾਹੀਦਾ ਕਿ ਕਿਵੇਂ ਉਹਨਾਂ ਨੇ ਲੜਕੀਆਂ ਦੀ ਇੱਜ਼ਤ ਕਰਨੀ ਹੈ ਜਾਂ ਕਿਵੇਂ ਇਸ ਸਮਾਜ ਦੀ ਇੱਜ਼ਤ ਕਰਨੀ ਹੈ। ਸੋ ਬਹੁਤ ਪਿਆਰਾ ਜੀ, ਬਹੁਤ ਵਧੀਆ ਆਰਟੀਕਲ ਇਹਨਾਂ ਨੇ ਭੇਜਿਆ ਜਸਵਿੰਦਰ ਸਿੰਘ ਹੁਣਾਂ ਨੇ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਮਾਫ਼ ਕਰਨਾ, ਮੈਂ ਸਾਰਾ ਤੇ ਨਹੀਂ ਪੜ੍ਹ ਸਕੀ। ਉਸ ਤੋਂ ਬਾਅਦ ਵਰਿੰਦਰ ਚੀਮਾ ਹੁਣਾਂ ਨੇ ਵੀ ਜੀ ਹਾਜ਼ਰੀ ਲਵਾਈ ਹੈ। ਲਿਖਿਆ ਹੈ ਕਿ ਬਦਲਾ ਲੈਣ ਵਿੱਚ ਕੀ ਮਜ਼ਾ। ਕਹਿੰਦੇ ਮਜ਼ਾ ਤਾਂ ਉਦੋਂ ਹੈ ਜਦੋਂ ਤੁਸੀਂ ਸਾਹਮਣੇ ਵਾਲੇ ਨੂੰ ਹੀ ਬਦਲਦੇ ਹੋ। ਵਾਹ ਜੀ ਵਾਹ, ਇਸ ਅੰਦਾਜ਼ ਦੇ ਵਿੱਚ ਗੁੱਡ ਮਾਰਨਿੰਗ ਬੁਲਾਈ ਹੈ। ਬਹੁਤ ਵਧੀਆ ਵਿਚਾਰ ਜੀ, ਬਿਲਕੁਲ ਮਜ਼ਾ ਤੇ ਉਦੋਂ ਹੈ ਜਦੋਂ ਤੁਸੀਂ ਸਾਹਮਣੇ ਵਾਲੇ ਨੂੰ ਹੀ ਬਦਲ ਦੋ। ਸੋ ਇਹ ਤੁਹਾਡੇ ਦੇ ਵਿੱਚ ਇਹ ਟੈਲੈਂਟ ਹੋਣਾ ਚਾਹੀਦਾ ਜੀ। ਸੋ ਅਤਿੰਦਰਪਾਲ ਕੌਰ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਜੀ ਤੇ ਆਂਸਰ ਇਹਨਾਂ ਨੇ ਦੱਸਿਆ ਹੈ ਕਿ ਜਵਾਈ ਤੇ ਸੱਸ ਜਿਹੜੀ ਦਲਜੀਤ ਭਾਜੀ ਨੇ ਬੁਝਾਰਤ ਪਾਈ ਸੀ ਉਹਦਾ ਆਂਸਰ ਇਹਨਾਂ ਨੇ ਦੱਸਿਆ ਜਵਾਈ ਤੇ ਸੱਸ। ਚਲੋ ਜੀ ਮੈਂ ਇਹਦੇ ਬਾਰੇ ਵੀ ਜ਼ਰੂਰ ਗੱਲ ਕਰਦੀ ਹਾਂ ਹੁਣੇ। ਤੇ ਲਓ ਜੀ ਧਨੀ ਸਾਹਿਬ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾ ਦਿੱਤੀ ਹੈ। ਸਤਿ ਸ੍ਰੀ ਅਕਾਲ ਧਨੀ ਸਾਹਿਬ, ਹੋਰ ਸੁਣਾਓ ਕਿੱਦਾਂ ਜੀ? ਵਧੀਆ ਵਧੀਆ ਬਿਲਕੁਲ ਠੀਕ ਠਾਕ, ਚੜ੍ਹਦੀ ਕਲਾ, ਤੁਸੀਂ ਸੁਣਾਓ ਕਿਵੇਂ ਹੋ ਜੀ? ਤੇ ਜੱਗਾ ਕਿੱਦਾਂ ਤੁਹਾਡਾ? ਤੇ ਕੁਲਦੀਪ ਕੌਰ ਹੁਣਾਂ ਨੇ ਕਿਹਾ ਕਿ ਮੇਰਾ ਅੱਜ ਮੂਡ ਠੀਕ ਨਹੀਂ, ਸਾਡੀ ਕੰਪਨੀ ਦਾ ਹੈੱਡ ਆ ਗਿਆ, ਉਹ ਵੀ 7 ਵਜੇ ਆਇਆ ਜਦੋਂ ਲਹਿਰਾਂ ਸ਼ੁਰੂ ਹੋਈਆਂ ਜੀ। ਕਹਿੰਦੇ ਵਿੱਚੋਂ ਵਿੱਚ ਸਮਾਂ ਕੱਢ ਕੇ ਸੁਣ ਰਹੀ ਆ ਬਾਤਾਂ ਕਹਾਣੀਆਂ ਤੇ ਬਹੁਤ ਸੋਹਣੀਆਂ ਜੀ, ਪਰ ਰੂਪ ਬਸੰਤ ਵਾਲੀ ਤੇ ਲਾਲ ਸ਼ਾਲੂ ਵਾਲੀ ਹੁੰਦੀ ਸੀ ਜੋ ਯਾਦ ਨੇ। ਹਾਂ, ਇੱਕ ਰੂਪ ਬਸੰਤ ਵਾਲੀ ਵੀ ਹੁੰਦੀ ਸੀ ਬਿਲਕੁਲ, ਪਰ ਆ ਲਾਲ ਸ਼ਾਲੂ ਵਾਲੀ ਨੀ ਮੈਂ ਸੁਣੀ ਸੀਗੀ। ਕਹਿੰਦੇ ਬਾਕੀ ਜੀ ਨਾਨੀ ਜੀ ਕਹਾਣੀਆਂ ਨੀ ਸੁਣਾਉਂਦੇ ਹੁੰਦੇ ਸੀ, ਪਰ ਜੀ ਗੁਰੂ ਸਾਹਿਬਾਨ ਜੀ ਦਾ ਜੀਵਨ ਹੀ ਸੁਣਾਉਂਦੇ ਸੀ ਤੇ ਉਦੋਂ ਉਹ ਵੀ ਕਹਾਣੀਆਂ ਹੀ ਲੱਗਦੀਆਂ ਹੁੰਦੀਆਂ ਸੀ। ਬਿਲਕੁਲ ਠੀਕ ਕਿਹਾ ਤੁਸੀਂ, ਉਹ ਕਹਾਣੀਆਂ ਦੇ ਨਾਲ ਨਾਲ ਸਾਖੀਆਂ ਜਿਹੜੀਆਂ ਸੀ ਉਹਨਾਂ ਨੂੰ ਕਹਿੰਦੇ ਹੁੰਦੇ ਸੀਗੇ, ਉਹ ਵੀ ਬਹੁਤ ਸੁਣਾਉਂਦੇ ਹੁੰਦੇ ਸੀ। ਤੇ ਮੇਰੇ ਨਾਲ ਤਾਂ ਏਦਾਂ ਹੁੰਦਾ ਸੀ ਕਿ ਮੇਰੇ ਨਾਨੀ ਜੀ ਮੈਨੂੰ ਕਹਾਣੀਆਂ ਸੁਣਾ ਦਿੰਦੇ ਹੁੰਦੇ ਸੀ ਤੇ ਨਾਨਾ ਜੀ ਤੋਂ ਫਿਰ ਸਾਖੀਆਂ ਸੁਣਦੀ ਹੁੰਦੀ ਸੀ। ਸੋ ਬਿਲਕੁਲ ਜ਼ਿੰਦਗੀ ਦਾ ਸਰਮਾਇਆ ਹੈ ਜੀ ਇਹ ਸਾਰਾ ਕੁਛ। ਕਹਿੰਦੇ ਬਾਕੀ ਕੁਛ ਵੀ ਕਹੋ, ਪੰਜਾਬ ਪੰਜਾਬ ਹੀ ਹੈ। ਪਰ ਧੰਨਵਾਦ ਆ ਜੀ ਹਰਮਨ ਪਰਿਵਾਰ ਦੇ ਸਾਰੇ ਪਿਆਰੇ ਮੈਂਬਰਾਂ ਦਾ ਜੋ ਸਾਨੂੰ ਪੰਜਾਬ ਨਾਲ ਜੋੜੀ ਰੱਖਦੇ ਨੇ। ਪੋਡਕਾਸਟ ਸੁਣਾਂਗੇ ਤੇ ਮੁਆਫੀ ਚਾਹੁੰਦੇ ਆ, ਪਰ ਸੱਚੇ ਹੋ ਮਨ ਉਦਾਸ ਕਰਤਾ। ਕੋਈ ਨੀ ਜੀ, ਤੁਸੀਂ ਗੁੱਸਾ ਨਾ ਕਰੋ, ਕੰਮ ਤੇ ਆ, ਕੋਈ ਗੱਲ ਨੀ ਜੀ, ਕੰਮ ਕਰੋ, ਕੋਈ ਗੱਲ ਨੀ, ਪੋਡਕਾਸਟ ਵਿੱਚ ਸੁਣ ਲਿਓ ਜੀ ਕਹਾਣੀਆਂ ਬਾਤਾਂ ਜਿਹੜੀਆਂ ਅੱਜ ਅਸੀਂ ਸੁਣਾਉਣੀਆਂ। ਤੇ ਮੂਡ ਨਾ ਤੁਸੀਂ ਐਵੇਂ ਆਫ ਕਰੋ ਅੱਜ, ਕਿਉਂਕਿ ਕੁਲਦੀਪ ਤੇ ਹਮੇਸ਼ਾ ਹੱਸਦੀ ਚੰਗੀ ਲੱਗਦੀ ਹੈ ਨਾ। ਮੈਨੂੰ ਕਹਿੰਦੇ ਹੁੰਦੇ ਹੋ ਤੁਸੀਂ ਹੱਸਦੇ ਚੰਗੇ ਲੱਗਦੇ ਹੋ, ਸਾਰੇ ਹੱਸਦੇ ਚੰਗੇ ਲੱਗਦੇ ਨੇ। ਤੇ ਕਿਰਪਾਲ ਸਿੰਘ ਛੀਮਾ ਨਿਊਯਾਰਕ ਤੋਂ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਸਾਰਿਆਂ ਨੂੰ। ਸੁਣੋ ਜੀ ਸਤਿ ਸ੍ਰੀ ਅਕਾਲ, ਸਾਡੇ ਵੱਲੋਂ ਵੀ ਪਿਆਰ ਭਰੀ, ਅਸੀਂ ਆਸਟ੍ਰੇਲੀਆ ਤੋਂ ਨਿਊਯਾਰਕ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ, ਮੈਨੂੰ ਲੱਗਦਾ ਤੁਹਾਡੇ ਤੋਂ ਪਹੁੰਚ ਗਈ ਹੋਣੀ ਹੈ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਜੀ। ਤੇ ਓ ਲੋ ਜੀ ਧਨੀ ਸਾਹਿਬ ਨੇ ਕਿਹਾ ਭਾਈ ਜੱਗੇ ਨਾਲ ਯਾਰੀ ਖਤਮ ਅੱਜ। ਓਹੋ ਠੀਕ ਹੈ ਜੀ, ਕੋਈ ਗੱਲ ਨੀ ਜੀ, ਕੋਈ ਚੱਕਰ ਨੀ। ਜ਼ਿੰਦਗੀ ਦੇ ਵਿੱਚ ਜਦੋਂ ਇੱਕ ਚੈਪਟਰ ਖਤਮ ਹੁੰਦਾ, ਬੰਦ ਹੁੰਦਾ ਤੇ ਦੂਸਰਾ ਸ਼ੁਰੂ ਹੋ ਜਾਂਦਾ ਹੈ ਨਾ, ਤੋ ਇਹੀ ਜ਼ਿੰਦਗੀ ਹੈ ਜੀ, ਬਸ ਤੁਰਦੇ ਰਹੋ। ਇਹਦਾ ਜੱਗੇ ਦਾ ਸਾਥ ਇੱਥੇ ਤੱਕ ਹੀ ਸੀਗਾ ਤੇ ਹੁਣ ਕੋਈ ਨਵਾਂ ਜੱਗਾ ਜਿਹੜਾ ਜ਼ਿੰਦਗੀ ਦੇ ਵਿੱਚ ਆਉਣਾ ਹੋਣਾ ਹੈ। ਇਸੇ ਲਈ ਜਦੋਂ ਕੋਈ ਨਵੀਂ ਚੀਜ਼ ਜ਼ਿੰਦਗੀ 'ਚ ਆਉਣੀ ਹੁੰਦੀ ਹੈ ਤਾਂ ਪਰਮਾਤਮਾ ਜਿਹੜੀ ਪਹਿਲੀ ਚੀਜ਼ ਆ ਸਾਡੀ ਜ਼ਿੰਦਗੀ ਦੇ ਵਿੱਚੋਂ ਕੱਢ ਦਿੰਦਾ ਹੈ ਜੀ। ਸੋ ਜਗਤਾਰ ਗਿੱਲ ਭਾਜੀ ਨੇ ਕਿਹਾ ਹੈ, ਕਹਿੰਦੇ ਕਿ 2 ਕੁ ਦਿਨ ਹੋਏ ਰੱਬ ਕੋਲ ਮੱਛਰ ਇਕੱਠੇ ਹੋ ਕੇ ਗਏ। ਕਹਿੰਦਾ ਰੱਬਾ ਤੇਰੇ ਹੁੰਦਿਆਂ ਵੀ ਧੱਕਾ। ਰੱਬ ਕਹਿੰਦਾ ਬਈ ਕੀ ਹੋ ਗਿਆ? ਕਹਿੰਦੇ ਪਹਿਲਾਂ ਦੱਸ ਲੂਣਦਾਨੀ ਚ ਕੀ ਹੁੰਦਾ ਹੈ? ਰੱਬ ਕਹਿੰਦਾ ਲੂਣ। ਤੇ ਕਹਿੰਦਾ ਸੁਰਮੇਦਾਨੀ ਚ ਕੀ ਹੁੰਦਾ ਹੈ? ਕਹਿੰਦਾ ਸੁਰਮਾ। ਤੇ ਸਾਬਣਦਾਨੀ ਚ ਕੀ ਹੁੰਦਾ? ਉਹ ਕਹਿੰਦਾ ਸਾਬਣ ਹੁੰਦਾ, ਹੋਰ ਕੀ ਹੁੰਦਾ? ਕਹਿੰਦਾ ਜਾ ਕੇ ਵੇਖ, ਫਿਰ ਮੱਛਰਦਾਨੀਆਂ ਚ ਬੰਦੇ ਪਏ ਆ। ਬਿਲਕੁਲ ਜੀ, ਧੱਕਾ ਹੈ ਸ਼ਰੇਆਮ ਧੱਕਾ। ਇਹ ਤਾਂ ਭਾਜੀ ਮੱਛਰਾਂ ਦੇ ਨਾਲ ਉਹਨਾਂ ਦਾ ਬਣਦਾ ਵੀ ਸੀ ਰੱਬ ਕੋਲ ਜਾਣਾ। ਬਹੁਤ ਵਧੀਆ ਜੀ। ਤੇ ਇਹਨਾਂ ਨੇ ਨਾ ਇੱਕ ਹੋਰ ਚੁਟਕਲਾ ਭੇਜਿਆ, ਵੈਸੇ ਬਿਲਕੁਲ ਸਹੀ ਕਿਹਾ ਜਿਹੜਾ ਇਹ ਚੁਟਕਲਾ ਭੇਜਿਆ, ਮੈਂ ਐਗਰੀ ਕਰਦੀ ਹਾਂ। ਜਦੋਂ ਕਹਿੰਦੇ ਪਤਨੀ ਕੋਲੋਂ ਗਲਾਸ ਟੁੱਟ ਜਾਏ ਨਾ, ਤੇ ਪਤਨੀ ਕਹੂਗੀ ਤੋੜ ਦਿਓ, ਸਭ ਤੋੜ ਦਿਓ, ਜੱਗ ਵੀ ਤੋੜ ਦਿਓ, ਅਲਮਾਰੀ ਵੀ ਤੋੜ ਦਿਓ, ਕੱਪ ਪਲੇਟ ਵੀ ਤੋੜ ਦਿਓ, ਕਿਚਨ ਹੀ ਤੋੜ ਦਿਓ ਪੂਰੀ ਦੀ ਪੂਰੀ। ਤੇ ਜਦੋਂ ਪਤਨੀ ਕੋਲੋਂ ਗਲਾਸ ਟੁੱਟ ਜਾਏ ਤਾਂ ਫੇਰ ਉਹ ਇਹ ਕਹਿੰਦੀ ਹੁੰਦੀ ਆ, ਆ ਗਲਾਸ ਇੱਥੇ ਕਿੰਨੇ ਰੱਖਿਆ ਸੀ? ਵਿਚਾਰੇ ਹਨਾ, ਏ ਹਰ ਹਾਲ ਦੇ ਵਿੱਚ ਵਿਚਾਰੇ ਜਿਹੜੇ ਹਸਬੈਂਡ ਹੁੰਦੇ ਆ ਬੜੇ ਸ਼ਰੀਫ ਹੁੰਦੇ ਆ, ਬੜੇ ਵਿਚਾਰੇ ਹੁੰਦੇ ਆ ਨਾ, ਧੱਕਾ ਹੀ ਹੁੰਦਾ ਉਹਨਾਂ ਨਾਲ ਤੇ ਹਮੇਸ਼ਾ। ਚਲੋ ਜੀ ਧਨੀ ਸਾਹਿਬ ਹੁਣੀ ਵੀ ਹੱਸ ਰਹੇ ਆ ਚੁਟਕਲੇ ਸੁਣ ਕੇ। ਚਲੋ ਜੀ ਧਨੀ ਸਾਹਿਬ ਕਹਿੰਦੇ ਵੀ ਕੱਲ ਤੋਂ ਜੱਗੇ ਦਾ ਪਿਓ ਚਲਾਉਣਾ। ਵਾਹ ਜੀ ਵਾਹ, ਦੇਖਿਆ ਫਿਰ ਤਰੱਕੀਆਂ ਤੇ ਆ ਜੀ। ਸੋ ਜੱਗਾ ਤੁਹਾਨੂੰ ਦੱਸ ਦੇਵਾਂ ਜੀ, ਧਨੀ ਸਾਹਿਬ ਟਰੱਕ ਚਲਾਉਂਦੇ ਸੀ, ਉਹਨਾਂ ਦਾ ਨਾਂ ਇਹਨਾਂ ਨੇ ਜੱਗਾ ਰੱਖਿਆ ਹੋਇਆ ਸੀ ਤੇ ਮੈਨੂੰ ਲੱਗਦਾ ਉਹ ਕੰਟਰੈਕਟ ਜਿਹੜਾ ਖਤਮ ਹੋ ਗਿਆ ਹੋਣਾ ਤੇ ਹੁਣ ਅੱਗੇ ਹੁਣ ਵੱਡਾ ਟਰੱਕ ਚਲਾਉਣਗੇ, ਤਾਂ ਹੀ ਲਿਖ ਰਹੇ ਭਾਈ ਜੱਗੇ ਦਾ ਪਿਓ ਚਲਾਉਣਾ। ਬਿਲਕੁਲ ਜੀ। ਤੇ ਕੁਲਦੀਪ ਕੌਰ ਹੁਣਾਂ ਨੇ ਵੀ ਕੁਛ ਭੇਜਿਆ ਜੀ, ਕਹਿੰਦੇ ਕਿ ਆਦਮੀ ਡਾਕਖਾਨੇ ਜਾ ਕੇ ਕਹਿੰਦਾ ਕੱਲ ਦੀ ਮੇਰੀ ਘਰ ਵਾਲੀ ਲਾਪਤਾ ਹੈ। ਅੱਗਿਓ ਡਾਕੀਆ ਕਹਿੰਦਾ ਭਈ ਇਹ ਡਾਕ ਘਰ ਆ, ਪੁਲਿਸ ਥਾਣਾ ਨੀ ਹੈਗਾ। ਤੇ ਬੰਦਾ ਕਹਿੰਦਾ ਸਾਲਾ ਖੁਸ਼ੀ ਚ ਪਤਾ ਵੀ ਨੀ ਲੱਗਦਾ ਵੀ ਕਿੱਧਰ ਨੂੰ ਜਾਵਾਂ, ਇਸ ਤੋਂ ਪਹਿਲੇ ਮੈਂ 2 ਵਾਰੀ ਪਟਵਾਰੀ ਕੋਲ ਜਾ ਆਇਆ। ਆਹੋ ਵੈਸੇ ਗੱਲ ਠੀਕ ਆ ਇਹ ਵੀ ਹਨਾ, ਕਹਿੰਦੀਆਂ ਗੱਲਾਂ ਜੀ, ਜਦੋਂ ਜੇ ਸੱਚੀ ਹੈ ਹੋ ਜਾਵੇ ਨਾ ਤੇ ਹੱਥਾਂ ਪੈਰਾਂ ਦੀ ਪੈ ਜਾਂਦੀ ਹੁੰਦੀ ਹੈ ਵੈਸੇ। ਪਰ ਚਲੋ ਜੀ ਇਹੋ ਜਿਹੀਆਂ ਗੱਲਾਂ ਜਿਹੜੀਆਂ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਨੂੰ ਹਲਕਾ ਫੁਲਕਾ ਰੱਖਦੀਆਂ। ਰਾਜਵਿੰਦਰ ਸਿੰਘ ਹੁਣੀ ਵੀ ਆ ਗਏ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਗੱਲ ਕਰ ਰਹੇ ਸੀ ਜੀ ਅੱਜ ਅਸੀਂ ਬਾਤਾਂ ਕਹਾਣੀਆਂ ਦੀ, ਹੈਨਾ, ਤੇ ਬਾਤਾਂ ਕਹਾਣੀਆਂ ਦੇ ਲਈ ਮਨਜੀਤ ਸਿੱਧੂ ਹੁਣਾਂ ਨੇ ਮੈਨੂੰ ਇੱਕ ਕਹਾਣੀ ਯਾਦ ਕਰਾਈ ਸੀ, ਚਿੜੀ ਤੇ ਕਾਂ ਵਾਲੀ, ਕਹਿੰਦੇ ਉਹ ਤੁਸੀਂ ਅੱਜ ਜ਼ਰੂਰ ਸੁਣਾ ਦਿਓ। ਸੋ ਉਹ ਕਹਾਣੀ ਮੈਂ ਤੁਹਾਨੂੰ ਸੁਣਾਉਂਦੀ ਆ, ਵੈਸੇ ਤੁਸੀਂ ਬਹੁਤਿਆਂ ਨੇ ਸੁਣੀ ਹੋਣੀ ਆ ਉਹ ਕਹਾਣੀ, ਹੈਨਾ। ਕਹਿੰਦੇ ਚਲੋ ਮੈਂ ਤੁਹਾਨੂੰ ਆਪਣੇ ਅੰਦਾਜ਼ ਚ ਸੁਣਾਉਂਦੀ ਆ ਵੀ ਇੱਕ ਹੁੰਦੀ ਆ ਚਿੜੀ ਤੇ ਇੱਕ ਹੁੰਦਾ ਕਾਂ। ਇਸ ਕਹਾਣੀ ਦੇ ਵਿੱਚ ਜਿਹੜੀ ਚਿੜੀ ਹੁੰਦੀ ਆ ਉਹ ਬੜੀ ਬੇਚਾਰੀ ਸ਼ਰੀਫ ਜਿਹੀ ਹੁੰਦੀ ਆ, ਬੜੀ ਮਿਹਨਤੀ ਹੁੰਦੀ ਆ, ਤੇ ਜਿਹੜਾ ਕਾਂ ਹੁੰਦਾ ਬੜਾ ਹੀ ਆਲਸੀ ਹੁੰਦਾ। ਹਾਂਜੀ ਹਾਂ, ਲਓ ਜੀ ਧਨੀ ਸਾਹਿਬ ਦੀ ਕਾਲ ਆਈ ਆ ਤੇ ਕਹਾਣੀ ਮੈਂ ਹੁਣ ਫਿਰ ਤੁਹਾਨੂੰ ਬਾਅਦ ਚ ਸੁਣਾਉਣੀ, ਪਹਿਲਾਂ ਧਨੀ ਸਾਹਿਬ ਹੁਣਾਂ ਨੂੰ ਸੁਣੀ ਅੱਜ ਕਿਹੜੀ ਕਹਾਣੀ ਯਾਦ ਆਈ ਆ। ਹੈਲੋ
ਹੈਲੋ, ਸਤਿ ਸ੍ਰੀ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਬਸ ਵਧੀਆ, ਮੈਂ ਤੇ ਸੁਣਾਈ ਜਾਂਦੀ ਆ ਕਹਾਣੀਆਂ।
ਮੈਂ ਕਿਹਾ ਚਲੋ ਆਪਾਂ ਵੀ ਸੁਣਾ ਲਈਏ ਇੱਕ।
ਜ਼ਰੂਰ ਜੀ, ਬਣਦੀ ਆ ਬਣਦੀ ਆ ਕਹਾਣੀ ਸੁਣਾਉਣੀ ਤੇ ਬਣਦੀ ਆ। ਸੋ ਸੁਣਾਓ, ਦੱਸੋ ਕਿਹੜੀ ਕਹਾਣੀ ਯਾਦ ਆਈ ਅੱਜ ਤੁਹਾਨੂੰ?
ਕਹਾਣੀਆਂ ਬੜੀਆਂ ਯਾਦ ਆ ਜੀ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾਉਣਾ। ਇੱਕ ਦਿਨ ਨਾ ਜਦੋਂ ਆਪਾਂ ਨਿੱਕੇ ਨਿੱਕੇ ਹੁੰਦੇ ਸੀ, ਜਦੋਂ ਮਤਲਬ ਕਿ ਆਪਾਂ ਘਰਦਿਆਂ ਨੂੰ ਕਹਿੰਦੇ ਰਹੇ ਨਾ, ਤੂੰ ਤੂੰ ਕਹਾਣੀ ਇੱਕ ਬੜੀ ਮਸ਼ਹੂਰ ਹੁੰਦੀ ਸੀ, ਕਹਿੰਦੇ ਵੀ ਇੱਕ ਸੀ ਰਾਜਾ ਇੱਕ ਸੀ ਰਾਣੀ, ਤੇ ਅੱਗੇ ਅੱਗੇ ਤੇ ਬੰਦਾ ਪੁੱਛਦਾ ਹੁੰਦਾ ਸੀ ਨਾ, ਹਾਂਜੀ ਹਾਂਜੀ ਅੱਗੇ ਤਦ ਝੱਕੇ, ਹਾਂ ਦੋਨੋਂ ਮਰ ਗਏ, ਖਤਮ ਕਹਾਣੀ, ਕੰਮ ਖਤਮ ਕਰ ਦੇਣਾ,
ਖਤਮ ਕਹਾਣੀ। ਆਹੋ ਸਹੀ ਗੱਲ ਆ, ਉਹ ਤੇ ਸਾਰਿਆਂ ਦੀ ਬੜੀ ਫੇਵਰੇਟ ਕਹਾਣੀ ਹੁੰਦੀ ਸੀਗੀ, ਪਰ ਬੜਾ ਮੂੰਹ ਸਵਾਰ ਕੇ ਬੈਠੀ ਦਾ ਸੀ ਜਦੋਂ ਇੱਕ ਸੀ ਰਾਜਾ ਤੇ ਇੱਕ ਸੀ ਰਾਣੀ ਕਹਿੰਦੇ ਸੀ ਨਾ, ਤੇ ਏਦਾਂ ਲੱਗਦਾ ਹੁੰਦਾ ਸੀ ਕਿ ਅੱਜ ਤੇ ਕਹਾਣੀ ਲੰਬੀ ਚੱਲੂਗੀ, ਰਾਜੇ ਰਾਣੀ ਦੀ ਕਹਾਣੀ ਸੁਣਾਉਣ ਲੱਗੇ ਆ, ਤੇ ਵਿਚਾਰਿਆਂ ਨੂੰ ਨਾਲ ਦੀ ਨਾਲ ਹੀ ਮਾਰ ਦਿੰਦੇ ਹੁੰਦੇ ਸੀ।
ਸਹੀ ਗੱਲ ਜੀ, ਜਿੱਦਾਂ ਜਿੱਦਾਂ ਜਿਹਦੇ ਬਣਾਈਆਂ ਗੱਲਾਂ ਓਦਾਂ ਹੀ ਸੁਣਾ ਦਿੰਦੇ ਲੱਸੀ।
ਬਿਲਕੁਲ ਬਿਲਕੁਲ ਸਹੀ ਗੱਲ ਆ, ਗੱਲਾਂ ਹੀ ਹੁੰਦੀਆਂ ਸੀ ਜੀ ਅੱਗੇ।
ਸਾਡੇ ਪਹਿਲਾਂ ਉਹ ਸਾਡੇ ਨਾਨਾ ਜੀ ਹੁੰਦੇ ਸੀ, ਉਹਨਾਂ ਨੂੰ ਥੋੜਾ ਜਿਹਾ ਨਾਨਾ ਜੀ ਮਤਲਬ ਏਦਾਂ ਸੀ, ਮਤਲਬ ਕਿ ਜਿੱਦਾਂ ਸਾਡੇ ਜਿਹੜਾ ਤਾਇਆ ਜੀ ਨਾ, ਸਾਡੇ ਤਾਇਆ ਜੀ ਵੱਡੇ ਤੇ ਉਹਨਾਂ ਦਾ ਸੋਹਰਾ ਸਾਹਿਬ ਨਾਨਾ ਜੀ, ਉਹਨੂੰ ਵੀ ਸਾਡੇ ਘਰ ਕਾਫੀ
ਜਾਣ ਗਏ,
ਤੇ ਉਹਨੇ ਕੁੜਤਾ ਪਜਾਮਾ ਬੰਨ ਕੇ ਆਏ ਨਾ, ਚਾਦਰਾ ਜਿਹਾ ਬੰਨ ਕੇ ਆਏ ਨਾ, ਤੇ ਉਹ ਨਿੱਕੀ ਨਿੱਕੀਆਂ ਜਿਹੀਆਂ ਮੁੱਛਾਂ ਤੇ ਜਿੱਦਾਂ ਖਾੜਗੂ ਜਿਹਾ ਬੰਨਾ ਨੀ ਹੁੰਦਾ, ਜਿੱਦਾਂ ਬੜਾ ਟੈਸ਼ ਵਾਲਾ ਵੀ ਰਸਲ ਰੱਖੀ ਹੋਣੀ ਉਹਨੇ, ਉਹਨੂੰ ਦੇਖ ਕੇ ਡਰਨਾ ਕਿੰਨਾ ਆਪਣਾ, ਤੇ ਉਹਨੇ ਆਣ ਕੇ
ਉਹਨੂੰ ਤਾਂ ਕੀ ਕਹਿੰਦੇ
ਹੋਣੀ ਨਿੱਕੇ ਨਿੱਕੇ, ਸਪਰਤੇ ਗਏ ਤੇ ਤਿੰਨ ਜਾਣੇ ਆਪਾਂ ਤੁਰੇ ਜਾਣ ਦੇ, ਉੱਥੇ ਉੱਥੇ ਏਦਾਂ ਹੋਇਆ ਕਿ ਇੱਕੋ ਦਮ ਇਹਨਾਂ ਦੇ ਚਿੱਟੇ ਕੱਪੜੇ ਵਾਲਾ ਇੱਕ ਬੰਦਾ ਆ ਗਿਆ, ਤੇ ਅਸੀਂ ਦੇਖਿਆ ਤੇ ਦੋ ਬੰਦੇ ਮੇਰੇ ਨਾਲ ਡਰ ਗਏ, ਤੇ ਫਿਰ ਕੀ ਹੋਇਆ ਜੀ, ਉਹ ਬੰਦਾ ਨਾ ਇੱਕੋਦਮ ਹੀ ਉਹ ਬੋਲਦ ਬਣ ਗਿਆ, ਤੇ ਫਿਰ ਕਹਿੰਦੇ ਆਪਾਂ ਸਾਡੇ ਹੱਥ ਮਾਰੇ
ਪਹਿਲੇ
ਪੰਜਾਬ ਨਿਕਲ ਜਾਂਦਾ ਜੀ, ਅਸੀਂ ਨਾਨਾ ਜੀ ਆਪਾਂ ਚੱਲੇ ਆ, ਤੁਸੀਂ ਆਪਣਾ ਬੋਲਦ ਫੜ ਕੇ ਰੱਖੋ।
ਆਹੋ ਬੋਲ ਤੋਂ ਕਿਤੇ ਘੋੜਾ ਨਾ ਵੜ ਜਵੇ, ਉਹ ਫੜ ਵੀ ਨੀ ਹੋਣਾ।
ਸਹੀ ਗੱਲ, ਅਸੀਂ ਕੋਠੇ ਤੇ ਨੀ ਜਾਣਾ, ਅਸੀਂ ਕਹਿਣਾ ਨਾ ਉਹ ਸਜਮੁਜ ਸਲੈਡਾਂ ਦਾ ਕਿਤੇ ਆ ਜੇ।
ਕਈਆਂ ਨੂੰ ਗੱਲ ਕਰਨ ਦਾ ਬੜਾ ਟ੍ਰਿਕ ਹੁੰਦਾ ਨਾ, ਉਹਨਾਂ ਦੀ ਗੱਲ ਸੁਣਦੇ ਸੁਣਦੇ ਤੁਸੀਂ ਐਂ ਲੱਗਦਾ ਹੁੰਦਾ ਵੀ ਨਾਲ ਹੀ ਤੁਰ ਪਏ ਆ ਉਹਨਾਂ ਦੇ ਬਸ ਹੁਣ।
ਹਾਂਜੀ ਹਾਂਜੀ, ਤੇ ਉਹਨੇ ਉਦੋਂ ਸਾਡਾ ਜਿਹੜਾ ਏਰੀਆ ਹੁੰਦਾ ਨਾ ਕੰਨ ਵਾਨ ਵਾਲੀ ਸਾਈਡ ਤੇ ਚੰਗ ਵੇਲਾ ਬੜਾ ਹੁੰਦਾ ਸੀ, ਜਿੱਦਾਂ ਮਤਲਬ ਜਿਹੜੀਆਂ ਬੂਟੀ ਬਾਟੀ ਜਿੱਦਾਂ ਮਤਲਬ ਐਰਾ ਜਿਹੜਾ ਹੁੰਦਾ ਨਾ ਉਹ ਕਾਫੀ ਹੁੰਦਾ ਸੀ ਉਧਰਲੇ ਪਾਸੇ, ਤੇ ਤੇਲ ਸੂਮ ਕਾਲੀ ਕੋਟ ਦੀ, ਤੇ ਉਧਰ ਜਦੋਂ ਆਪਾਂ ਕਿਤੇ ਜਾਣਾ ਨਾ ਉੱਦਾਂ ਵੀ ਘੁੰਮਣ ਵਾਸਤੇ ਵੀ ਮਤਲਬ ਜਿੱਦਾਂ ਕਾਲੀਆਂ ਪੁਲੇ, ਤੇ ਉਧਰੋਂ ਸੱਚਮੁੱਚ ਇੱਦਾਂ ਹੀ ਲੱਗਦਾ ਹੁੰਦਾ ਸੀ ਕਿ ਸੱਚਮੁੱਚ ਉੱਥੇ ਕੁਛ ਹੈਗਾ ਤੇ ਉਦੋਂ ਇਸ ਤਰ੍ਹਾਂ ਦੀਆਂ ਜਦੋਂ ਕਹਾਣੀਆਂ ਸੁਣੀਆਂ ਡਰਾਉਣੀਆਂ ਡਰਾਉਣੀਆਂ ਤੇ ਉਸ ਦਿਮਾਗ ਦੇ ਵਿੱਚ ਜ਼ਿਆਦਾ ਅਸਰ ਹੋ ਜਾਂਦਾ ਸੀ,
ਜਿਆਦਾ ਹੋ ਜਾਂਦਾ। ਡੈਣ ਵਾਲੀ ਕਹਾਣੀ ਹੁੰਦੀ ਸੀਗੀ, ਉਹ ਸੱਤ ਕੁੜੀਆਂ ਹੁੰਦੀਆਂ, ਡੈਣ ਵਾਲੀ ਕਹਾਣੀ ਹੁੰਦੀ ਸੀਗੀ ਇੱਕ, ਡਰ ਘੱਟ ਲੱਗਦਾ ਹੁੰਦਾ ਸੀ ਉਹਦੇ ਤੋਂ। ਮੈਨੂੰ ਉਹ ਵੀ ਕਹਾਣੀ ਯਾਦ ਆ ਗਈ ਤੁਹਾਡੀਆਂ ਕਿਹੜੀ ਜਿਹੀਆਂ ਗੱਲਾਂ ਸੁਣ ਕੇ।
ਕਹਾਣੀ ਸੁਣਾਈ ਕਹਾਣੀ ਆ ਉਹ ਪਤਾ ਨੀ ਕੀਤਾ ਕਿ ਕੀਤਾ ਮੁੰਡਿਆਂ ਨੇ ਦੱਸਿਆ ਸੀ ਤੇ ਤਿੰਨ ਚਾਰ ਮੁੰਡੇ ਨੇ ਸਿਆਸਤ ਵਾਲੀ ਕਹਿੰਦੇ ਵੀ ਉਹ ਡੱਬਾ ਲਿਆਵਾਂਗੇ ਬਰਫੀ ਦਾ ਜਿਹੜਾ ਬੰਦਾ ਉੱਥੇ ਜਾ ਕੇ ਆਊਗਾ ਉਹਨੂੰ ਡੱਬਾ ਦੇਣਾ ਬਰਫੀ ਦਾ ਆਪਾਂ ਜਾਂ ਮਤਲਬ ਡੱਡੂ ਲੱਡੂ ਚੱਲਦੇ ਨੇ ਜਾਂ ਰਸਗੁੱਲੇ ਚੱਲਦੇ ਉਦੋਂ ਜ਼ਿਆਦਾ ਹੀ ਤੇ ਤਿੰਨ ਚਾਰ ਮੁੰਡੇ ਨੇ ਸਿਆਸਤ ਲਾ ਲਈ ਜੀ ਇੱਕ ਮੁੰਡਾ ਕਹਿੰਦਾ ਨਹੀਂ ਮੈਂ ਜਾਵਾਂਗਾ ਜੀ ਮੈਂ ਜਾਵਾਂਗਾ ਤੇ ਕਹਿੰਦੇ ਜੀ ਏਦਾਂ ਕਹਿੰਦਾ ਰਾਤ ਨੂੰ 12 ਵਜੇ ਆਪਣੇ ਘਰੋਂ ਆ ਜੀ ਤੇ ਆਪਾਂ ਉੱਥੇ ਚੱਲ ਚੱਲਾਂਗੇ ਸਾਰੇ ਜਾਣੇ ਨਹੀਂ ਕੱਲਾ ਤੂੰ ਜਾਈ ਉੱਥੇ ਜਾ ਕੇ ਘੜੀ ਆਪਾਂ ਪਹਿਲਾਂ ਸਵੇਰੇ ਰੱਖ ਆਵਾਂਗਾ ਉੱਥੇ ਜਾ ਕੇ ਚੱਕ ਲੈਵੀ ਕਹਿੰਦਾ ਚੱਲ ਠੀਕ ਹੈ ਜੀ ਉਹ ਆ ਗਿਆ ਘਰੋਂ ਤਿਆਰ ਤੇ ਹੋ ਕੇ 12 ਵਜੇ ਦੀ ਗੱਲ ਰਾਤ ਨੂੰ ਤੇ ਉਹ ਚੱਲ ਗਿਆ ਤੇ ਜਿਹੜੇ ਦੂਸਰੇ ਮੁੰਡੇ 3-4 ਜਾਣੇ ਤੇ ਉਹ ਦੂਸਰੇ ਪਾਸੇ ਨਾ ਚਮੜੀਆਂ ਦੇ ਪਿਛਲੇ ਪਾਸੇ ਹੋਰ ਇੱਕ ਕਮਰਾ ਜਿਹਾ ਬਣਿਆ ਉੱਥੇ ਜਾ ਕੇ ਨਾ ਪੀਪਾ ਲੈ ਕੇ ਪੀਪਾ ਖੜਕਾਉਣ ਲੱਗ ਪਏ
ਅੱਛਾ
ਘੜੀ ਘੜੀ ਉਹਦੀ ਉੱਥੇ ਲੱਗ ਗਈ ਘੜੀ ਉਹਦੀ ਉੱਥੇ ਲੱਗ ਗਈ ਘੜੀ ਕਿਉਂ ਚੱਕਣੀ ਕਰ ਉਹਨੇ
ਏਦਾਂ ਦੀਆਂ ਸ਼ੈਤਾਨੀਆਂ ਬਹੁਤ ਖਾਂਦੇ ਹੁੰਦੇ ਸੀ ਮੁੰਡੇ ਬਰਫੀ ਕਿੰਨੇ ਖਾਧੀ ਉਹ
ਬਰਫੀ ਕਿੱਥੋਂ ਖਾਣੀ ਬਸ ਹੋ ਗਿਆ ਹੀ ਨੀ ਬਰਫੀ ਕਹਿੰਦੇ ਹੋਣੀ ਫਿਰ
ਠੀਕ ਆ
ਇੱਕ ਵਾਰੀ ਨਾ ਇੱਕ ਵਾਰੀ ਸਾਡੇ ਨਾ ਸਾਡੇ ਗੁਆਂਢ ਚੀਰ ਰਹਿੰਦੇ ਆ ਚੀਰ ਫੈਮਿਲੀ ਸਾਡੇ ਘਰ ਨਾਲ ਉਹਨਾਂ ਦਾ ਆਉਣ ਜਾਣ ਬੜਾ ਹੈਗਾ ਤੇ ਉਹਨਾਂ ਦਾ ਨਾ ਭਰਾ ਇੱਕ ਤੇ ਉਹਨਾਂ ਨੇ ਦੁਕਾਨ ਦੁਕੂਨ ਬਣਾਈ ਸੀ ਇੱਥੇ ਅੱਡੇ ਤੇ ਗੇਟ ਗੂਟ ਬਣਾਉਂਦਾ ਸੀ ਕੰਮ ਕੁੰਮ ਵਧੀਆ ਸੀ ਉਹਨਾਂ ਦਾ ਤੇ ਜਿੱਦਾਂ ਪਿੰਡਾਂ ਦੇ ਵਿੱਚ ਉਹ ਤਾਸ਼ ਨੀ ਖੇਡਦਾ ਸੱਥਾਂ ਦੇ ਵਿੱਚ ਤੇ ਉਦਾਂ ਨਾ ਉਹ ਆਇਆ ਪਿੰਡ ਸਾਡੇ ਤੇ ਉਹ ਕਿਤੇ ਉੱਥੇ ਹੀ ਬੈਠਾ ਤੇ ਸਾਡੇ ਨਾ ਇੱਕ ਪਿੰਡ ਵਿੱਚ ਹੋਰ ਬੰਦਾ ਸੀ ਉਹਦੇ ਨਾਲ ਤਾਂ ਭਰਵੱਟੇ ਥੋੜੇ ਲੰਬੇ ਲੰਬੇ ਸੀ ਜਿੱਦਾਂ ਤਿੰਨ ਹੁੰਦੇ ਆ
ਅੱਛਾ
ਤੇ ਉਹ ਉਹਦੀ ਤਾਂ ਦਮ ਤੋਂ ਦਾੜੀ ਦੂੜੀ ਵੀ ਥੱਲੇ ਨੂੰ ਵਧੀ ਤਾਂ ਥੋੜੀ ਤਿੱਖੀ ਜਿਹੀ ਰੱਖੀ ਉਹਨੇ ਥੋੜੀ ਦੇ ਲਾਗੋ ਤੇ ਉਹਨੂੰ ਲੋਕੀ ਪਿੰਡ ਚ ਬੱਕਰਾ ਕਹਿੰਦੇ ਹੁੰਦੇ ਸੀ
ਅੱਛਾ ਠੀਕ ਆ
ਬੱਕਰੀ ਉਹਨੂੰ ਬੱਕਰੀ ਕਹਿੰਦੇ ਨੇ ਤੇ ਉਹ ਖੇਡਦੇ ਤਾਸ਼ ਤੇ ਉਹ ਜਿਹੜਾ ਬੰਦਾ ਮਤਲਬ ਜਿਹੜਾ ਆਇਆ ਸੀ ਨਾ ਪਿੰਡ ਸਾਡੇ ਆਂਟੀ ਦਾ ਮਤਲਬ ਭਰਾ ਦਾ ਤੇ ਉਹ ਨਾ ਤਾਸ਼ ਖੇਡਦੇ ਪਏ ਸੀਪ ਖੇਡਦੇ ਪਏ ਸੀਪ ਖੇਡਦੇ ਇੱਕ ਜਦੋਂ ਉਹਨੇ ਛਾੜ ਚੱਕੀ ਤੇ ਉਹਨੇ ਨਾ ਆਪਣੇ ਮੂੰਹ ਤੋਂ ਉਹਨੂੰ ਕਿਤੇ ਉਹ ਬੱਕਰੇ ਬੁੱਕਰੇ ਜਿੱਦਾਂ ਹੁਣ ਮਤਲਬ ਕਿ ਉਹ ਕਰਦੇ ਕੰਮ ਜਿੱਦਾਂ ਮੀਟ ਮੂਟ ਲਿਆ ਕੇ ਵੇਚਦੇ ਨੇ ਜਿਵੇਂ ਦੁਕਾਨਾਂ ਤੇ ਗੁਨਾ ਹੁੰਦੀ ਹੈ ਨਾ ਤੇ ਉਹਨੇ ਆਵਾਜ਼ ਕੱਢਤੀ ਜੀ ਬੱਕਰੀ ਦੀ ਕਹਿੰਦਾ ਮਤਲਬ ਉਹਨੇ ਬੱਕਰੀ ਦੀ ਆਵਾਜ਼ ਕੱਢਤੀ ਮੈਂ ਕਰਤਾ ਉਹਨੇ ਉਹ ਜਿਹੜਾ ਪਿੱਛੇ ਖਲੋਤਾ ਉਹਨੂੰ ਨੀ ਪਤਾ ਕਿਹਦਾ ਨਾਂ ਸੀ ਬੱਕਰੀ ਉਹ ਸਾਰੇ ਜਣੇ ਹੱਥ ਲਾਪੇ ਤੇ ਉਹਨੇ ਉਹਦੇ ਕੰਨ ਖੜੇ ਹੋ ਗਏ ਤੇ ਉਹ ਲੱਗਦੇ ਬੱਕਰੇ ਵਰਗਾ ਮੂੰਹ ਇੱਕ ਸੱਤ ਪੁੱਤੀ ਬੱਕਰਾ ਜਿੱਦਾਂ ਤੁਹਾਡਾ ਮਾਰਨ ਲੱਗਾ ਤੇ ਉਹਨੇ ਉਹ ਫੇਰ ਖੇਡਣ ਲਾਪੇ ਤਾਸ਼ ਖੇਡਦੇ ਖੇਡਦੇ ਜੀ ਉਹ ਜੋ ਦੂਸਰੀ ਸਾੜ ਚੱਕੀ ਉਹਨੇ ਤੇ ਉਹਨੇ ਫੇਰ ਮਤਲਬ ਕਿ ਬੱਕਰੇ ਦੀ ਆਵਾਜ਼ ਕਰਤੀ ਕਹਿੰਦਾ ਮੈਂ ਸਾਰੇ
ਜਣੇ
ਸਾਰੇ ਜਣੇ ਹੱਥ ਲਾਪੇ ਤੇ ਹੱਥ ਲਾਪੇ ਤੇ ਉਹਨੂੰ ਗੁੱਸਾ ਹੋ ਚੜ ਗਿਆ ਜਦੋਂ ਉਹਨੇ ਤੀਸਰੀ ਵਾਰੀ ਉਹਨੇ ਫੇਰ ਆਵਾਜ਼ ਚੱਕੀ ਤੇ ਉਹਨੇ ਫੇਰ ਕਰਤਾ ਜੀ ਬੱਕਰੀ ਆਵਾਜ਼ ਕਰਦੀ ਮੈਂ ਕੀਤਾ ਤੇ ਉਹਨੇ ਉਹਨੇ ਹੱਥ ਵਿੱਚ ਨਾ ਦਸਤੀ ਫੜੀ ਨਾਲੇ ਪੱਲੀ ਫੜੀ ਪੱਠੇ ਲੈਣ ਚੱਲਾ ਸੀ ਉਹਨੇ ਲਾਉਂਦੇ ਲੱਕ ਤੇ ਮਾਸੀ ਪੱਲੀ ਕਹਿੰਦਾ ਤੇਰੀ ਬੱਕਰੀ ਬੜੀ ਬੋਲਦੀ ਹੈ ਉਹ ਲੜ ਪਏ ਤੇ ਉਹਨੂੰ ਪਤਾ ਹੀ ਨੀ ਕਿਹਦਾ ਨਾ ਬੱਕਰੀ ਆ ਤੇ ਉਹ ਇੱਕ
ਦੂਜੇ ਕਹਿੰਦਾ ਲੜ ਪਏ ਤੇ
ਉਹ ਤਾਂ ਬਾਹਰੋਂ ਆਇਆ ਨਾ ਉਹਨੂੰ ਕੀ ਪਤਾ ਉਹ ਤਾਂ ਖੇਡਦਾ ਪਿਆ ਉਹਨੂੰ ਪਤਾ ਹੀ ਨੀ ਕਿਹਦਾ ਨਾ ਬੱਕਰੀ ਆ ਤੇ ਚੰਗਾ ਲੜ ਜੁੜ ਕੇ ਬਾਅਦ ਵਿੱਚ ਬੰਦੇ ਨੂੰ ਉਹਨੂੰ ਦੱਸਿਆ ਹੱਸੀ ਜਾ ਰਹੇ ਹੱਸੀ ਜਾ ਰਹੇ
ਬੱਕਰੀ ਦਾ ਉਹ ਸੀ
ਕਹਿੰਦਾ ਤੁਸੀਂ ਮੇਰਾ ਸਿਰ ਪੜਵਾਉਣਾ ਹੀ ਕਹਿੰਦਾ ਬੱਕਰੀ ਨੇ
ਆਈ ਵੇ ਰੱਬਾ
ਏਦਾਂ ਤੇ ਕਿੱਥੇ ਹੋਏ ਦੇ
ਸੱਚੀ ਗੱਲ ਦਾ ਬੜਾ ਮਜ਼ਾ ਆਉਂਦਾ ਹੁੰਦਾ ਸੀ ਅੱਛਾ ਜਦੋਂ ਕਿਤੇ ਕਿਸੇ ਦੀ ਲੜਾਈ ਨੀ ਹੁੰਦੀ ਸੀ ਨਾ ਕੋਠੇ ਤੇ ਚੜ੍ਹ ਕੇ ਦੇਖੀ ਦੀ ਹੁੰਦੀ ਸੀ ਜਦੋਂ ਕਿਸੇ ਦੀ ਲੜਾਈ ਹੋਣੀ ਤੇ ਜਿੰਨੇ ਛੁਡਾਉਣਾ ਨੀ ਐ ਸੋਚਣਾ ਵੀ ਕੱਲ ਹੀ ਛੁਡਾਈ ਅਸੀਂ ਸੋਚਣਾ ਕਿਉਂ ਛੁਡਾਈ ਜਾਂਦੇ ਆ ਵੀ ਲੜ ਲੈਣ ਦੋ ਜਰਾ ਤੇ ਸਾਡਾ ਤਾਂ ਇੰਟਰਟੇਨਮੈਂਟ ਹੁੰਦਾ ਸੀ
ਰੌਣਕ
ਬਹੁਤ ਲੱਗਦੀ ਹੁੰਦੀ ਸੀ
ਪੱਠੇ ਪਾ ਪਾ ਓਦਾਂ ਮਤ ਲੱਗਦੀ ਹੁੰਦੀ ਬੰਦੇ ਦੀ ਜਦੋਂ ਏਦਾਂ ਦੀ ਲੜਾਈ ਹੁੰਦੀ ਲੋਕੀ ਐ ਵਾਲ ਵੂਲ ਆਪਣੇ ਸੈੱਟ ਜਿਹਾ ਕਰਕੇ ਆ ਜਾਂਦੇ ਬਾਹਰ, ਐ ਮਤਲਬ ਕੰਧਾਂ ਦੇ ਨਾਲ ਲੱਗ ਜਾਂਦੇ ਆਣ ਕੇ, ਐ ਦੇਖ ਦੋ ਕੇ ਘੰਟੇ ਦੋ ਘੰਟੇ ਦੜ ਦੁੜ ਕੇ ਇੱਕ ਦੂਜੇ ਨੂੰ ਗਾਲਾਂ ਕੱਢੀ ਜਾਣੀਆਂ, ਤੂੰ ਆ ਤੂੰ ਆ ਤੂੰ ਆ, ਗਾਲ ਗਾਲੀ ਹੋਈ ਜਾਣਾ, ਅੱਗੇ ਅੱਗੇ ਨੀ ਜਾਣਾ ਕਿ ਅਜੇ ਬਸ ਏਦਾਂ ਦਾ ਜੀ ਪਿੰਡ ਦਾ ਮਾਹੌਲ, ਦੋ ਤਿੰਨ ਘੰਟੇ ਦੜ ਦੁੜ ਕੇ ਚੱਲ ਚੰਗਾ ਫਿਰ ਕੋਈ ਨੀ ਫਿਰ ਮੈਂ ਦੇਖ ਲਾਂਗਾ।
ਖੇਤਾਂ ਨੂੰ ਤੁਰੀਆਂ ਹੁੰਦੀਆਂ ਸੀਗੀਆਂ ਮਾਥੀਆਂ ਪੱਥਰ ਲਈ ਪਲੋਟ ਕੱਟੇ ਆ ਦੱਸੋ।
ਉਹ ਪਿੱਛੇ ਚੱਕ ਕੇ ਇਹਨੇ ਫੋਟੋ ਪਾਈ ਸੀ, ਉਹਨੇ ਕੰਧ ਦੇ ਨਾਲ ਏਦਾਂ ਪਾਥੀਆਂ ਲੈ ਕੇ ਉਹਦਾ ਨਾਂ ਰੱਖਿਆ ਪਾਥੀ ਲੈਂਡ।
ਪਾਥੀ ਲੈਂਡ ਅੱਛਾ, ਪਹਿਲੇ ਦਿਨ ਪਾਥੀਆਂ ਤੋਂ ਲੜਦੀਆਂ ਹੁਣ ਦੂਜੇ ਦਿਨ ਉਹਨੂੰ ਉਹੀ ਨਾਲ ਦੋਨੇ ਰਲ ਕੇ ਸਰਾੜੀ ਬਣਾਉਂਦੀਆਂ ਹੁਣ।
ਅੱਜ ਅੱਜ ਤਾਂ ਦੋ ਰੁਪਏ ਦੀ ਦੋ ਰੁਪਏ ਪੰਜ ਰੁਪਏ ਦੀ ਇੱਕ ਪਾਥੀ ਦਿੰਦੇ ਆ, ਜਿੱਦਾਂ ਬੜੀ ਮਿਹਨਤ ਲੱਗੀ ਦਿੰਦੇ।
ਅੱਛਾ ਅੱਛਾ ਠੀਕ ਆ, ਸਹੀ ਗੱਲ ਆ। ਉਹ ਪਾਥੀਆਂ ਭੰਨ ਕੇ, ਜਿਹੜੀ ਪਾਥੀ ਦੇ ਉੱਤੇ ਪਾਥੀ ਰੱਖ ਕੇ ਉਹਨੂੰ ਭੰਨ ਕੇ ਜਿਹੜੀ ਚੁੱਲ੍ਹੇ ਚ ਰੇਣ ਲਾਉਂਦੇ ਹੁੰਦੇ ਸੀਗੇ, ਉਹ ਰੇਣ ਲਾਉਣ ਦੀ ਵੀ ਆਪਣੀ ਇੱਕ ਕਲਾ ਹੁੰਦੀ ਸੀ ਕਿ ਉਹ ਰੇਣ ਜਿਹੜੀ ਲਾਉਣੀ ਉਹ ਕਿੱਦਾਂ ਲਾਉਣੀ, ਪਹਿਲਾਂ ਸਾਈਡ ਤੇ ਪਾਥੀਆਂ ਰੱਖਣੀਆਂ, ਫੇਰ ਉਹਦੇ ਉੱਪਰ ਰੱਖਣੀਆਂ, ਫੇਰ ਗੋਟੇ ਜੇ ਭੰਨ ਕੇ ਪਿੱਛੇ ਰੱਖਣੇ।
ਸਾਗ
ਵੀ ਸਵੇਰੇ ਹੀ ਧਰ ਦਿੰਦੀਆਂ ਹੁੰਦੀਆਂ ਸੀਗੀਆਂ, ਸਵੇਰੇ ਹੀ ਧਰ ਦੇਣਾ ਚੁੱਲ੍ਹੇ ਦੇ ਉੱਤੇ ਤਾਂ ਰਾਤ ਤੱਕ, ਫਿਰ ਐਨ ਫੇਰ ਉਹਨੂੰ ਘੋਟਣਾ ਰੱਖ ਕੇ ਪੈਰਾਂ ਦੇ ਵਿੱਚ। ਸਹੀ ਗੱਲ ਆ,
ਸਾਗ
ਘੋਟਣਾ ਹੀ ਕਹਿੰਦੇ ਸੀ ਕਿ ਨਹੀਂ?
ਹਾਂਜੀ ਹਾਂਜੀ ਸਾਗ ਘੋਟਣਾ, ਤੇ ਉਹ ਵੀ ਤਿੰਨ ਚਾਰ ਕਿਲੋ ਦਾ ਅੱਜ ਕੱਲ ਔਖਾ ਹੋਇਆ ਚੱਕਣਾ।
ਬਿਲਕੁਲ ਸਹੀ ਗੱਲ ਆ, ਬੜੀਆਂ ਸਿਰੜੀ ਹੁੰਦੀਆਂ ਸੀਗੀਆਂ ਜੀ ਉਹ ਸਾਡੀਆਂ ਨਾਨੀਆਂ ਦਾਦੀਆਂ।
ਇੱਕ ਵੀਡੀਓ ਆਪਾਂ ਕੱਲ ਨਾ ਇੱਕ ਮੈਂ ਕੱਲ ਯੂਟਿਊਬ ਤੇ ਬੋਲੀ ਸੁਣਦਾ ਪਿਆ, ਮੈਨੂੰ ਬੋਲੀ ਦੀ ਨੀ ਸਮਝ ਲੱਗੀ
ਕਿਹੜੀ,
ਤੇ ਉਹ ਕਹਿੰਦਾ ਸੀ ਨਾ ਕਿ ਸੱਸ ਮੇਰੀ ਨੂੰ ਮਾਤਾ ਨਿਕਲੀ ਨਿਕਲੀ ਮਾੜੀ ਮਾੜੀ, ਸਹੁਰਾ ਮੇਰਾ ਪੂਜਣ ਲੱਗਾ ਲੈ ਕੇ ਲਾਲ ਫੁਲਕਾਰੀ, ਜੋਤ ਜਗਾਉਂਦੀ ਨੇ ਸਾਰੀ ਉਹਦੀ ਮਾਰੀ। ਤੁਹਾਡੇ
ਪਤਾ ਨਾ ਮੈਨੂੰ ਇੰਨਾ ਪਤਾ ਵੀ ਤੁਹਾਡੇ ਸਹੁਰਿਆਂ ਦੇ ਘਰ ਤੁਹਾਡੇ ਸਹੁਰਿਆਂ ਦੇ ਪਿੰਡ ਬੰਦਾ ਰਹਿੰਦਾ ਇੱਕ ਜਿਹੜਾ ਬਖਸ਼ਾ ਦਿੰਦਾ ਬਾਬਾ, ਸੋ ਡਰ ਕੇ ਗੱਲ ਕਰਿਆ ਕਰੋ ਤੁਸੀਂ।
ਮੈਂ ਅੱਧਾ ਘੰਟਾ ਹੱਸਦਾ ਰਿਹਾ ਕਿ ਜੋਤ ਜਗਾਉਂਦੇ ਨੇ ਕਿਤੇ ਦਾੜੀ ਫੂਕ ਲਈ ਸਾਰੀ, ਮੈਨੂੰ ਉਹ ਨੀ ਸਮਝ ਲੱਗੀ ਦਾੜੀ ਕੱਲ੍ਹ ਤੂੰ ਹੱਲੇ ਕਰਦਾ ਪਿਆ, ਦਾੜੀ ਪਿੱਛੇ ਰੱਖ ਆਪਣੀ।
ਵਿਚਾਰੇ ਨੂੰ ਪਤਾ ਨੀ ਨਾ ਰਿਹਾ ਹੁਣ ਸੱਸ ਦੇ ਮਾਤਾ ਨਿਕਲੀ ਸੀਗੀ, ਉਹ ਵਰੀਡ ਹੀ ਇੰਨਾ ਸੀਗਾ, ਇੰਨੀਆਂ ਫਿਕਰਾਂ ਚ ਸੀ ਵੀ ਉਹਨੂੰ ਆਪਣੀ ਦਾੜੀ ਦਾ ਵੀ ਧਿਆਨ ਨੀ ਰਿਹਾ। ਦੇਖੋ
ਸਹੀ ਗੱਲ,
ਕੋਈ ਕੋਈ ਪਿਆਰ ਚ ਕੁਛ ਗਵਾਉਂਦਾ ਕੋਈ ਕੁਛ ਗਵਾਉਂਦਾ, ਵੀ ਸਹੁਰੇ ਨੇ ਦਾੜੀ ਗਵਾ ਲਈ। ਇਹ ਜਿਹੜੇ ਸਾਡੇ ਲੋਕ ਅਖਾਣ ਹੁੰਦੇ ਆ, ਲੋਕ ਬੋਲੀਆਂ ਹੁੰਦੀਆਂ ਆ ਇਹਨਾਂ ਦੇ ਵਿੱਚ। ਹਾਂਜੀ
ਮੈਂ ਕਿਹਾ ਪੰਜਾਬੀ ਕਲਚਰ ਵਿੱਚ ਹੈ ਥੋੜਾ ਕੁਝ, ਜੋ ਮਰਜ਼ੀ ਕੱਢ ਲਓ ਤੁਹਾਨੂੰ ਮਤਲਬ ਕਿ ਨਵੀਂ ਨਵੀਂ ਚੀਜ਼ ਲੱਭ ਹੀ ਜਾਣੀ
ਲੱਭ ਜਾਣੀ ਆ। ਸੱਚੀ ਗੱਲ ਆ, ਵੈਸੇ ਜਿੰਨਾ ਵੱਡਾ ਇਹ ਹੈ ਨਾ ਆਪਣਾ ਪੰਜਾਬੀ, ਪੰਜਾਬੀ ਜਿਹੜੀ ਆਪਣੇ ਆਪ ਵਿੱਚ ਹੀ, ਉਹ ਹੀ ਕਹਿੰਦੇ ਕਿ ਪੰਜਾਬੀ ਜੇ ਤੁਸੀਂ ਨਹੀਂ ਪੜ੍ਹ ਸਕਦੇ ਜਾਂ ਨਹੀਂ ਸਮਝ ਸਕਦੇ ਤਾਂ ਤੁਸੀਂ ਜ਼ਿੰਦਗੀ 'ਚ ਬਹੁਤ ਕੁਛ ਗਵਾ ਦਿੱਤਾ ਇੱਕ ਪੰਜਾਬੀ ਹੋ ਕੇ। ਸੋ ਉਹੀ ਸਾਡੇ ਬੱਚੇ ਜੇ ਪੰਜਾਬੀ ਨਾ ਪੜ੍ਹਨਗੇ, ਨਾ ਬੋਲਣਗੇ, ਨਾ ਉਹਨੂੰ ਸਮਝ ਸਕਣਗੇ। ਤੇ ਪੰਜਾਬੀ ਦੇ ਵਿੱਚ ਉਹਨਾਂ ਨੇ ਬੁੱਲੇ ਸ਼ਾਹ ਫਰੀਦ ਪੜ੍ਹਨਾ ਕੀ ਆ, ਉਹਨਾਂ ਨੇ ਸ਼ਿਵ ਕੁਮਾਰ ਬਟਾਲਵੀ ਕੀ ਪੜ੍ਹਨਾ ਜਾਂ ਉਹਨਾਂ ਨੇ ਹਨਾ, ਤੇ ਆਮ ਜਿਹੀਆਂ ਗੱਲਾਂ ਜਿਹੜੀਆਂ ਉਹ ਵੀ ਨੀ ਉਹਨਾਂ ਨੇ ਸਮਝ ਆਉਣੀਆਂ। ਤੇ ਬੋਲੀਆਂ, ਅਖਾਣ, ਮੁਹਾਵਰੇ, ਮੈਨੂੰ ਯਾਦ ਆ ਵੀ ਸਾਡੀ ਤਕਰੀਬਨ ਹਰ ਦੂਜੀ ਗੱਲ ਤੇ ਸਾਡੀ ਦਾਦੀ ਨਾਲ ਇੱਕ ਅਖਾਣ ਜ਼ਰੂਰ ਲਾਉਂਦੀ ਹੁੰਦੀ ਸੀ, ਆ ਕੋਈ ਮੁਹਾਵਰਾ ਜ਼ਰੂਰ ਬੋਲਣਾ। ਜੇ ਉਸੇ ਕੋਈ ਕੰਮ ਕਰਨ ਤੋਂ ਕਹਿ ਦੇਣਾ ਵੀ ਮੇਰੇ ਤੋਂ ਨੀ, ਉਹਨੇ ਕਹਿਣਾ ਵੀ ਆਹ ਕਰ ਦੋ, ਅਸੀਂ ਕਹਿਣਾ ਵੀ ਹਾਏ ਮੇਰੇ ਤੋਂ ਨੀ ਹੁੰਦਾ, ਤੇ ਉਹਨੇ ਨਾਲ ਲੱਗਦੇ ਕਹਿ ਦੇਣਾ ਸਾਡੀ ਦਾਦੀ ਨੇ ਪਈ ਬਸ ਖਾਣ ਪੀਣ ਨੂੰ ਕਹੀ ਦੋ ਸੱਜਣੀਆਂ ਇੱਕ ਬੇਹੀ, ਕੰਮ ਕਰਨ ਨੂੰ ਕਹੀ ਮੇਰੀ ਦੁੱਖ ਦੀ ਆ ਦੇਹੀ। ਤੇ ਯਾਨੀ ਹਰ ਇੱਕ ਗੱਲ ਤੇ ਕੋਈ ਵੀ ਚੀਜ਼ ਹੁੰਦੀ ਸੀ ਉਹਦੇ ਨਾਲ ਇੱਕ ਮੁਹਾਵਰਾ ਜਾਂ ਅਖਾਣ ਲੱਗਦਾ ਹੁੰਦਾ ਸੀ, ਤੇ ਅਸੀਂ ਇਹੀ ਕਹੀਦਾ ਹੁੰਦਾ ਸੀ ਮਾਤਾ ਜੀ ਸਾਨੂੰ ਤਾਂ ਲੱਗਦਾ ਵੀ ਤੁਹਾਨੂੰ ਪੰਜਾਬੀ ਚ PhD ਕਰ ਲੈਣੀ ਚਾਹੀਦੀ ਆ, ਜਿੰਨੀ ਕੁ ਵੋਕੈਬਲਰੀ ਆ, ਜਿੰਨੇ ਅਖਾਣ ਮੁਹਾਵਰੇ ਤੁਹਾਡੇ ਕੋਲ ਹੈਗੇ ਆ।
ਦਿਮਾਗ ਪੈਂਦੇ ਨੀ ਰਹੇ ਹੁਣ, ਜਿੰਨੇ ਮਰਜ਼ੀ ਦਿਮਾਗ ਚ ਮੈਂ ਹੁਣ ਕੀ ਫਾਇਦਾ ਉਦੋਂ ਨੰਬਰ ਤੁਹਾਡੇ 35-40% ਚਾਹੀਦੇ।
ਗੱਲ ਇਹੀ ਆ ਨਾ ਕਿ ਅਸੀਂ ਪੜ੍ਹਾਈ ਨੂੰ ਅਸੀਂ ਉਹਨੂੰ ਕੁਛ ਹੋਰ ਹੀ ਬਣਾ ਦਿੱਤਾ। ਗੱਲ ਇਹ ਹੁੰਦੀ ਆ ਜ਼ਿੰਦਗੀ 'ਚ ਜਦੋਂ ਤੁਸੀਂ ਕਿਸੇ ਚੀਜ਼ ਨੂੰ ਇੰਜੋਏ ਕਰਦੇ ਆ ਨਾ, ਉਹ ਐਕਚੁਅਲ 'ਚ ਫੇਰ ਬਾਹਰ ਆਉਂਦੀ ਆ। ਹੁਣ ਪੰਜਾਬੀ ਆ, ਅਸੀਂ ਉਦੋਂ ਪੰਜਾਬੀ ਨੂੰ ਇੱਕ ਸਬਜੈਕਟ ਵਾਂਗੂ ਪੜ੍ਹੀਦਾ ਸੀ, ਪਰ ਹੁਣ ਅਸੀਂ ਪੰਜਾਬੀ ਨੂੰ ਪਿਆਰ ਕਰਦੇ ਹਾਂ, ਸਾਡੇ ਅੰਦਰੋਂ ਆਪਣੇ ਆਪ ਫੁੱਟਦੀ ਆ ਪੰਜਾਬੀ, ਹੈ ਨਾ। ਉਹੀ ਚੀਜ਼ ਆ ਜੇ ਤੁਸੀਂ ਹੱਥ ਜੋੜ ਕੇ ਗੁਰਦੁਆਰੇ ਜਾ ਕੇ ਬੈਠੇ ਰਹੋ, ਰੱਬ ਰੱਬ ਕਰੀ ਜਾਓ, ਤੇ ਉਹ ਐ ਲੱਗਦਾ ਵੀ ਕਿੱਥੇ ਜਾਨ ਫਸਾਈ ਆ, ਚਲੋ ਐ ਇੱਕ ਫਰਜ਼ ਜਿਹਾ ਪੂਰਾ ਕਰਨਾ। ਪਰ ਜਦੋਂ ਤੁਹਾਨੂੰ ਅੰਦਰੋਂ ਪਿਆਰ ਹੁੰਦਾ ਨਾ, ਉਹ ਚੀਜ਼ ਆਪਣੇ ਆਪ ਨਿਕਲਦੀ ਆ। ਸੋ ਬੱਚਿਆਂ ਨੂੰ ਪਿਆਰ ਕਰਨਾ ਸਿਖਾਈਏ ਅਸੀਂ ਆਪਣੀ ਪੰਜਾਬੀ ਦੇ ਨਾਲ, ਉਹਨਾਂ ਨੂੰ ਐ ਨਾ ਲੱਗੇ ਵੀ ਕਿਹੜੀ ਪਿਛੜੀ ਜਿਹੀ ਬੋਲੀ ਬੋਲਦੇ ਪਏ ਆ, ਉਹਨਾਂ ਨੂੰ ਦੱਸੀਏ।
ਤੁਹਾਡੀ ਕੁੜੀ ਆ ਨਾ 3 ਸਾਲ ਦੀ ਹੋ ਗਈ ਆ, ਤੇ ਉਹ ਪੰਜਾਬੀ ਅਸੀਂ ਉਹਦੇ ਨਾਲ ਇੰਗਲਿਸ਼ ਬੋਲਦੇ ਨੀ, ਉਹ ਇੰਗਲਿਸ਼ ਜੋ ਆਈਪੈਡ ਦੇਖਦੀ ਆ ਤੇ ਉਹ ਉਸ ਤੋਂ ਹੀ ਸਿੱਖ ਸੁੱਖ ਲੈਂਦੀ ਆ, ਤੇ ਅਸੀਂ ਸਕੂਲ ਚੱਲ
ਪੰਜਾਬੀ
ਬੋਲਣ ਲੱਗ ਪਈ, ਪੂਰੀ ਪੰਜਾਬੀ ਬੋਲਦੀ ਆ ਲਗਭਗ, ਹੁਣ ਮਤਲਬ 75% ਬੋਲਦੀ ਆ। ਪਾਪਾ ਜੀ ਉੱਠੋ, ਪਾਪਾ ਜੀ ਬਹਿ ਜਾਓ, ਪਾਪਾ ਜੀ ਖਾਓ, ਪਾਪਾ ਜੀ ਜਾਓ, ਪਾਪਾ ਜੀ ਸੋਇਆ, ਪਾਪਾ ਜੀ ਬਾਹਰ, ਮਤਲਬ ਏਦਾਂ ਗੱਲਾਂ ਕਰਦੀ, ਮਤਲਬ ਕਿ ਕਾਫੀ ਮਤਲਬ ਹੁਣ ਕਾਫੀ ਫਰਕ ਪੈ ਗਿਆ ਪੰਜਾਬੀ ਦੇ।
ਬਿਲਕੁਲ, ਤੁਸੀਂ ਸਾਰੇ ਮੈਨੂੰ ਲੱਗਦਾ ਹੁੰਦਾ ਵੀ ਇਹ ਹਰਮਨ ਪਰਿਵਾਰ ਤਾਂ ਜਿਹੜਾ ਸਾਡਾ, ਇਹਦੇ ਵਿੱਚ ਤਾਂ ਮੈਨੂੰ ਕੋਈ ਨੀ ਲੱਗਦਾ ਇਹੋ ਜਿਹਾ ਵੀ ਜਿਹਦੇ ਬੱਚੇ ਨਾ ਪੰਜਾਬੀ ਬੋਲ ਸਕਦੇ ਹੋਣਗੇ। ਤੁਸੀਂ ਸਾਰੇ ਆਪ ਹੀ ਇੰਨਾ ਜੁੜੇ ਹੋਏ ਹੋ ਆਪਣੇ ਪੰਜਾਬ
ਨਾਲ। ਬੱਚਿਆਂ ਵਾਸਤੇ ਟਾਈਮ ਕੱਢਣਾ ਚਾਹੀਦਾ, ਟਾਈਮ ਤਾਂ ਸਾਰੇ ਕੱਢਦੇ ਆ ਜੀ, ਹੁਣ ਕੰਮ ਕਾਰ ਵੀ ਕਰਨੇ ਆ, ਬਾਕੀ ਬੱਚਿਆਂ ਵਾਸਤੇ ਟਾਈਮ ਤਾਂ ਸਾਰੇ ਕੱਢਦੇ ਆ। ਕੋਈ ਵੀ ਨੀ ਚਾਹੁੰਦਾ ਕਿ ਸਾਡਾ ਬੱਚਾ ਇੰਗਲਿਸ਼ ਹੀ ਬੋਲੇ, ਪੰਜਾਬੀ ਨੂੰ ਤਾਂ ਸਾਰੇ ਹੀ ਕਹਿੰਦੇ ਹੀ ਆ ਕਿ ਬੱਚਾ ਸਾਡਾ ਥੋੜੀ ਬੋਲੀ ਪੰਜਾਬੀ, ਕਿਉਂਕਿ ਬੰਦੇ ਨੇ ਇੰਡੀਆ ਜਾਣਾ ਹੁੰਦਾ, ਪੰਜਾਬ ਜਾਣਾ ਹੁੰਦਾ, ਉੱਥੇ ਆਪਣੇ ਤਾਏ ਚਾਚੇ ਜਿੰਨੇ ਵੀ ਹੈਗੇ ਆ, ਆਪਣੇ ਰਿਸ਼ਤੇਦਾਰ ਸਾਰਿਆਂ ਨੂੰ, ਤੇ ਪੰਜਾਬੀ
ਬਿਲਕੁਲ
ਬੋਲਣੀ ਚਾਹੀਦੀ ਹੈ ਘਰਾਂ ਦੇ ਵਿੱਚ, ਪਰਿਵਾਰਾਂ ਦੇ ਵਿੱਚ, ਤੇ ਆਪਣੇ ਘਰ ਵਿੱਚ ਕਈ ਦੇਖਿਆ ਦੇਖਿਆ ਮੈਂ ਕਿ ਜਿਹੜੇ ਡੈਡੀ ਹੁੰਦੇ ਨਾ, ਡੈਡੀ ਉਹ ਡੈਡੀ ਨੀ ਜ਼ਿਆਦਾ ਮਤਲਬ ਕਿ ਬੋਲਦੇ, ਉਹ ਪੰਜਾਬੀ ਬੋਲਣ ਘਰ ਆਣ ਕੇ, ਜਿਹੜੀ ਮੰਮੀਆਂ ਹੁੰਦੀਆਂ ਨਾ ਉਹ ਖਾਸ ਕਰਕੇ ਜ਼ਿਆਦਾ, ਜਿੱਦਾਂ ਆਪਣੇ ਗ੍ਰਸਾਲ ਸਾਹਿਬ ਇੱਥੇ ਹੈਗੇ ਨਾ, ਉਹਨਾਂ ਦੇ
ਘਰ ਹੱਥ ਪਾਉਂਦੀਆਂ।
ਹਾਂਜੀ ਹਾਂਜੀ, ਉਹ ਆਪਣੇ ਆਪ ਚ ਬੜੀਆਂ ਬੰਨ ਕੇ ਸੋਨੀਆ ਗਾਂਧੀ
ਚਲੋ ਦੋਨਾਂ ਚੀਜ਼ਾਂ ਦਾ ਬੈਲੈਂਸ ਵੀ ਹੋਣਾ ਚਾਹੀਦਾ, ਏਦਾਂ ਵੀ ਹੋਣਾ ਚਾਹੀਦਾ ਵੀ ਹਾਂ ਇੱਕ ਪੰਜਾਬੀ ਬੋਲ ਲੈ, ਇੱਕ ਇੰਗਲਿਸ਼ ਬੋਲ ਲੈ, ਹੁਣ ਇੰਗਲਿਸ਼ ਤੋਂ ਬਿਨਾਂ ਵੀ ਗੁਜ਼ਾਰਾ ਨਹੀਂ ਇੱਥੇ। ਪਰ ਜਿਹੜੀ ਪਰ ਕਿਤੇ ਨਾ ਕਿਤੇ ਲੱਗਦਾ ਹੁੰਦਾ ਕਿ ਇਹਨਾਂ ਦੀ ਸੈਕਿੰਡ ਲੈਂਗੁਏਜ ਹੀ ਪੜ੍ਹਨੀ ਆ ਪੰਜਾਬੀ, ਜਿਹੜੇ ਬੱਚੇ ਇੱਥੇ ਬੋਲ ਰਹੇ ਆ ਉਹ ਹੀ।
ਉਹ ਮੇਰੇ ਸਾਲਾ ਜਿਹੜਾ ਮੇਰਾ ਸਾਲਾ ਸਾਹਿਬ ਤੋਂ, ਉਹਦੇ ਮੁੰਡੇ ਦਾ ਨਾਮ ਹੈ ਕਲਸ਼ਪ੍ਰੀਤ, ਤੇ ਉਹ ਜਦੋਂ ਹੁਣ ਕਾਲਜ ਸਕੂਲ ਜਾਂਦਾ ਹੈਗਾ ਤੇ ਹੈ 7-8 ਸਾਲ ਦੀ, ਉਹਨੂੰ ਉਹ ਗੋਰੇ ਕਲਸ਼ ਕਲਸ਼ ਦੀ ਜਾਇਆ ਘੱਟ ਤੇ ਕਲੇਸ਼ ਕਲੇਸ਼ ਜ਼ਿਆਦਾ ਕਹਿੰਦੇ ਆ। ਮੈਂ ਕਿਹਾ ਲੱਲੋ ਰੱਖ ਲਓ ਨਾ
ਕਲਸ਼, ਰੱਖ ਲਓ ਕਲਸ਼ ਤੁਸੀਂ,
ਉਹ ਕਲੇਸ਼ ਕਲੇਸ਼ ਕਹਿੰਦੇ ਰਹਿੰਦੇ, ਮੈਂ ਹੈਗਾ ਇਹਨਾਂ ਦੇ ਘਰ ਕਲੇਸ਼ ਜਾ ਰਹਿੰਦਾ
ਵੀ ਕੀ ਨਾ ਰੱਖ ਬੈਠੇ ਆ ਨਾ।
ਉਹ ਮੈਂ ਜਦੋਂ ਨਵੇਂ ਨਵੇਂ ਆਏ ਤਾਂ ਮੈਨੂੰ ਇੰਗਲਿਸ਼ ਆਉਂਦੀ ਨੀ ਸੀ ਬਿਲਕੁਲ ਵੀ, ਜ਼ੀਰੋ, ਮੈਂ ਬਿਲਕੁਲ ਪੰਜਾਬੀ ਵਾਲਾ ਬੰਦਾ ਸੀ, ਜਿੱਦਾਂ ਕਰਦੇ ਤਾਂ ਇੰਗਲਿਸ਼ ਵਿੱਚ ਤਾਂ ਬਿਲਕੁਲ 0% ਹੀ ਨੰਬਰ ਮੇਰੇ। ਤੇ ਜੇ ਗੋਰੇ ਕੇ ਗੋਰੇ ਨੇ ਮੈਨੂੰ ਕੁਛ ਵੀ ਲੈਣਾ ਨਾ, ਕੁਛ ਵੀ ਪੁੱਛ ਲੈਣਾ ਮੈਨੂੰ, ਹਾਂ ਵੀ ਕਿੱਦਾਂ ਮਤਲਬ ਕਿ ਤੂੰ ਕੱਲ ਨੂੰ ਇਹ ਕੰਮ ਨਹੀਂ ਕਰਨਾ, ਤੇ ਮੈਂ ਬਸ ਜੇ, ਬਸ ਹੋਰ ਕੋਈ ਗੱਲ ਆਉਣੀ ਨੇ ਬਸ ਜੇ, ਮੈਨੂੰ ਮੈਨੂੰ ਜੇ ਹੀ ਕਹਿ ਦੇਣਾ ਮੈਂ ਜੇ ਹੀ ਉਹਨਾਂ ਨੇ ਭਾਵੇਂ ਕੋਈ ਨਾ ਪੱਕੀ ਗੱਲ ਨੀ ਕੀਤੀ ਤਾਂ ਵੀ ਜੇ ਹੀ ਕਹਿ ਦੇਣਾ ਉਹਨੇ ਕਹਿਣਾ ਯਾਰ ਪਾਸਰ ਕਰਦਾ ਕੀ ਇਹ ਗੱਲ ਜੇ ਜੇ ਕਰੀ ਜਾਂਦਾ
ਸਹੀ ਗੱਲ ਪਰ ਦੇਖ ਲੋ ਜੀ ਸਰਵਾਈਵ ਕਰ ਹੀ ਲੈਂਦਾ ਉਹ ਕੋਈ ਚੱਕਰ ਨੀ ਹੁੰਦਾ ਪਰ ਚਲੋ ਬੱਚਿਆਂ ਨੂੰ ਦੋਨੇ ਬੋਲੀਆਂ ਸਿਖਾਓ ਜੀ ਦੋਨੇ ਆਉਣੀਆਂ ਚਾਹੀਦੀਆਂ
ਇੰਗਲਿਸ਼ ਦੇਖੋ ਦੀਦੀ ਇੰਗਲਿਸ਼ ਬੱਚੇ ਨੂੰ ਆਈ ਜਾਣੀ ਆ ਪੰਜਾਬੀ ਆਉਣੀ ਚਾਹੀਦੀ ਹੈ ਬੱਚੇ ਨੂੰ ਕਿਉਂਕਿ ਇੱਥੇ ਥੋੜਾ ਬੋਲਣ ਬਾਲਣਾ ਬੱਚੇ ਨਾਲ ਘੱਟ ਹੁੰਦਾ ਨਾ ਕਿਉਂਕਿ ਜ਼ਿਆਦਾ ਵਾਹ ਬੰਦਾ ਇੰਗਲਿਸ਼ ਹੀ ਪੈਂਦਾ ਤੇ ਬੱਚੇ ਨੂੰ ਹਮੇਸ਼ਾ ਹੀ ਪੰਜਾਬੀ ਹੀ ਬੋਲਣੀ ਚਾਹੀਦੀ ਘਰ ਵਿੱਚ ਤੇ ਖਾਸ ਕਰ ਮੰਮੀਆਂ ਨੂੰ ਜ਼ਿਆਦਾ ਤੇ ਮੰਮੀਆਂ ਜ਼ਿਆਦਾ ਇੰਗਲਿਸ਼ ਹੀ ਘੋੜਦੀਆਂ ਹਾਏ ਬੇਟਾ ਹਾਏ ਯੂ ਜੇ ਉਹ ਤਾਂ ਆਪਣੀ ਬੋਲੀ ਜਾਣਗੀ ਸਾਡੇ ਵਰਗੇ ਨੂੰ ਸਮਝ ਲੱਗਦੀ ਵੀ ਕਾਕਾ ਇੱਧਰ ਆ ਗੱਲ ਸੁਣ ਕੋਈ ਕਦੇ ਸਾਡੇ ਬੇਟੇ ਨਾਲ ਇੱਦਾਂ ਨੀ ਗੱਲ ਕਰ ਚੁੱਕੀ ਹੈ ਇੱਦਾਂ ਨੀ ਤੁਸੀਂ ਬੋਲੋ
ਲੋ ਵੀ ਸੁਣ ਲੋ ਸਾਰੀਆਂ ਮੰਮੀਆਂ ਅੱਜ ਧਨੀ ਸਾਹਿਬ ਨੇ ਸਾਰੀਆਂ ਮੰਮੀਆਂ ਦਾ ਜਿਹੜਾ ਤਵਾ ਲਾਇਆ ਹੋਇਆ ਸੋ ਅੱਜ ਖਾਸ ਸੁਨੇਹਾ ਧਨੀ ਸਾਹਿਬ ਦਾ ਇਹ ਆ ਭਈ ਪੈਰ ਜ਼ਮੀਨ ਤੇ ਰੱਖੋ ਵੀ ਦੇਸੀ ਹੈ ਨਾ ਤੇ ਬੱਚਿਆਂ ਨਾਲ ਪੰਜਾਬੀ ਚ ਗੱਲ ਕਰੋ ਮੁੱਕਦੀ ਗੱਲ ਇਹ ਆ ਹਨਾ
ਮੈਂ ਤਾਂ ਆਪਣੀ ਕੁੜੀ ਦੇ ਜਿੱਦਣ ਜਿਆਦਾ ਬੋਲਣ ਦੀ ਮੈਂ ਦੋ ਤਿੰਨ ਧਰ ਦੀ ਦਿੰਦਾ ਬੜਾ ਮਜ਼ਾ ਆਉਂਦਾ ਮੈਂ ਕਿਹਾ ਅਸੀਂ ਬੜੀਆਂ ਖਾਧੀਆਂ ਕੋਈ ਗੱਲ ਨੀ
ਕੋਈ ਗੱਲ ਨੀ ਅਸੀਂ ਵੀ ਨਹੀਂ ਮਰੇ ਅਸੀਂ ਚੰਗੇ ਭਰੇ ਹੱਟੇ ਕੱਟੇ ਆ ਨਾ ਆਏ ਹੋਏ ਰੱਬਾ ਅੱਧੀ ਕਰ ਦਿੱਤੀ ਤੁਸੀਂ ਨਾ ਹੈ ਬਿਲਕੁਲ ਜੀ ਬਹੁਤ ਵਧੀਆ ਬੜੀਆਂ ਰੌਣਕਾਂ ਲਾ ਦਿੰਦੇ ਹੋ ਤੁਸੀਂ ਔਰ ਬਿਲਕੁਲ ਜ਼ਿੰਦਗੀ ਦੀਆਂ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਜਿਹੜੀਆਂ ਤੁਹਾਨੂੰ ਖੁਸ਼ ਕਰਕੇ ਰੱਖਦੀਆਂ ਆ ਉਹ ਵੱਡੀਆਂ ਵੱਡੀਆਂ ਟੈਨਸ਼ਨਾਂ ਤਾਂ ਬਸ ਪੁੱਛੋ ਨਾ ਨਹੀਂ ਤਾਂ ਇੱਥੇ
ਜਿਹੜੇ ਕੰਮ ਦੇ ਖੁਣ ਕਰਨੇ ਇੱਥੇ ਫੀਸਾਂ ਭਰਨੀ ਜਾਂ ਕੋਈ ਘਰ ਦੀ ਕਿਸ਼ਤ ਦੇਣੀ ਆਪਾਂ ਜਾਂ ਗੱਡੀ ਦੀ ਰੈਚੋ ਕਰਨੀ ਹੈ ਜਾਂ ਕੁਛ ਵੀ ਹੋ ਸਕਦਾ ਤੁਹਾਡਾ ਚਲਾਨ ਵੀ ਹੋ ਸਕਦਾ ਵੀ ਯਾਰ ਜਿਹੜਾ ਆਇਆ ਉਹ ਤਾਂ ਦੇਣਾ ਹੀ ਪੈਣਾ ਹਨਾ ਤੇ ਉਹ ਗੱਲ ਤਾਂ ਵਾਰ ਵਾਰ ਹੀ ਆਪਾਂ ਇੱਕ ਦੂਜੇ ਤੇ ਬਲੇਮ ਕਰੀ ਜਾਵਾਂਗੇ ਤੇ ਉਹ ਵੀ ਨਾ ਗੱਲ ਬਣਦੀ ਤੇ ਪਰਿਵਾਰ ਦੇ ਵਿੱਚ ਐਵੇਂ ਹਰ ਟਾਈਮ ਹੀ ਤੁਸੀਂ ਚਲੋ ਦੁਖੀ ਵਾਲਾ ਮਾਹੌਲ ਬਣਾ ਕੇ ਰੱਖਣਾ ਮਤਲਬ ਕਿ ਉਹ ਵੀ ਨੀ ਗੱਲ ਬਣਦੀ ਚਲੋ ਖੁਸ਼ ਰਹੋ ਖੁਸ਼ ਰਹਿਣ ਨਾਲ ਹੀ ਘਰ ਵਿੱਚ ਸਾਰੇ ਕੰਮ ਹੋ ਜਾਂਦੇ ਆ ਜੀ ਤੇ ਪਰਮਾਤਮਾ ਵੀ ਦੇਰ ਰੱਖਦਾ ਜੀ ਕੋਈ ਚੱਕਰ ਨਹੀਂ ਇੱਦਾਂ ਦੀ ਕੋਈ ਗੱਲ ਨੀ ਹੈਗੀ ਕੰਮ ਘਰ ਚੱਲਦੇ ਰਹਿੰਦੇ
ਸਹੀ ਗੱਲ ਹੈ
ਚਲੋ ਠੀਕ ਹੈ ਦੀਦੀ ਰੱਖੋ ਤੁਸੀਂ ਪ੍ਰੋਗਰਾਮ ਜਾ ਰਹੀ ਗਾਣਾ ਗੁਣਾ ਲਾ ਦੋ ਤੁਸੀਂ ਇੰਟਰਟੇਨਮੈਂਟ ਕਰ ਦੋ ਹੋਰ ਹੋ ਗਏ ਮੇਰੇ ਕੋਲ ਸਭ ਕੁਝ ਆ ਗਿਆ
ਨਹੀਂ ਨਹੀਂ ਜੀ ਹੋਰ ਕਿਉਂ ਹੋਣਾ ਸਾਰੇ ਹੱਸਦੇ ਹੋਣੇ ਆ ਮੇਰੇ ਵਾਂਗ ਬਹੁਤ ਬਹੁਤ ਸ਼ੁਕਰੀਆ ਧਨੀ ਸਾਹਿਬ ਠੀਕ ਹੈ ਹਾਂਜੀ
ਓਕੇ ਜੀ ਸਤਿ ਸ਼੍ਰੀ ਅਕਾਲ
ਓਕੇ ਜੀ ਸਤਿ ਸ਼੍ਰੀ ਅਕਾਲ ਸੋ ਬੜਾ ਵਧੀਆ ਗੱਲਾਂ ਕਰਦੇ ਆ ਹਸਾ ਹਸਾ ਕੇ ਢਿੱਡੀ ਭੀੜਾਂ ਪਾ ਦਿੰਦੇ ਆ ਹਨਾ ਧਨੀ ਸਾਹਿਬ ਔਰ ਬੜੀਆਂ ਵਧੀਆ ਲੱਗਦੀਆਂ ਔਰ ਕਈ ਗੱਲਾਂ ਉਹ ਯਾਦ ਆ ਜਾਂਦੀਆਂ ਜਿਹੜੀਆਂ ਅਸੀਂ ਭੁੱਲ ਬੈਠੇ ਹੁੰਦੇ ਆ ਨਾ ਹਨਾ ਭਾਵੇਂ ਅੱਜ ਉਹਨਾਂ ਨੇ ਉਹ ਲੜਾਈ ਦੀ ਗੱਲ ਕੀਤੀ ਔਰ ਬਿਲਕੁਲ ਕਿਤੇ ਨਾ ਕਿਤੇ ਉਹ ਕਟਾਕਸ਼ ਜਿਹੜਾ ਕਰਕੇ ਗਏ ਆ ਬੇਸ਼ੱਕ ਹਾਸੇ ਹਾਸੇ ਵਿੱਚ ਗੱਲ ਕਰਕੇ ਗਏ ਪਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਹਨਾ ਬੇਸ਼ੱਕ ਉਹਨਾਂ ਨੇ ਮੰਮੀਆਂ ਦੀ ਗੱਲ ਕੀਤੀ ਤੇ ਉਹ ਸੋ ਬਿਲਕੁਲ ਜੋ ਆਲੇ ਦੁਆਲੇ ਬੰਦਾ ਦੇਖਦਾ ਆ ਉਹ ਹੀ ਉਹਦੀ ਬਾਰੇ ਗੱਲ ਕਰਦਾ ਸੋ ਇਹ ਸੋਚਣ ਦੀ ਗੱਲ ਆ ਵੈਸੇ ਬਿਲਕੁਲ ਕਿ ਬੱਚਿਆਂ ਨੂੰ ਬਹੁਤ ਜ਼ਿਆਦਾ ਐਵੀ ਊਂ ਦਾ ਕਟੋਲਾ ਜਿਹਾ ਹੈ ਉਹਨਾਂ ਨੂੰ ਇੱਕ ਨਾ ਬਣਾ ਕੇ ਰੱਖੀਏ ਸੋ ਥੋੜਾ ਜਿਹਾ ਹਾਰਡ ਵੀ ਹੋਣਾ ਚਾਹੀਦਾ ਜ਼ਿੰਦਗੀ ਜੀਣ ਦੇ ਲਈ ਉਹਨਾਂ ਨੂੰ ਅਸੀਂ ਦੇਖ ਲਓ ਜੀ ਕਿਹੜਾ ਦੇਸ਼ ਛੱਡ ਕੇ ਅਸੀਂ ਆਪਣਾ ਇੱਥੇ ਆ ਕੇ ਦੁਬਾਰਾ ਵਧੀਆ ਸੈੱਟ ਹੋ ਗਏ ਆ ਸਾਰਾ ਕੁਛ ਬਣਾ ਲਿਆ ਕਰ ਲਿਆ ਇੱਕ ਜ਼ੀਰੋ ਤੋਂ ਸ਼ੁਰੂ ਹੋ ਕੇ ਕਿਉਂਕਿ ਘਰਦਿਆਂ ਨੇ ਉਹ ਹਿੰਮਤਾਂ ਬਖਸ਼ੀਆਂ ਸੀਗੀਆਂ ਘਰਦਿਆਂ ਨੇ ਸਾਨੂੰ ਉਹ ਇੱਕ ਕਹਿ ਲਓ ਵੀ ਬਹੁਤ ਜ਼ਿਆਦਾ ਲਪੇਟ ਕੇ ਨਹੀਂ ਰੱਖਿਆ ਸੀ ਕਿਸੇ ਚੀਜ਼ ਦੇ ਵਿੱਚ ਜ਼ਿੰਦਗੀ ਦੇ ਵਿੱਚ ਧੱਕੇ ਖਾਣੇ ਪੈਂਦੇ ਸੀ ਤੇ ਜਾਓ ਕਹਿੰਦੇ ਹੁੰਦੇ ਸੀ ਬਾਹਰ ਨਿਕਲੋ ਤੇ ਕਰੋ ਕੰਮ ਹਨਾ ਤੁਸੀਂ ਸੋ ਬਿਲਕੁਲ ਜੀ ਨਿਆਣਿਆਂ ਨੂੰ ਵੀ ਓਦਾਂ ਹੀ ਰੱਖਣਾ ਚਾਹੀਦਾ ਮੈਨੂੰ ਲੱਗਦਾ ਕਿ ਜ਼ਿੰਦਗੀ ਦੇ ਵਿੱਚ ਹਮੇਸ਼ਾ ਅਸੀਂ ਉਹਨਾਂ ਦੇ ਨਾਲ ਨਹੀਂ ਰਹਿਣਾ ਉਹਨਾਂ ਨੂੰ ਇਸ ਕਾਬਲ ਬਣਾ ਦੇਣਾ ਚਾਹੀਦਾ ਕਿ ਜ਼ਿੰਦਗੀ ਦੀਆਂ ਔਖੀਆਂ ਸੌਖੀਆਂ ਸਾਰੀਆਂ ਮੰਜ਼ਿਲਾਂ ਸਾਰੇ ਪੈਂਡੇ ਉਹ ਖੁਦ ਤੈਅ ਕਰਨ ਦੇ ਕਾਬਲ ਬਣ ਸਕਣ ਸੋ ਸਾਡੇ ਕੋਲ ਗੀਤ ਵੀ ਇੱਕ ਜਿਹੜਾ ਜੀ ਅਰਸ਼ ਮੱਲੀ ਹੁਣਾਂ ਨੇ ਰਿਕੁਐਸਟ ਭੇਜੀ ਹੋਈ ਸੀ ਉਹ ਵੀ ਹਜੇ ਪਿਆ ਹੋਇਆ ਪਿੰਡ ਗੀਤ ਇਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੋਈ ਹੈ ਸ਼ੈਰੀਮਾਨ ਦਾ ਗੀਤ ਉਹ ਵੀ ਜ਼ਰੂਰ ਲਗਾਉਣਾ ਤੇ ਅਮਨਪ੍ਰੀਤ ਹੁਣਾਂ ਨੇ ਵੀ ਜੀ ਇੱਕ ਮੈਸੇਜ ਭੇਜਿਆ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬੁਝਾਰਤ ਦਾਨਸਰ ਇਹਨਾਂ ਨੇ ਕੁੱਡ ਮੈਦਾਨ ਹੀ ਦੱਸਿਆ, ਮੈਨੂੰ ਸਮਝ ਨਹੀਂ ਆਇਆ ਕਿ ਕੀ ਲਿਖਿਆ। ਤੇ ਕਹਿੰਦੇ ਆਈ ਥਿੰਕ ਆਈ ਐਮ ਲੇਟ ਸੋਰੀ ਵਾਸ ਬਿਜ਼ੀ ਐਟ ਵਰਕ। ਕੋਈ ਗੱਲ ਨਹੀਂ ਅਮਨਪ੍ਰੀਤ ਜੀ, ਤੇ ਮੈਂ ਜਿਹੜਾ ਤੁਹਾਨੂੰ ਇਹਦਾ ਆਨਸਰ ਆ ਉਹ ਦੱਸ ਦਿੰਦੀ ਹਾਂ ਜੀ। ਤੇ ਬੁਝਾਰਤ ਜਿਹੜੀ ਪਾਈ ਸੀਗੀ ਉਹ ਇਹ ਸੀ ਕਿ ਬੋਤੇ ਤੇ ਚੜੇਂਦੀ ਏ ਹਕੇਂਦਾ ਕੀ ਲਗੇਂਦਾ ਹੈ, ਊਠ ਤੇ ਚੜੀ ਔਰਤ ਜਵਾਬ ਦਿੰਦੀ ਹੈ ਇਹਦਾ ਤਾਂ ਮੈਂ ਨਾਂ ਨੀ ਲੈਣਾ, ਲੋਕੀ ਕਹਿੰਦੇ ਮੀਆਂ ਉਹਦੀ ਸੱਸ ਤੇ ਮੇਰੀ ਸੱਸ ਲੱਗਣ ਮਾਵਾਂ ਧੀਆਂ। ਸੋਚੀਏ ਦਾ ਸਹੀ ਆਨਸਰ ਜਿਹੜਾ ਸੀ ਉਹ ਸੀ ਨੂੰਹ ਤੇ ਸਹੁਰਾ। ਸੋ ਉਹਦੀ ਸੱਸ ਤੇ ਮੇਰੀ, ਇਹਦੀ ਸੱਸ ਤੇ ਮੇਰੀ ਸੱਸ ਲੱਗਣ ਮਾਵਾਂ ਧੀਆਂ। ਸੋਚੀਏ ਨੂੰਹ ਤੇ ਸਹੁਰਾ ਜਿਹੜਾ ਇਹਦਾ ਆਨਸਰ ਹੈਗਾ। ਦਲਜੀਤ ਸਿੰਘ ਹੋਣਾ ਨੇ ਇਹ ਜਿਹੜੀ ਬੁਝਾਰਤ ਪਾਈ ਸੀਗੀ। ਤੇ ਲੋ ਜੀ ਜੋਗਿੰਦਰ ਸਿੰਘ ਸੋਹੀ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਗੋਇੰਗ ਗੁੱਡ, ਇੰਜੋਇੰਗ ਦ ਸਟੋਰੀ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਇਹਨਾਂ ਨੇ ਇੱਕ ਵਿਚਾਰ ਭੇਜਿਆ, ਕਹਿੰਦੇ ਇੱਕ ਵਾਰ ਕਿਸੇ ਨੇ ਇੱਕ ਬਜ਼ੁਰਗ ਤੋਂ ਪੁੱਛਿਆ ਕਿ ਮਿਰਚ ਕਿਸ ਮੌਸਮ ਚ ਲੱਗਦੀ ਹੈ। ਬਜ਼ੁਰਗ ਬੋਲਿਆ ਮਿਰਚ ਤਾਂ ਕੋਈ ਮੌਸਮ ਨਹੀਂ ਹੁੰਦਾ, ਇਹ ਤਾਂ ਸੱਚ ਬੋਲਣ ਤੇ ਲੱਗਦੀ ਹੈ। ਬਿਲਕੁਲ ਜੀ, ਕਈ ਵਾਰੀ ਕਈਆਂ ਨੂੰ ਸੱਚ ਬੋਲਣ ਤੇ ਬਹੁਤ ਮਿਰਚ ਲੱਗਦੀ ਹੈ। ਤੇ ਕੁਲਦੀਪ ਕੌਰ ਹੁਣਾਂ ਨੇ ਲਿਖਿਆ ਜੀ, ਕਹਿੰਦੇ ਹੋ ਧਾਵੇ 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 ਬਈ, ਸਟੱਡੀ ਵੀਜ਼ਾ ਆਸਟ੍ਰੇਲੀਆ ਦਾ ਖਿੱਚ ਖਿੱਚ ਕੇ ਪੰਜਾਬੀ ਲਿਆਵੇ ਕਿ ਦਾਖਲਾ ਕੁੱਕਰੀ ਚ। ਓਏ ਹੋਏ, ਦਾਖਲਾ ਕੁੱਕਰੀ ਚ ਪਰ ਧਨੀ 20-20 ਘੰਟੇ ਕੈਬ ਚਲਾਏ, ਬਈ ਕੈਬ ਵਾਲਾ ਕੰਮ ਨੀ ਬੁਰਾ। ਕੈਬ ਵਾਲਾ ਕੰਮ ਨੀ ਬੁਰਾ, ਧਨੀ ਨੋਟਾਂ ਦੀਆਂ ਪੰਡਾਂ ਬੰਨੀ ਜਾਵੇ, ਮੋਢੇ ਉੱਤੇ ਕੋਈ ਹੱਥ ਨਾ ਧਰੇ, ਮੋਢੇ ਤੇ ਕੋਈ ਹੱਥ ਨਾ ਧਰੇ, ਬਿਨਾ ਮਾਂ ਕੌਣ ਗਲੇ ਨਾਲ ਲਾਵੇ ਕਿ ਘਰਦਿਆਂ ਨੂੰ ਯਾਦ ਕਰਕੇ ਸਾਰੀ ਰਾਤ ਨੀਂਦਰ ਨਾ ਆਵੇ, ਵੀ ਘਰਦਿਆਂ ਨੂੰ ਯਾਦ ਕਰਕੇ ਸਾਰੀ ਰਾਤ ਨੀਂਦਰ ਨਾ ਆਵੇ। ਫਿਰ ਵੀ ਹਰ ਬੁੱਧਵਾਰ ਨੂੰ ਧਨੀ ਸਾਹਿਬ ਹਰਮਨ ਰੇਡੀਓ ਤੇ ਮਹਿਫਲ ਲਾਵੇ। ਬਹੁਤ ਵਧੀਆ ਜੀ, ਦੇਖੋ ਕਿੱਡੇ ਕਿੱਡੇ ਕਲਾਕਾਰ ਬੈਠੇ ਹੋਏ ਨਾ, ਹੈ ਨਾ, ਹਰਮਨ ਪਰਿਵਾਰ ਦੇ ਵਿੱਚ। ਕਿੰਨੀ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਧਨੀ ਸਾਹਿਬ ਦੇ ਬਾਰੇ ਪਹਿਲਾਂ ਵਿਚਾਰ ਕੀਤੀ ਔਰ ਉਹਦੇ ਬਾਰੇ ਲਿਖਿਆ, ਔਰ ਜੋ ਲਿਖਿਆ ਹੈ ਔਰ ਉਹ ਬੋਲੀ ਦੇ ਅੰਦਾਜ਼ ਚ ਜਿਹੜਾ ਲਿਖਿਆ, ਫਿਰ ਮਜ਼ਾ ਹੀ ਆ ਗਿਆ। ਇੱਦਾਂ ਦਿਲ ਕਰਦਾ ਵੀ ਸੱਚੀ ਹੁਣ ਕਿਤੇ ਗਿੱਧਾ ਗੁੱਧਾ ਪਵੇ ਨਾ ਭੰਗੜਾ, ਤੇ ਬੋਲੀ ਜ਼ਰੂਰ ਪਾਈ ਜਾਵੇ ਉਹਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਕੁਲਦੀਪ, ਔਰ ਮੈਨੂੰ ਉਮੀਦ ਹੈ ਕਿ ਧਨੀ ਸਾਹਿਬ ਨੂੰ ਵੀ ਜ਼ਰੂਰ ਪਸੰਦ ਆਈ ਹੋਣੀ ਹੈ ਬੋਲੀ ਇਹ। ਤੇ ਰਾਜਵਿੰਦਰ ਸਿੰਘ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਕਹਿੰਦੇ ਜੇਕਰ ਤੁਸੀਂ ਉਸ ਸਮੇਂ ਮੁਸਕਰਾ ਸਕਦੇ ਹੋ ਜਦੋਂ ਤੁਸੀਂ ਪੂਰੀ ਤਰ੍ਹਾਂ ਟੁੱਟ ਚੁੱਕੇ ਹੋਵੋ, ਤਾਂ ਯਕੀਨ ਕਰਿਓ ਦੁਨੀਆਂ ਵਿੱਚ ਕੋਈ ਵੀ ਤੋੜ ਨਹੀਂ ਸਕਦਾ ਤੁਹਾਨੂੰ। ਬਿਲਕੁਲ ਠੀਕ ਹੈ ਜੀ, ਚਿਹਰੇ ਤੇ ਜਿਹੜੀ ਇੱਕ ਮੁਸਕੁਰਾਹਟ ਹੈ, ਚਿਹਰੇ ਦੇ ਨਾਲ ਨਾਲ ਤੁਹਾਡਾ ਜਿਹੜਾ ਦਿਲ ਹੈ ਉਹ ਵੀ ਮੁਸਕੁਰਾਉਂਦਾ ਰਹੇ ਹਮੇਸ਼ਾ, ਤੇ ਫਿਰ ਜ਼ਿੰਦਗੀ ਚ ਤੁਹਾਨੂੰ ਕੋਈ ਨਹੀਂ ਤੋੜ ਸਕਦਾ। ਤੇ ਨਾਲ ਹੀ ਇਹਨਾਂ ਨੇ ਲਿਖਿਆ ਜੀ, ਚੁੱਲ੍ਹੇ ਦੀ ਸਵਾਹ ਚ ਭੁੰਨ ਕੇ ਆਲੂ ਬੜੇ ਸਵਾਦ ਬਣਦੇ ਸੀ ਜੀ, ਜਾਂ ਫਿਰ ਅੰਬੀਆਂ ਦੀ ਮਾਣੀ ਬਹੁਤ ਸਵਾਦ ਹੁੰਦੀ ਸੀ। ਹਾਏ ਹਾਏ, ਅੰਬੀਆਂ ਦੀ ਮਾਣੀ ਕਿੱਥੇ ਯਾਦ ਕਰਾਤੀ ਤੁਸੀਂ, ਨਾ ਯਾਦ ਕਰਾਇਆ ਕਰੋ ਇਹੋ ਜਿਹੀਆਂ ਚੀਜ਼ਾਂ। ਅੰਬੀਆਂ ਦੀ ਮਾਣੀ ਬੜੀ ਸਵਾਦ ਹੁੰਦੀ ਸੀ ਜੀ, ਸੱਚੀ ਦੱਸਾਂ ਉਹ ਤਾਂ ਬੜੀ ਘੱਟ ਲੱਭਦੀ ਆ, ਤਾਂ ਮੈਂ ਤਾਂ ਸੱਚੀ ਤਰਸਦੀ ਆ ਅੰਬੀਆਂ ਨੂੰ ਛੱਡ ਕੇ ਦੇਸ਼ ਦੁਆਬਾ। ਔਰ ਸਾਡੇ ਹੁਸ਼ਿਆਰਪੁਰ ਏਰੀਏ ਦੇ ਵਿੱਚ ਜਾਂ ਦੁਆਬੇ ਦੀ ਗੱਲ ਕਰੀਏ ਤੇ ਬੜੇ ਹੀ ਅੰਬ ਹੁੰਦੇ ਸੀਗੇ, ਸੱਚੀ ਗੱਲ। ਅੰਬਾਂ ਦੇ ਬਾਗ ਲੱਗੇ ਦੇਖੇ, ਔਰ ਅੰਬਾਂ ਉਹ ਏਡੇ ਏਡੇ ਅੰਬ ਜਿਹੜੇ ਲੱਗੇ ਹੁੰਦੇ ਸੀਗੇ, ਉਹ ਕਿੱਥੇ ਸੁਪਨਿਆਂ ਚ ਹੀ ਰਹਿ ਗਏ। ਹੁਣ ਤੇ ਇੱਥੇ ਸਟੋਰ ਚ ਵੀ ਜਾਓ ਤੇ ਕਿਹੜੇ ਅੰਬ ਹੁੰਦੇ ਆ ਤੇ ਕਿਹੜਾ ਉਹਨਾਂ ਦਾ ਸਵਾਦ ਹੁੰਦਾ। ਪਰ ਚਲੋ ਜੀ, ਕੋਈ ਗੱਲ ਨੀ, ਸਾਡੀ ਚੋਇਸ ਹੈ, ਅਸੀਂ ਹੁਣ ਅੰਬ ਛੱਡ ਕੇ ਇੱਥੇ ਦੀਆਂ ਜਿਹੜੀਆਂ ਬੇਰੀਆਂ ਉਹਨਾਂ ਨੂੰ ਚੂਜ਼ ਕੀਤਾ ਹੈ ਤੇ ਫਿਰ ਹੁਣ ਕੀ ਕਰ ਸਕਦੇ ਹਾਂ। ਪਰ ਅੰਬੀਆਂ ਵਾਲੀ ਗੱਲ ਜਿਹੜੀ ਤੁਸੀਂ ਮਾਣੀ ਵਾਲੀ ਗੱਲ ਹੈ ਨਾ, ਇਹ ਤੁਸੀਂ ਗਲਤ ਕੀਤੀ ਯਾਦ ਕਰਵਾ ਕੇ ਅੱਜ। ਤੇ ਲਓ ਜੀ, ਕਿਰਨ ਭੁੱਲਰ ਹੁਣੀ ਵੀ ਆ ਗਏ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਇਜ਼ ਵੈਰੀ ਗੁੱਡ, ਵੈਰੀ 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 ਨਾਈਸ। ਬਹੁਤ 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 ਸ਼ੁਕਰੀਆ ਕਿਰਨ ਭੁੱਲਰ ਜੀ, ਤੇ ਤੁਹਾਡਾ ਜਿਹੜਾ ਤੁਸੀਂ ਨਾਲ ਆਪਣੀਆਂ ਸਮਾਈਲੀਸ ਭੇਜੀਆਂ ਹੱਸਦੇ ਚਿਹਰੇ ਵਾਲੀਆਂ ਨਾ, ਉਹ ਦੇਖ ਕੇ ਤਾਂ ਮਜ਼ਾ ਹੀ ਆ ਗਿਆ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਜੀ। ਲਓ ਜੀ, ਜਗਤਾਰ ਗਿੱਲ ਭਾਜੀ ਹੁਣਾਂ ਨੇ ਕਿਹਾ ਹੈ ਕਿ ਘੋਟਣੀ ਕਹਿੰਦੇ ਆ, ਹਾਂ ਸਾਗ ਘੋਟਣ ਨੂੰ ਉਹਨੂੰ ਘੋਟਣੀ ਕਹਿੰਦੇ ਆ। ਬਿਲਕੁਲ ਭਾਜੀ, ਹਮੇਸ਼ਾ ਨਾਲ ਹੁੰਦੇ ਆ ਸਾਡੇ ਸਾਨੂੰ ਦਰੁਸਤ ਕਰਨ ਦੇ ਲਈ। ਤੇ ਕਹਿੰਦੇ ਇੱਕ ਹੋਰ ਇਹਨਾਂ ਨੇ ਹਲਕਾ ਫੁਲਕਾ ਜਿਹਾ ਜੋਕ ਭੇਜਿਆ, ਕਹਿੰਦੇ ਇੰਡੀਅਨ ਵਾਈਫ ਸੰਸਕਾਰੋਂ ਵਾਲੀ ਹੋਤੀ ਹੈ, ਵੋ ਕਭੀ ਸਬਕੇ ਸਾਹਮਨੇ ਆਪਣੇ ਪਤੀ ਕੋ ਅਬੇ ਗਦੇ ਔਰ ਓਏ ਗਦੇ ਯਾ ਸੁਨ ਗਦੇ ਨਹੀਂ ਬੁਲਾਤੀ, ਇਸੀ ਲਈ ਵੋ ਸ਼ੋਰਟ ਮੇ ਏ ਜੀ ਓ ਜੀ ਸੁਨੋ ਜੀ ਕਹਿਤੀ ਹੈ। ਸੋ ਸ਼ੋਰਟ ਫੋਰਮ ਆ ਜੀ, ਅਬੇ ਗਦੇ ਦੀ ਏ ਜੀ ਤੇ ਓਏ ਗਦੇ ਦੀ ਓ ਜੀ ਤੇ ਸੁਨੋ ਗਦੇ ਦੀ ਸੁਨੋ ਜੀ। ਬਹੁਤ ਬਹੁਤ ਵਧੀਆ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਨਾਲ ਹੀ ਨਾਲ ਲਿਖਿਆ, ਸਤਿ ਸ਼੍ਰੀ ਅਕਾਲ ਜੀ, ਅਸੀਂ ਦੁੱਖੀ ਤਿੱਕੀ ਵਾਲੇ ਸਮੇਂ ਦੇ ਹਾਂ। ਸਾਡੇ ਸਮਿਆਂ ਚ ਪੰਜੀ ਦਸੀ ਮਿਲਦੀ ਸੀ ਘਰੋਂ, ਮੁਲਖੇ ਕੁਲਫੀਆਂ ਵਾਲੇ ਕੋਲੋਂ, ਕਾਨੇ ਦੇ ਤੀਲੇ ਵਾਲੀ ਕੁਲਫੀ ਖਾਣਾ, ਓਲੰਪਿਕ ਖੇਡਾਂ ਚ ਸੋਨ ਤਿਗਮਾ ਜਿੱਤਣ ਦੇ ਬਰਾਬਰ ਹੁੰਦੀ ਸੀ। ਸਕੂਲ ਦੀ ਛੁੱਟੀ ਵੇਲੇ ਸਕੂਲ ਦੇ ਚਪੜਾਸੀ ਪੂਰਨ ਸਿੰਘ ਦੀ ਟੱਲੀ ਵਜਾਉਣ ਲਈ ਮਿਹਨਤ ਕਰਨੀ ਇੱਕ ਬੜੀ ਵੱਡੀ ਪਹੁੰਚ ਸਮਝੀ ਜਾਂਦੀ ਸੀ। ਨਛੱਤਰ ਮਾਸਟਰ ਦਾ ਗੁਰਦਿਆਲ ਭੈਣ ਜੀ ਨਾਲ ਕੁਰਸੀ ਜੋੜ ਕੇ ਬੈਠਣ ਵੇਲੇ ਬੈਠਣਾ ਤੇ ਧੀਮੀ ਆਵਾਜ਼ ਚ ਗੱਲਾਂ ਕਰਨ ਦੀ ਸਮਝ ਬੜੇ ਸਾਲਾਂ ਬਾਅਦ ਆਈ ਸਾਨੂੰ। ਚੌਥੀ ਜਮਾਤ ਚ ਨਾਲੇ ਪੜ੍ਹਦੇ ਜਮਾਤੀ ਨਾਲ ਪੜ੍ਹਦੇ ਜਮਾਤੀ ਤੋਂ ਕੁੱਟ ਖਾ ਕੇ ਫੱਟੀ ਮਾਰ ਬੈਠਾ, ਉਹਦੇ ਸਿਰ ਚ ਗਲੀ ਹੋ ਗਈ ਸੀ ਤੇ ਘਰ ਉਲਾਂਬਾ ਭੇਜ ਦਿੱਤਾ ਤੇ ਮੇਰੇ ਦਾਦੀ ਸਕੂਲ ਗਈ ਬਿਨਾਂ ਕੁਝ ਪੁੱਛਿਆ ਦੱਸਿਆ, ਟੋਇਆਂ ਵਾਲੀ ਚੱਪਲ ਨਾਲ ਚਿਤੜਾਂ ਤੇ ਮੋਹਰਾਂ ਲਾ ਦਿੱਤੀਆਂ। ਕਹਿੰਦੇ ਦਾਦੀ ਮਾਂ ਦੀ ਖੂੰਡੀ ਜਿਹੜੀ ਉਦੋਂ ਦੈਂਤ ਵਾਂਗ ਦਿਸਦੀ ਸੀ, ਅੱਜ ਕੰਧ ਤੇ ਐਂਟੀਕ ਬਣ ਡਰਾਇੰਗ ਰੂਮ ਦੀ ਸਜਾਵਟ ਵਧਾ ਰਹੀ ਹੈ। ਸਮਾਂ ਹੋਇਆ ਤੇ ਕਾਲ ਕਰਾਂਗਾ। ਜਗਤਾਰ ਭਾਜੀ ਬੜੀਆਂ ਹੀ ਡੂੰਘੀਆਂ ਗੱਲਾਂ ਕਰਦੇ ਆ, ਸਹੀ ਗੱਲ ਆ। ਔਰ ਆਪਣੇ ਸਮੇਂ ਦੇ ਨਾਲ ਨਾਲ ਨਾ ਸਾਨੂੰ ਵੀ ਵਹਾ ਕੇ ਲੈ ਜਾਂਦੇ ਆ ਉਸ ਸਮੇਂ ਦੇ ਵਿੱਚ। ਬਿਲਕੁਲ ਜੀ, ਇਹਨਾਂ ਨੇ ਕਿਹਾ ਕਿ ਦੁੱਕੀ ਤਿੱਕੀ ਵਾਲੇ। ਹੈਲੋ, ਹਾਂਜੀ ਹਾਂਜੀ, ਲੋ ਜੀ ਅਰਸ਼ ਮੱਲੀ ਹੁਣਾਂ ਨੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੈ, ਉਹਨਾਂ ਦੀ ਵੀ ਦਿਲ ਦੀ ਸੁਣਦੇ ਆ ਕਿ ਇਹਨਾਂ ਨੂੰ ਕੀ ਯਾਦ ਆਇਆ ਅੱਜ ਆਪਣੇ ਬਚਪਨ ਵਿੱਚ। ਹੈਲੋ,
ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ, ਅਰਸ਼ ਮੱਲੀ ਬੋਲ ਰਹੇ ਸਿਡਨੀ ਤੋਂ।
ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ?
ਠੀਕ ਠਾਕ ਭੈਣ ਜੀ, ਬਹੁਤ ਵਧੀਆ। ਭੈਣ ਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਤੇ ਕਈ ਵਾਰੀ ਮੈਸੇਜ ਨੀ ਕਰ ਹੁੰਦਾ, ਡਰਾਈਵ ਕਰਦੇ ਕਰਦੇ ਸੁਣਦੇ ਰਹੀਦਾ।
ਕੋਈ ਨੀ ਜੀ, ਤੁਸੀਂ ਇੰਨਾ ਹੀ ਬਹੁਤ ਆ, ਤੁਸੀਂ ਸੁਣਦੇ ਆ ਪ੍ਰੋਗਰਾਮ ਦੇ ਵਿੱਚ, ਉਹੀ ਹੰਗਾਰਾ ਭਰਨ ਦੇ ਬਰਾਬਰ ਹੁੰਦਾ। ਔਰ ਬਹੁਤ ਬਹੁਤ ਸ਼ੁਕਰੀਆ ਇਸ ਹੱਲਾ ਸ਼ੇਰੀ ਦੇ ਲਈ।
ਅੱਜ ਟ੍ਰੈਫਿਕ ਜਾਮ ਹੋਇਆ ਹੋਇਆ ਸੀ ਰੋਡ ਤੇ, ਮੈਂ ਚਲੋ ਜਾਮ ਦਾ ਲਾਹਾ ਲੈ ਲਈਏ ਤੇ ਫੋਨ ਕਰਕੇ ਦੱਸੀਏ ਕਿ ਪ੍ਰੋਗਰਾਮ ਬਹੁਤ ਵਧੀਆ ਹੁੰਦਾ।
ਬਹੁਤ ਬਹੁਤ ਸ਼ੁਕਰੀਆ ਮੱਲੀ ਸਾਹਿਬ। ਹੋਰ ਤੁਸੀਂ ਕੋਈ ਬਚਪਨ ਦੀ ਯਾਦ ਜੇ ਤੁਹਾਡੇ ਦਿਲ ਵਿੱਚ ਹੋਵੇ, ਕੀ ਯਾਦ ਕਰਦੇ ਹੋ, ਕੀ ਸਭ ਤੋਂ ਜ਼ਿਆਦਾ ਮਿਸ ਕਰਦੇ ਹੋ ਇੱਥੇ ਤੁਸੀਂ?
ਬਚਪਨ ਦੀ ਯਾਦ ਭੈਣ ਜੀ ਇੱਦਾਂ ਸੀ ਕਿ ਫੈਮਿਲੀ ਮੇਰੀ ਕੈਨੇਡਾ ਰਹਿੰਦੀ ਸੀ, ਦਾਦੀ ਜੀ ਵੀ ਕੈਨੇਡਾ ਸੀਗੇ ਤੇ ਚਾਚੇ ਸਾਰੀ ਆਪਣੀ ਮੇਰੀ ਦਾਦਕਾ ਫੈਮਿਲੀ ਕੈਨੇਡਾ ਸੀ ਤੇ ਮੈਂ ਮੇਰੀ ਸਟੱਡੀ ਪਟਿਆਲੇ ਹੋਈ ਸੀ ਤੇ ਮਤਲਬ ਉਹ ਤਾਂ ਫਿਰ ਪਾਸ ਆਪਣਾ ਮਾਰਿਆ ਹੀ ਗਿਆ ਹਨਾ ਦਾਦੀ ਵਾਲਾ ਤੇ ਉਹ ਨਹੀਂ ਸੀਗੇ ਤੇ ਉਹ ਹੁਣ ਕਹਾਣੀਆਂ ਸੁਣਾਉਂਦੇ ਹੁੰਦੇ ਸੀ, ਹੁਣ ਉਹ ਚੀਜ਼ਾਂ ਹੈ ਨੇ ਜ਼ਿੰਦਗੀ ਦੇ ਵਿੱਚ ਚੱਲੀ ਜਾਂਦੀਆਂ ਨੇ ਤੇ ਬਹੁਤ ਉਹ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਉਹਨਾਂ ਦੀਆਂ ਦੱਸੀਆਂ ਹੋਈਆਂ ਤੇ ਜ਼ਿੰਦਗੀ 'ਚ ਕੰਮ ਵੀ ਆਈਆਂ ਨੇ, ਇੱਥੇ ਆਏ ਆ ਇੱਥੇ ਵੀ ਬੜੀਆਂ ਕੰਮ ਆਈਆਂ ਨੇ ਤੇ ਉਹ ਇੱਕ ਜਿਹੜੀ ਉਹ ਚੀਜ਼ ਕਹਿੰਦੇ ਹੁੰਦੇ ਸੀ ਨਾ ਐਨੀ ਮੇਰੀ ਬਾਤ ਉਸ ਤੋਂ ਪੈ ਗਈ ਰਾਤ, ਉਹ ਹੁਣ ਵੀ ਕਈ ਵਾਰੀ ਉਹ ਜਹਿਮ ਦੇ ਵਿੱਚ ਜਦੋਂ ਮਿਲਦੀ ਆ ਨਾ ਜੀ ਬਹੁਤ।
ਬਿਲਕੁਲ ਬਿਲਕੁਲ, ਔਰ ਜਿੱਦਾਂ ਤੁਸੀਂ ਕਿਹਾ ਇਹ ਵਾਲੀ ਜਿਹੜੀ ਮੈਂ ਪਹਿਲਾਂ ਹੀ ਕਹਿ ਕੇ ਗਈ ਪਈ, ਜਦੋਂ ਕਹਾਣੀ ਖਤਮ ਹੁੰਦੇ ਹੁੰਦੇ ਸੀ ਤਾਂ ਉਸ ਤੋਂ ਬਾਅਦ ਲੋਰੀ ਨੁਮਾ ਜਿਹੜੀ ਗੀਤ ਜਿਹਾ ਸੁਣਾਉਂਦੇ ਸੀ ਉਹ ਇਹ ਹੀ ਸੀ, ਇੰਨੀ ਮੇਰੀ ਬਾਤ ਉੱਤੋਂ ਪਈ ਰਾਤ। ਇਹ ਮੈਂ ਜ਼ਰੂਰ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਇਹਦੇ ਨਾਲ ਹੀ ਅੱਜ ਆਪਣਾ ਜਿਹੜਾ ਪ੍ਰੋਗਰਾਮ ਆ ਖਤਮ ਕਰਨਾ ਆ ਇਸ ਗੀਤ ਦੇ ਨਾਲ। ਔਰ ਬੜੀਆਂ ਪਿਆਰੀਆਂ ਗੱਲਾਂ ਹੁੰਦੀਆਂ ਸੀ, ਔਰ ਬਿਲਕੁਲ ਉਹ ਉਹਨਾਂ ਦੀਆਂ ਗੱਲਾਂ ਉਹ ਹਮੇਸ਼ਾ ਜ਼ਿਹਨ ਚ ਗੂੰਜਦੀਆਂ ਰਹਿੰਦੀਆਂ ਨਾ।
ਹਾਂਜੀ, ਤੇ ਉਹ ਜਿਵੇਂ ਹੁਣ ਨਾਲ ਫਿਰ ਉਹ ਜਿਹੜੀਆਂ ਚੀਜ਼ਾਂ ਹੁਣ ਨਹੀਂ ਚਾਹੀਦੀਆਂ ਹੁੰਦੀਆਂ ਸੀ ਉਹ ਵੀ ਜਿਵੇਂ ਹੁਣ ਉਹਨਾਂ ਨੇ ਬਿਨਾਂ ਗੱਲੋਂ ਜਿਹੜੀਆਂ ਚੀਜ਼ਾਂ ਹੁਣ ਮੈਂ ਕਈ ਵਾਰੀ ਸੋਚਦਾ ਹੁੰਦਾ ਨਾ ਜੀ ਉਹ ਜਿਹੜੀਆਂ ਚੀਜ਼ਾਂ ਜਿਵੇਂ ਉਹ ਦੱਸ ਦਿੰਦੇ ਸੀਗੇ ਰਾਜੇ ਰਾਣੀਆਂ ਦੀਆਂ ਕਹਾਣੀਆਂ ਸੁਣਾਈ ਜਾਣੀਆਂ, ਜਾਦੂਗਰਾਂ ਦੀਆਂ ਕਹਾਣੀਆਂ ਸੁਣਾਈ ਜਾਣੀਆਂ। ਹੁਣ ਜਦੋਂ ਮੈਂ ਹੁਣ ਜਦੋਂ ਕਈ ਵਾਰੀ ਹੁਣ ਲਾਈਫ ਦਾ ਹੁਣ ਮੈਂ 29 ਸਾਲ ਦੀ ਮੇਰੀ ਉਮਰ ਹੋ ਗਈ ਹੈ ਜੀ, ਹੁਣ ਚਲੋ ਆਪਾਂ ਬਹੁਤ ਕੁਛ ਬਾਹਰ ਵੀ ਨਿਕਲਿਆ ਘਰੋਂ ਸਿੱਖ ਲਿਆ ਤੇ ਹੁਣ ਮੈਨੂੰ ਨਾ ਕਈ ਵਾਰੀ ਆਪਣੀ ਨਾਨੀ ਜਾਂ ਦਾਦੀ ਬਹੁਤ ਮੈਨੂੰ ਨਾ ਭੋਲੀਆਂ ਜਿਹੀਆਂ ਔਰਤਾਂ ਲੱਗਦੀਆਂ ਨੇ ਉਹ।
ਹੈਲੋ, ਮੈਨੂੰ ਲੱਗਦਾ ਜੀ ਕਾਲ ਜਿਹੜੀ ਡਿਸਕਨੈਕਟ ਹੋ ਗਈ ਹੈ। ਸੋ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਇੱਕ ਗੀਤ ਸੁਣੀਏ ਜਲਦੀ ਤੋਂ ਜਲਦੀ ਤੇ ਫਿਰ ਮੈਂ ਵਾਪਸ ਆਉਂਦੀ ਹਾਂ ਤੇ ਮੈਂ ਦੇਖਦੀ ਹਾਂ ਕਿਉਂਕਿ ਸਰਬਜੀਤ ਭਾਜੀ ਦਾ ਵੀ ਜਿਹੜਾ ਰਿਸਪੋਂਸ ਮੈਨੂੰ ਨਹੀਂ ਆ ਰਿਹਾ ਤੇ ਮੈਨੂੰ ਆਈ ਐਮ ਨੋਟ ਸ਼ੋਰ ਕਿ ਮੇਰੀ ਆਵਾਜ਼ ਵੀ ਤੁਹਾਡੇ ਤੱਕ ਪਹੁੰਚ ਰਹੀ ਹੈ ਨਹੀਂ। ਸੋ ਜਲਦੀ ਵਾਪਸ ਆਉਂਦੀ ਹਾਂ ਜੀ ਤੇ ਫਿਰ ਕਰਦੇ ਹਾਂ ਵਾਈਡ ਅੱਪ ਅੱਜ ਦੇ ਪ੍ਰੋਗਰਾਮ ਨੂੰ ਇੱਕ ਕਹਾਣੀ ਦੇ ਨਾਲ। ਹੈਲੋ
ਬਾਪੂ ਵੇ ਅੱਡ ਹੁਣੀਏ
ਜੀ। ਇਸ ਗੀਤ ਤੋਂ ਬਾਅਦ ਹਾਜ਼ਰੀ ਨਾ ਫਿਰ ਉਸ ਤੋਂ ਪਹਿਲਾਂ ਦੇ ਲਈ ਮੈਂ ਥੋੜੀ ਮੁਆਫੀ ਚਾਹੁੰਦੀ ਹਾਂ ਕਿ ਅਰਸ਼ ਮਲੀ ਹੁਣਾਂ ਦੀ ਜਿਹੜੀ ਕਾਲ ਹੈ ਉਹ ਡਿਸਕਨੈਕਟ ਹੋ ਗਈ ਸੀ ਤੇ ਉਸ ਤੋਂ ਬਾਅਦ ਥੋੜਾ ਮੈਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਜਾਂ ਨਹੀਂ, ਪਰ ਕੁਲਦੀਪ ਕੌਰ ਹੁਣਾਂ ਨੇ ਦੱਸ ਦਿੱਤਾ ਕਿ ਆਵਾਜ਼ ਆ ਰਹੀ ਹੈ ਜੀ। ਬਹੁਤ ਬਹੁਤ ਸ਼ੁਕਰੀਆ। ਔਰ ਨਾਲ ਹੀ ਇਹਨਾਂ ਨੇ ਮੈਨੂੰ ਮੈਸੇਜ ਵੀ ਦੋ ਤਿੰਨ ਭੇਜੇ ਆ ਜੀ ਤੇ ਕਹਿੰਦੇ ਲੋਕਾਂ ਨੇ ਬਹੁਤ ਕੋਸ਼ਿਸ਼ ਕੀਤੀ ਮੈਨੂੰ ਮਿੱਟੀ ਚ ਦਬਾਉਣ ਦੀ ਪਰ ਉਹਨਾਂ ਨੂੰ ਨਹੀਂ ਪਤਾ ਕਿ ਮੈਂ ਬੀਜ ਹਾਂ, ਮੈਨੂੰ ਆਦਤ ਹੈ ਵਾਰ ਵਾਰ ਉੱਗ ਜਾਣ ਦੀ। ਬਹੁਤ ਵਧੀਆ ਜੀ, ਕਹਿੰਦੇ ਜ਼ਿੰਦਗੀ ਵਿੱਚ ਹੱਸਦੇ ਰਹਿਣਾ ਹੀ ਜ਼ਿੰਦਗੀ ਨੂੰ ਤੂਫਾਨਾਂ ਤੋਂ ਬਚਾਉਣਾ ਹੈ। ਕਹਿੰਦੇ ਗਰਲਫ੍ਰੈਂਡ ਤਾਂ ਕਮਜ਼ੋਰ ਲੋਕਾਂ ਦੀ ਹੁੰਦੀ ਹੈ, ਬਹਾਦਰ ਲੋਕ ਤਾਂ ਵਿਆਹ ਕਰਾ ਕੇ ਖਤਰਿਆਂ ਨਾਲ ਖੇਡਦੇ ਨੇ। ਬਿਲਕੁਲ ਠੀਕ ਆ। ਤੇ ਹੋਰ ਇਹਨਾਂ ਨੇ ਕਿਹਾ ਕਿ ਬੰਦਾ ਮਿਰਚ ਵਰਗਾ ਤਿੱਖਾ ਤੇ ਤੇਜ਼ ਹੁੰਦਾ ਹੈ ਤੇ ਮਿਰਚ ਜਿੰਨੀ ਮਰਜ਼ੀ ਤੇਜ਼ ਹੋਵੇ ਔਰ ਉਸਦਾ ਚਾਰ ਪਾ ਹੀ ਦਿੰਦੀ ਹੈ। ਵਾਹ ਜੀ ਵਾਹ, ਬਿਲਕੁਲ ਠੀਕ ਆ। ਜ਼ਿੰਦਗੀ ਚ ਇੰਨਾ ਮਾਯੂਸ ਹੋਣ ਦੀ ਜ਼ਰੂਰਤ ਨਹੀਂ, ਇੱਥੋਂ ਜ਼ਿੰਦਾ ਬਚ ਕੇ ਕੋਈ ਨਹੀਂ ਜਾਵੇਗਾ। ਜਿਨ੍ਹਾਂ ਦੇ ਕੋਲ ਸਿਰਫ ਸਿੱਕੇ ਹਨ ਉਹ ਮਜ਼ੇ ਨਾਲ ਮੀਂਹ ਵਿੱਚ ਭੇਜਦੇ ਰਹੇ, ਜਿਨ੍ਹਾਂ ਦੀ ਜੇਬ ਵਿੱਚ ਨੋਟ ਸਨ ਉਹ ਛੱਤ ਤਲਾਸ਼ਦੇ ਰਹਿ ਗਏ। ਪੈਸਾ ਇਨਸਾਨ ਨੂੰ ਉੱਪਰ ਲੈ ਕੇ ਜਾਂਦਾ ਹੈ ਪਰ ਇਨਸਾਨ ਪੈਸੇ ਨੂੰ ਨਹੀਂ ਉੱਪਰ ਲੈ ਕੇ ਜਾ ਸਕਦਾ। ਕਮਾਈ ਛੋਟੀ ਜਾਂ ਵੱਡੀ ਹੋ ਸਕਦੀ ਹੈ ਪਰ ਰੋਟੀ ਦਾ ਸਾਈਜ਼ ਲਗਭਗ ਹਰ ਘਰ ਵਿੱਚ ਇੱਕੋ ਜਿਹਾ ਹੁੰਦਾ ਹੈ। ਵਾਹ ਜੀ ਵਾਹ, ਬਹੁਤ ਹੀ ਖੂਬਸੂਰਤ ਵਿਚਾਰ ਜੀ ਕਿ ਬਿਲਕੁਲ ਜੀ। ਤੇ ਕਹਿੰਦੇ ਲਓ ਜੀ, ਜਗਤਾਰ ਭਾਜੀ ਹੁਣਾਂ ਨੇ ਵੀ ਕਿਹਾ ਕਿ ਇੰਨੀ ਮੇਰੀ ਬਾਤ ਉੱਤੋਂ ਪੈ ਗਈ, ਰਾਤ ਛੱਤਣਾ ਸੀ ਕੋਠਾ ਛੱਤ ਦੀ ਸਵਾਤ। ਇਹ ਵਾਲੀ ਨੀ ਜੀ, ਇਹ ਮੈਨੂੰ ਥੋੜੀ ਡਿਫਰੈਂਟ ਆਉਂਦੀ ਹੈ ਜਗਤਾਰ ਭਾਜੀ, ਤੁਹਾਨੂੰ ਇਹ ਸਾਰੀ ਆਉਂਦੀ ਹੈ ਨਾ ਜਿਹੜੀ ਤੁਸੀਂ ਹੁਣ ਲਿਖ ਕੇ ਭੇਜੀ ਆ, ਉਹ ਵਾਲੀ ਵੀ ਜ਼ਰੂਰ ਤੁਸੀਂ ਮੈਨੂੰ ਪੂਰੀ ਭੇਜਿਓ ਕਿੱਦਾਂ ਹੁੰਦੀ ਹੈ ਇਹ। ਸੋ ਲਓ ਜੀ, ਮੈਨੂੰ ਇੱਕ ਮਨਜੀਤ ਸਿੱਧੂ ਹੁਣਾਂ ਨੇ ਕਹਾਣੀ ਸੁਣਨ ਨੂੰ ਕਿਹਾ ਹੋਇਆ ਸੀਗਾ ਤੇ ਉਹ ਵੀ ਨੀ ਮੈਂ ਸੁਣਾ ਸਕੀ। ਸੋ ਕਹਾਣੀਆਂ ਸੀ ਆਪਣੀਆਂ ਯਾਦਾਂ ਦੀਆਂ ਹੀ ਲਾ ਲਈਆਂ, ਦੂਸਰੀਆਂ ਕਹਾਣੀਆਂ ਜ਼ਿਆਦਾ ਨਹੀਂ ਚੱਲ ਸਕੀਆਂ। ਪਰ ਮੈਂ ਚਿੜੀ ਕਾਂ ਵਾਲੀ ਕਹਾਣੀ ਤੁਹਾਨੂੰ ਜਲਦੀ ਜਲਦੀ ਸੁਣਾ ਦਿੰਦੀ ਆ। ਤੇ ਚਿੜੀ ਜਿਹੜੀ ਹੁੰਦੀ ਆ ਜੀ ਉਹ ਬੜੀ ਹੁੰਦੀ ਹੈ ਭੋਲੀ ਭਾਲੀ ਜਿਹੀ, ਬੜੀ ਮਿਹਨਤੀ ਹੁੰਦੀ ਹੈ ਤੇ ਕਾਂ ਜਿਹੜਾ ਹੁੰਦਾ ਬੜਾ ਚਲਾਕ ਹੁੰਦਾ। ਤੇ ਚਿੜੀ ਕਹਿੰਦੀ ਹੈ ਕਾਂ ਨੂੰ ਤੇ ਕਾਵਾਂ ਕਾਵਾਂ ਆ ਜਾ, ਅਸੀਂ ਨਾ ਫਸਲ ਬੀਜਦੇ ਆ ਨਾ ਵੀ ਚੱਲ ਅਸੀਂ ਜਾ ਕੇ ਦਾਣੇ ਬੀਜ ਆਈਏ, ਕਣਕ ਬੀਜ ਆਈਏ, ਤੇ ਜਿਹੜਾ ਕਾਂ ਹੁੰਦਾ ਉਹ ਬੜਾ ਖਰਾਬ ਹੁੰਦਾ, ਕਹਿੰਦਾ ਅਜੇ ਸਵੇਰ ਤੇ ਪਾਲਾ ਹੈ, ਧੁੱਪ ਸੇਕ ਕੇ ਆਉਣਾ ਆ, ਭੁੱਖ ਲੱਗੀ ਆ ਰਾਣੀ ਚਿੜੀ ਆ, ਰੋਟੀ ਖਾ ਕੇ ਆਉਣਾ ਆ, ਇੱਦਾਂ ਕਹਿ ਦਿੰਦਾ ਉਹਨੂੰ, ਤੇ ਕਹਿੰਦਾ ਤੂੰ ਚੱਲ ਤੇ ਮੈਂ ਆਉਣਾ ਆ ਨਾ। ਚਿੜੀ ਵਿਚਾਰੀ ਚੱਲ ਜਾਂਦੀ ਆ ਤੇ ਜਾ ਕੇ ਦਾਣੇ ਬੀਜ ਆਉਂਦੀ ਆ, ਤੇ ਕਾਂ ਉੱਥੇ ਧੁੱਪ ਸੇਕਦਾ ਰਹਿੰਦਾ ਬੈਠਾ, ਤੇ ਚਿੜੀ ਚਲੋ ਥੋੜੇ ਦਿਨਾਂ ਬਾਅਦ ਉਹਨੂੰ ਕਹਿੰਦੀ ਆ ਵੀ ਚੱਲ ਹੁਣ ਅਸੀਂ ਪਾਣੀ ਲਾਇਆ ਹੀ ਹੈ, ਜਿਹੜੇ ਉਹ ਬੀਜੀ ਸੀਗੀ ਕਣਕ ਉਹ ਨਿਕਲ ਆਈ ਆ, ਤੇ ਉਹ ਫੇਰ ਉਹੀ ਕਹਿੰਦਾ ਅਜੇ ਸਵੇਰ ਤੇ ਪਾਲਾ ਹੈ, ਧੁੱਪ ਸੇਕ ਕੇ ਆਉਣਾ ਹਾਂ, ਭੁੱਖ ਲੱਗੀ ਹੈ ਰਾਣੀ ਚਿੜੀਆ, ਰੋਟੀ ਖਾ ਕੇ ਆਉਣਾ ਆ। ਤੇ ਉਹ ਵਿਚਾਰੀ ਨਾ ਫੇਰ ਕਹਿੰਦੀ ਅੱਛਾ ਚੱਲ ਕੋਈ ਨੀ ਮੈਂ ਹੀ ਲਾਇਆ ਉਹਨੀ, ਉਹ ਪਾਣੀ ਵੀ ਲਾਇਆ ਆਉਂਦੀ ਆ। ਉਸ ਤੋਂ ਬਾਅਦ ਉਹ ਜਿਹੜੀ ਚਿੜੀ ਹੁੰਦੀ ਆ ਫੇਰ ਉਹਨੂੰ ਕਹਿੰਦੀ ਆ ਵੀ ਚੱਲ ਹੁਣ ਗੋਡੀ ਕਰ ਆਈਏ, ਉਹਦੇ ਵਿੱਚ ਵੀੜ ਆ ਗਈ ਆ, ਤੇ ਕਾਂ ਫੇਰ ਰਿਫਿਊ ਕਹਿੰਦਾ ਵੀ ਨਹੀਂ ਜੀ ਮੈਂ ਤਾਂ ਫੇਰ ਅਜੇ ਤੱਕ, ਤੂੰ ਚੱਲ ਤਾਂ ਮੈਂ ਆਉਣਾ ਆ ਵੀ ਮੈਨੂੰ ਕੰਮ ਆ ਹੋਈ, ਮੈਂ ਧੁੱਪ ਸੇਕ ਕੇ ਆਉਣਾ ਆ। ਤੇ ਉਹ ਜਿਹੜੀ ਚਿੜੀ ਹੁੰਦੀ ਆ ਜੀ ਫੇਰ ਜਦੋਂ ਕਣਕ ਵੱਢਣ ਵਾਲੀ ਹੋ ਜਾਂਦੀ ਆ ਫਿਰ ਕਾਂ ਨੂੰ ਕਹਿੰਦੀ ਆ ਵੀ ਆ ਜਾ ਹੁਣ ਕਣਕ ਵੱਢ ਤਾਂ ਲਈਏ, ਉਹ ਫੇਰ ਕਹਿ ਦਿੰਦਾ ਵੀ ਨਹੀਂ ਤੂੰ ਚੱਲ ਤਾਂ ਮੈਂ ਆਉਣਾ ਆ। ਤੇ ਉਸ ਤੋਂ ਬਾਅਦ ਫਿਰ ਜਦੋਂ ਕਣਕ ਕੱਢਣੀ ਹੁੰਦੀ ਆ ਤੇ ਉਹ ਵੀ ਕਹਿੰਦੀ ਵੀ ਆ ਜਾ ਹੁਣ ਕਣਕ ਵੱਢ ਵੀ ਹੋ ਗਈ ਉਹਨੂੰ ਕੱਢ ਤਾਂ ਲਈਏ, ਉਹ ਫੇਰ ਕਹਿੰਦਾ ਵੀ ਕੋਈ ਨੀ ਤੂੰ ਚੱਲ ਤਾਂ ਮੈਂ ਆਉਣਾ ਆ। ਤੇ ਜਦੋਂ ਫੇਰ ਜਦੋਂ ਜਿਹੜੀ ਕਣਕ ਹੁੰਦੀ ਆ ਵੰਡਣ ਦਾ ਵੇਲਾ ਆ ਜਾਂਦਾ ਨਾ, ਤੇ ਫਿਰ ਉਹਨੂੰ ਕਹਿੰਦੀ ਆ ਵੀ ਹੁਣ ਤਾਂ ਕਣਕ ਨਿਕਲ ਗਈ ਵੀ ਹੁਣ ਆ ਜਾ ਦਾਣੇ ਤਾਂ ਵੰਡ ਲਈਏ, ਤੇ ਉਹ ਕਹਿੰਦਾ ਚੱਲ ਠੀਕ ਆ। ਉਦੋਂ ਉਹਦੇ ਨਾਲ ਤੁਰ ਪੈਂਦਾ ਜੀ ਉਹ ਠੁਮਕ ਠੁਮਕ ਕਰਕੇ। ਕਾਲ ਆ ਰਹੀ ਹੈ ਜੀ ਇੱਕ ਸਰਬਜੀਤ ਭਾਜੀ, ਕਿਹਦੀ ਕਾਲ ਹੈ? ਸੰਦੀਪ ਰਾਏ ਹੁਣਾਂ ਦੀ। ਹੈਲੋ,
ਸਤਿ ਸ੍ਰੀ ਅਕਾਲ ਜੀ, ਮੈਂ ਦੁਬਾਰਾ ਆਇਆ।
ਹੈਲੋ, ਹਾਂਜੀ, ਮੋਸਟ ਵੈਲਕਮ ਜੀ, ਵੈਲਕਮ ਬੈਕ। ਹਾਂਜੀ ਹਾਂਜੀ,
ਮੈਨੂੰ ਨਾ ਇੱਕ
ਆ ਜਾਓ ਜੀ, ਆ ਜਾਓ ਆਪਣਾ ਹੀ ਵਿਹੜਾ ਆ। ਹਾਂਜੀ ਦੱਸੋ।
ਹਾਂਜੀ ਹਾਂਜੀ, ਤੇ ਜਿੱਦਾਂ ਨਾ ਕੋਈ ਬੰਦਾ ਚੀਕ ਹੀ ਜ਼ਿਆਦਾ ਕਰੇ, ਜਿੱਦਾਂ ਕਈ ਜਿੱਦਾਂ ਸਾਨੂੰ ਇੰਗਲਿਸ਼ ਵਿੱਚ ਕਹਿਣ ਦੀ ਆਦਤ ਹੁੰਦੀ ਨਾ, ਸੌਰੀ ਕੇ ਸੁਣਿਆ ਨਹੀਂ।
ਹਾਂਜੀ,
ਜਿੱਦਾਂ ਸਾਨੂੰ ਇੰਗਲਿਸ਼ ਚ ਆਦਤ ਨਹੀਂ ਹੁੰਦੀ, ਸੌਰੀ ਕਹਿ ਦਿੰਦੇ ਆ ਕਿ ਸਾਨੂੰ ਸੁਣਿਆ ਨਹੀਂ ਦੁਬਾਰਾ ਕਹੀ।
ਹਾਂਜੀ,
ਇੱਦਾਂ ਜਿਵੇਂ ਪੰਜਾਬੀ ਦੇ ਵਿੱਚ ਕੀ ਕਰੇ, ਕੀ ਕਰੇ, ਕੀ
ਬਿਲਕੁਲ ਏਦਾਂ ਦੀਆਂ ਬੜੀਆਂ ਛੋਟੀਆਂ ਛੋਟੀਆਂ ਜਿਹੀਆਂ ਇਹ ਹੁੰਦੀਆਂ ਸੀਗੀਆਂ ਨਾ ਲਾਈਨਾਂ ਬਣਾਈਆਂ। ਹਾਂ, ਕਿੱਦਾਂ ਦਾ ਸੀ? ਕੀ ਕਿੱਕਰਾਂ ਦੇ ਬੀ ਪਤਾ ਨੀ, ਹਾਂ ਕੀ ਘੋਲ ਘੋਲ ਪੀ, ਉਹ ਲਾਈਨ ਨੀ ਮੈਨੂੰ ਯਾਰ, ਤੇ ਪਿਆਲਾ ਨਹੀਂ ਲੱਭਦਾ ਤੇ ਛਿੱਤਰਾਂ ਚ,
ਪਿਆਲਾ ਨਹੀਂ ਲੱਭਦਾ ਛਿੱਤਰਾਂ ਚ ਵੀ।
ਹਾਂ ਸਹੀ ਗੱਲ ਆ, ਤੇ ਅਸੀਂ ਵੀ ਕਿਸੇ ਨੂੰ ਜਾਣ ਕੇ ਕਹਿ ਦੇਈਦਾ ਹੁੰਦਾ ਸੀ, ਉਹਨੂੰ ਕਹੀਦਾ ਸੀ ਕਿ ਤੂੰ ਪੁੱਛ ਕੀ, ਉਹਨੇ ਵਿਚਾਰੇ ਨੇ ਕਿਸੇ ਨੇ ਕਹਿ ਦੇਣਾ ਕੀ, ਤੇ ਉਹਨੂੰ ਅੱਗਿਓ ਐ ਕਹਿ ਦੇਈਦਾ ਹੁੰਦਾ ਸੀਗਾ ਨਾ ਵੀ ਹਾਂ ਕਿੱਕਰਾਂ ਦੇ ਬੀ ਪਿਆਲਾ ਨਹੀਂ ਲੱਭਦਾ ਤੇ ਛਿੱਤਰਾਂ ਨਾ ਪੀ। ਏਦਾਂ ਦੀਆਂ ਹੋਰ ਵੀ ਕਈ ਚੀਜ਼ਾਂ ਹੁੰਦੀਆਂ ਸੀ ਜਿਹੜੀਆਂ ਅਸੀਂ ਇੱਕ ਦੂਜੇ ਨੂੰ ਛੇੜਨ ਲਈ ਵੀ ਰੱਖੀਆਂ ਹੁੰਦੀਆਂ ਸੀ ਨਾ।
ਤੇ ਮੈਂ ਨਾ ਇੱਕ ਯੂਟਿਊਬ ਤੇ ਇੱਕ ਬੱਚੇ ਦੀ ਵੀਡੀਓ ਦੇਖ ਰਿਹਾ ਸੀਗਾ, ਕੁੜੀ ਸੀ ਤੇ ਉਹਦੇ ਪੇਰੈਂਟਸ ਸੀਗੇ, ਉਹਨੂੰ ਕਹਿੰਦੇ ਇਹਨੂੰ ਕੀ ਕਹਿੰਦੇ ਆ, ਮਤਲਬ ਚਾਬੀ ਸਿੱਧੀ ਫੋਟੋ ਬਣੀ ਹੋਈ ਸੀਗੀ, ਤੇ ਉਹਨੂੰ ਪੁੱਛਦੇ ਆ ਕਿ ਚਾਬੀ ਨੂੰ ਕੀ ਕਹਿੰਦੇ ਆ, ਉਹ ਤਾਂ ਆਪਣੇ ਵੱਲੋਂ ਪੁੱਛਦੇ ਆ ਕਿ ਕੀ ਕਹਿੰਦੇ ਆ, ਲੇਕਿਨ ਉਹ ਕੁੜੀ 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 ਮੁੜੇ ਉਹ ਕਹਿੰਦੀ ਆ ਇਹਨੂੰ ਕੀ ਕਹਿੰਦੇ ਆ।
ਹਾਂ ਬਿਲਕੁਲ, ਕੀ ਕਹਿੰਦੇ ਆ। ਤੇ ਇਹ ਕਹਿੰਦੇ ਹੋਰ ਹੁੰਦਾ ਸੀ, ਅਸੀਂ ਕਹਿੰਦੇ ਹੁੰਦੇ ਸੀ ਕਿ ਬੈਂਗਣ ਕਾ, ਅਸੀਂ
ਮੈਂ ਤੁਹਾਡਾ ਪ੍ਰੋਗਰਾਮ ਥੋੜਾ ਵਿੱਚੋਂ ਮਿਸ ਕਰ ਗਿਆ, ਲੇਕਿਨ ਮੈਂ ਹੁਣ ਦੁਬਾਰਾ ਲਾਇਆ ਤੇ ਸਰਵਟ ਮੈਨੂੰ ਗੱਲ ਜੀ ਕੀਤੇ ਆ ਗਈ ਸੀ।
ਇਹ ਕਹਿੰਦੇ ਹੁੰਦਾ ਸੀਗਾ ਕਿ ਬੈਂਗਣ ਕਾ ਦੂਸਰਾ ਨਾਮ ਬਤਾਉ, ਹਿੰਦੀ ਚ ਬੋਲਦੇ ਹੁੰਦੇ ਸੀ ਨਾ, ਤੇ ਉਹਨੂੰ ਐ ਕਹਿੰਦੇ ਸੀ ਬੈਂਗਣ ਕਾ ਦੂਸਰਾ ਨਾਮ ਬਤਾਉ।
ਐਕਚੁਅਲੀ ਨਾ ਮੈਂ
ਇਹਨਾਂ ਨੂੰ ਬਤਾ ਸਿਕਣ ਬਤਾਉ
ਕਰਦਾ, ਮੈਂ ਉੱਤਰਾਖੰਡ ਤੋਂ ਬਤਾਉ ਕਰਦਾ ਨਾ, ਤੇ ਸਾਨੂੰ ਬੜੀ ਆਦਤ, ਮੈਨੂੰ ਬੜੀ ਆਦਤ ਹੁੰਦੀ ਸੀਗੀ ਅੱਜ ਤੋਂ ਮਤਲਬ ਛੋਟੇ ਹੁੰਦੇ ਬਤਾਉ ਬਤਾਉ ਕਰਨ ਦੀ। ਤੇ ਦੁਆਬੇ ਵਿੱਚ ਬਤਾਉ ਬੈਂਗਣ ਨੂੰ ਵੀ ਕਹਿੰਦੇ ਆ।
ਹਾਂਜੀ, ਬੈਂਗਣ ਨੂੰ ਉਹੀ ਕਹਿੰਦੇ, ਬੈਂਗਣ ਕਾ ਦੂਸਰਾ ਨਾਮ ਬਤਾਉ ਬਤਾਉ ਕਹਿੰਦੇ। ਹਾਂਜੀ,
ਤੇ ਫੇਰ ਬਾਅਦ ਚ ਫਿਰ ਪੰਜਾਬੀ ਲਿਖਣੀ ਸਿੱਖੀ, ਫੇਰ ਬਤਾਉ ਤੋਂ ਦਫਣਾ ਹੋ ਗਿਆ ਜਾਂ ਕਹਿਣਾ ਹੋ ਗਿਆ।
ਹਾਂ ਠੀਕ ਹੈ, ਬਿਲਕੁਲ।
ਚਲੋ ਠੀਕ ਹੈ ਜੀ, ਚੰਗਾ ਹੀ ਸੁਣਦੇ ਹਾਂ।
ਹਾਂਜੀ, ਬਹੁਤ ਬਹੁਤ ਸ਼ੁਕਰੀਆ ਸੰਦੀਪ ਭਾਈ ਜੀ। ਲੋ ਜੀ ਹਾਂ ਕਹਾਣੀ ਜਿਹੜੀ ਸੀਗੀ ਓਹਨੂੰ ਪੂਰੀ ਕਰਦੇ ਆ ਤੇ ਫਿਰ ਉਹ ਦਾਣੇ ਵੰਡਣ ਦਾ ਟਾਈਮ ਆ ਜਾਂਦਾ ਤਾਂ ਜਿਹੜੀ ਚਿੜੀ ਹੁੰਦੀ ਆ ਪੇ ਆ ਜਾ ਹੁਣ ਦਾਣੇ ਵੰਡ ਤਾਂ ਲਈਏ ਤੇ ਜਦੋਂ ਦਾਣੇ ਵੰਡਣ ਪਹੁੰਚਦਾ ਤਾਂ ਜਿਹੜਾ ਕਾਂ ਹੁੰਦਾ ਜੀ ਉਹ ਇੱਕ ਪਾਸੇ ਦਾਣੇ ਪਏ ਹੁੰਦੇ ਆ ਤੇ ਇੱਕ ਪਾਸੇ ਤੂੜੀ ਪਈ ਹੁੰਦੀ ਆ ਤੇ ਜਿਹੜਾ ਕਾਂ ਹੁੰਦਾ ਉਹ ਆਪ ਦਾਣੇ ਲੈ ਲੈਂਦਾ ਤੇ ਚਿੜੀ ਨੂੰ ਕਹਿੰਦਾ ਤੇਰੇ ਹਿੱਸੇ ਤੂੜੀ ਆਈ ਆ ਮੈਂ ਆਹ ਵਾਲਾ ਢੇਰ ਲੈ ਲੈਣਾ ਆ ਦਾਣਿਆਂ ਦਾ ਤੇ ਤੂੰ ਤੂੜੀ ਵਾਲਾ ਲੈ ਲਾ। ਚਿੜੀ ਬੇਚਾਰੀ ਚੁੱਪ ਕਰਕੇ ਮੰਨ ਲੈਂਦੀ ਆ ਤੇ ਦੁੱਖ ਤਾਂ ਹੁੰਦਾ ਉਹਨੂੰ ਕਹਿੰਦੀ ਚੱਲ ਕੋਈ ਗੱਲ ਨੀ ਠੀਕ ਆ ਤੇ ਅੱਛਾ ਉਸ ਰਾਤ ਤੋਂ ਦੋਨੇ ਜਣੇ ਇੱਕ ਦਾਣਿਆਂ ਦੀ ਉਹਦੇ ਤੋਂ ਢੇਰੀ ਤੇ ਹੁੰਦੇ ਇੱਕ ਚਿੜੀ ਤੂੜੀ ਦੀ ਜਿਹੜੀ ਢੇਰੀ ਹੁੰਦੀ ਉਹਦੇ ਤੇ ਬੈਠੀ ਹੁੰਦੀ ਆ ਤੇ ਉਸ ਰਾਤ ਨਾ ਬੜਾ ਹੀ ਮੀਂਹ ਆਉਂਦਾ ਬਹੁਤ ਮੀਂਹ ਆਉਂਦਾ ਸਾਡੀ ਦਾਨੀ ਦੱਸਣ ਹੁੰਦੇ ਸੀ ਉਸ ਤਰ੍ਹਾਂ ਇੰਨਾ ਮੀਂਹ ਆਉਂਦਾ ਆ ਇੰਨੀ ਨੇਰੀ ਝੁੱਲਦੀ ਆ ਚੱਖੜੀ ਆਇਆ ਹੁੰਦਾ ਆ ਤੇ ਬਹੁਤ ਮੀਂਹ ਪੈਂਦਾ ਗੜੇ ਪੈਂਦੇ ਏਦਾਂ ਸੁਣਾਉਂਦੇ ਹੁੰਦੇ ਸੀ ਤੇ ਸਾਨੂੰ ਵੀ ਦਿਸਦਾ ਹੁੰਦਾ ਸੀ ਮੀਂਹ ਪੈਂਦਾ ਵੀ ਹਾਂ ਪਤਾ ਨੀ ਕਿੱਡਾ ਤੂਫਾਨ ਆਇਆ ਹੋਣਾ ਆ ਤੇ ਜਿਹੜੀ ਚਿੜੀ ਹੁੰਦੀ ਆ ਉਹ ਤਾਂ ਉਹ ਕੀ ਕਰਦੀ ਆ ਤੂੜੀ ਦੇ ਵਿੱਚ ਜਾ ਕੇ ਵੜ ਜਾਂਦੀ ਆ ਤੇ ਜਿਹੜਾ ਕਾਂ ਹੁੰਦਾ ਆ ਉਹ ਦਾਣਿਆਂ ਦੇ ਵਿੱਚ ਵੜਦਾ ਆ ਤੇ ਦਾਣੇ ਖਿੱਲਰ ਜਾਂਦੇ ਆ ਉਹ ਹੋਰ ਅੱਗੇ ਹੁੰਦਾ ਦਾਣੇ ਹੋਰ ਖਿੱਲਰ ਜਾਂਦੇ ਆ ਤੇ ਫੇਰ ਜੀ ਹੁੰਦਾ ਇਹ ਆ ਵੀ ਜਿਹੜਾ ਕਾਂ ਹੁੰਦਾ ਉਹ ਵਿਚਾਰਾ ਉਸ ਜਿਹੜਾ ਝੱਖੜ ਝੁੱਲਦਾ ਆ ਉਸ ਦਿਨ ਉਹਦੀ ਮਾਰ ਦੇ ਵਿੱਚ ਮਾਰਿਆ ਜਾਂਦਾ ਆ ਤੇ ਚਿੜੀ ਜਿਹੜੀ ਹੁੰਦੀ ਆ ਉਹ ਤੂੜੀ ਜਿਹੜੀ ਹੁੰਦੀ ਆ ਉਹਦੇ ਵਿੱਚ ਲੁੱਕ ਕੇ ਆਪਣੀ ਜਾਨ ਬਚਾ ਲੈਂਦੀ ਆ ਤੇ ਅਗਲੇ ਦਿਨ ਜਦੋਂ ਸਵੇਰੇ ਚਿੜੀ ਉੱਠ ਕੇ ਦੇਖਦੀ ਆ ਤੇ ਜਿਹੜਾ ਕਾਂ ਵਿਚਾਰਾ ਉਹ ਦਾਣਿਆਂ ਦੇ ਉਹਦੇ ਉੱਤੇ ਖਿਲਰੇ ਹੁੰਦੇ ਦਾਣੇ ਤੇ ਉਹਨਾਂ ਦੇ ਉੱਤੇ ਮਰਿਆ ਪਿਆ ਹੁੰਦਾ ਆ ਸੋ ਵਿਚਾਰੀ ਉਹ ਦਾਣੇ ਦੂਣੇ ਇਕੱਠੇ ਕਰ ਲੈਂਦੀ ਆ ਫਿਰ ਤੂੜੀ ਵੀ ਉਹਦੀ ਹੋ ਜਾਂਦੀ ਦਾਣੇ ਵੀ ਉਹਦੇ ਹੋ ਜਾਂਦੇ ਸੋ ਇਹ ਸੀ ਸੋ ਇਸ ਕਹਾਣੀ ਦੀ ਮੋਰਲ ਇਹ ਦੱਸਦੇ ਹੁੰਦੇ ਸੀ ਕਿ ਜਿੰਨਾ ਦਾ ਸਾਡੇ ਕੋਲ ਹੁੰਦਾ ਆ ਮਿਹਨਤ ਕਰਨੀ ਚਾਹੀਦੀ ਆ ਜ਼ਿੰਦਗੀ ਦੇ ਵਿੱਚ ਦੂਸਰੇ ਦੀ ਕੀਤੀ ਮਿਹਨਤ ਦੇ ਉੱਤੇ ਜਿਹੜਾ ਉਹ ਆਪਣਾ ਹੱਕ ਨਹੀਂ ਜਮਾਉਣਾ ਚਾਹੀਦਾ ਤੇ ਲਾਲਚ ਜਿਹੜਾ ਜ਼ਿੰਦਗੀ ਦੇ ਵਿੱਚ ਨਹੀਂ ਕਰਨਾ ਚਾਹੀਦਾ ਸੋ ਬੜੀਆਂ ਪਿਆਰੀਆਂ ਹੋਰ ਮੈਂ ਇੰਨੀਆਂ ਬੜੀਆਂ ਕਹਾਣੀਆਂ ਅੱਜ ਸੋਚ ਕੇ ਆਈ ਹੋਈ ਸੀਗੀ ਨਾ ਮੈਂ ਆਹ ਵਾਲੀ ਕਹਾਣੀ ਸੁਣਾਉਂਗੀ ਇੱਕ ਸਾਨੂੰ ਚੱਪਣੀ ਵਾਲੀ ਕਹਾਣੀ ਸੁਣਾਉਂਦੇ ਹੁੰਦੇ ਸੀਗੇ ਤੇ ਇੱਕ ਸਲੂਨੋ ਚਿੜੀ ਵਾਲੀ ਹੁੰਦੀ ਸੀ ਜਿਹਦੇ ਚ ਹੁੰਦਾ ਸੀ ਠੰਡਾ ਪਾਣੀ ਪੀ ਮਰੇ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਤੇ ਇੱਕ ਬਿੱਲੀਆਂ ਵਾਲੀ ਹੁੰਦੀ ਸੀਗੀ ਉਹਦੇ ਵਿੱਚ ਉਹਦੇ ਚਾਰ ਬੱਚੇ ਹੁੰਦੇ ਬਿੱਲੀ ਦੇ ਉਹਦਾ ਨਾਮ ਹੁੰਦਾ ਚਾਣੋ ਮਾਣੋ ਬੁਲਬੁਲੀਆ ਤੇ ਛੁਲਛਲੀਆ ਉਹ ਤੇ ਮੈਂ ਅਜੇ ਵੀ ਆਪਣੇ ਬੱਚਿਆਂ ਨੂੰ ਸੁਣਾਉਂਦੀ ਹੁੰਦੀ ਆ ਸੋ ਇੱਕ ਡੈਣ ਵਾਲੀ ਜਿਹੜੀ ਕਹਾਣੀ ਦੱਸੀ ਆ ਉਹ ਹੁੰਦੀ ਸੀਗੀ ਹਨਾ ਉਹ ਰਾਜੇ ਦੀਆਂ 7 ਕੁੜੀਆਂ ਹੁੰਦੀਆਂ ਆ ਤੇ ਉਹ ਫਿਰ ਉਹਨਾਂ ਨੂੰ ਛੱਡੇ ਆਉਂਦਾ ਉਹਨਾਂ ਨਾਲ ਨਾਰਾਜ਼ ਹੋ ਜਾਂਦਾ ਉਹ ਕਹਿੰਦੀਆਂ ਪੁੱਛਦਾ ਵੀ ਤੂੰ ਰੱਬ ਦਾ ਦਿੱਤਾ ਖਾਨੀ ਆ ਅੱਗੇ ਸਾਡਾ ਦਿੱਤਾ ਖਾਨੀ ਆ ਫਿਰ ਉਹਨਾਂ ਨੂੰ ਕਿਤੇ ਜੰਗਲ 'ਚ ਛੱਡੇ ਆਉਂਦਾ ਆ ਫਿਰ ਉੱਥੇ ਇੱਕ ਉਹ ਦਰਖਤ ਤੇ ਚੜ ਕੇ ਦੇਖਦੀਆਂ ਰਾਤ ਨੂੰ ਵਿਚਾਰੀਆਂ ਤੇ ਦੂਰ ਕਿਸੇ ਘਰ ਦੀਵਾ ਜਗਦਾ ਹੁੰਦਾ ਉਹ ਉੱਥੇ ਚਲ ਜਾਂਦੀਆਂ ਤੇ ਉੱਥੇ ਇੱਕ ਡੈਣ ਰਹਿੰਦੀ ਹੁੰਦੀ ਆ ਇਹ ਵਾਲੀ ਕਹਾਣੀ ਹੁੰਦੀ ਸੀਗੀ ਇੱਕ ਤੇ ਕਈ ਕਹਾਣੀਆਂ ਹੁੰਦੀਆਂ ਸੀਗੀਆਂ ਜੀ ਫੂਲਾਂ ਜਾਦੀ ਵਾਲੀ ਕਹਾਣੀ ਹੁੰਦੀ ਸੀਗੀ ਇੱਕ ਮੇਰੀ ਦਾਦੀ ਕਹਾਣੀ ਸੁਣਾਉਂਦੀ ਹੁੰਦੀ ਸੀ ਵੱਜ ਵੱਜ ਢੋਲਕੀਏ ਮੇਰੇ ਮੀਰੇ ਦੇ ਦਰਬਾਰ ਕਾਇੰਡ ਆਫ ਯਾਨੀ ਉਹ ਗੀਤਾਂ ਦੇ ਵਿੱਚ ਕਹਾਣੀ ਦੇ ਵਿੱਚ ਵਿੱਚ ਫਿਰ ਨਾ ਉਹ ਉਹਦੇ ਵਿੱਚ ਇੱਕ ਹਿੱਸਾ ਹੁੰਦਾ ਸੀ ਜਿਹੜਾ ਇੱਕ ਗੀਤ ਵਾਂਗੂ ਹੁੰਦਾ ਸੀਗਾ ਉਹ ਬਾਰ ਬਾਰ ਉਸ ਕਹਾਣੀ ਦੇ ਵਿੱਚ ਆਉਂਦਾ ਹੁੰਦਾ ਸੀਗਾ ਤੇ ਬੜੀਆਂ ਹੀ ਪਿਆਰੀਆਂ ਕਹਾਣੀਆਂ ਹੁੰਦੀਆਂ ਸੀ ਤੇ ਇੱਕ ਸੁਣਾਉਂਦੀ ਹੁੰਦੀ ਸੀਗੀ ਤੇ ਇੱਕ ਬਾਹਮਣ ਹੁੰਦਾ ਆ ਉਹਦੇ ਘਰ ਕੁਛ ਬੇਚਾਰਾ ਕਮਾਉਂਦਾ ਕੁਛ ਨੀ ਹੁੰਦਾ ਤੇ ਉਹ ਰੋਟੀ ਲੈ ਕੇ ਚਲ ਜਾਂਦਾ ਆ ਤੇ ਕਹਿੰਦਾ ਮੈਂ ਅੱਜ ਕੰਮ ਲੱਭ ਕੇ ਲਿਆਉਣਾ ਆ ਚਲੋ ਮੈਂ ਤੁਹਾਨੂੰ ਇਹ ਵਾਲੀ ਕਹਾਣੀ ਜਲਦੀ ਜਲਦੀ ਸੁਣਾਉਂਦੀ ਆ ਇਸ ਤੋਂ ਬਾਅਦ ਪ੍ਰੋਗਰਾਮ ਜਿਹੜਾ ਵਾਈਂਡ ਅਪ ਕਰਦੇ ਆ ਬੜੀ ਸੋਹਣੀ ਕਹਾਣੀ ਆ। ਅੱਛਾ ਜੀ ਇੱਕ ਆਦਮੀ ਹੁੰਦਾ ਤੇ ਉਹਨਾਂ ਕੁਛ ਨੀ ਕਰਦਾ ਹੁੰਦਾ ਆਪਣੇ ਘਰ ਦੇ ਵਿੱਚ ਤੇ ਉਹਦੀ ਜਿਹੜੀ ਘਰ ਵਾਲੀ ਹੁੰਦੀ ਆ ਨਾ ਉਹ ਬੜੀ ਔਖੀ ਹੁੰਦੀ ਉਹਨੂੰ ਕਹਿੰਦੀ ਵੀ ਤੂੰ ਕੁਛ ਕਮਾਈ ਕਰਕੇ ਲਿਆਏਗਾ ਤਾਂ ਹੀ ਤਾਂ ਚੁੱਲ੍ਹਾ ਬਲੂਗਾ ਤੇ ਉਹ ਫਿਰ ਕਹਿੰਦਾ ਇੱਕ ਦਿਨ ਉਹਨੂੰ ਕਹਿੰਦਾ ਚੱਲ ਭਾਗਵਾਨ ਨੇ ਅੱਜ ਮੈਂ ਕੰਮ ਲੱਭ ਕੇ ਲਿਆਉਣਾ ਤੇ ਉਹਦੀ ਜਿਹੜੀ ਘਰ ਵਾਲੀ ਹੁੰਦੀ ਆ ਨਾ ਉਹਨੂੰ 7 ਰੋਟੀਆਂ ਬਣਾ ਕੇ ਦੇ ਦਿੰਦੀ ਆ ਕਹਿੰਦੀ ਚੱਲ ਰਸਤੇ 'ਚ ਤੈਨੂੰ ਜਿੱਥੇ ਭੁੱਖ ਲੱਗੂਗੀ ਤੂੰ ਖਾ ਲਈ। ਉਹ ਕਹਿੰਦਾ ਠੀਕ ਆ ਤਾਂ ਉਹ ਰਸਤੇ 'ਚ ਜਾਂਦਾ ਉੱਥੇ ਇੱਕ ਖੂਹ ਦੇਖਦਾ ਆ ਤੇ ਬੇਚਾਰਾ ਸਾਰਾ ਦਿਨ ਤੁਰਿਆ ਫਿਰਦਾ ਉਹਨੂੰ ਕੰਮ ਤਾਂ ਕੋਈ ਲੱਭਦਾ ਨੀ ਕਹਿੰਦਾ ਚੱਲ ਆ ਮੈਂ ਖੂਹ ਤੇ ਬੈਠ ਕੇ ਪਹਿਲਾਂ ਰੋਟੀ ਖਾ ਲੈਣਾ ਬਾਅਦ 'ਚ ਇੱਥੋਂ ਪਾਣੀ ਪੀ ਲਊਂਗਾ ਤੇ ਉਹ ਜਦੋਂ ਖੂਹ ਤੇ ਉਸ ਖੂਹ ਦੇ ਵਿੱਚ ਨਾ 7 ਡੈਣਾ ਰਹਿੰਦੀਆਂ ਹੁੰਦੀਆਂ ਕਾਇੰਡ ਆਫ ਕਦੀ ਡੈਣਾ ਕਹਿ ਦਿੰਦੇ ਸੀ ਕਦੀ ਕਹਿ ਦਿੰਦੇ ਸੀ 7 ਪਰੀਆਂ ਰਹਿੰਦੀਆਂ ਆ ਤੇ ਉਹ ਨਾ ਉੱਥੇ ਖੂਹ ਤੇ ਬੈਠ ਕੇ ਰੋਟੀ ਖਾਣ ਲੱਗਦਾ ਤੇ ਕਹਿੰਦਾ ਵੀ 1 ਖਾਵਾਂ 2 ਖਾਵਾਂ 3 ਖਾਵਾਂ 4 ਖਾਵਾਂ 5 ਖਾਵਾਂ 6 ਖਾਵਾਂ ਕਿ 7 ਹੀ ਖਾ ਲਵਾਂ ਤੇ ਉਹ ਜਿਹੜੀਆਂ ਪਰੀਆਂ ਰਹਿੰਦੀਆਂ ਹੁੰਦੀਆਂ ਨਾ ਖੂਹ ਦੇ ਵਿੱਚ ਉਹ ਕਹਿੰਦੀਆਂ ਹਾਂ ਲੈ ਲਓ ਅੱਜ ਤਾਂ ਸਾਨੂੰ ਖਾਣ ਲਈ ਆ ਗਿਆ ਕੋਈ ਵੀ ਅਜੇ ਤਾਂ ਕੋਈ ਆਇਆ ਨੀ ਵੀ ਇਹਨੇ ਤਾਂ ਅੱਜ ਸਾਨੂੰ ਕਹਿੰਦਾ ਵੀ ਮੈਂ 2 ਖਾਵਾਂ 4 ਖਾਵਾਂ 6 ਖਾਵਾਂ ਕਿ 7 ਹੀ ਖਾ ਲਵਾਂ ਤੇ ਅੱਜ ਤਾਂ ਇਹਨੇ ਸਾਨੂੰ ਖਾ ਲੈਣਾ ਤੇ ਉਹ ਪਰੀਆਂ ਜਿਹੜੀਆਂ ਖੂਹ ਤੋਂ ਬਾਹਰ ਆਉਂਦੀਆਂ ਤੇ ਕਹਿੰਦੀਆਂ ਭਾਈ ਕੀ ਗੱਲ ਭਾਈ ਤੂੰ ਸਾਨੂੰ ਖਾ ਨਾ ਤੈਨੂੰ ਜੋ ਚਾਹੀਦਾ ਤੂੰ ਸਾਨੂੰ ਦੱਸ ਅਸੀਂ ਤੈਨੂੰ ਦੇ ਦਾਂਗੇ ਪਰ ਤੂੰ ਸਾਨੂੰ ਖਾ ਨਾ। ਉਹ ਕਹਿੰਦਾ ਮੈਂ ਤੁਹਾਨੂੰ ਖਾਣ ਦੀ ਗੱਲ ਨੀ ਕਰਦਾ ਵੀ ਮੈਂ ਤਾਂ ਰੋਟੀਆਂ ਖਾਣੀਆਂ ਆ। ਕਹਿੰਦਾ ਨਹੀਂ ਤੂੰ ਝੂਠ ਬੋਲਦਾ ਤੂੰ ਸਾਨੂੰ ਖਾਣਾ ਆ ਤੇ ਤੂੰ ਦੱਸ ਤੈਨੂੰ ਕੀ ਚਾਹੀਦਾ ਆ। ਤੇ ਉਹ ਕਹਿੰਦਾ ਵੀ ਮੈਨੂੰ ਤਾਂ ਕੁਛ ਨੀ ਚਾਹੀਦਾ ਮੈਂ ਤਾਂ ਨੌਕਰੀ ਲੱਭਣ ਆਇਆ ਆ ਵੀ ਚੱਲ ਵੀ ਮੈਂ ਨੌਕਰੀ ਕਰਾਂ ਤਾਂ ਸਾਡੇ ਘਰ ਚੁੱਲ੍ਹਾ ਬਲਦਾ ਹੋਵੇ ਵੀ ਰੋਟੀ ਰੂਟੀ ਖਾਣ ਨੂੰ ਚੰਗੀ ਨਸੀਬ ਹੋਵੇ ਸਾਨੂੰ। ਉਹ ਕਹਿੰਦੀ ਅੱਛਾ ਤੂੰ ਏਦਾਂ ਕਰ ਤੇ ਆ ਰਿਹਾ ਇੱਕ ਛਾਬਾ ਲੈ ਜਾ ਸਾਡੇ ਕੋਲੋਂ ਤੇ ਇਹ ਛਾਬੇ ਨੂੰ ਨਾ ਚੁੱਲ੍ਹੇ ਤੇ ਰੱਖ ਕੇ ਕਹੀ ਭਈ ਛਾਬਿਆ ਮਿੱਠੀਆਂ ਫਿੱਕੀਆਂ ਲੂਣ ਵਾਲੀਆਂ ਰੋਟੀਆਂ ਨਾਲ ਭਰ ਜਾ ਤੂੰ। ਤੇ ਉਹ ਕਹਿੰਦਾ ਏਦਾਂ ਛਾਬਾ ਕਿੱਦਾਂ ਭਰ ਜਾਊਗਾ ਆਪਣੇ ਆਪ। ਕਹਿੰਦੀਆਂ ਭਈ ਇਹ ਜਾਦੂ ਵਾਲਾ ਛਾਬਾ ਆ ਕੋਈ ਗੱਲ ਨੀ ਤੂੰ ਇਹ ਲੈ ਜਾ। ਉਹ ਨਾ ਉਹ ਬੜਾ ਖੁਸ਼ ਹੁੰਦਾ ਭਈ ਲੈ ਆ ਤਾਂ ਵਧੀਆ ਭਈ ਸਾਰੀ ਉਮਰ ਦੀਆਂ ਰੋਟੀਆਂ ਮਿਲ ਗਈਆਂ। ਤੇ ਉਹ ਛਾਬਾ ਲੈ ਕੇ ਤੁਰਿਆ ਜਾਂਦਾ ਹੁੰਦਾ ਤੇ ਰਸਤੇ ਵਿੱਚ ਨਾ ਉਹਨੂੰ ਹਨੇਰਾ ਹੋ ਜਾਂਦਾ ਤੇ ਉਹਦੀ ਮਾਸੀ ਦਾ ਘਰ ਪੈਂਦਾ ਹੁੰਦਾ ਰਸਤੇ ਵਿੱਚ। ਉਹ ਕਹਿੰਦਾ ਚੱਲ ਰਾਤ ਅੱਜ ਮੈਂ ਮਾਸੀ ਦੇ ਘਰੇ ਕੱਟ ਲੈਂਦਾ ਕੱਲ ਨੂੰ ਆਪਣੇ ਘਰ ਜਾਊਂਗਾ। ਤੇ ਉਹਦੀ ਮਾਸੀ ਜਿਹੜੀ ਹੁੰਦੀ ਆ ਨਾ ਉਹਨੂੰ ਦੇਖ ਕੇ ਕਹਿੰਦੀ ਲੈ ਇਹ ਰਾਤ ਨੂੰ ਕਿੱਥੇ ਨਖੱਟੂ ਆ ਗਿਆ ਹੁਣ ਇਹਨੂੰ ਵੀ ਰੋਟੀ ਖਿਲਾਉਣੀ ਪੈਣੀ ਆ। ਤੇ ਉਹ ਜਾ ਕੇ ਮਾਸੀ ਨੂੰ ਕਹਿੰਦਾ ਮਾਸੀ ਭਈ ਤੂੰ ਨਾ ਏਦਾਂ ਕਰ ਭਈ ਜਿਹੜਾ ਚੁੱਲ੍ਹਾ ਹੈ ਨਾ ਉਹ ਤੇ ਧੂਫ ਬੱਤੀ ਕਰ। ਕਹਿੰਦੀ ਨਾ ਉਹ ਤੇ ਧੂਫ ਬੱਤੀ ਕਿਉਂ ਕਰਨੀ ਆ ਹੁਣ। ਕਹਿੰਦਾ ਨਹੀਂ ਤੂੰ ਕਰ ਤਾਂ ਸਹੀ। ਉਹ ਚਲੋ ਜੀ ਚੁੱਲ੍ਹੇ ਤੇ ਧੂਫ ਬੱਤੀ ਕਰਦੀ ਆ ਤੇ ਉਹ ਕੀ ਕਰਦਾ ਉਹਦੇ ਉੱਤੇ ਛਾਬਾ ਰੱਖ ਕੇ ਕਹਿੰਦਾ ਭਈ ਛਾਬਿਆ ਮਿੱਠੀਆਂ ਫਿੱਕੀਆਂ ਲੂਣ ਵਾਲੀਆਂ ਰੋਟੀਆਂ ਨਾਲ ਭਰ ਜਾ ਤੂੰ। ਤੇ ਛਾਬਾ ਜੀ ਰੋਟੀਆਂ ਨਾਲ ਭਰ ਜਾਂਦਾ ਆ। ਇੱਕ ਪਾਸੇ ਮਿੱਠੀਆਂ ਰੋਟੀਆਂ ਦੀ ਤਹਿ ਲੱਗ ਜਾਂਦੀ, ਇੱਕ ਪਾਸੇ ਲੂਣ ਵਾਲੀਆਂ ਦੀ, ਇੱਕ ਪਾਸੇ ਫਿੱਕੀਆਂ ਰੋਟੀਆਂ ਦੀ ਲੱਗ ਜਾਂਦੀ ਤਹਿ। ਤੇ ਮਾਸੀ ਤਾਂ ਹੈਰਾਨ ਹੋ ਜਾਂਦੀ, ਉਹ ਬੜੀ ਕੁਝ ਕਹਿੰਦੀ ਲੈ ਮੇਰਾ ਪੁੱਤ ਤੂੰ ਤਾਂ ਕਮਾਲ ਦੀ ਚੀਜ਼ ਲਿਆ ਆ। ਅੱਛਾ ਏਦਾਂ ਹੁੰਦਾ ਤੇ ਰਾਤ ਨੂੰ ਰੋਟੀਆਂ ਰੋਟੀਆਂ ਖਾ ਕੇ ਸੌ ਜਾਂਦੇ ਆ ਤੇ ਜਿਹੜੀ ਮਾਸੀ ਹੁੰਦੀ ਆ ਨਾ ਉਹ ਰਾਤ ਨੂੰ ਉਹਦਾ ਛਾਬਾ ਬਦਲ ਦਿੰਦੀ ਆ। ਤੇ ਉਹ ਬੇਚਾਰਾ ਸਵੇਰੇ ਉੱਠਦਾ ਕਹਿੰਦਾ ਮਾਸੀ ਲਿਆ ਮੇਰਾ ਛਾਬਾ ਤੇ ਉਹਨੂੰ ਦੂਸਰਾ ਛਾਬਾ ਦੇ ਕੇ ਤੋੜ ਦਿੰਦੀ ਆ। ਤੇ ਉਹ ਬੇਚਾਰਾ ਘਰ ਜਾ ਕੇ ਜਾਂਦਾ ਤੇ ਘਰ ਜਾ ਕੇ ਉਹ ਆਪਣੀ ਵਹੁਟੀ ਨੂੰ ਕਹਿੰਦਾ ਆਪੇ ਭਾਗਵਾਨ ਨੇ ਆਹ ਦੇਖ ਮੈਂ ਅੱਜ ਕੀ ਲੈ ਕੇ ਆਇਆ ਭਈ ਤੂੰ ਕਰ ਧੂਫ ਬੱਤੀ ਚੁੱਲ੍ਹੇ ਦੀ। ਉਹ ਬੇਚਾਰਾ ਕਰਦਾ ਤੂੰ ਕਰਦੀ ਆ ਧੂਫ ਬੱਤੀ ਤਾਂ ਉੱਪਰ ਛਾਬਾ ਰੱਖ ਕੇ ਬੜੀ ਸ਼ੇਖੀ ਮਾਰਦਾ ਭਈ ਅੱਜ ਤਾਂ ਸ਼ੇਖੀ ਮਾਰਦਾ ਮੈਂ ਘਰ ਵਾਲੀ ਅੱਗੇ ਭਈ ਦੇਖ ਕਿੱਡੀ ਮੱਲ ਮਾਰ ਕੇ ਆਇਆ। ਉਹ ਫੇਰ ਕਹਿੰਦਾ ਭਈ ਛਾਬਿਆ ਮਿੱਠੀਆਂ ਫਿੱਕੀਆਂ ਲੂਣ ਵਾਲੀਆਂ ਰੋਟੀਆਂ ਨਾਲ ਭਰ ਜਾ ਤੂੰ। ਛਾਬਾ ਕਿੱਥੋਂ ਭਰੇ? ਉਹ ਜਿਹੜਾ ਜਾਦੂ ਵਾਲਾ ਛਾਬਾ ਸੀਗਾ। ਤੇ ਉਹਦੀ ਵਹੁਟੀ ਉਹਨੂੰ ਕਹਿੰਦੀ ਅਖੇ ਭਰ ਜਾ ਮਿੱਠੀਆਂ ਫਿੱਕੀਆਂ ਰੋਟੀਆਂ ਨਾ ਤੂੰ ਏਦਾਂ ਛਾਬਾ ਕਿੱਦਾਂ ਭਰੂਗਾ? ਨਾ ਆਟਾ ਗੁੰਨੋ, ਨਾ ਅੱਗ ਬਾਲੋ, ਨਾ ਰੋਟੀ ਵੇਲੋ ਪਕਾਓ, ਇਹ ਦਿਮਾਗ ਖਰਾਬ ਕਰਕੇ ਆ ਗਿਆ ਕੰਮ ਲੱਭਣ ਗਿਆ। ਤੇ ਉਹਨੂੰ ਨਾ ਬੇਚਾਰੇ ਨੂੰ ਬੜਾ ਆਇਆ ਲੱਗਦਾ ਭਈ ਅੱਛਾ ਭਈ ਮੈਂ ਮਾਸੀ ਦੇ ਘਰ ਤਾਂ ਹੋ ਗਿਆ ਸੀ ਤੇ ਕੀ ਹੋ ਗਿਆ। ਉਹ ਅਗਲੇ ਦਿਨ ਫੇਰ ਕਹਿੰਦਾ ਭਈ ਚੱਲ ਤੂੰ ਅੱਜ ਮੈਨੂੰ ਰੋਟੀਆਂ ਬੰਨ ਦੇ, ਅੱਜ ਨੀ, ਅੱਜ ਤਾਂ ਮੈਂ ਨੌਕਰੀ ਲੱਭ ਕੇ ਆਉਣੀ, ਅੱਜ ਮੈਂ ਇਹਨਾਂ ਗੱਲਾਂ ਚ ਨਹੀਂ ਪੈਣਾ। ਤੇ ਫੇਰ ਉੱਥੇ ਖੂਹ ਤੇ ਜਾ ਕੇ ਬੈਠਦਾ, ਫੇਰ ਕਹਿੰਦਾ ਦੋ ਖਾਵਾਂ, ਚਾਰ ਖਾਵਾਂ, ਛੇ ਖਾਵਾਂ, ਸੱਤੇ ਖਾ ਜਾਵਾਂ ਤੇ ਚਲੋ ਜੀ ਮੈਂ ਥੋੜੀ ਸ਼ੋਰਟ ਕਰਦੀ ਆ। ਤੇ ਫੇਰ ਉਹ ਪਰੀਆਂ ਨਿਕਲਦੀਆਂ, ਕਹਿੰਦੀਆਂ ਤੂੰ ਸਾਨੂੰ ਖਾਣ ਕਿਉਂ ਆ ਗਿਆ ਅੱਜ ਨਾ? ਤੇ ਉਹ ਕਹਿੰਦਾ ਤੁਸੀਂ ਤਾਂ ਮੇਰੇ ਨਾਲ ਧੋਖਾ ਕੀਤਾ। ਉਹ ਕਹਿੰਦੀਆਂ ਨਹੀਂ ਧੋਖਾ ਤਾਂ ਅਸੀਂ ਕੋਈ ਨੀ ਕੀਤਾ, ਉਹ ਜਾਦੂ ਵਾਲਾ ਸੀਗਾ। ਉਹ ਫਿਰ ਉਹਨੂੰ ਕਹਿੰਦੀਆਂ ਭਈ ਅੱਛਾ ਅੱਜ ਤੂੰ ਸਾਡੇ ਤੋਂ ਪਤੀਲਾ ਲੈ ਜਾ। ਉਹ ਪਤੀਲੇ ਦੇ ਵਿੱਚ ਕਹਿੰਦੀਆਂ ਤੂੰ ਇਹਨੂੰ ਪਤੀਲੇ ਨੂੰ ਚੁੱਲ੍ਹੇ ਤੇ ਰੱਖ ਕੇ ਕਹੂੰਗਾ ਭਈ ਹੁਣ ਪਤੀਲਿਆ ਮਿੱਠੇ ਫਿੱਕੇ ਲੂਣ ਵਾਲੇ ਚੌਲਾਂ ਨਾਲ ਭਰ ਜਾ ਤੂੰ ਤੇ ਇਹ ਭਰ ਜਾਊਗਾ। ਚਲੋ ਫਿਰ ਉਹ ਪਤੀਲਾ ਵੀ ਜਿਹੜਾ ਲੈ ਕੇ ਜਾਂਦਾ ਤੇ ਉਹਨੂੰ ਫਿਰ ਰਾਤ ਹੋ ਜਾਂਦੀ। ਫਿਰ ਮਾਸੀ ਦੇ ਰੁਕ ਜਾਂਦਾ ਆ ਤੇ ਮਾਸੀ ਨੂੰ ਫੇਰ ਕਹਿੰਦਾ ਆ ਤੇ ਮਾਸੀ ਦੇ ਘਰ ਫੇਰ ਉਹ ਜਾਦੂ ਕਰਕੇ ਦਿਖਾਉਂਦਾ ਆ ਤੇ ਮਾਸੀ ਖੁਸ਼ ਭਈ ਲੈ ਅੱਜ ਤਾਂ ਕੱਲ ਰੋਟੀਆਂ ਮਿਲੀਆਂ ਸੀ, ਅੱਜ ਮਿੱਠੇ ਮਿੱਠੇ ਫਿੱਕੇ ਤੇ ਲੂਣ ਵਾਲੇ ਚੌਲ ਵੀ ਜਿਹੜੇ ਉਹ ਮਿਲਦੇ ਪਏ ਆ। ਉਹ ਰਾਤ ਨੂੰ ਫੇਰ ਉਹਦਾ ਪਤੀਲਾ ਬਦਲ ਲੈਂਦੀ ਆ ਤੇ ਉਹ ਵਿਚਾਰਾ ਫੇਰ ਅਗਲੇ ਦਿਨ ਜਦੋਂ ਘਰ ਜਾਂਦਾ ਆ ਤੇ ਉੱਥੇ ਫੇਰ ਆਪਣੀ ਵਹੁਟੀ ਨੂੰ ਕਹਿੰਦਾ ਭਈ ਅੱਜ ਤਾਂ ਦੇਖ ਅੱਜ ਤਾਂ ਤੈਨੂੰ ਮੈਂ ਚੌਲ ਖਿਲਾਉਣੇ ਆ, ਦੱਸ ਤੂੰ ਲੂਣ ਵਾਲੇ ਖਾਣੇ ਆ ਕਿ ਮਿੱਠੇ ਖਾਣੇ ਆ। ਉਹ ਫੇਰ ਪਤੀਲਾ ਧਰਦਾ ਆ ਤੇ ਫੇਰ ਉਹ ਕਹਿੰਦਾ ਹਨਾ ਭਈ ਪਤੀਲਿਆ ਹੁਣ ਮਿੱਠੇ ਫਿੱਕੇ ਲੂਣ ਵਾਲੇ ਚੌਲਾਂ ਨਾਲ ਭਰ ਜਾ ਤੂੰ। ਫੇਰ ਵਿਚਾਰਾ ਇਹਦੀ ਬੇਇੱਜ਼ਤੀ ਸ਼ਰੇਆਮ। ਉਹ ਕਹਿੰਦੀ ਤੇਰਾ ਦਿਮਾਗ ਖਰਾਬ ਹੋ ਗਿਆ ਭਈ ਤੂੰ ਘਰ ਹੀ ਬੈਠ, ਤੂੰ ਕੰਮ ਨਾ ਲੱਭਣ ਜਾ। ਤੇ ਉਹ ਕਹਿੰਦਾ ਭਈ ਨਹੀਂ ਅਗਲੇ ਦਿਨ ਭਈ ਨਹੀਂ ਅੱਜ ਤਾਂ ਤੂੰ ਹੁਣ ਮੈਂ ਉਹਨਾਂ ਦੀਆਂ ਗੱਲਾਂ ਚ ਨਹੀਂ ਆਉਣਾ, ਤੂੰ ਮੈਨੂੰ ਨਾ ਅੱਜ ਤਾਂ ਜਿਹੜਾ ਆ ਉਹ ਮੈਨੂੰ ਰੋਟੀ ਬਣਾ ਦੇ ਇੱਕ ਵਾਰੀ ਫੇਰ ਬਸ। ਉਹ ਫੇਰ ਰੋਟੀਆਂ ਬੰਨ ਦਿੰਦੀ ਆ ਸੱਤ ਉਹਦੇ ਪੱਲੇ ਤੇ ਉਹ ਫੇਰ ਜਾ ਕੇ ਖੂਹ ਤੇ ਬੈਠ ਕੇ ਕਹਿੰਦਾ ਭਈ ਪੰਜ ਖਾਵਾਂ, ਛੇ ਖਾਵਾਂ, ਸੱਤੇ ਹੀ ਖਾ ਜਾਵਾਂ। ਤੇ ਉਹ ਫੇਰ ਪਰੀਆਂ ਨਿਕਲਦੀਆਂ, ਕਹਿੰਦੀਆਂ ਭਈ ਤੂੰ ਸਾਨੂੰ ਕਿਉਂ ਖਾਣ ਤੇ ਤੁਲਿਆ ਸੀ, ਤੈਨੂੰ ਛਾਬਾ ਵੀ ਦੇਤਾ ਪਤੀਲਾ ਵੀ ਦੇਤਾ, ਤੂੰ ਘਰ ਬੈਠ ਕੇ ਰੋਟੀਆਂ ਚੌਲ ਖਾ, ਸਾਨੂੰ ਕਿਉਂ ਖਾਣਾ ਆ ਨਾ? ਉਹ ਕਹਿੰਦਾ ਤੁਸੀਂ ਤਾਂ ਮੈਨੂੰ ਬੇਵਕੂਫ ਬਣਾਉਂਦੀਆਂ ਆ, ਏਦਾਂ ਏਦਾਂ ਕਰਦੀਆਂ। ਫਿਰ ਸਾਰੀ ਕਹਾਣੀ ਸੁਣਦੀਆਂ, ਕਹਿੰਦੀਆਂ ਤੇ ਤੂੰ ਕਿਤੇ ਰਸਤੇ ਚ ਰੁਕਦਾ ਤਾਂ ਨਹੀਂ? ਫਿਰ ਉਹ ਕਹਿੰਦਾ ਵੀ ਮੈਂ ਮਾਸੀ ਦੇ ਘਰ ਕਰਦਾ ਆ ਤਾਂ ਉਹ ਬੜੇ ਸੋਹਣੇ ਹੋ ਜਾਂਦੇ ਆ, ਜਦੋਂ ਮੈਂ ਘਰ ਜਾ ਕੇ ਕਰਦਾ ਤਾਂ ਕੁਛ ਵੀ ਨੀ ਬਣਦਾ ਹੈਗਾ। ਤੇ ਉਹ ਉਹਨੂੰ ਕਹਿੰਦੀਆਂ ਫਿਰ ਅੱਛਾ ਇਹਦਾ ਮਤਲਬ ਇਹ ਮਾਸੀ ਤੇਰੀ ਚਾਲ ਚੱਲਦੀ ਆ। ਫਿਰ ਨਾ ਉਹਨਾਂ ਨੂੰ ਇੱਕ ਘੋਟਣਾ ਦਿੰਦੀ ਆ, ਕਹਿੰਦੀਆਂ ਵੀ ਇਹ ਘੋਟਣਾ ਲੈ ਜਾਏ ਮਾਸੀ ਦੇ ਘਰ ਤੇ ਦੇਖੀ ਤੇਰੀ ਮਾਸੀ ਤੈਨੂੰ ਆਪਣੇ ਆਪ ਚੀਜ਼ਾਂ ਵਾਪਸ ਕਰ ਦੇਣੀਆਂ, ਬਸ ਤੂੰ ਜਾ ਕੇ ਕਹੀ ਭੀ ਘੋਟਣੇ ਆ ਹੂੰ ਮਾਸੀ ਦੀਆਂ ਬੱਖੀਆਂ ਭੰਨ ਸਿੱਟ ਤੂੰ। ਤੇ ਕਹਿੰਦੇ ਫੇ ਉਨੀ ਦੇਰ ਘੋਟਣੇ ਨੂੰ ਚੁੱਪ ਨਾ ਕਰਾਈ ਜਿੰਨੀ ਦੇਰ ਮਾਸੀ ਤੇਰਾ ਸਮਾਨ ਨੀ ਮੋੜਦੀ। ਉਹ ਕਹਿੰਦੀ ਠੀਕ ਆ। ਫੇਰ ਜੀ ਅਗਲੀ ਰਾਤ ਜਦੋਂ ਮਾਸੀ ਦੇ ਘਰ ਜਾਂਦਾ, ਮਾਸੀ ਪਹਿਲਾਂ ਹੀ ਹੈ ਧੂਫ ਬੱਤੀ ਲੈ ਕੇ ਬੈਠੀ ਹੁੰਦੀ ਆ ਭੀ ਅੱਜ ਭਾਣ ਜਿਹਨੇ ਪਤਾ ਨੀ ਕੀ ਲੈ ਕੇ ਆਉਣਾ ਨਾ। ਤੇ ਉਹ ਕਹਿੰਦਾ ਭਈ ਅੱਛਾ ਫੇ ਆ ਜਾ ਮਾਸੀ ਅੱਜ ਦੇਖ ਤੇਰੇ ਲਈ ਕੀ ਲਿਆਇਆ। ਕਹਿੰਦਾ ਘੋਟਣੇ ਆ ਹੂੰ ਤੇ ਮਾਸੀ ਦੀਆਂ ਬੱਖੀਆਂ ਭੰਨ ਸਿੱਟ ਤੂੰ। ਫੇਰ ਕੀ ਜੀ ਮਾਸੀ ਅੱਗੇ ਅੱਗੇ ਦੌੜਦੀ ਆ ਘੋਟਣਾ ਪਿੱਛੇ ਪਿੱਛੇ ਤੇ ਉਹ ਵਿਚਾਰੀ ਦੀਆਂ ਤੇ ਉਹ ਫਿਰ ਉਹਨੂੰ ਆਪਣੀ ਵਹੁਟੀ ਨੂੰ ਕਹਿੰਦਾ ਵੀ ਅੱਜ ਦੇਖ ਤਾ ਅੱਜ ਤਾਂ ਮੇਰਾ ਜਾਦੂ ਦੇਖ। ਫਿਰ ਉਹਨੂੰ ਮਿੱਠੀਆਂ ਫਿੱਕੀਆਂ ਲੂਣ ਵਾਲੀਆਂ ਰੋਟੀਆਂ ਦਾ ਛਾਬਾ ਭਰ ਕੇ ਦਿਖਾਉਂਦਾ ਪਹਿਲਾਂ, ਤੇ ਲੂਣ ਵਾਲੇ ਮਿੱਠੇ ਤੇ ਫਿੱਕੇ ਚੌਲਾਂ ਦਾ ਪਤੀਲਾ ਭਰ ਕੇ ਦਿਖਾਉਂਦਾ। ਤਾਂ ਫਿਰ ਜੀ ਉਹ ਬੜੀ ਖੁਸ਼ ਹੋ ਜਾਂਦੀ ਆ ਤੇ ਉਹ ਕਹਿੰਦੀ ਲੈ ਤੂੰ ਤਾਂ ਇੰਨੀ ਕਮਾਈ ਕਰਕੇ ਆਇਆ ਵੀ ਸਾਰਾ ਉਮਰ ਸਾਨੂੰ ਬੈਠਿਆਂ ਨੂੰ ਵੀ ਸਾਰਾ ਕੁਛ ਮਿਲਣਾ ਆ ਹਨਾ। ਤੇ ਬਸ ਜੀ ਫਿਰ ਹੱਥੋਂ ਦੇ ਘੋਟਣਾ ਵੀ ਲੱਗ ਜਾਂਦਾ ਵੈਸੇ ਹਨਾ, ਵੀ ਚੱਲ ਜਦੋਂ ਕਿਤੇ ਘਰ ਵਾਲੀ ਤੰਗ ਕਰੇ ਤਾਂ ਘੋਟਣਾ ਵੀ ਚਲਾ ਸਕਦਾ ਆ। ਤੁਸੀਂ ਨਾ ਖੁਸ਼ ਹੋਵੋ ਧਨੀ ਸਾਹਿਬ, ਤੁਹਾਡੇ ਹੱਥ ਨੀ ਲੱਗਣਾ ਉਹ। ਤੇ ਬਸ ਜੀ ਇਹ ਕਹਾਣੀਆਂ ਬਾਤਾਂ ਜਿਹੜੀਆਂ ਹੋਰ ਵੀ ਬਹੁਤ ਜ਼ਿਆਦਾ ਨੇ, ਤੇ ਇੱਦਾਂ ਹੀ ਕਹਾਣੀ ਸੁਣਾ ਕੇ ਫਿਰ ਮੇਰੇ ਨਾਨੀ ਜੀ ਪਿੱਛੋਂ ਕਹਿੰਦੇ ਹੁੰਦੇ ਸੀ ਇੰਨੀ ਮੇਰੀ ਬਾਤ ਉੱਤੋਂ ਪਈ ਰਾਤ, ਰਾਤ ਨੇ ਦਿੱਤਾ ਟਿੱਕਾ, ਟਿੱਕੇ ਦਾ ਮੈਂ ਖੂਹ ਲਵਾਇਆ, ਖੂਹ ਨੇ ਦਿੱਤਾ ਜਲ, ਜਲ ਨੂੰ ਮੈਂ ਕਿਆਰੀ ਪਾਇਆ, ਕਿਆਰੀ ਦਿੱਤਾ ਝੋਨਾ, ਝੋਨੇ ਨੂੰ ਬਲਟੋਈ ਪਾਇਆ, ਬਲਟੋਈ ਦਿੱਤੇ ਝੋਨੇ ਨੂੰ ਮੈਂ ਉਖਲੀ ਪਾਇਆ, ਉਖਲੀ ਦਿੱਤੇ ਚੌਲ, ਚੌਲਾਂ ਨੂੰ ਬਲਟੋਏ ਪਾਇਆ, ਬਲਟੋਏ ਦਿੱਤਾ ਪੱਪਾ, ਮੰਮਾ ਕੁੱਟ ਹੋਰ ਦੇ ਪੱਪਾ। ਸੋ ਇੱਦਾਂ ਕਰਕੇ ਉਹ ਸੁਣਾਉਂਦੇ ਹੁੰਦੇ ਸੀ। ਸੋ ਮੈਨੂੰ ਬੜਾ ਹੀ ਵਧੀਆ ਲੱਗਦਾ ਹੁੰਦਾ ਸੀ ਜਦੋਂ ਉਹ ਐਂਡ ਵਿੱਚ ਇਹ ਗਾ ਕੇ ਗਾਉਂਦੇ ਹੁੰਦੇ ਸੀ ਨਾ, ਬਹੁਤ ਹੀ ਸੁਧੀ ਹੁੰਦਾ ਸੀ ਔਰ ਮੈਂ ਇੱਕਦਮ ਸੁਣਦੇ ਹੀ ਸੌ ਜਾਂਦੀ ਹੁੰਦੀ ਸੀ। ਇੰਨੀ ਮੇਰੀ ਬਾਤ ਉੱਤੋਂ ਪਈ ਰਾਤ, ਰਾਤ ਨੇ ਦਿੱਤਾ ਟਿੱਕਾ, ਟਿੱਕੇ ਦਾ ਮੈਂ ਖੂਹ ਲਵਾਇਆ, ਖੂਹ ਨੇ ਦਿੱਤਾ ਜਲ, ਜਲ ਨੂੰ ਮੈਂ ਕਿਆਰੀ ਪਾਇਆ, ਕਿਆਰੀ ਦਿੱਤਾ ਝੋਨਾ, ਝੋਨੇ ਨੂੰ ਮੈਂ ਉਖਲੀ ਪਾਇਆ, ਉਖਲੀ ਦਿੱਤੇ ਚੌਲ, ਚੌਲਾਂ ਨੂੰ ਬਲਟੋਏ ਪਾਇਆ, ਬਲਟੋਏ ਦਿੱਤਾ ਪੱਪਾ। ਸੋ ਇੱਕ ਆਪਣੀ ਇਮੈਜੀਨੇਸ਼ਨ ਹੁੰਦੀ ਸੀ, ਆਪਣੀ ਦੁਨੀਆ ਹੁੰਦੀ ਸੀ, ਔਰ ਇੱਕ ਕਹਾਣੀ ਵੀ ਜਦੋਂ ਸੁਣਦੇ ਹੁੰਦੇ ਸੀ, ਬੇਸ਼ੱਕ ਉਹ ਇੱਕ ਚਿੜੀ ਕਾਂ ਵਾਲੀ ਕਹਾਣੀ ਹੁੰਦੀ ਸੀ ਜਾਂ ਕੋਈ ਵੀ ਕਹਾਣੀ ਹੁੰਦੀ ਸੀ, ਪਰ ਸਾਡੇ ਸਾਰਿਆਂ ਦੀਆਂ ਇਮੈਜੀਨੇਸ਼ਨ ਉਹਦੇ ਲਈ ਵੱਖਰੀਆਂ ਵੱਖਰੀਆਂ ਹੁੰਦੀਆਂ ਸੀ। ਉਹ ਕਿਰਦਾਰ, ਉਹ ਕਰੈਕਟਰ, ਉਹ ਆਪਣੀ ਤਰ੍ਹਾਂ ਹੀ ਅਸੀਂ ਆਪਣੇ ਦਿਮਾਗ ਦੇ ਵਿੱਚ ਘੜ ਲੈਂਦੇ ਹੁੰਦੇ ਸੀ, ਤੇ ਉਹ ਅਜੇ ਤੱਕ ਵੀ ਸਾਡੇ ਨਾਲ ਤੁਰੇ ਆਉਂਦੇ ਆ ਜੀ, ਉਹ ਕਿਰਦਾਰ ਤੇ ਸਾਡੇ ਨਾਲ ਤੁਰੇ ਆਉਂਦੇ ਨੇ, ਸਾਡੇ ਯਾਦਾਂ ਦੇ ਉਹ ਪਰਛਾਵੇਂ। ਸੋ ਬਿਲਕੁਲ ਜੀ, ਬੇਸ਼ੱਕ ਅਸੀਂ ਆਪਣੀਆਂ ਆਪਣਾ ਪੰਜਾਬ, ਆਪਣਾ ਪਿੰਡ, ਆਪਣੇ ਉਹ ਰਿਸ਼ਤੇ ਨਾਤੇ ਜਿਹੜੇ ਆ ਉੱਥੇ ਛੱਡਿਆ ਆ, ਪਰ ਉਹਨਾਂ ਦੇ ਜਿਹੜੇ ਪਰਛਾਵੇਂ ਆ ਉਹ ਸਾਡੇ ਨਾਲ ਹੀ ਚੱਲਦੇ ਅਜੇ ਤੱਕ ਔਰ ਹਮੇਸ਼ਾ ਚੱਲਦੇ ਰਹਿਣੇ ਆ। ਸੋ ਇਹ ਯਾਦਾਂ ਦੇ ਪਰਛਾਵੇਂ ਅਸੀਂ ਹਰ ਬੁੱਧਵਾਰ ਨੂੰ ਬੈਠ ਕੇ ਇੱਕ ਦੂਜੇ ਦੇ ਨਾਲ ਸਾਂਝੇ ਕਰਦੇ ਹਾਂ। ਸੋ ਆਪਣੀ ਸੋਚ, ਆਪਣੇ ਵਿਚਾਰਾਂ ਮੁਤਾਬਿਕ ਪਰਛਾਵੇਂ ਜਿਹੜੇ ਛੋਟੇ ਵੱਡੇ ਜ਼ਰੂਰ ਹੋ ਸਕਦੇ ਆ, ਪਰ ਹੁੰਦੇ ਸਾਡੇ ਨਾਲ ਜ਼ਰੂਰ ਹੈ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੇਰੇ ਤੋਂ ਗੱਲਬਾਤ ਕਰਦੇ ਹੋਏ ਬਹੁਤ ਸਾਰੀਆਂ ਗਲਤੀਆਂ ਭੁੱਲਾਂ ਹੋਈਆਂ ਹੋਣਗੀਆਂ, ਉਹਨਾਂ ਦੇ ਲਈ ਮੈਂ ਮਾਫੀ ਚਾਹੁੰਦੀ ਹਾਂ ਜੀ। ਤੁਹਾਨੂੰ ਸਾਰਿਆਂ ਨੂੰ ਛੱਡ ਕੇ ਜਾਣ ਦਾ ਦਿਲ ਤਾਂ ਨਹੀਂ ਕਰਦਾ, ਪਰ ਮੈਂ ਟਾਈਮ ਜ਼ਰੂਰਤ ਤੋਂ ਜ਼ਿਆਦਾ ਹੀ ਲੈ ਲੈਂਦੀ ਸਮਾਂ ਹਮੇਸ਼ਾ। ਸੋ ਕੋਈ ਗੱਲ ਨਹੀਂ ਜੀ, ਅਗਲਾ ਬੁੱਧਵਾਰ ਆਇਆ ਖੜਿਆ ਤੇ ਅਗਲੇ ਬੁੱਧਵਾਰ ਨੂੰ ਅਸੀਂ ਫੇਰ ਲਾਉਣੀਆਂ ਲਹਿਰਾਂ ਦੇ ਵਿੱਚ ਯਾਦਾਂ ਦੀਆਂ ਲਹਿਰਾਂ, ਹੈਨਾ। ਤੁਸੀਂ ਆਪਣੀਆਂ ਯਾਦਾਂ ਦੇ ਨਾਲ ਤਿਆਰ ਰਹੋ ਤੇ ਮੈਨੂੰ ਜ਼ਰੂਰ ਦੱਸਦੇ ਰਿਹਾ ਕਰੋ ਕਿ ਜ਼ਿੰਦਗੀ ਦਾ ਕਿਹੜਾ ਪੰਨਾ, ਕਿਹੜੀ ਯਾਦ ਤੁਸੀਂ ਮੇਰੇ ਨਾਲ ਬੈਠ ਕੇ ਸਾਂਝੀ ਕਰਨਾ ਚਾਹੁੰਦੇ ਹੋ, ਤਾਂ ਕਿ ਮੈਂ ਉਸ ਤਰ੍ਹਾਂ ਦੀਆਂ ਯਾਦਾਂ ਨੂੰ ਲੈ ਕੇ ਕੋਸ਼ਿਸ਼ ਕਰਾਂ ਕਿ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਿਆ ਕਰਾਂ। ਬਾਕੀ ਤੁਸੀਂ ਸਾਰੇ ਬਹੁਤ ਸਿਆਣੇ ਹੋ, ਤੁਹਾਡੇ ਸਾਰਿਆਂ ਦੇ ਵਿਚਾਰ ਔਰ ਤੁਹਾਡੇ ਸਾਰਿਆਂ ਦੀਆਂ ਜਿਹੜੀਆਂ ਯਾਦਾਂ ਹੈ ਉਹ ਅਣਮੁੱਲੀਆਂ ਨੇ, ਤੇ ਤੁਹਾਡੀਆਂ ਉਹ ਯਾਦਾਂ ਇਸ ਬੁੱਧਵਾਰ ਦੇ ਪ੍ਰੋਗਰਾਮ ਨੂੰ ਹੋਰ ਅਣਮੁੱਲਾ ਬਣਾਈ ਜਾ ਰਹੀਆਂ ਨੇ। ਤੁਹਾਡੇ ਇਸ ਤੁਹਾਡੇ ਇਸ ਪਿਆਰ ਦੇ ਸਤਿਕਾਰ ਦੇ ਲਈ ਮੈਂ ਹਮੇਸ਼ਾ ਰਿਣੀ ਰਹਾਂਗੀ ਜੀ ਤੁਹਾਡੀ। ਸੋ ਬਹੁਤ ਬਹੁਤ ਸ਼ੁਕਰੀਆ, ਅੱਜ ਦਾ ਦਿਨ ਮਾਣੋ, ਤੁਸੀਂ ਚੜ੍ਹਦੀਆਂ ਕਲਾ ਦੇ ਵਿੱਚ ਰਹੋ ਜੀ। ਤੇ ਗੀਤ ਜਿਹੜਾ ਅਰਸ਼ ਮੱਲੀ ਹੋਣਾ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ ਪਿੰਡ ਸ਼ਹਿਰੀਮਾਨ ਦੇ, ਉਹ ਅਸੀਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਛੱਡ ਕੇ ਜਾ ਰਹੀ ਹਾਂ। ਸੁਣੋ ਜੀ ਉਹ ਪਿੰਡ ਤੇ ਯਾਦ ਕਰੋ ਆਪਣੇ ਪਿੰਡ ਨੂੰ, ਤੇ ਕੰਮ ਕਾਰ ਕਰੋ ਤੇ ਨਾਲ ਆਪਣੀਆਂ ਯਾਦਾਂ ਚ ਵੀ ਡੁੱਬੇ ਰਹੋ ਜੀ। ਸੋ ਬਹੁਤ ਬਹੁਤ ਸ਼ੁਕਰੀਆ, ਅਗਲੇ ਬੁੱਧਵਾਰ ਫਿਰ ਮਿਲਦੀ ਆ ਜੀ। ਚੜ੍ਹਦੀ ਕਲਾ ਤੇ ਰੱਬ ਰਾਖਾ।
ਦਿਨ ਟਲਦੇ ਨੂੰ ਕੰਮ ਤੋਂ ਜਦ ਕਰ ਆਵਾਂ ਮੈਂ, ਖੰਭ ਸੋਚਦੇ ਲਾ ਕੇ ਪਿੰਡ ਉੱਡ ਜਾਵਾਂ।